ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਹੀ ਸਤਿਕਾਰਯੋਗ ਸਰੋਤਿਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਅਤੇ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਕੌਫਸ ਹਾਰਬਰ ਸਟੂਡੀਓ ਤੋਂ। ਆਪ ਸਭ ਦਾ ਬੜਾ ਹੀ ਹਾਰਦਿਕ ਸਵਾਗਤ ਹੈ। ਅੱਜ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਉੱਤੇ ਦੇਸੀ ਨਵੇਂ ਸਾਲ 558 ਦੀ ਦੂਜੀ ਤਰੀਕ ਹੋ ਚੁੱਕੀ ਹੈ, ਜਾਣੀ ਕਿ 2 ਚੇਤ, ਔਰ ਦਿਨ ਐਤਵਾਰ ਚੜ੍ਹ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ, 15 ਮਾਰਚ 2026। ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਜੁੜੇ ਹੋਏ ਹੋ, ਪ੍ਰੋਗਰਾਮ ਸੁਣ ਰਹੇ ਹੋ, ਦੇਖ ਰਹੇ ਹੋ, ਅਤੇ ਆਪ ਕਿਰਪਾਲਤਾ ਕਰਨੀ ਕਿ ਸੁੱਖ ਸੁਨੇਹਾ ਜ਼ਰੂਰ ਭੇਜਣਾ। ਸੁਨੇਹੇ ਭੇਜਣ ਦੇ ਲਈ ਆਪ ਸਭ ਨੂੰ ਪਤਾ ਹੈ ਕਿ ਸਾਡਾ ਪਤਾ ਕੀ ਹੈ, ਵਟਸਐਪ, ਟੈਲੀਗ੍ਰਾਮ, ਈਮੇਲ, ਯੂਟਿਊਬ, ਫੇਸਬੁੱਕ, ਕਿਤੇ ਵੀ ਤੁਸੀਂ ਕਮੈਂਟ ਛੱਡ ਸਕਦੇ ਹੋ ਅਤੇ ਸਾਡੇ ਸਟੂਡੀਓ ਤੱਕ ਉਹ ਪਹੁੰਚ ਜਾਏਗਾ। ਸੋ ਪਿਆਰਿਓ, ਅੱਜ ਦਿਨ ਬਹੁਤ ਸੋਹਣਾ ਚੜ੍ਹਿਆ ਕੌਫਸ ਹਾਰਬਰ ਦੇ ਵਿੱਚ। ਹਲਕੀ ਹਲਕੀ ਠੰਡਕ ਹੈ, ਗਰਮੀ ਨਹੀਂ ਹੈਗੀ, ਹਾਲਾਂਕਿ ਬਰਸਾਤਾਂ ਦਾ ਸੀਜ਼ਨ ਹੈ ਅਤੇ ਧੁੱਪ ਵੀ ਖਿੜ ਚੁੱਕੀ ਹੈ, ਸਵੇਰੇ ਥੋੜ੍ਹੇ ਜਿਹੇ ਬੱਦਲ ਸੀ। ਮੌਸਮ ਦੀ ਜਾਣਕਾਰੀ ਆਪਾਂ ਲਵਾਂਗੇ ਅਤੇ ਮੈਂ ਕੋਸ਼ਿਸ਼ ਕਰ ਰਿਹਾ ਅੱਜ ਕਿ ਕੁਛ ਪਤਵੰਤੇ ਸੱਜਣਾਂ ਨੂੰ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਏ। ਡਾਕਟਰ ਕਮਲਜੀਤ ਸਿੰਘ ਜੀ ਆਏ ਹੋਏ ਨੇ ਆਸਟ੍ਰੇਲੀਆ ਦੇ ਦੌਰੇ 'ਤੇ, ਔਰ ਖਡੂਰ ਸਾਹਿਬ ਦੇ ਹੈੱਡ ਆਫ ਡਿਪਾਰਟਮੈਂਟ ਨੇ, ਅਤੇ ਉਹਨਾਂ ਨਾਲ ਮੈਂ ਬਰੀਫ ਜਿਹੀ ਗੱਲਬਾਤ ਕਰਨ ਦੀ ਟਰਾਈ ਕਰ ਰਿਹਾ। ਸੋ ਅਗਰ ਉਹ ਜੁਆਇਨ ਕਰ ਗਏ ਤਾਂ ਆਪਾਂ ਜ਼ਰੂਰ ਕਰਾਂਗੇ। ਅਮਰੀਕ ਭਾਅ ਜੀ ਸਾਡੇ ਨਾਲ ਜੁੜ ਰਹੇ ਨੇ, ਅਮਰੀਕ ਫਲੋਰਾ ਜੀ ਸਿਡਨੀ ਤੋਂ, ਅਤੇ ਜੀ ਐੱਸ ਚਾਹਲ ਵੀ ਸਿਡਨੀ ਤੋਂ, ਦਿਲ ਵਾਲੀ ਪੜਾਸ ਸੈਕਸ਼ਨ ਦੇ ਵਿੱਚ। ਪਰ ਆਪਾਂ ਥੋੜ੍ਹਾ ਜਿਹਾ ਲੰਬਾ ਕਰਾਂਗੇ ਦਿਲ ਵਾਲੀ ਪੜਾਸ ਦਾ, ਥੋੜ੍ਹਾ ਅੱਗੇ ਨੂੰ ਲੈ ਕੇ ਆਵਾਂਗੇ। ਅਤੇ ਜਿੱਦਾਂ ਪ੍ਰੋਮਿਸ ਕੀਤਾ ਸੀ, ਐਡਲੇਟ ਤੋਂ ਨੌਜਵਾਨ ਸਿੰਗਰ ਮਿਊਜ਼ੀਸ਼ੀਅਨ ਵਿੱਕੀ ਭੁੱਲਰ, ਉਹ ਵੀ ਸਾਡੇ ਨਾਲ 10 ਮਿੰਟ ਵਾਸਤੇ ਪ੍ਰੋਗਰਾਮ 'ਚ ਐਂਟਰਟੇਨਮੈਂਟ ਸੈਕਸ਼ਨ 'ਚ ਜੁਆਇਨ ਕਰਨਗੇ। ਸੋ ਸਾਡਾ ਤੁਹਾਡਾ ਸਾਥ 2 ਘੰਟੇ ਚੱਲੇਗਾ, ਅਤੇ ਇਸ ਦੌਰਾਨ ਅਸੀਂ ਬਹੁਤ ਸਾਰੀਆਂ ਜਾਣਕਾਰੀਆਂ ਕੋਸ਼ਿਸ਼ ਕਰਾਂਗੇ ਕਿ ਲਈਏ ਵੀ ਔਰ ਦਈਏ ਵੀ, ਤਸਵੀਰਾਂ ਵੀ ਸ਼ੇਅਰ ਕਰਾਂਗੇ, ਵੀਡੀਓ ਵੀ ਸ਼ੇਅਰ ਕਰਾਂਗੇ, ਅਤੇ ਹਾਸਾ ਮਜ਼ਾਕ ਵੀ ਹੋਏਗਾ, ਸੀਰੀਅਸ ਮੁੱਦੇ ਵੀ ਹੋਣਗੇ, ਚਲੰਤ ਮਾਮਲੇ ਵੀ ਹੋਣਗੇ। ਖਬਰਾਂ ਚਾਲ ਸਾਹਿਬ ਠਾਹ ਦੀ ਠਾਹ ਭੇਜ ਰਹੇ ਨੇ ਜਿਹੜੀਆਂ ਅੱਜ ਅਸੀਂ ਡਿਸਕਸ ਕਰਨੀਆਂ। ਸੋ 2 ਘੰਟੇ ਦਿਲ ਥਾਮ ਕੇ ਬੈਠੋ, ਕੰਮ ਕਰ ਰਹੇ ਹੋ ਅਤੇ ਕੰਮ ਕਰੋ, ਵੀਡੀਓ 'ਤੇ ਦੇਖ ਰਹੇ ਹੋ ਅਤੇ ਆਪਣੇ ਨਾਲ ਨਾਲ ਹੋਰ ਵੀ ਕਾਰਜ ਕਰੀ ਜਾਓ, ਵੀਡੀਓ ਵੀ ਦੇਖੀ ਜਾਓ, ਕਿਉਂਕਿ ਵੀਡੀਓ 'ਤੇ ਅਸੀਂ ਥੋੜ੍ਹੀ ਐਕਸਟਰਾ ਗ੍ਰਾਫਿਕਸ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਪਹਿਲਾਂ ਮੌਸਮ ਦੀ ਜਾਣਕਾਰੀ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ। ਅੱਜ ਮੌਸਮ ਜਿਹੜਾ ਸਿਡਨੀ ਦਾ, ਉਹ 16.5 ਡਿਗਰੀ ਤਾਪਮਾਨ ਸੀ ਸਵੇਰੇ, ਬੜਾ ਰਮਣੀਕ ਹੈ। 28 ਡਿਗਰੀ ਤੱਕ ਜਾਏਗਾ ਸਾਫ਼। ਮੈਲਬਰਨ ਵੀ ਹਲਕੇ ਬੱਦਲ ਹੋ ਸਕਦੇ ਨੇ, 27 ਤੱਕ ਜਾਏਗਾ। ਬ੍ਰਿਸਬਨ ਦੇ ਵਿੱਚ 27 ਤੱਕ ਪਹੁੰਚੇਗਾ। ਪਰਥ ਦੇ ਵਿੱਚ 31 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਐਡਲੇਡ ਦੇ ਵਿੱਚ 20-31 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਕੈਨਬਰਾ ਦੇ ਵਿੱਚ ਠੰਡਾ 29, ਹੋਬਾਰਟ ਦੇ ਵਿੱਚ 22 ਤੱਕ, ਅਤੇ ਡਾਰਵਿਨ ਦੇ ਵਿੱਚ ਗਰਜ ਨਾਲ ਛਿੱਟਾਂ 30 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਅਤੇ ਨਕਸ਼ਾ ਦੇਖੀਏ ਆਸਟ੍ਰੇਲੀਆ ਦਾ, ਅਤੇ ਜਿਹੜਾ ਉੱਪਰੋਂ ਡਾਰਵਿਨ ਤੋਂ ਲੈ ਕੇ ਤਕਰੀਬਨ ਨਾਰਦਰਨ ਟੈਰੀਟਰੀ ਦੇ ਸਾਊਥ ਆਸਟ੍ਰੇਲੀਆ ਦੇ ਬਾਰਡਰ ਤੱਕ ਸਟ੍ਰਿਪ ਦੇ ਵਿੱਚ ਮੀਂਹ ਪੈ ਰਿਹਾ, ਜਿਹੜੀ ਮੈਂ ਲਾਲ ਮਾਰਕਾ ਲਾਇਆ ਹੋਇਆ, ਅਤੇ ਇਸ ਤਰ੍ਹਾਂ ਹੀ ਲਾਲ ਮਾਰਕਾ ਸੱਜੇ ਹੱਥ ਲੱਗਾ ਹੋਇਆ ਕੇਨਜ਼ ਇਲਾਕੇ ਦੇ ਵਿੱਚ, ਨਾਰਥਨ ਕੁਈਨਜ਼ਲੈਂਡ ਦੇ ਵਿੱਚ। ਸੋ ਜ਼ਿਆਦਾਤਰ ਜਿਹੜੀ ਗਤੀਵਿਧੀਆਂ ਨਾਰਦਰਨ ਸੈਕਟਰ ਦੇ ਵਿੱਚ ਹੋ ਰਹੀਆਂ ਨੇ ਮੀਂਹ ਦੀਆਂ, ਔਰ ਹੜ੍ਹਾਂ ਦੇ ਜਿਹੜੇ ਹਾਲਾਤ ਕਈ ਇਲਾਕਿਆਂ ਦੇ ਵਿੱਚ ਬਣੇ ਹੋਏ ਨੇ। ਉਸ ਤੋਂ ਬਾਅਦ ਚੱਲਦੇ ਹਾਂ ਐਕਸਟ੍ਰੀਮ ਟੈਂਪਰੇਚਰ ਦੇਖਦੇ ਹਾਂ, ਬਰੂਮ ਪੋਰਟ ਵੈਸਟਰਨ ਆਸਟ੍ਰੇਲੀਆ 29.6 ਡਿਗਰੀ ਸੀਗਾ ਜੀ ਸਵੇਰੇ 3:40 'ਤੇ। ਔਰ ਕੱਲ੍ਹ ਦਾ ਪਿਛਲੇ 24 ਘੰਟਿਆਂ ਦਾ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਮਾਰਬਲ ਬਾਰ ਵੈਸਟਰਨ ਆਸਟ੍ਰੇਲੀਆ 'ਚ ਹੀ ਰਿਹਾ ਅਤੇ ਘੱਟ ਤੋਂ ਘੱਟ ਕੂਮਾ ਦੇ ਵਿੱਚ ਏਅਰਪੋਰਟ ਦੇ ਉੱਤੇ ਨਿਊ ਸਾਊਥ ਵੇਲਸ 4 ਡਿਗਰੀ ਤਾਪਮਾਨ ਰਿਹਾ ਸਵੇਰੇ 6:40 'ਤੇ ਅਤੇ ਪੈਰੀਸ਼ਰ ਵੈਲੀ ਨਿਊ ਸਾਊਥ ਵੇਲਸ ਦੇ ਵਿੱਚ ਹੀ 2.8 ਡਿਗਰੀ ਰਿਹਾ ਹੈ 2:12 ਤੜਕੇ 'ਤੇ। ਕੇਨਸ ਰੇਸ ਕੋਰਸ ਦੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਰਿਕਾਰਡ ਕੀਤਾ ਗਿਆ ਪਿਛਲੇ 24 ਘੰਟਿਆਂ ਦੇ ਵਿੱਚ 213.8 mm ਯਾਨੀ ਕਿ ਤਕਰੀਬਨ 22 ਸੈਂਟੀਮੀਟਰ ਅਤੇ ਤਕਰੀਬਨ 9 ਇੰਚ ਮੀਂਹ ਫੁੱਟ ਤੋਂ ਕਹਿ ਲਓ ਕਿ 3 ਇੰਚ ਘੱਟ ਇੰਨਾ ਮੀਂਹ ਪੈ ਚੁੱਕਾ ਅਤੇ ਫਿਰ ਹੜ੍ਹ ਤਾਂ ਆਉਣਾ ਹੀ ਆ ਕੁਦਰਤ ਨੇ ਜਦੋਂ ਇਸ ਤਰ੍ਹਾਂ ਬਾਲਟੀਆਂ ਭਰ ਭਰ ਸਿੱਟਣੀਆਂ ਨੇ। ਉਸ ਤੋਂ ਬਾਅਦ ਚੱਲਦੇ ਹਾਂ ਜੀ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਜਿੱਥੇ 16 ਡਿਗਰੀ ਤਾਪਮਾਨ ਔਰ ਵੱਧ ਤੋਂ ਵੱਧ ਤਾਪਮਾਨ ਅੱਜ ਦਿਨ ਐਤਵਾਰ ਵਾਲੇ ਦਿਨ 24 ਤੱਕ ਪਹੁੰਚਣ ਦੀ ਸੰਭਾਵਨਾ ਹੈ ਔਰ ਹਲਕਾ ਮੀਂਹ ਵੀ ਦੱਸਿਆ ਗਿਆ ਹੈ ਕਿਤੇ ਕਿਤੇ ਬੱਦਲਬਾਜੀ ਦੱਸੀ ਗਈ ਹੈ। ਸੋ ਦਿਨਾਂ ਨੂੰ ਗਰਮੀ ਘਟੀ ਹੈ 33-32 ਤੋਂ ਵਾਪਸ ਆਇਆ ਅਤੇ ਅਗਲਾ ਹਫ਼ਤਾ ਤਕਰੀਬਨ ਠੰਡਾ ਹੀ ਰਹੇਗਾ ਔਰ ਜਿਹੜੀ ਗਰਮੀ ਹੋਈ ਹੈ ਦਿਨਾਂ ਨੂੰ ਪਿਛਲੇ ਹਫ਼ਤੇ ਅਤੇ ਮੇਰੀ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲਿਆਂ ਨਾਲ ਗੱਲ ਚੱਲ ਰਹੀ ਸੀਗੀ ਜੋ ਭਾਰਤ ਗਏ ਹੋਏ ਨੇ ਪੰਜਾਬ ਅਤੇ ਕਣਕਾਂ ਜਿਹੜੀਆਂ ਆ ਉਹਨੂੰ ਦਾਣਾ ਪੈਣ ਦੇ ਵਿੱਚ ਦਿੱਕਤ ਆ ਰਹੀ ਹੈ ਅਤੇ ਕਣਕਾਂ ਥੋੜ੍ਹੀਆਂ ਪੇਲ ਵੀ ਹੋ ਗਈਆਂ ਜਾਂ ਕਹਿ ਲਓ ਉਹਨਾਂ ਦੇ ਰੰਗ ਉੱਡ ਗਏ ਨੇ ਅਤੇ PAU ਨੇ ਵੀ ਇਹ ਨਿਊਜ਼ ਵੀ ਬਣਾਈ ਸੀ ਕੱਲ੍ਹ ਕਿ ਫਿਕਰ ਨਾ ਕਰਨ ਇਹ ਤਾਪਮਾਨ ਦੇ ਨਾਲ ਸੰਬੰਧਿਤ ਹੁੰਦੀਆਂ ਨੇ ਪਰ ਥੋੜ੍ਹਾ ਜਿਹਾ ਠੰਡਾ ਤਾਪਮਾਨ ਚਾਹੀਦਾ ਤਾਂ ਕਿ ਕਣਕ ਨੂੰ ਦਾਣਾ ਵੀ ਪੈ ਜਾਵੇ। ਸੋ ਇਹ ਸੀ ਮੌਸਮ ਦੀ ਜਾਣਕਾਰੀ ਜਿਹੜੀ ਜ਼ਰੂਰੀ ਹੁੰਦੀ ਹੈ ਕਿਉਂਕਿ ਸਾਡੇ ਆਸ ਪਾਸ ਕੀ ਹੋ ਰਿਹਾ ਮਾਹੌਲ ਕੀ ਹੈ ਮੂਡ ਸਾਰੇ ਤਾਪਮਾਨ 'ਤੇ ਡਿਪੈਂਡ ਕਰਦੇ ਆ ਅਤੇ ਨਾਲੇ ਸਾਰੇ ਸ਼ਹਿਰਾਂ ਦੀ ਹਾਜ਼ਰੀ ਲੱਗ ਜਾਂਦੀ ਹੈ ਐਕਨੋਲੇਜਮੈਂਟ ਹੋ ਜਾਂਦੀ ਹੈ। ਜਿਵੇਂ ਮੈਂ ਆਪ ਜੀ ਨਾਲ ਪ੍ਰੋਮਿਸ ਕੀਤਾ ਸੀ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਗੱਲਬਾਤ ਕਰਨ ਦੀ ਡਾਕਟਰ ਕਮਲਜੀਤ ਸਿੰਘ ਹੁਣਾਂ ਦੇ ਨਾਲ ਜੋ ਕਿ ਖਡੂਰ ਸਾਹਿਬ ਦੇ ਵਿੱਚ ਹੈੱਡ ਆਫ ਡਿਪਾਰਟਮੈਂਟ ਨੇ ਅਤੇ ਉਹ ਸਾਡੇ ਨਾਲ ਆਸਟ੍ਰੇਲੀਆ ਦੇ ਵਿੱਚ ਆਏ ਹੋਏ ਨੇ ਇੱਥੇ ਆਸਟ੍ਰੇਲੀਆ ਦੇ ਵਿੱਚ ਅਤੇ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਉਹਨਾਂ ਦੇ ਲੈਕਚਰ ਸੀ ਗੋਲਡ ਕੋਸਟ ਵੀ ਸੀ ਬ੍ਰਿਸਬਨ ਸਿਡਨੀ ਪਰਥ ਵੀ ਜਾਣਗੇ ਉਹ ਐਡਲੇਡ ਵੀ ਸੀਗਾ ਅਤੇ ਉਹਨਾਂ ਨਾਲ ਮੈਂ ਇੱਕ ਬਰੀਫ ਜਿਹੀ ਅਸੀਂ ਗੱਲਬਾਤ ਕਰ ਲਈਏ ਫਿਰ ਲੰਬੀ ਚੌੜੀ ਗੱਲਬਾਤ ਫਿਰ ਮੌਕਾ ਪਰਮਾਤਮਾ ਨੇ ਦਿੱਤਾ ਤਾਂ ਜ਼ਰੂਰ ਆਪਾਂ ਕਰਾਂਗੇ। ਸੋ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਜੀ ਆਇਆਂ ਕਹਿੰਦਾ ਅਤੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਵੈਲਕਮ ਟੂ ਦਾ ਪ੍ਰੋਗਰਾਮ ਵਾਹਿਗੁਰੂ ਜੀ ਕੀ ਫਤਿਹ। ਮਾਫ਼ੀ ਚਾਹੁੰਦੇ ਹਾਂ ਤੁਹਾਨੂੰ ਅਚਾਨਚੱਕ ਹੀ ਤਕਲੀਫ ਦਿੱਤੀ ਹੈ ਅਤੇ ਤੁਸੀਂ ਟਰੈਵਲ ਵੀ ਕਾਫ਼ੀ ਕਰ ਰਹੇ ਹੋ ਪਹਿਲਾਂ ਤਾਂ ਤੁਹਾਡਾ ਆਸਟ੍ਰੇਲੀਆ 'ਚ ਸਵਾਗਤ ਹੈ ਔਰ ਹਾਂਜੀ ਅਤੇ ਸਾਨੂੰ ਪਹਿਲਾਂ ਆਪਣੇ ਸਾਡੇ ਦੇਸ਼ ਬਾਰੇ ਦੱਸੋਗੇ ਕਿਹੋ ਜਿਹਾ ਲੱਗਿਆ ਤੁਹਾਡੀ ਪਹਿਲੀ ਫੇਰੀ ਹੈ ਜਾਂ ਪਹਿਲਾਂ ਵੀ ਆ ਚੁੱਕੇ ਹੋ?
ਜੀ ਪਹਿਲਾਂ ਮੈਂ ਆਇਆ ਸੀਗਾ 2022 ਦੇ ਵਿੱਚ।
ਅੱਛਾ ਜੀ
ਇਹ ਮੁਲਕ ਦੇ ਵਿੱਚ ਜ਼ਮੀਨ ਬਹੁਤ ਜ਼ਿਆਦਾ ਹੈ।
ਹਾਂਜੀ
ਇੱਕ ਵੱਡਾ ਬਹੁਤ ਹੈ
ਜੀ
ਤੇ ਬਾਕੀ ਸ਼ਹਿਰ ਹੈਗੇ ਨੇ ਕਾਫੀ ਵੱਡੇ
ਠੀਕ
ਪਸੂ ਵੀ ਆਪਣੀ ਕਾਫੀ ਹੈ ਤੇ ਵਧੀਆ ਲੱਗਾ ਜੀ ਇੱਥੇ ਘੁੰਮ ਫਿਰ ਕੇ।
ਡਾਕਟਰ ਸਾਹਿਬ ਇੱਦਾਂ ਕਹਿ ਲਓ ਕਿ ਆਸਟ੍ਰੇਲੀਆ 'ਚ ਤਾਂ ਵਾਟ ਹੀ ਮਾਰ ਜਾਂਦੀ ਆ ਪੈਂਡੇ ਬੜੇ ਲੰਬੇ ਆ ਅਤੇ ਕਾਫੀ ਗੁਰੂ ਘਰਾਂ ਦੇ ਵਿੱਚ ਤੁਸੀਂ ਲੈਕਚਰ ਵੀ ਡਿਲੀਵਰ ਕੀਤੇ ਸੰਗਤਾਂ ਦੇ ਨਾਲ ਆਦਾਨ ਪ੍ਰਦਾਨ ਕੀਤਾ ਗਿਆਨ ਦਾ ਅਤੇ ਬੜਾ ਵਧੀਆ ਲੱਗਦਾ ਜਦੋਂ ਇੰਡੀਆ ਤੋਂ ਸਕੋਲਰ ਆਉਂਦੇ ਨੇ ਸਾਡੇ ਨਾਲ ਸ਼ੇਅਰ ਕਰਦੇ ਨੇ। ਇੱਥੋਂ ਵੀ ਅਸੀਂ ਜਾਈਦਾ ਯੂਨੀਵਰਸਿਟੀਜ਼ ਦੇ ਵਿੱਚ ਇਨਵਾਈਟ ਹੁੰਦੇ ਨੇ ਬੜੇ ਸਕੋਲਰ ਇੱਥੋਂ ਵੀ ਜਾਂਦੇ ਨੇ। ਸੋ ਇਹ ਗਿਆਨ ਜਿਹੜਾ ਆਦਾਨ ਪ੍ਰਦਾਨ ਹੈ ਪਿਛਲੇ ਕੁਛ ਸਾਲਾਂ ਦੇ ਵਿੱਚ ਜ਼ਿਆਦਾ ਵਧਿਆ ਆ ਯੂਨੀਵਰਸਿਟੀਆਂ ਨੇ ਵੀ ਰੈਕੋਗਨਾਈਜ਼ ਕੀਤਾ ਆ ਕਿ ਇਹ ਵਧਣਾ ਚਾਹੀਦਾ ਆ ਕਿਉਂਕਿ ਸਾਡਾ ਭਾਈਚਾਰਾ ਬਹੁਤ ਜ਼ਿਆਦਾ ਆ। ਅਤੇ ਤੁਹਾਡਾ ਇੱਥੇ ਮੇਨ ਆਉਣ ਦਾ ਮਿਸ਼ਨ ਕੀ ਆ? ਯੂਨੀਵਰਸਿਟੀ ਆਊਟਰੀਚ ਕਰਦੀਆਂ ਨੇ ਉਸ
ਤਰ੍ਹਾਂ ਨਹੀਂ।
ਠੀਕ ਠੀਕ ਅਤੇ ਤੁਸੀਂ ਖਡੂਰ ਸਾਹਿਬ ਦੇ ਵਿੱਚ ਹੈੱਡ ਆਫ ਡਿਪਾਰਟਮੈਂਟ ਹੋ ਅਤੇ ਤੁਹਾਡੀ ਜਿਹੜੀ ਸਟੱਡੀ ਹੈ ਮੇਰੀ ਗੱਲਬਾਤ ਚੱਲ ਰਹੀ ਸੀ ਭਾਈ ਸਾਹਿਬ ਭਾਈ ਗੁਰਧੀਰ ਸਿੰਘ ਗੋਲਡ ਕੋਸਟ ਵਾਲੇ ਤੁਹਾਡੇ ਸੰਪਰਕ ਦੇ ਵਿੱਚ ਨੇ, ਅਤੇ ਉਹਨਾਂ ਤੁਹਾਡੀ ਸਟੱਡੀ ਜ਼ਿਆਦਾਤਰ ਲਿਟਰੇਚਰ 'ਤੇ ਆ, ਸਿੱਖ ਲਿਟਰੇਚਰ 'ਤੇ, ਤਾਂ
ਕਹਿ ਸਕਦੇ ਇਸ ਤਰ੍ਹਾਂ
ਹਾਂਜੀ PhD ਤੁਹਾਡੀ ਉਹਦੇ 'ਤੇ ਆ, ਪਰ ਤੁਹਾਡੇ ਲੈਕਚਰ ਮੈਂ ਦੇਖੇ ਵੀ ਆ, ਸੁਣੇ ਵੀ ਆ, ਅਤੇ ਉਹ ਮਤਲਬ ਕਾਫੀ ਵੰਨਗੀ ਆ, ਵਰਾਇਟੀ ਆ ਉਹਦੇ ਵਿੱਚ। ਅਤੇ ਉਸ ਤੋਂ ਬਾਅਦ ਤੁਸੀਂ PhD ਕਰਨ ਤੋਂ ਬਾਅਦ ਤੁਸੀਂ ਹੋਰ ਵੀ ਸਟੱਡੀ ਕੀਤੀ ਜਾਂ ਹੋਰ ਫੀਲਡ ਜਿਹੜੇ ਆ, ਜਿੱਦਾਂ ਇਤਿਹਾਸ ਹੋ ਗਿਆ ਜਾਂ ਹੋਰ ਇਸ ਤਰ੍ਹਾਂ ਦੇ ਵੀ ਛੋਏ?
ਹਾਂਜੀ, ਉਹ ਜਿਹੜਾ ਬੋਲਣ ਦਾ ਵਿਸ਼ਾ ਜੀ ਜਾਂ ਵੱਖ ਵੱਖ ਵਿਸ਼ਿਆਂ ਤੇ ਬੋਲਣਾ ਪਿਆ,
ਜੀ
ਉਹ ਇਹ ਸੀਗਾ ਕਿ ਕੁਛ ਪੰਥਕ ਸ਼ਖਸੀਅਤਾਂ ਦੇ ਨਾਲ ਰਹਿਣ ਦਾ, ਵਿਚਰਨ ਦਾ ਮੌਕਾ ਮਿਲਿਆ,
ਜੀ
ਵੱਡੀਆਂ ਸ਼ਖਸੀਅਤਾਂ, ਸੰਘਰਸ਼ ਵਾਲੀਆਂ ਸ਼ਖਸੀਅਤਾਂ ਦੇ ਨਾਲ। ਤੇ ਉੱਥੇ ਫਿਰ ਜਿਉਂ ਜਿਉਂ ਸਮਝ ਲੱਗਦੇ ਗਏ ਵੀ ਸਾਡੀਆਂ ਲੋੜਾਂ ਕੀ ਨੇ, ਜਿਹੜੀ ਸਾਡੀ ਸਕਾਲਰਸ਼ਿਪ ਸੀਗੀ ਪੰਜਾਬ ਦੀ,
ਜੀ
ਉਹਨਾਂ ਨੇ ਜਿਹੜੇ ਫੀਲਡ ਦੇ ਵਿੱਚ ਕੁਛ ਕੰਮ ਕੀਤਾ ਸੀਗਾ ਉਹ ਠੀਕ ਸੀਗਾ,
ਜੀ
ਪਰ ਜ਼ਿਆਦਾਤਰ ਕਈ ਫੀਲਡ ਸਨ ਜਿਹੜੇ ਸਾਨੂੰ ਲੱਗਦਾ ਸੀਗਾ ਵੀ ਐਕਸਪਲੋਰ ਕਰਨ ਦੀ ਲੋੜ ਹੈ। ਫਿਰ ਉਹ ਵੱਖ ਵੱਖ ਫੀਲਡ ਦੇ ਵਿੱਚ ਜਾਂਦੇ ਗਏ,
ਜੀ
ਉਹਦੇ ਵਿੱਚ ਉਹਦੀ ਸਮਝ ਬਣਾਉਣ ਦੇ ਲਈ ਮਿਹਨਤ ਕਰਦੇ ਗਏ, ਤੇ ਉਹ ਉਹਨਾਂ ਤੇ ਬੋਲਣ ਦੀ ਲੋੜ ਸੀਗੀ ਇਸ ਕਰਕੇ ਉਹਨਾਂ ਤੇ ਬੋਲਦੇ ਗਏ।
ਜੀ
ਸੋ ਉਹ ਸਾਰਾ ਲੋੜ ਚੋਂ ਨਿਕਲਿਆ ਹੋਇਆ ਜੀ, ਉਹ ਕੋਈ ਏਦਾਂ ਦੀ ਐਕਸਪਰਟੀਜ਼ ਵਾਲਾ ਦਾਵਾ ਨਹੀਂ ਸੀਗਾ ਵੀ ਹਾਂ ਤੇ ਬੜੇ ਹੀ ਮਾਹਰ ਆ,
ਅੱਛਾ
ਪਰ ਉਹ ਲੋੜਾਂ ਸੀਗੀਆਂ, ਲੋੜਾਂ ਚੋਂ ਜਿਵੇਂ ਜਿਵੇਂ ਤੈਅ ਹੁੰਦਾ ਗਿਆ ਕਿ ਹੁਣ ਆਪਾਂ ਨੂੰ ਵਿਆਖਿਆ ਤੇ ਵਿਆਖਿਆ ਨੂੰ ਸਮਝਣ ਦੀ ਤੇ ਵਿਆਖਿਆ ਬਾਰੇ ਸਿਧਾਂਤਬੱਧ ਕਰਨ ਦੀ ਲੋੜ ਹੈ,
ਜੀ
ਸੈਕੂਲਰਿਜ਼ਮ ਨੈਸ਼ਨਲਿਜ਼ਮ ਨੂੰ ਸਿਧਾਂਤਬੱਧ ਕਰਨ ਦੀ ਲੋੜ ਹੈ,
ਜੀ
ਕਲੋਨੀਅਲ ਸਟੱਡੀਜ਼ ਜਿਹੜੀਆਂ ਹੋਈਆਂ ਪੋਸਟ ਕਲੋਨੀਅਲ ਸਟੱਡੀਜ਼ ਦੇ ਨਾਲ ਰਾਬਤਾ ਬਣਾਉਣ ਦੀ ਲੋੜ ਹੈ, ਜਾਂ ਪੰਜਾਬ ਦੇ ਵਿੱਚ ਇਹਦੀ ਚੇਤਨਾ ਲੈ ਕੇ ਆਉਣ ਦੀ ਲੋੜ ਹੈ, ਪ੍ਰਵਾਸ ਦੇ ਮਸਲੇ ਇਹਨਾਂ ਦੇ ਉੱਤੇ ਗੱਲ ਕਰਨ ਦੀ ਲੋੜ ਹੈ, ਜਾਂ ਜਿਹੜੇ ਸਿੱਖ ਸਿਧਾਂਤ ਆ ਉਹ ਸਿੱਖ ਇਤਿਹਾਸ ਦੀ ਰੋਸ਼ਨੀ ਦੇ ਵਿੱਚ ਹੁਣ ਦੇ ਸਮੇਂ 'ਚ ਉਹਨੂੰ ਇੰਟਰਪ੍ਰੈਟ ਕਰਨ ਦੀ ਲੋੜ ਹੈ।
ਜੀ
ਤੋ ਜਿਉਂ ਜਿਉਂ ਲੋੜਾਂ ਉੱਭਰਦੀਆਂ ਗਈਆਂ, ਜਿਉਂ ਜਿਉਂ ਡਿਸਕਸ਼ਨ ਚੱਲਦੀਆਂ ਗਈਆਂ, ਕਿਉਂਕਿ ਜਿਹੜੇ ਸ਼ਖਸੀਅਤਾਂ ਦੇ ਨਾਲ ਵਿਚਰਨ ਦਾ ਮੌਕਾ ਮਿਲਿਆ ਉਹ ਸੰਘਰਸ਼ ਵਾਲੇ ਸਾਰੇ ਬੰਦੇ ਸਨ,
ਅੱਛਾ ਜੀ,
ਤੇ ਉਹਨਾਂ 'ਚੋਂ ਜਿਹੜੀਆਂ ਦੋਸਤੀਆਂ ਵੀ ਬਣੀਆਂ, ਜਿਹੜੇ ਦਾਇਰੇ ਵੀ ਬਣੇ, ਉਹ ਸਾਰੇ ਫਿਰ ਇਸ ਦਿਸ਼ਾ ਵਾਲੇ ਹੀ ਸਨ, ਤੇ ਜਿਹੜੀਆਂ ਉਹਦੀਆਂ ਲੋੜਾਂ ਬਣਦੀਆਂ ਗਈਆਂ ਉਹਦੇ ਹਿਸਾਬ ਨਾਲ ਹੀ ਆਪਾਂ ਪੜ੍ਹਦੇ ਗਏ, ਸੁਣਦੇ ਗਏ, ਉਹਨਾਂ ਫੀਲਡ ਦੇ ਵਿੱਚ ਪਹਿਲਾਂ ਤੋਂ ਕੰਮ ਕਰਨ ਵਾਲੇ ਬੰਦਿਆਂ ਨੂੰ ਪੜ੍ਹਿਆ, ਜਿਹੜੇ ਜਿਉਂਦੇ ਬੰਦੇ ਸਨ ਉਹਨਾਂ ਨੂੰ ਮਿਲਦੇ ਰਹੇ,
ਜੀ
ਪ੍ਰੋਫੈਸਰ ਰਵਿੰਦਰ ਸਿੰਘ ਮਹਿਬੂਬ ਨੂੰ ਨਿੱਜੀ ਤੌਰ ਤੇ ਮਿਲਣ ਦਾ ਮੌਕਾ ਮਿਲਿਆ, ਕਾਫੀ ਵਾਰ ਉਹਨਾਂ ਨੂੰ ਮਿਲੇ, ਕਾਫੀ ਗੱਲਾਂ ਹੋਈਆਂ, ਇਸੇ ਤਰ੍ਹਾਂ ਡਾਕਟਰ ਗੁਰਭਗਤ ਸਿੰਘ ਜੀ ਨੂੰ ਨਿੱਜੀ ਤੌਰ ਤੇ ਮਿਲੇ, ਤੇ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ, ਉਹਨਾਂ ਨੇ ਰਾਹ ਵੀ ਦਿਖਾਏ, ਉਹ ਵੱਡੇ ਬੰਦੇ ਜਿਹੜੇ ਹੋਰ ਵੀ ਨੇ ਜਿਹੜੇ ਮੌਜੂਦਾ ਸਮੇਂ ਵੀ ਬਹੁਤ ਜ਼ਿੰਦਾ ਨੇ, ਉਹਨਾਂ ਨੂੰ ਚਲੋ ਮਹਾਰਾਜ ਨੇ ਮੌਕਾ ਦਿੱਤਾ ਮਿਲੇ, ਉਹਨਾਂ ਕੋਲ ਸਿੱਖਿਆ, ਉਸ ਤਰ੍ਹਾਂ ਬਣਦਾ ਗਿਆ ਜੀ।
ਤੁਸੀਂ ਭਾਗਾਂ ਵਾਲੇ ਹੋ ਕਿ ਇਹੋ ਜਿਹੀ ਸ਼ਖਸੀਅਤਾਂ ਦੇ ਦਰਸ਼ਨ ਕੀਤੇ ਨੇ, ਇਹਨਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ। ਵੈਸੇ ਅਸੀਂ ਤਾਂ ਕਿਉਂਕਿ ਵਿਦੇਸ਼ਾਂ 'ਚ ਰਹਿੰਦੇ ਨਹੀਂ ਮਿਲ ਸਕੇ, ਡਾਕਟਰ ਰਵਿੰਦਰ ਸਿੰਘ ਮਹਿਬੂਬ ਨੂੰ ਵੀ ਨਹੀਂ ਸੀ ਮਿਲ ਸਕੇ, ਅਤੇ ਉਹਨਾਂ ਦਾ ਉਹਨਾਂ ਦੀ ਪਰ ਜਿਹੜੀ ਕਿਰਤਾਂ ਨੇ ਉਹਨਾਂ ਵਿੱਚ, ਇੱਥੇ ਆਸਟ੍ਰੇਲੀਆ ਤੋਂ ਕਾਫੀ ਯੋਗਦਾਨ ਪਿਆ ਸੀ, ਸਪੋਰਟ ਸਾਰਿਆਂ ਨੇ ਕੀਤੀ ਹੈ, ਅਤੇ ਮੈਂ ਥੋੜ੍ਹੀ ਉਹਦੇ ਬਾਰੇ ਗੱਲ ਕਰਨਾ ਚਾਹੁੰਦਾ ਕਿਉਂਕਿ ਤੁਹਾਡਾ ਕਾਫੀ ਨੇੜਤਾ ਰਹੀ ਹੈ। ਅਤੇ ਜਿਹੜੀ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਡਾਕਟਰ ਰਵਿੰਦਰ ਸਿੰਘ ਮਹਿਬੂਬ ਦੀਆਂ ਜਿਹੜੀਆਂ ਰਚਨਾਵਾਂ ਨੇ ਉਹ ਤਕਰੀਬਨ ਸਦੀਵੀ ਨੇ, ਕਹਿ ਲਓ ਕਿ ਉਹ ਜ਼ਿਆਦਾ ਸਮਝ ਆਉਣਗੀਆਂ ਥੋੜ੍ਹੀ ਦੇਰ ਬਾਅਦ, ਮਤਲਬ ਕਹਿ ਲਓ ਕਿ 100-150 ਸਾਲ ਤੱਕ ਉਹ ਚੱਲੇਗਾ ਕੰਮ, ਕਿਉਂਕਿ ਡੰਘਾਈ ਉਹਨਾਂ 'ਚ ਬਹੁਤ ਹੈ। ਤੁਹਾਡਾ ਤੁਹਾਡੀ ਕੀ ਟਿੱਪਣੀ ਆ ਉਹਦੇ 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 ਉਸ ਉਹਨਾਂ ਕਿਰਤਾਂ ਬਾਰੇ?
ਹਾਂਜੀ, ਇੱਕ ਤਾਂ ਮੈਂ ਥੋੜ੍ਹੀ ਜਿਹੀ ਬੇਨਤੀ ਕਰਨਾ ਚਾਹੁੰਦਾ ਇਹ ਕਿ ਉਹ ਡਾਕਟਰ ਨਹੀਂ ਲਿਖਦੇ ਸਨ ਤੇ ਉਹਨੇ PhD ਨਹੀਂ ਕੀਤੀ ਹੋਈ ਸੀ।
ਸੌਰੀ, ਮੈਂ
ਉਹ ਪੁਰਾਣੇ ਸਮੇਂ 'ਚ ਜਿਵੇਂ ਪ੍ਰੋਫੈਸਰ ਬਣਨ ਦਾ ਤਰੀਕਾ ਸੀਗਾ, ਉਹ ਉਸ ਸਿਲਸਿਲੇ ਵਿੱਚ ਉਹ
ਠੀਕ
ਕਾਲਜ ਦੇ ਵਿੱਚ ਪ੍ਰੋਫੈਸਰ ਬਣੇ ਸਨ,
ਠੀਕ,
ਤੇ ਉਹ ਫਿਰ ਥੋੜਾ ਜਿਹਾ ਕਰੈਕਸ਼ਨ ਵਾਸਤੇ ਸੀਗਾ।
ਹਾਂਜੀ, ਥੈਂਕ ਯੂ।
ਦੂਜਾ ਸੀਗਾ ਕਿ ਉਹਨਾਂ ਨੇ ਇੱਕ ਵਿਸ਼ੇਸ਼ ਮੁਹਾਵਰਾ ਵਿਕਸਿਤ ਕੀਤਾ ਇੱਕ ਵਿਸ਼ੇਸ਼ ਬੋਲੀ ਦੇ ਵਿੱਚ, ਕਿਉਂਕਿ ਉਹ ਜਿਹੜੀ ਗੱਲ ਕਹਿਣਾ ਚਾਹੁੰਦੇ ਸਨ ਉਹਦੇ ਲਈ ਬਹੁਤ ਵੱਡੇ ਖਿਲਾਰ ਨੂੰ ਉਹਨਾਂ ਨੇ ਸੰਖਿਪਤ ਕਰਨਾ ਸੀਗਾ, ਮਤਲਬ ਕਿ ਅੰਗਰੇਜ਼ੀ 'ਚ ਕਹਿ ਲਈਏ ਕਿ ਫਾਰਮੂਲੇਟ ਕਰਨਾ ਸੀ ਉਹਨਾਂ ਨੇ, ਤੇ ਜਿਹੜੇ ਫਾਰਮੂਲੇ ਹੁੰਦੇ ਆ ਉਹ ਸੰਖੇਪ ਹੁੰਦੇ ਆ, ਜਦੋਂ ਉਹ ਫਾਰਮੂਲਾ ਖੁੱਲਦਾ ਉਹ ਫਿਰ ਵਿਸਤਾਰ ਗ੍ਰਹਿਣ ਕਰਦਾ। ਤੇ ਜਿਹੜੀਆਂ ਉਹਨਾਂ ਦੀਆਂ ਲਿਖਤਾਂ ਨੇ ਉਹਦੇ ਵਿੱਚ ਜਿਹੜੀ ਖੂਬਸੂਰਤੀ ਆ ਉਹ ਹੈਗੀ ਢਾਂਚੇ ਦੀ, ਉਹਨਾਂ ਨੇ ਢਾਂਚਾ ਬੰਨਿਆ ਆ, ਜੇ ਅੰਗਰੇਜ਼ੀ 'ਚ ਕਹੀਏ ਤੇ ਵੀ ਉਹ ਏਅਰ ਟਾਈਟ ਹੈ, ਮਤਲਬ ਕਿ ਫੁੱਲ ਪਰੂਫ ਹੈ। ਤੇ ਹਾਂ ਠੀਕ ਹੈ, ਅਲਟੀਮੇਟ ਕੋਈ ਚੀਜ਼ ਨਹੀਂ ਹੁੰਦੀ, ਅਲਟੀਮੇਟ ਗੁਰੂ ਸਮਰੱਥ ਹੈ। ਜਿਹੜੀ ਬੰਦਿਆਂ ਦੇ ਤੌਰ ਤੇ ਉਹਨਾਂ ਨੇ ਇੱਕ ਇੱਕ ਮਾਪਦੰਡ ਸਿਰਜਿਆ ਤੇ ਉਹ ਬੰਦਿਆਂ ਨੂੰ ਹੈਰਾਨ ਕਰਦਾ ਜਦੋਂ ਸਮਝ ਆਉਂਦੀ ਹੈ ਵੀ ਵੱਡੇ ਬੰਦੇ ਦੁਨੀਆਂ 'ਚ ਹੋਏ ਨੇ ਜਿਨ੍ਹਾਂ ਨੇ ਸਾਹਿਤ ਦੇ ਵਿੱਚ ਢਾਂਚਾ ਬੰਨਿਆ, ਤੇ ਜਿਨ੍ਹਾਂ ਦੇ ਵਿੱਚ ਜਿਵੇਂ ਟਾਲਸਟਾਏ ਆ, ਵਾਰ ਐਂਡ ਪੀਸ ਆ, ਐਡਾ ਵੱਡਾ ਢਾਂਚਾ ਉਹਦੇ ਵਿੱਚ ਉਹ ਇੱਕ ਸਾਰਤਾ ਹੈ ਜਿਹੜਾ ਪਹਿਲੇ ਦਰਜੇ ਤੇ ਬੰਦਾ ਬੈਠਾ ਹੈ, ਜਿਹੜਾ ਸ਼ੁਰੂ ਵਿੱਚ ਜਿਸ ਕਰੈਕਟਰ ਦਾ ਨਾਮ ਆ ਗਿਆ ਉਹ ਅਖੀਰਲੀ ਪੰਕਤੀ ਨਾਲ ਉਹਦਾ ਤਾਲੁਕ ਹੈ। ਇਹ ਢਾਂਚੇ ਦੀ ਖੂਬਸੂਰਤੀ ਹੁੰਦੀ ਆ, ਇਹ ਇਕਸਾਰਤਾ ਰੱਖਣੀ ਔਖੀ ਹੁੰਦੀ ਹੈ। ਵੱਡੇ ਬੰਦੇ ਜਿਹੜੇ ਦੁਨੀਆਂ ਦੇ ਵਿੱਚ ਹੋਏ ਨੇ ਉਹਨਾਂ ਨੇ ਇਹ ਮਾਪਦੰਡ ਸਿਰਜੇ ਨੇ ਸਾਹਿਤ ਦੇ। ਇਸੇ ਤਰ੍ਹਾਂ ਹੀਗਲ ਦਾ ਫਿਲਾਸਫੀ ਦੇ ਵਿੱਚ ਸਿਸਟਮ ਮੰਨਿਆ ਜਾਂਦਾ ਕਿ ਜਿਹੜਾ ਉਹਨੇ ਸਿਸਟਮ ਦਿੱਤਾ ਉਹ ਬਹੁਤ ਵੱਡਾ ਆ, ਜ਼ਬਰਦਸਤ ਹੈ। ਕਾਂਟ ਦਾ ਮੰਨਿਆ ਜਾਂਦਾ ਕਿ ਵੱਡੇ ਸਿਸਟਮ ਦੇਣ ਵਾਲੇ ਬੰਦੇ ਸਨ। ਤੋ ਇਸ ਤਰ੍ਹਾਂ ਸਿੱਖਾਂ ਦੇ ਵਿੱਚ ਉਹਨਾਂ ਦਾ ਦਰਜਾ ਬਣਦਾ, ਚਾਹੇ ਉਹਨਾਂ ਦਾ ਸਾਹਿਤ, ਚਾਹੇ ਉਹਨਾਂ ਦਾ ਫਿਲਾਸਫੀ ਦਾ ਕੰਮ ਹੈ, ਚਾਹੇ ਉਹਨਾਂ ਦੀ ਇੰਟਰਪ੍ਰੀਟੇਸ਼ਨ ਹੈ,
ਜੀ
ਚਾਹੇ ਉਹਨਾਂ ਨੇ ਇਤਿਹਾਸ ਬਾਰੇ ਕੋਈ ਕਮੈਂਟ ਕੀਤਾ। ਚਲੋ ਮੈਂ ਇੱਕ ਕਮੈਂਟ ਤੋਂ ਲੈ ਕੇ ਪੂਰੇ ਢਾਂਚੇ ਤੱਕ ਮੰਨਦਾ ਕਿ ਇੱਕ ਹੈਗਾ ਕੋਈ ਉਹਦੇ ਵਿੱਚ ਮਾਪਦੰਡ, ਕੋਈ ਦਰਜਾ, ਜਿਸ ਤੋਂ ਅੱਗੇ ਜਾਣ ਲਈ ਹੋਰ ਬੰਦਿਆਂ ਨੂੰ ਬਹੁਤ ਮਿਹਨਤ ਕਰਨੀ ਪਏਗੀ। ਤੇ ਜਿਵੇਂ ਆਪ ਜੀ ਨੇ ਕਿਹਾ ਉਹਨੂੰ ਸਮਝਣ ਲਈ, ਸਮਝਣ ਦੇ ਲਈ ਇਹ ਹੁੰਦਾ ਆ ਕਿ ਉਹ ਜਿਹੜਾ ਪਾਠਕ ਹੈ ਉਹਦੀ ਮਿਹਨਤ, ਉਹਦੇ ਦਾਇਰੇ, ਉਹਦੀ ਪਰਸਨੈਲਿਟੀ ਕਿਸ ਤਰ੍ਹਾਂ ਡਿਵੈਲਪ ਹੋਈ, ਉਹ ਚੀਜ਼ਾਂ ਮਾਇਨੇ ਰੱਖਦੀਆਂ। ਪੰਜਾਬ ਦੇ ਵਿੱਚ ਥੋੜੀਆਂ ਜਿਹੀਆਂ ਮੁਸ਼ਕਲਾਂ ਨੇ, ਸਾਰੇ ਪੰਜਾਬੀ ਜਗਤ, ਚਾਹੇ ਉਹ ਪੰਜਾਬ ਦੇ ਵਿੱਚ ਹੈ ਚਾਹੇ ਉਹ ਡੈਸਪੋਰਾ 'ਚ ਹੈ, ਉਹਦੇ ਵਿੱਚ ਮੁਸ਼ਕਲਾਂ ਇਹ ਨੇ ਕਿ ਸਾਡੀ ਜਿਹੜੀ ਬੌਧਿਕ ਅਮਲ ਹੈ ਸਾਡਾ, ਉਹ ਮੌਜੂਦਾ ਚੁਣੌਤੀਆਂ ਦੇ ਹਿਸਾਬ ਨਾਲ ਆਪਣਾ ਰੂਪ ਨਹੀਂ ਅਖਤਿਆਰ ਕਰਦਾ। ਉਹਦੇ 'ਤੇ ਲਹਿਰਾਂ ਦੇ ਪ੍ਰਭਾਵ ਰਹਿੰਦੇ ਆ, ਉਹਦੇ 'ਤੇ ਵੱਖ ਵੱਖ ਵਿਚਾਰਧਾਰਾਵਾਂ ਦੇ ਪ੍ਰਭਾਵ ਰਹਿੰਦੇ ਆ। ਤੋ ਜਿਹੜੀ ਇੱਕ ਤਾਂ ਸਾਡੇ ਕੋਲ ਜਿਹੜਾ ਮੌਲਿਕ ਆਪਣਾ ਫਲਸਫਾ ਹੈ ਉਹਦੇ ਹਿਸਾਬ ਨਾਲ ਅਸੀਂ ਆਪਣੀ ਬੌਧਿਕਤਾ ਨੂੰ ਵਿਕਸਿਤ ਨਹੀਂ ਕੀਤਾ ਪੰਜਾਬ ਨੇ। ਪਹਿਲਾਂ ਪਹਿਲੇ ਸਮਿਆਂ ਦੇ ਵਿੱਚ ਜਦੋਂ ਕਲੋਨੀਅਲ ਸਟਰਕਚਰ ਸੀਗਾ ਉਦੋਂ ਅੰਗਰੇਜ਼ ਕਰਦੇ ਰਹੇ, ਜਦੋਂ ਮੋਡਰਨਿਟੀ ਆਈ ਹੈ ਪਹਿਲੇ ਸਮਿਆਂ ਦੇ ਵਿੱਚ ਸਾਡਾ ਚੀਜ਼ਾਂ ਜਿਹੜੀਆਂ ਨੇ ਉਹ ਜਿਵੇਂ ਬ੍ਰਜੀ ਵਿੱਚ ਸਨ ਜਾਂ ਹੋਰ ਬੋਲੀਆਂ ਵਿੱਚ ਸਨ ਜਾਂ ਗੁਰਮੁਖੀ ਵਿੱਚ ਵੀ ਬਹੁਤ ਕੁਛ ਹੋਇਆ। ਉਸ ਤੋਂ ਬਾਅਦ ਜਦੋਂ ਮੋਡਰਨਿਟੀ ਆਈ, ਜਦੋਂ ਮੋਡਰਨ ਸਟਰਕਚਰ ਆਏ ਜਾਂ ਮੋਡਰਨ ਐਜੂਕੇਸ਼ਨ ਸਿਸਟਮ ਜਦੋਂ ਆਇਆ, ਉਹ ਗੋਰੇ ਲੈ ਕੇ ਆਏ, ਤਾਂ ਉਹਨਾਂ ਦਾ ਆਪਣੀਆਂ ਲੋੜਾਂ ਅਨੁਸਾਰ ਸੀਗਾ, ਉਹ ਯੂਰੋਸੈਂਟ੍ਰਿਕ ਸੀਗਾ, ਉਹਨਾਂ ਨੇ ਉਹ ਜਿਹੜੀ ਵਾਈਟ ਰੇਸ ਸੁਪਰੀਮੇਸੀ ਆ ਉਹ ਸਟੈਬਲਿਸ਼ ਕਰਨੀ ਸੀ। ਉਹਦਾ ਜਿਹੜਾ ਨੈਰੇਟਿਵ ਸੀਗਾ ਉਹ ਵਾਈਟ ਰੇਸ ਸੈਂਟਰਡ ਸੀਗਾ, ਤੇ ਉਹਦੇ ਸਾਹਮਣੇ ਬਾਅਦ
ਵਿਦੇਸ਼ੀ ਸੀਗਾ, ਦੇਸੀ ਨਹੀਂ ਸੀ।
ਹਾਂਜੀ, ਉਹਨਾਂ ਨੇ ਆਪਣਾ ਉਹ ਆਪਣੇ ਆਪ ਨੂੰ ਉਹਨਾਂ ਨੇ ਸੁਪਰੀਮ ਸਾਬਤ ਕਰਨਾ ਸੀਗਾ, ਤੇ ਉਹ ਉਹਨਾਂ ਨੇ ਉਹ ਚੋਂ ਕਰੀਕੁਲਮ ਬਣਾਏ ਸਕੂਲਾਂ ਦੇ, ਕਾਲਜਾਂ ਦੇ, ਯੂਨੀਵਰਸਿਟੀਆਂ ਦੇ। ਤੇ ਫਿਰ ਉਹ ਤੋਂ ਬਾਅਦ ਚੋਂ ਫਿਰ ਜਦੋਂ ਹਿੰਦੁਸਤਾਨ ਬਣ ਗਿਆ 47 ਤੋਂ ਬਾਅਦ, ਉਹਦੇ 'ਚ ਇੰਡੀਅਨ ਨੈਸ਼ਨਲਿਜ਼ਮ ਆ ਗਿਆ, ਅਤੇ ਉਹ ਸੈਕੂਲਰ ਅਤੇ ਨੈਸ਼ਨਲ ਜਿਹੜੇ ਸੀ ਨੈਰੇਟਿਵ ਉਹ ਚੱਲਣ ਲੱਗ ਗਏ, ਉਹਦੇ ਹਿਸਾਬ ਨਾਲ ਐਜੂਕੇਸ਼ਨ ਕੰਟਰੋਲ ਹੋਣ ਲੱਗ ਗਈ ਅਤੇ ਬੌਧਿਕਤਾ ਦਾ ਪੱਧਰ ਉਸ ਦਿਸ਼ਾ ਵੱਲ ਚਲੇ ਗਿਆ। ਅਤੇ ਨਾਲ ਉਹਨਾਂ ਦੇ ਪੰਜਾਬ ਦੇ ਵਿੱਚ ਜਿਹੜੇ ਆ 1935 ਤੋਂ ਹੀ ਲੈਫਟ ਜਿਹੜਾ ਉਹ ਹੋ ਗਿਆ, ਮਤਲਬ ਕਿ ਪਾਵਰ 'ਚ ਆ ਗਿਆ ਕਹਿ ਲਓ। ਅਤੇ ਫਿਰ ਉਹ ਜਿਹੜਾ ਇਹ ਲੈਫਟਿਸਟ ਰੁਝਾਨ ਸਨ ਇਹਨਾਂ ਨੇ ਬੌਧਿਕਤਾ ਦਾ ਖੇਤਰ ਮੱਲੀ ਰੱਖਿਆ, ਤੇ ਸਿੱਖ ਜਿਹੜੇ ਨੇ ਉਹ ਸੰਘਰਸ਼ 'ਚ ਹੀ ਰਹੇ। ਡਿਸਪਲੇਸਮੈਂਟ ਬਹੁਤ ਹੋਈ ਹਾਂਜੀ, ਤੋਂ ਪਹਿਲਾਂ ਲਾਹੌਰ ਦਰਬਾਰ ਖਤਮ ਹੋਇਆ, ਫਿਰ ਬਾਅਦ 'ਚ 47 ਵਾਪਰ ਗਿਆ, ਫਿਰ 84 ਵਾਪਰ ਗਿਆ, ਵਿਚਕਾਰ ਵੀ 66 ਦੇ ਵਿੱਚ ਪੰਜਾਬੀ ਸੂਬੇ ਲਈ ਮੋਰਚੇ ਲੱਗੇ। ਤੋ ਜਿਹੜਾ ਸਿੱਖ ਟੇਲੈਂਟ ਸੀਗਾ ਉਹ ਸੰਘਰਸ਼ਾਂ 'ਚ ਹੀ ਰਿਹਾ, ਉਹਦੀ ਡਿਸਪਲੇਸਮੈਂਟ ਹੀ ਰਹੀ, ਉਹਨੂੰ ਟਿਕ ਕੇ ਇਹਨਾਂ ਚੀਜ਼ਾਂ ਨੂੰ ਸਮਝਣ ਅਤੇ ਇਹਨਾਂ ਨੂੰ ਰਿਸਪੋਂਸ ਕਰਨ ਦਾ ਮੌਕਾ ਨਹੀਂ ਮਿਲਿਆ। ਸੋ ਇਸ ਕਰਕੇ ਸਾਡਾ ਇਹ ਪੰਜਾਬ ਦੇ ਵਿੱਚ ਉਹ ਬੌਧਿਕਤਾ ਵਿਕਸਿਤ ਨਹੀਂ ਹੋਈ ਜਿਹੜੀਆਂ ਆਪਣੀ ਚੀਜ਼ਾਂ ਨਾਲ ਜੁੜ ਸਕੇ।
ਡਾਕਟਰ ਸਾਹਿਬ, ਪੰਜਾਬ ਦੇ ਵਿੱਚ ਜਿੱਦਾਂ ਤੁਹਾਡੀ ਸਟੱਡੀ ਆ ਜਾਂ ਅਸੀਂ ਵੀ ਓਬਜ਼ਰਵ ਕਰਦੇ ਹਾਂ ਕਿ ਬਹੁਤਾ ਮਾਹੌਲ ਨਹੀਂ ਬਣ ਸਕਿਆ, ਜਿੱਦਾਂ ਆਪਾਂ ਕਹਿੰਦੇ ਵੀ ਪਿੱਛੋਂ ਲਹਿਰਾਂ ਦੇ ਵਿੱਚ ਚੱਲਿਆ, ਜਾਂ ਪਰ ਵਿਦੇਸ਼ਾਂ ਦੇ ਵਿੱਚ ਹੁਣ ਆਪਣਾ ਬੜਾ ਭਾਈਚਾਰਾ ਆਇਆ, ਇੱਥੇ ਮਾਹੌਲ ਵੀ ਠੀਕ ਹੈ, ਫਾਈਨੈਂਸ਼ਲੀ ਵੀ ਠੀਕ ਹੈ, ਟਾਈਮ ਵੀ ਬਹੁਤ ਹੈ ਔਰ ਰਿਸੋਰਸਿਸ ਵੀ ਕਾਫੀ ਨੇ। ਦੇਖਣ ਦੇ ਵਿੱਚ ਆ ਰਿਹਾ ਕਿ ਇੱਥੇ ਵੀ ਖੱਬੇ ਪੱਖੀ ਵਿਚਾਰਧਾਰਾ ਜਿਹੜੀ ਆ ਉਹ ਜ਼ਿਆਦਾ ਡੋਮੀਨੇਟ ਕਰ ਰਹੀ ਹੈ, ਉਹਨਾਂ ਦੇ ਉਹ ਫੰਕਸ਼ਨ ਵੀ ਕਰ ਰਹੇ ਨੇ, ਔਰਗਨਾਈਜ਼ਡ ਵੀ ਬਹੁਤ ਨੇ, ਹਾਲਾਂਕਿ ਉਹਨਾਂ ਕੋਲ ਰਿਸੋਰਸਿਸ ਵੀ ਬਹੁਤੇ ਜ਼ਿਆਦਾ ਨਹੀਂ ਹੈਗੇ, ਸੰਗਠਿਤ ਨਹੀਂ ਹੈਗੇ ਪੋਕਿਟਸ। ਸਾਡਾ ਸਿੱਖ ਭਾਈਚਾਰਾ ਸੰਗਠਿਤ ਹੈ, ਸਾਡੇ ਗੁਰੂ ਘਰ ਨੇ, ਇੰਸਟੀਟਿਊਸ਼ਨਸ ਨੇ, ਬਜਟਸ ਵੀ ਨੇ, ਇਹਨੂੰ ਕਿਸ ਤਰ੍ਹਾਂ ਅਸੀਂ ਟੈਕਲ ਕਰ ਸਕਦੇ ਹਾਂ? ਕੀ ਅਸੀਂ ਇੱਕ ਇਨਕੂਬੇਟਰ ਜਾਂ ਕਹਿ ਲਓ ਕਿ ਇੱਕ ਮਾਹੌਲ ਨਹੀਂ ਕ੍ਰੀਏਟ ਕਰ ਸਕਦੇ ਆਪਣੀ ਸਿੱਖ ਇੰਸਟੀਟਿਊਸ਼ਨਸ ਦੇ ਵਿੱਚ, ਜਿੱਥੇ ਸਕਾਲਰਸ ਜਿਹੜੇ ਨੇ ਉਹ ਆਪਣਾ ਵੱਖ ਵੱਖ ਵਿਸ਼ਿਆਂ 'ਤੇ, ਇਕੱਲਾ ਇਹ ਨਹੀਂ ਲਹਿਰਾਂ ਦੇ ਵਿਸ਼ਿਆਂ 'ਤੇ ਜਾਂ ਸੰਘਰਸ਼ ਦੇ ਵਿਸ਼ੇ 'ਤੇ, ਜਿਵੇਂ ਗੁਰਬਾਣੀ ਦੇ ਵਿਸ਼ੇ 'ਤੇ, ਕੋਈ ਇਹੋ ਜਿਹੇ ਪ੍ਰੋਗਰਾਮ ਉਲੀਕਣ ਜਿਹੜੇ ਜਿੱਥੇ ਉਹ ਕਵੀਆਂ ਨੂੰ ਵੀ ਵਿਕਸਿਤ ਕਰ ਸਕਣ, ਲਿਖਾਰੀਆਂ ਨੂੰ ਵੀ, ਇਸ ਤਰ੍ਹਾਂ ਦਾ ਮਾਹੌਲ ਨਹੀਂ ਸਿਰਜਿਆ ਜਾ ਸਕਦਾ ਕਿਸ ਤਰ੍ਹਾਂ?
ਬਿਲਕੁਲ ਸਿਰਜਿਆ ਜਾ ਸਕਦਾ ਜੀ। ਜਿਵੇਂ ਮੈਂ ਘੁੰਮ ਫਿਰ ਕੇ ਦੇਖਿਆ, ਬੰਨਗੀ ਦੇ ਸਿੱਖਾਂ ਨੂੰ ਮਿਲਿਆ ਅਤੇ ਬੜਾ ਮਾਣ ਮਰਤਬਾ ਰੁਤਬਾ ਪ੍ਰਾਪਤ ਕੀਤਾ ਹੈ, ਦੌਲਤ ਵੀ ਹੈ, ਬਹੁਤ ਕੁਛ ਹੈ, ਮਤਲਬ ਰਿਸੋਰਸਫੁੱਲ ਹੈ ਪੰਥ ਇਸ ਵੇਲੇ, ਕੋਈ ਮਸਲਾ ਨਹੀਂ। ਉਹ ਤਾਂ ਪੰਜਾਬ 'ਚ ਚਲੋ ਰਿਸੋਰਸਫੁੱਲ ਸੀਗਾ, ਚਲੋ ਜੇ ਹੁਣ ਆਪਾਂ ਡੈਸਪੋਰਾ ਦੀ ਵਿਸ਼ੇਸ਼ ਗੱਲ ਕਰਨੀ ਹੈ ਤੇ ਰਿਸੋਰਸ ਦੀ ਕੋਈ ਘਾਟ ਨਹੀਂ ਹੈ, ਤੇ ਗੱਲ ਹੈਗੀ ਆ, ਦੋ ਚੀਜ਼ਾਂ ਅਹਿਮ ਨੇ। ਇੱਕ ਹੈਗਾ ਆ ਕਿ ਤੁਹਾਡੇ ਕੋਲ ਇਹਨਾਂ ਚੀਜ਼ਾਂ ਦੇ ਲਈ ਦ੍ਰਿਸ਼ਟੀ ਹੈ ਕਿ ਨਹੀਂ।
ਜੀ
ਜੇ ਤੁਹਾਡੇ ਕੋਲ ਵਿਜਨ ਹੈਗਾ, ਦ੍ਰਿਸ਼ਟੀ ਹੈਗੀ ਆ ਵੀ ਆਹ ਤੁਹਾਨੂੰ ਦਿਸ ਰਿਹਾ ਸਾਰਾ ਕੁਝ,
ਜੀ
ਤੇ ਫਿਰ ਦੂਜਾ ਹੁੰਦਾ ਵੀ ਰੁਚੀ, ਤਰਜੀਹ।
ਜੀ
ਰੁਚੀ ਦੇ ਹਿਸਾਬ ਨਾਲ ਤਰਜੀਹ ਬਣਨੀ ਆ। ਜਿਨ੍ਹਾਂ ਦੀ ਰੁਚੀ ਸਾਹਿਤ ਵਿੱਚ ਹੋਏਗੀ, ਉਹ ਸਾਹਿਤ ਨੂੰ ਤਰਜੀਹ ਦੇ ਕੇ ਸਾਹਿਤ ਦੇ ਢਾਂਚੇ, ਸਾਹਿਤ ਦੀ ਕੋਈ ਜਿਹੜੀ ਸੰਸਥਾਗਤ ਭੂਮਿਕਾ ਨੂੰ ਮਹੱਤਵ ਦੇਣਗੇ। ਜਿਨ੍ਹਾਂ ਦੀ ਫਲਸਫੇ ਵਿੱਚ ਹੋਏਗੀ, ਉਹ ਫਲਸਫੇ ਵੱਲ ਚਲੇ ਜਾਣਗੇ। ਜਿਨ੍ਹਾਂ ਦੀ ਕੋਈ ਅਧਿਆਤਮ ਦੇ ਵਿੱਚ ਹੋਏਗੀ, ਉਹ ਅਧਿਆਤਮ ਵੱਲ। ਤੋ ਰੁਚੀ ਨੇ ਹੀ ਬੰਦਿਆਂ ਨੂੰ ਸੇਧਿਤ ਕਰਨਾ ਹੁੰਦਾ। ਤੋ ਜਿਹੜੀ ਸਮਰੱਥਾ ਆ, ਧਨ ਦੌਲਤ ਦੇ ਪੱਧਰ ਤੇ ਤਾਂ ਹੈਗੀ ਹੈ, ਜੇ ਉਹ ਹੋਰ ਸੰਸਥਾਗਤ ਪੱਧਰ ਤੇ ਥੋੜ੍ਹੀ ਜਿਹੀ ਵੱਧ ਜਾਵੇ। ਤੇ ਅਸਲ 'ਚ ਮੈਂ ਦੇਖਿਆ ਕਿ ਇੱਥੇ ਜਿਹੜੀ ਮਹਿਸੂਸ ਹੋਈ ਗੱਲ ਉਹ ਹੈ ਕਿ ਸਿੱਖ ਇੱਥੇ ਆਪਣੇ ਆਪ ਨੂੰ ਐਜ਼ ਏ ਕੁਲੈਕਟਿਵ, ਐਜ਼ ਏ ਸਮੂਹ ਵਿਕਸਿਤ ਨਹੀਂ ਕਰ ਸਕੇ। ਉਦਾਂ ਉਸਾਰੀ ਨਹੀਂ ਹੋਈ ਸਾਡੀ। ਇੱਥੇ ਇੰਡੀਵਿਜੁਅਲਿਟੀ ਹਜੇ ਤੱਕ ਚੱਲ ਰਹੀ ਹੈ, ਇੰਡੀਵਿਜੁਅਲਸ ਵੱਡੇ ਨੇ, ਸਮੂਹਿਕਤਾ ਵਿੱਚ ਅਜੇ ਇਕੱਠਾ ਸਾਰਾ ਸਮਾਜ ਉੱਪਰ ਵੱਲ ਨੂੰ ਨਹੀਂ ਜਾ ਰਿਹਾ। ਜਿਵੇਂ ਉਦਾਤ ਵੱਲ ਜਾਣਾ ਹੁੰਦਾ ਆ ਕਿਸੇ ਸਮਾਜ ਨੇ, ਆਪਣੀ ਸਭਿਅਤਾ ਦੀ ਪੈਂਠ ਬਣਾਉਣੀ ਹੁੰਦੀ ਕਿ ਸਾਡੀ ਸਭਿਅਤਾ ਵਿੱਚ ਵੀ ਕੁਛ ਹੈਗਾ, ਹੱਲੇ ਉਹ ਚੀਜ਼ਾਂ ਦੀ ਚੇਤਨਾ ਪੈਦਾ ਕਰਨ ਦੀ ਲੋੜ ਹੈ।
ਹਾਂਜੀ, ਇਹਦੇ ਬਾਰੇ ਥੋੜ੍ਹਾ ਹੋਰ ਚਿੰਤਨ ਕਰਨ ਦੀ ਲੋੜ ਹੈ ਕਿ ਜਿਵੇਂ ਇੱਥੇ ਕੋਈ ਲਿਖਾਰੀ ਬਣਨਾ ਚਾਹੁੰਦਾ ਹੈ, ਅਤੇ ਮੈਨੂੰ ਪਤਾ ਹੈ ਕਿਉਂਕਿ ਮੈਂ ਇੱਥੇ ਵਿਚਰਦਾ ਹਾਂ, ਅਤੇ ਜਿਹੜਾ ਖੱਬੇ ਪੱਖੀ ਵਿਚਾਰਧਾਰਾ ਹੈ ਉਹਨਾਂ ਦੀਆਂ ਕਿਤਾਬਾਂ ਵੀ ਛਾਪਦਾ ਹੈ। ਤੁਸੀਂ ਕਿਤਾਬ ਦਿਓ, ਅਸੀਂ ਛਾਪਾਂਗੇ, ਅਸੀਂ ਇੱਦਾਂ ਕਰਾਂਗੇ, ਰਿਲੀਜ਼ ਕਰਾਂਗੇ। ਉਹ ਲਿਖਾਰੀ ਨੂੰ ਇਹ ਹੁੰਦਾ ਕਿ ਮੇਰੀ ਕਿਤਾਬ ਜਿਹੜੀ ਆ ਉਹ ਉਹਦੀਆਂ ਤਸਵੀਰਾਂ ਛਪਣ, ਲੋਕਾਂ ਤੱਕ ਜਾਣ, ਹੈ ਨਾ, ਇੱਕ ਸਿਸਟਮ, ਇੱਕ ਚੇਨ ਬਣੀ ਹੋਈ ਆ। ਇਹ ਚੇਨ ਜਿਹੜੀ ਆ ਸਿੱਖ ਨਹੀਂ ਬਣਾ ਸਕੇ।
ਥਾਵਾਂ ਨਹੀਂ ਨਾ ਬਣਾਈਆਂ ਜੀ ਆਪਾਂ, ਮੈਂ ਇਹੀ
ਨਹੀਂ,
ਬੇਨਤੀ ਕਰ ਰਿਹਾ।
ਸੰਸਥਾਵਾਂ ਤਾਂ ਹੈਗੀਆਂ ਨੇ ਸਾਡੇ, ਜਿਹੜੇ ਗੁਰੂ ਘਰ ਹੀ ਜਿਹੜੇ ਸਿੱਖੀ ਦੀ ਤਰਜਮਾਨੀ ਕਰਦੇ ਨੇ, ਕਾਫੀ ਆਰਗੇਨਾਈਜ਼ਡ ਵੀ ਨੇ, ਪਰ ਤੁਸੀਂ ਹੁਣ ਆਏ ਆ, ਤੁਸੀਂ ਗੁਰੂ ਘਰਾਂ 'ਚ ਵੀ ਜਾਂਦੇ ਹੋ, ਵਿਚਰਦੇ ਹੋ, ਆਪਣੇ ਜਥੇਬੰਦੀਆਂ ਨੂੰ ਵੀ ਮਿਲਦੇ ਹੋ ਵੱਖ ਵੱਖ ਜਿਹੜੀਆਂ ਸੰਪਰਦਾਵਾਂ ਦੇ, ਅਤੇ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਇਹਦੇ 'ਤੇ ਕੰਮ ਕਰਨਾ ਚਾਹੀਦਾ। ਅਗਰ ਮਤਲਬ ਤੁਸੀਂ ਇਸ ਆਈਡੀਆ ਨੂੰ ਥੋੜ੍ਹਾ ਹੋਰ ਡਿਵੈਲਪ ਕਰੋ, ਕਿਉਂਕਿ ਤੁਸੀਂ ਪ੍ਰੋਫੈਸਰ ਹੋ, ਤੁਹਾਡੀ ਕਹਿ ਲਓ ਕਿ ਪੂਰੀ ਬਿਰਤੀ ਇੱਧਰ ਨੂੰ ਲੱਗੀ ਹੋਈ ਆ।
ਮੈਂ ਇਹਨੂੰ ਦੁਬਾਰਾ ਆਪਣੀ ਗੱਲ ਨੂੰ ਕਹਿਣਾ ਚਾਹੁੰਦਾ ਜਿਹੜੀ ਪਹਿਲਾਂ ਕਹੀ ਹੈ।
ਹਾਂਜੀ
ਤੁਸੀਂ ਮਤਲਬ ਕਿ ਇਹ ਆਸ ਕਰ ਰਹੇ ਹੋ ਕਿ ਗੁਰੂ ਘਰ ਸਾਹਿਤ ਨੂੰ ਵੀ ਵਿਕਸਿਤ ਕਰੇ ਤੇ ਗੁਰੂ ਘਰ ਹੀ ਸਾਰਾ ਇਹ ਕਰੇ। ਮੈਂ ਇਹਦੇ ਸੰਬੰਧੀ ਥੋੜ੍ਹਾ ਜਿਹਾ ਵੱਖਰਾ ਵਿਚਾਰ ਦੇਣਾ ਚਾਹੁੰਦਾ।
ਜੀ ਬਿਲਕੁਲ
ਗੁਰੂ ਘਰ ਦੇ ਵਿੱਚ ਬਹੁਤ ਕੁਛ ਚੰਗਾ ਚੱਲ ਰਿਹਾ ਜੀ।
ਜੀ
ਗੁਰੂ ਘਰ ਦੇ ਵਿੱਚ ਉਹਦੀਆਂ ਆਪਣੀਆਂ ਬਹੁਤ ਚੀਜ਼ਾਂ ਹੁੰਦੀਆਂ, ਜਿਵੇਂ ਨਿਸ਼ਾਨ ਸਾਹਿਬ ਆ, ਹਾਲੇ ਉਹਦੀ ਸਾਰੀ ਨਿਸ਼ਾਨ ਸਾਹਿਬ ਦੇ ਨਾਲ ਜੁੜੀ ਹੋਈ ਜਿਹੜੀ ਸੰਸਥਾ ਆ ਉਹ ਇੱਥੇ ਪੰਜਾਬ 'ਚ ਵੀ ਨਹੀਂ ਹੈਗੀ, ਪਰ ਫਿਰ ਕੋਈ ਹਿਸਟਰੀ ਕਰਕੇ ਉੱਥੇ ਕਈ ਕੁਝ ਬਚਿਆ ਹੋਇਆ। ਪਰ ਇੱਥੇ ਨਿਸ਼ਾਨ ਸਾਹਿਬ ਦਾ ਕੀ ਮਤਲਬ ਆ, ਉਹ ਸਾਡੀ ਸੋਵਰੈਂਟੀ ਨੂੰ ਕਿਵੇਂ ਪੇਸ਼ ਕਰਦਾ ਆ, ਉਹ ਉਸ ਬਿਲਡਿੰਗ ਕੰਪਲੈਕਸ ਦੇ ਅੰਦਰ ਅਸੀਂ ਕਿੰਨੀ ਕੁ ਆਪਣੀ ਸੋਵਰੈਂਟੀ ਬਹਾਲ ਕਰ ਸਕੇ ਹਾਂ, ਉਹਦੇ ਸਾਹਮਣੇ ਸਾਡੇ ਜਿਹੜੇ ਬਾਕੀ ਬਾਹਰਲੇ ਰਾਜਨੀਤਿਕ ਤੇ ਹੋਰ ਪ੍ਰੈਸ਼ਰ ਹੁੰਦੇ ਆ ਉਹਦੇ ਸਾਹਮਣੇ ਅਸੀਂ ਕਿੱਦਾਂ ਖੜੇ ਹੋਣਾ, ਇਹ ਅਜੇ ਇਹਦੇ ਤੇ ਕੰਮ ਕਰਨ ਦੀ ਲੋੜ ਹੈ। ਦੂਜਾ ਜਿਹੜਾ ਆ ਸਾਡਾ ਜਿਹੜਾ ਨਗਾਰਾ ਸੀਗਾ ਉਹ ਕਿਸ ਚੀਜ਼ ਦਾ ਐਲਾਨ ਸੀਗਾ, ਉਹ ਅਸੀਂ ਐਲਾਨ ਇੱਥੇ ਕਿੰਨਾ ਕੁ ਆਗੇ ਕਰ ਸਕੇ ਹਾਂ, ਉਹਦੀ ਕੀ ਸੰਸਥਾਗਤ ਢਾਂਚਾ ਹੋ ਸਕਦਾ, ਉਹਦੇ ਸੰਬੰਧੀ ਕੀ ਗਿਆਨ ਸਿਰਜਣ ਦੀ ਲੋੜ ਹੈ, ਵੀ ਨਗਾਰੇ ਦਾ ਮਤਲਬ ਕੀ ਆ, ਲੰਗਰ ਆਪਣੇ ਆਪ ਦੇ ਵਿੱਚ ਕੀ, ਲੰਗਰ ਦਾ ਕੁਝ ਹੱਦ ਤੱਕ ਕੋਵਿਡ ਕਰਕੇ ਦੁਨੀਆ ਨੂੰ ਪਤਾ ਲੱਗ ਗਿਆ ਵੀ ਲੰਗਰ ਕੀ ਹੈ, ਲੰਗਰ ਦੀ ਫਿਲਾਸਫੀ, ਬਿਨਾਂ ਲੰਗਰ ਨੂੰ ਬੌਧਿਕ ਤੌਰ ਤੇ ਸਪਸ਼ਟ ਕੀਤਿਆਂ ਹੀ ਲੰਗਰ ਨੇ ਆਪਣੀ ਕਰਾਮਾਤ ਵਰਤਾ ਦਿੱਤੀ ਹੈ। ਤੋ ਉਹ ਜਿਹੜੇ ਜਿਹੜਾ ਵੈਸਟਰਨ ਮਾਈਂਡ ਹੈ ਉਹਨੂੰ ਇੰਨਾ ਪਤਾ ਆ ਕਿ ਇਹ ਬੰਦੇ ਇਹ ਸਮਾਜ ਦੇ ਲਈ ਬਿਹਤਰੀ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ, ਜਦੋਂ ਵੀ ਕੋਈ ਡਿਜ਼ਾਸਟਰ ਆਉਂਦਾ ਆ ਤਾਂ ਉਹਦੇ 'ਚ ਜਿਹੜੀਆਂ ਸਾਡੀਆਂ ਚੀਜ਼ਾਂ ਹੈਗੀਆਂ ਇਹ ਚੀਜ਼ਾਂ ਮਹਾਰਾਜ ਦਾ ਜਿਹੜਾ, ਹਾਲੇ ਉਹਦੇ 'ਤੇ ਹੋਰ ਗਿਆਨ ਸਿਰਜਣ ਦੀ ਲੋੜ ਹੈ। ਇਸੇ ਤਰ੍ਹਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀਗਾ, ਤੋ ਜਿਹੜਾ ਪ੍ਰਕਾਸ਼ ਹੈ, ਰੋਸ਼ਨੀ ਹੈ, ਗੁਰੂ ਗ੍ਰੰਥ ਸਾਹਿਬ ਦਾ ਨੂਰ ਹੈ, ਜਿੱਦਾਂ ਵੈਸਟ ਨੇ ਕਿਹਾ ਕਿ ਅਸੀਂ ਇਨਲਾਈਟਨਡ ਆ, ਇਨਲਾਈਟਨਮੈਂਟ ਮੂਵਮੈਂਟ ਚਲਾਈ, ਇਨਲਾਈਟਨਮੈਂਟ ਦਾ ਪ੍ਰੋਜੈਕਟ ਚਲਾਇਆ, ਪੂਰੀ ਦੁਨੀਆ ਦੇ ਵਿੱਚ ਇਨਲਾਈਟਨਮੈਂਟ ਤੇ ਬੇਸਡ ਉਹਨਾਂ ਨੇ ਕਲੋਨੀਜ਼ ਬਣਾਈਆਂ ਆਪਣੀਆਂ, ਉਹਦੇ ਪਿੱਛੇ ਲੌਜਿਕ ਖੜੇ ਕੀਤੇ ਵੀ ਅਸੀਂ ਦੁਨੀਆ ਨੂੰ ਇਨਲਾਈਟਨ ਕਰਨਾ। ਦਰਅਸਲ ਉਹ ਲੁੱਟ ਦਾ ਇੱਕ ਸਿਲਸਿਲਾ ਸੀ, ਤੇ ਉਹ ਜਿਹੜਾ ਪੋਸਟ ਕਲੋਨੀਅਲ ਸਟੱਡੀ ਨੇ ਉਹ ਦੱਸ ਦਿੱਤਾ ਵੀ ਉਹ ਜਾਂ ਉਦਾਂ ਬੰਦੇ ਨੂੰ ਦੁਨੀਆ ਸਾਡੇ ਤੇ ਵਾਪਰਿਆ, ਆਪਾਂ ਨੂੰ ਪਤਾ ਵੀ ਸਾਨੂੰ ਸਾਡਾ
ਜਿਹੜੇ ਲੁੱਟ ਹੋਏ
ਨੈਚੁਰਲ,
ਆ, ਜਿਹੜੇ ਲੁੱਟ ਹੋਏ ਆ ਉਹਨਾਂ ਨੂੰ ਤਾਂ ਪਤਾ ਹੀ ਹੈ,
ਉਹਨਾਂ ਨੂੰ ਪਤਾ ਹੀ ਆ, ਪਰ ਚਲੋ ਮਤਲਬ ਕਿ ਬੌਧਿਕ ਘੇਰਿਆਂ 'ਚ ਦੱਸਣ ਦੀ ਲੋੜ ਸੀ।
ਜੀ
ਤਾਂ ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਹਦੀ ਜਿਹੜੀ ਅਨਲਾਈਟਨਮੈਂਟ ਹੈ ਉਹ ਕਿਸ ਤਰ੍ਹਾਂ ਦਾ ਬੰਦਾ ਸਿਰਜਦੀ ਹੈ, ਕਿਸ ਤਰ੍ਹਾਂ ਦੇ ਆਰਥਿਕ ਢਾਂਚੇ, ਕਿਸ ਤਰ੍ਹਾਂ ਦੇ ਰਾਜਨੀਤਿਕ ਢਾਂਚੇ ਸਿਰਜਦੀ, ਇਹ ਅਜੇ ਕਰਨ ਦੀ ਲੋੜ ਹੈ। ਉਹਦੇ ਵਿੱਚੋਂ ਫਿਰ ਸਾਰੀ ਸਭਿਅਤਾ ਨਿਕਲਦੀ ਹੈ। ਤੇ ਜਿਹੜੀ ਸਾਡੀ ਸਭਿਅਤਾ ਆ ਉਹਦਾ ਉਹਦੇ ਵਿੱਚ ਇਨਸਾਨ ਕੀ ਹੈ, ਉਹਦੇ ਵਿੱਚ ਪਦਾਰਥ ਕੀ ਹੈ, ਇਹਦੀ ਵਿਆਖਿਆ ਸਾਨੂੰ ਪਹਿਲਾਂ ਦੇ ਤਕੜੇ ਪੱਧਰ ਤੇ ਆਪਣੀ ਭਾਸ਼ਾ 'ਚ ਕਰਨੀ ਪਏਗੀ। ਫਿਰ ਉਹ ਹੈਗੀ ਵੀ ਹੈ ਕਈ ਜਗ੍ਹਾ ਤੇ, ਉਹਨੂੰ ਇੱਕ ਸੁਰਤਾ ਚ ਇੱਕ ਸੂਤਰਧਾਰਤਾ ਚ ਲਿਆਉਣ ਦੀ ਲੋੜ ਹੈ। ਫਿਰ ਉਹਦੇ ਚ ਬਾਕੀ ਢਾਂਚੇ ਜ਼ਿੰਦਗੀ ਦੇ ਉਹ ਵਿਕਸਿਤ ਹੋਣਗੇ। ਸਭਿਅਤਾ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਜੀ, ਇੱਕ ਬੌਧਿਕਤਾ ਹੁੰਦੀ ਹੈ, ਵਿਚਾਰ ਦਾ ਪ੍ਰਵਾਹ ਹੁੰਦਾ, ਇੱਕ ਕੁਝ ਸੁਹਜ ਹੁੰਦਾ, ਐਸਥੈਟਿਕ ਦਾ ਪ੍ਰਵਾਹ ਹੁੰਦਾ, ਜਿਹ 'ਚ ਸਾਡਾ ਖਾਣਾ, ਲਿਬਾਸ, ਇਹ ਸਭ ਚੀਜ਼ਾਂ, ਸੰਗੀਤ, ਜਿੰਨੇ ਵੀ ਉਹਦੇ ਕਲਾਸੀਕਲ ਰੂਪ ਨੇ, ਜਿੰਨੇ ਵੀ ਉਹਦੇ ਫੋਕਲੋਰ ਵਾਲੇ ਰੂਪ ਨੇ, ਉਹ ਸਾਰੇ ਆ ਜਾਂਦੇ। ਤੋਂ ਇਹ ਜਿਹੜਾ ਕੰਮ ਆ ਗੁਰੂ ਘਰ ਦੇ ਨਾਲ ਜੋੜ ਕੇ ਸੋਚਣਾ, ਮਤਲਬ ਚੰਗੀ ਗੱਲ ਹੈ, ਪਰ ਚੰਗੀ ਗੱਲ ਇਹ ਹੁੰਦੀ ਜੇ ਸਿੱਖ ਉਸ ਬਾਰੇ ਕੁਝ ਹੋਰ ਢਾਂਚੇ ਬਾਹਰ ਵੀ ਬਣਾ ਲੈਂਦੇ। ਤੋ ਮੈਂ ਇਹ ਨਹੀਂ ਕਹਿੰਦਾ ਕਿ ਉਹ ਲਿਬਰਲ ਸੈਕੂਲਰ ਤਰੀਕੇ ਨਾਲ ਬਣਨ, ਉਹ ਭਾਵੇਂ ਸਿੱਖ ਤਰੀਕੇ ਨਾਲ ਹੀ ਬਣਨ, ਕਿਉਂਕਿ ਕਈ ਚੀਜ਼ਾਂ ਹੁੰਦੀਆਂ ਫੋਕਲੋਰ ਦੀਆਂ, ਲਿਟਰੇਚਰ ਦੀਆਂ, ਫਿਲਾਸਫੀ ਦੀਆਂ, ਜਿਹਦੇ ਲਈ ਸਾਨੂੰ ਕਈ ਤਰ੍ਹਾਂ ਦੀਆਂ ਤਰਜੀਹਾਂ ਬਣਾਉਣੀਆਂ ਪੈਂਦੀਆਂ, ਜਿਹਦੇ ਵਿੱਚ ਸੰਗੀਤ ਵੀ ਹੈ। ਉਹ ਗੁਰੂ ਘਰ ਦੇ ਕੈਂਪਸ ਦੇ ਵਿੱਚ ਕਈ ਕੁਝ ਸਾਰਾ ਕੁਝ ਉਹਦੀ ਮਰਿਆਦਾ ਦੇ ਹਿਸਾਬ ਨਾਲ ਉਹ ਸਾਨੂੰ ਮਤਲਬ ਸੋਚਣਾ ਪੈਂਦਾ, ਸੰਕੋਚ ਕਰਨਾ ਪੈਂਦਾ।
ਬਿਲਕੁਲ,
ਇਸ ਕਰਕੇ ਗੁਰੂ ਗੁਰੂ ਘਰ ਦਾ ਰਿਸੋਰਸ ਵਰਤ ਲਓ, ਗੁਰੂ ਘਰ ਨੂੰ ਬੇਨਤੀ ਕਰੋ, ਗੁਰੂ ਘਰ ਦਿਆਲੂ ਉਹ ਦੇਗਾ ਹੀ, ਪਰ ਜਿਹੜਾ ਮਤਲਬ ਬੰਦੇ ਜਿਨ੍ਹਾਂ ਨੇ ਉਹਨੂੰ ਖਰਚ ਕਰਨਾ, ਉਹਨਾਂ ਨੂੰ ਆਪਣੀ ਕ੍ਰੈਡੀਬਿਲਟੀ, ਉਹਨਾਂ ਨੂੰ ਆਪਣੀ ਵਿਸ਼ਵਾਸ ਯੋਗਤਾ ਬਣਾਉਣੀ ਪਏਗੀ ਵੀ ਹਾਂ ਉਹ ਪੈਸਾ ਠੀਕ ਹੀ ਵਰਤਿਆ ਜਾ ਰਿਹਾ।
ਵੈਸੇ
ਰਿਪੋਰਟ ਲਈ ਉਹਨਾਂ ਨੂੰ ਕਿਹਾ ਜਾ ਸਕਦਾ, ਪਰ ਜਿਹੜਾ ਉਹਦਾ ਵਿਜਨ ਹੈ, ਸੰਸਥਾ ਬਣਨੀ ਕਦ ਤੇ ਆ, ਉਹ ਸੰਸਥਾ ਨੇ ਕਰਨਾ ਕੀ ਆ, ਉਹਦਾ ਸਮਾਜ ਨੂੰ ਫਾਇਦਾ ਕੀ ਆ, ਇਹ ਸਪਸ਼ਟ ਕਰਨਾ ਬੰਦਿਆਂ ਦਾ ਕੰਮ ਆ ਜਿਹੜੇ ਬੰਦੇ ਬਣਾਉਣਾ ਚਾਹੁੰਦੇ। ਤੋਂ ਇਹਨੂੰ ਗੁਰੂ ਘਰ ਦੇ ਨਾਲ ਆਪਾਂ ਨੂੰ ਜਿਹੜੇ ਸਮਾਜਿਕ ਢਾਂਚੇ ਆ ਉਹ ਉਸਾਰਨੇ ਚਾਹੀਦੇ ਆ, ਜਿਹੜੇ ਸਾਡੇ ਕਮਿਊਨਿਟੀ ਸੈਂਟਰਸ ਆ
ਨਹੀਂ ਬਿਲਕੁਲ,
ਵੱਖਰੇ ਵੱਖਰੇ।
ਹਾਂ, ਤੁਸੀਂ ਬਿਲਕੁਲ ਦਰੁਸਤ ਗੱਲ ਕਹੀ, ਐਕਸਪਲੇਨ ਵੀ ਕੀਤਾ ਕਿ ਗੁਰੂ ਘਰ ਇਕੱਲਾ ਸਾਰੇ ਕੰਮ ਗੁਰੂ ਘਰ ਨਹੀਂ, ਬਸ ਥੋੜ੍ਹੀਆਂ ਗੁਰੂ ਘਰ ਨਾਲ ਰਿਲੇਟਡ ਹੋਰ ਔਰਗਨਾਈਜੇਸ਼ਨਸ ਵੀ ਸੈੱਟ ਕਰਨ ਦੀ ਲੋੜ ਹੈ। ਵੈਸੇ ਆਸਟ੍ਰੇਲੀਆ 'ਚ ਦੋ ਤਿੰਨ ਇਹੋ ਜਿਹੇ ਪ੍ਰੋਜੈਕਟ ਚੱਲ ਰਹੇ ਨੇ, ਜਿਵੇਂ ਸਿੱਖ ਗੇਮਸ ਚੱਲ ਰਹੀਆਂ ਨੇ, ਸ਼ਹੀਦੀ ਟੂਰਨਾਮੈਂਟ ਚੱਲ ਰਿਹਾ ਆ ਜਿੱਥੇ ਸਾਰਾ ਆਸਟ੍ਰੇਲੀਆ ਦਾ ਸਿੱਖ ਭਾਈਚਾਰਾ, ਯੂਥ, ਨੌਜਵਾਨ ਜੁੜਦੇ ਨੇ। ਕੁਛ ਹੁਣ ਅਕੈਡਮੀਜ਼ ਵੀ ਸ਼ੁਰੂ ਹੋਈਆਂ ਨੇ ਗੁਰਮੁਖ ਸੰਗੀਤ ਦੀਆਂ, ਗੁਰਮੁਖੀ ਦੀਆਂ, ਅਤੇ ਹਾਂ ਸੋਹਣੇ ਕੰਮ ਹੋ ਰਹੇ ਨੇ। ਪਰ ਮੈਨੂੰ ਲੱਗਦਾ ਕਿ ਇਹ ਹੋਰ ਅਗਰ ਔਰਗਨਾਈਜ਼ਡ ਹੋਣ ਜ਼ਿਆਦਾ ਵਧੀਆ, ਇਹਨਾਂ ਦੀ ਸਪੋਰਟ ਕੀਤੀ ਜਾਵੇ।
ਇਸ ਸੰਬੰਧੀ ਜੋ ਮੈਂ ਇਨਪੁੱਟ ਦੇਣਾ ਚਾਹੁੰਦਾ ਉਹ ਇਹ ਹੈ ਵੀ ਇਹਨਾਂ ਚੀਜ਼, ਇਹ ਜਿਹੜੇ ਸਾਰੇ ਸੋਹਣੇ ਕੰਮ ਹੋ ਰਹੇ ਨੇ, ਕਿਉਂਕਿ ਇਹਦੇ 'ਚ ਇਕੱਠ ਬੜੇ ਹੁੰਦੇ ਆ,
ਜੀ
ਇਹਦੇ ਵਿੱਚ ਲੋਕਾਂ ਦੇ ਵਿੱਚ ਇੱਕ ਕਹਿ ਲਓ ਉੱਥੇ ਜੁੜਨ ਦੇ ਲਈ ਵੀ ਕਈ ਕਾਰਨਾਂ ਕਰਕੇ, ਹੋਰ ਜਿਹੜਾ ਹੋਰ ਸਾਨੂੰ ਸੱਭਿਆਚਾਰਕ ਮਾਹੌਲ ਚਾਹੀਦਾ ਉਹ ਉੱਥੇ ਸਿਰਜਿਆ ਜਾ ਰਿਹਾ।
ਜੀ,
ਉਹਦੇ ਵਿੱਚ ਕੁਛ ਚੀਜ਼ਾਂ ਦੇ ਵਿਗਾੜ ਪੈਦਾ ਹੋਣ ਦੀ ਵੀ ਸੰਭਾਵਨਾ ਹੁੰਦੀ, ਉਹਨੂੰ ਬੜੇ ਮਤਲਬ ਨਜਿੱਠਣਾ ਪੈਣਾ ਸਾਨੂੰ ਬੜੇ ਤਰੀਕੇ ਦੇ ਨਾਲ। ਦੂਜਾ ਹੁੰਦਾ ਆ ਕਿ ਜਦੋਂ ਤੁਸੀਂ ਕਿਤੇ ਇਸ ਤਰ੍ਹਾਂ ਦੀ ਔਰਗੇਨਾਈਜੇਸ਼ਨ ਵਿੱਚ ਪੈਂਦੇ ਹੋ ਤਾਂ ਉਧਰੋਂ ਜਿਹੜਾ ਇੰਡੀਅਨ ਕੌਂਸਲੇਟ ਆ ਉਹ ਵੀ ਇਹਨੂੰ ਉਹਦੇ ਤੇ ਨਜ਼ਰਸਾਨੀ ਕਰਦਾ, ਜਿਹੜਾ ਭਾਰਤੀ ਖੁਫੀਆ ਤੰਤਰ ਹੈ ਉਹਨਾਂ ਨੇ ਵੀ ਇਹਦੇ ਵਿੱਚ ਇੰਟਰਵੈਂਸ਼ਨ ਕਰਨੀ ਹੈ, ਉਹਨਾਂ ਨੇ ਵੀ ਇਹਨੂੰ ਆਪਣੇ ਹਿਸਾਬ ਨਾਲ ਡਾਇਵਰਟ ਕਰਨਾ ਹੈ ਕਿ ਤੁਹਾਡੀ ਚੇਤਨਾ ਵਿਕਸਿਤ ਹੋ ਕੇ ਫਿਰ ਖਾਲਸਾ ਰਾਜ ਵਾਲੇ ਪਾਸੇ ਉਹਨਾਂ ਨੂੰ ਚੱਲ ਜਾਏ, ਤੁਹਾਨੂੰ ਸਭਰਾਵਾਂ ਨਾ ਚੇਤੇ ਆ ਜਾਏ, ਤੁਹਾਨੂੰ ਲਾਹੌਰ ਦਰਬਾਰ ਨਾ ਚੇਤੇ ਆ ਜਾਏ। ਤੇ ਉਹਨਾਂ ਨੇ ਇਹੋ ਜਿਹੇ ਮੁੱਦੇ ਵਿੱਚ ਪੈਦਾ ਕਰ ਦੇਣੇ ਹੁੰਦੇ ਜਿਹਦੇ ਨਾਲ ਸਾਡੀ ਐਨਰਜੀ ਤੇ ਸਾਡਾ ਰਿਸੋਰਸ ਡਰੇਨ ਹੋ ਜਾਏ। ਤੋ ਉਹਦੇ ਉਹਨਾਂ ਚੀਜ਼ਾਂ ਦਾ ਅਸੀਂ ਕਿਵੇਂ ਪ੍ਰਬੰਧ ਕਰਨਾ ਹੈ, ਉਹਦੀ ਪਛਾਣ ਕਿਹਨਾਂ ਨੇ ਕਰਨੀ ਆ, ਕਨਫਲਿਕਟ ਰਿਜ਼ੋਲਵ ਕਰਨ ਦੇ ਲਈ ਸਾਡੇ ਕਿਸ ਤਰ੍ਹਾਂ ਦੇ ਨਾਲ ਨਾਲ ਢਾਂਚੇ ਬਣਨ, ਉਹ ਸਭ ਕੁਝ ਕਰਨ ਦੀ ਅਜੇ ਬਹੁਤ ਲੋੜ ਆ। ਕਿਉਂਕਿ ਮੈਨੂੰ ਜਿਸ ਤਰ੍ਹਾਂ ਦੀਆਂ ਕੰਸੂਆਂ ਮਿਲੀਆਂ ਕਿ ਉਸ ਤਰ੍ਹਾਂ ਦੀ ਅਟੈਂਪਟ ਹੁੰਦੀ ਰਹਿੰਦੀ ਹੈ, ਤੇ ਉਹਦੇ ਚੋਂ ਜਿਹੜੇ ਜਿਸ ਤਰ੍ਹਾਂ ਦੇ ਰਿਜ਼ਲਟ ਸੋਚ ਕੇ ਬੰਦਿਆਂ ਨੇ ਚੀਜ਼ਾਂ ਦੇ ਲਈ ਐਫਰਟ ਲਾਇਆ ਸੀਗਾ, ਉਸ ਤਰ੍ਹਾਂ ਦੇ ਰਿਜ਼ਲਟ ਆਉਣ ਦੇ ਲਈ ਕਾਫੀ ਕੁਝ ਹੋਰ ਨਾਲ ਸੇਫਗਾਰਡਸ ਆਪਾਂ ਨੂੰ ਪੈਦਾ ਕਰਨੇ ਪੈਣੇ।
ਬਿਲਕੁਲ ਬਿਲਕੁਲ, ਦ੍ਰਿਸ਼ਤ ਆਬਜ਼ਰਵੇਸ਼ਨ ਹੈ ਤੁਹਾਡੀ, ਤੁਸੀਂ ਟਰੈਵਲ ਕਰਦੇ ਰਹਿੰਦੇ ਹੋ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਗਾਈਡੈਂਸ ਵੀ ਲੈਣੀ ਚਾਹੀਦੀ ਹੈ। ਤੇ ਅਸੀਂ ਗੱਲ ਕਰ ਰਹੇ ਹਾਂ ਤੇ ਸਾਡੇ ਸਕਾਲਰ ਨੇ, ਤੁਸੀਂ ਸ਼ਾਇਦ ਜਾਣਦੇ ਹੋਏ, ਤਰਲੋਚਨ ਸਿੰਘ ਦੁਪਾਲਪੁਰੀ ਲਿਖਦੇ ਵੀ ਨੇ, ਤੇ ਇਹ ਵੀ ਆਪ ਜੀ ਨੂੰ ਫਤਿਹ ਬੁਲਾ ਰਹੇ ਨੇ, ਵਾਹਿਗੁਰੂ ਜੀ ਕੀ ਫਤਿਹ। ਤੇ ਗੁਰਦੁਆਰਾ ਪਾਰਕਲੀ ਸਾਹਿਬ ਗਲੈਨਵੁੱਡ ਦੇ ਸਕੱਤਰ ਸਾਹਿਬ ਨਿਸ਼ਾਨ ਸਿੰਘ ਵੀ ਸਾਡੇ ਨਾਲ ਜੁੜਦੇ ਆ, ਤੇ ਉਹ ਵੀ ਆਪ ਜੀ ਨੂੰ ਫਤਿਹ ਬੁਲਾ ਰਹੇ ਨੇ। ਹੋਰ ਬਹੁਤ ਮਿੱਤਰ ਪਿਆਰੇ, ਮੈਂ ਹੁਣ ਸਾਰੇ ਮੈਸੇਜ ਡਿਸਪਲੇ ਨਹੀਂ ਕਰ ਸਕਦਾ, ਬਾਅਦ ਦੇ ਵਿੱਚ ਲਾਵਾਂਗਾ, ਕਿਉਂਕਿ ਮੈਂ ਹਾਂ ਮੈਂ
ਪ੍ਰੋਫੈਸਰ ਅਵਤਾਰ ਸਿੰਘ ਹੋਣਾਂ ਨੂੰ ਮੈਂ ਪੰਜਾਬ ਮਿਲਦਾ ਰਿਹਾ ਜੀ, ਬਹੁਤ ਇਹਨਾਂ ਦੇ ਬ੍ਰਦਰ ਨੇ,
ਹਾਂਜੀ ਇਹਨਾਂ ਦੇ ਬ੍ਰਦਰ, ਹਾਂਜੀ
ਉਹਨਾਂ ਨਾਲ ਕਾਫੀ ਮੁਹੱਬਤ ਰਹੀ ਹੈ ਸਮੇਂ ਦਾ।
ਹਾਂਜੀ, ਤੇ ਉਹ ਵੀ ਕਾਫੀ ਲਿਖਦੇ, ਵਧੀਆ ਲਿਖਦੇ ਨੇ, ਉਹਨਾਂ ਨੂੰ ਅਸੀਂ ਵੀ ਪੜ੍ਹਦੇ ਹਾਂ, ਤੇ ਇਹਨਾਂ ਨੂੰ ਵੀ ਤਰਲੋਚਨ ਸਿੰਘ ਹੋਣਾਂ ਨੂੰ ਵੀ ਇਹਨਾਂ ਦੇ ਕਟਾਕਸ਼ ਜਿਹੜੇ ਨੇ ਉਹ ਵੀ ਪੜ੍ਹਨ,
ਪਰਿਵਾਰਕ ਤੌਰ ਤੇ ਪਿੱਛੋਂ ਕਿਉਂਕਿ ਇਹਨਾਂ ਦਾ ਸੰਬੰਧ ਅਕਾਲੀ ਪਰਿਵਾਰ ਨਾਲ ਰਿਹਾ।
ਹਾਂਜੀ ਹਾਂਜੀ,
ਇਸ ਕਰਕੇ ਕਾਫੀ ਚੀਜ਼ਾਂ ਨੇ, ਆਪ ਵੀ ਰਹੇ ਨੇ ਅਕਾਲੀ ਪੋਲਿਟਿਕਸ ਪੰਜਾਬ ਵੀ ਐਕਟਿਵ ਰਹੇ।
ਹਾਂਜੀ, ਤੇ ਮੈਂ ਥੋੜ੍ਹਾ ਲਾਹਾ ਲੈ ਲਾਂ ਵੀ ਇੱਕ ਆਖਰੀ ਤੁਹਾਡੇ ਨਾਲ ਸਵਾਲ ਤੋਂ ਬਾਅਦ, ਗੱਲਬਾਤ ਤੋਂ ਬਾਅਦ ਫਿਰ ਆਪਾਂ ਛੁੱਟੀ ਲਵਾਂਗੇ। ਕੋਈ ਅੱਜ ਤੁਸੀਂ ਸ਼ਾਇਦ ਪਾਰਕਲੀ ਗੁਰੂ ਘਰ ਦੇ ਵਿੱਚ ਆਪਣਾ ਲੈਕਚਰ ਹੈ, ਉੱਥੇ ਹਾਜ਼ਰੀ ਭਰਨੀ ਆ
ਜੀ।
ਤੇ ਡਾਕਟਰ ਸਾਹਿਬ, ਜਿਹੜੇ ਪੰਜਾਬ ਦੇ ਲਿਟਰੇਚਰ ਦੀ ਤਾਂ ਆਪਾਂ ਗੱਲ ਕਰ ਲਈ ਹੈ ਨਾ, ਅਤੇ ਜਿਹੜੇ ਹੋਰ ਸੀਰੀਅਸ ਮੁੱਦੇ ਨੇ ਪੋਲਿਟਿਕਸ ਦੇ ਨੇ, ਖਾਸ ਕਰਕੇ ਕਿ ਇੱਕ ਪੰਜਾਬ ਦੇ ਵਿੱਚ ਹੀ ਹੁਣ ਸਿੱਖੀ ਦੀ ਪਛਾਣ ਦੀ ਗੱਲ ਚੱਲਦੀ ਹੈ, ਤਾਂ ਬੀਜੇਪੀ ਦੀ ਰੈਲੀ ਹੋ ਕੇ ਹਟੀ ਹੈ ਨਾ, ਉਹਦੇ ਵਿੱਚ ਉਹ ਸਾਰੇ ਸਿੱਖ ਬਣ ਕੇ ਆਏ, ਪੱਗਾਂ ਬੰਨ ਕੇ ਆਏ ਪੰਜਾਬ ਦੇ ਵਿੱਚ, ਹਾਲਾਂਕਿ ਉਹ ਆਪਣੀ ਸਰਕਾਰ ਬਣਾਉਣਾ ਚਾਹੁੰਦੇ ਆ, ਅਤੇ ਪੰਜਾਬ ਦੀ ਆਪਣੀਆਂ ਖੇਤਰੀ ਸਿੱਖ ਪਾਰਟੀਆਂ ਨੇ, ਹੈ ਨਾ। ਸੋ ਮੈਂ ਅੱਜ ਦਾ ਸਵੇਰ ਦਾ ਇਹ ਚਿੰਤਨ ਕਰ ਰਿਹਾ ਸੀਗਾ ਕਿ ਇੱਕ ਤਾਂ ਸਿੱਖ ਸਿੱਖ ਅਸੀਂ ਤਾਂ ਪੱਗ ਬੰਨਦੇ ਹਾਂ, ਤੁਸੀਂ ਵੀ ਬੰਨਦੇ ਆ, ਇੱਕ ਬੰਦੇ ਬਾਹਰੋਂ ਆ ਕੇ ਉਹ ਸਿੱਖ ਪ੍ਰਟੈਂਡ ਕਰ ਰਹੇ ਨੇ ਪੰਜਾਬ ਦੇ ਵਿੱਚ ਆ ਕੇ, ਇਹਦੇ ਬਾਰੇ ਕਿੰਨੀ ਕੁ ਸੀਰੀਅਸ ਸੋਚ ਸਾਨੂੰ ਦੇਣੀ ਚਾਹੀਦੀ ਹੈ ਸਿੱਖਾਂ ਨੂੰ।
ਤੁਸੀਂ ਸੀਰੀਅਸ ਹੋ, ਤੁਸੀਂ ਜੋ ਕਹਿਤਾ ਵੀ ਉਹ ਪ੍ਰਟੈਂਡ ਕਰ ਰਹੇ, ਤੇ ਇਹਦਾ ਜਿਹੜਾ ਵਾਕ ਹੁੰਦਾ ਜੀ, ਵਾਕ ਐਵੇਂ ਨਹੀਂ ਆਉਂਦਾ। ਵਾਕ ਦੇ ਪਿੱਛੇ ਕੋਈ ਸਭਿਅਤਾ ਖੜੀ ਹੁੰਦੀ, ਸਭਿਅਤਾ ਗਿਆਨ ਤੇ ਖੜੀ ਹੁੰਦੀ। ਤੇ ਤੁਹਾਡੇ ਗਿਆਨ ਨੇ ਤੁਹਾਨੂੰ ਜਿੱਥੇ ਵੀ ਤੁਸੀਂ ਬੈਠੇ ਹੋ ਉੱਥੇ ਬੈਠਿਆਂ ਤੁਹਾਨੂੰ ਦੱਸਤਾ ਵੀ ਇਹ ਪ੍ਰਟੈਂਸ਼ਨ ਹੈ, ਇਹ 'ਚ ਅਸਲੀਅਤ ਨਹੀਂ ਹੈ।
ਜੀ
ਤੇ ਇਹਦਾ ਮਤਲਬ ਹੈ ਕਿ ਤੁਹਾਡੀ ਸਭਿਅਤਾ ਦੇ ਵਿੱਚ ਇੰਨੀ ਤਾਕਤ ਹੈ, ਬੰਦੇ ਪਛਾਣ ਜਾਣਗੇ ਤੇ ਬੰਦੇ ਪਛਾਣਦੇ ਆ। ਸਿਰਫ ਇਹ ਹੈ ਕਿ ਸਟੇਟ ਪਾਵਰਫੁਲ ਬਹੁਤ ਹੈ, ਸਟੇਟ ਰਿਸੋਰਸਫੁਲ ਬਹੁਤ ਹੈ,
ਜੀ
ਸਾਡੇ ਵੰਡ ਬਹੁਤ ਆ, ਸਾਡੇ ਜਹੁੰਮੇ ਦੇ ਰੋਗ ਬਹੁਤ ਆ, ਅਸੀਂ ਉਸ ਤਰ੍ਹਾਂ ਮੁਤਹਿਦ ਨਹੀਂ ਆ, ਸਾਡੇ ਵਿੱਚ ਹੋਰ ਮਤਲਬ ਕਿ ਡਾਇਵਰਸ਼ਨ ਬਹੁਤ ਹੈ ਸਾਡੇ, ਇਸ ਕਰਕੇ ਅਸੀਂ ਸਟੇਟ ਦਾ ਉਸ ਤਰ੍ਹਾਂ ਦਾ ਮੁਕਾਬਲਾ ਕਰਨ ਵਿੱਚ ਕਾਮਯਾਬ ਨਹੀਂ ਹੋ ਰਹੇ। ਚਲੋ ਸਟੇਟਾਂ ਇਹੋ ਕੁਛ ਕਰਦੀਆਂ ਹੁੰਦੀਆਂ, ਉਹਨਾਂ ਦਾ ਆਪਣਾ ਕੰਮ ਉਹ ਕਰੀ ਜਾਣ।
ਜੀ
ਤੇ ਜਦੋਂ ਤੁਸੀਂ ਇਹ ਵਾਕ ਬੋਲਿਆ ਵੀ ਉਹ ਪ੍ਰਟੈਂਡ ਕਰ ਰਹੇ ਆ,
ਜੀ
ਇਸ ਵਾਕ ਨੇ ਦੱਸਤਾ ਵੀ ਸਿੱਖ ਠੱਗੇ ਨਹੀਂ ਜਾਂਦੇ, ਸਿੱਖ ਨਹੀਂ ਠੱਗੇ ਜਾਂਦੇ। ਹਾਂ, ਜੇ ਕੋਈ ਸਿੱਖਾਂ 'ਚ ਵੀ ਕੋਈ ਹੋਰ ਇਸ ਤਰ੍ਹਾਂ ਦੀ ਚੀਜ਼ ਮਤਲਬ ਕਿ ਪ੍ਰਭਾਵੀ ਆ, ਉੱਪਰਲੀ ਧਿਰ ਬਣ ਗਈ ਆ ਜਿਹੜੀ ਅਸਲ 'ਚ ਸਿੱਖ ਨਹੀਂ ਆ, ਤੇ ਉਹ ਫਿਰ ਠੱਗੇ ਜਾਣ, ਉਹ ਪੈਦਾ ਹੀ ਠੱਗੇ ਹੋਣ ਲਈ ਹੋਏ ਆ, ਸਿੱਖ ਨਹੀਂ ਠੱਗਿਆ ਜਾਂਦਾ।
ਠੀਕ, ਚਲੋ ਦਿਲ ਤਾਂ ਐਂ ਕਰਦਾ ਕਿ ਅਸੀਂ ਸਾਰਾ ਪ੍ਰੋਗਰਾਮ ਹੀ ਕਰੀਏ, ਕਿਉਂਕਿ ਮੈਨੂੰ ਹੁਣ ਸਮਝ ਨਹੀਂ ਆਉਂਦੀ, ਮੇਰਾ ਜ਼ੋਰ ਇਹ ਲੱਗਾ ਹੋਇਆ ਕਿ ਮੈਂ ਮਤਲਬ ਕਿੰਨੇ ਵਿਸ਼ੇ ਛੱਡ ਰਿਹਾ, ਵੀ ਕਿਹੜੇ ਕਿਹੜੇ ਛੱਡਾਂ, ਅਤੇ ਉਹਦੇ ਵਿੱਚੋਂ ਖਾਸ ਕਰਨਾ। ਖੈਰ, ਤੁਸੀਂ ਇੱਥੇ ਹੀ ਹੋ ਹਜੇ ਹਫ਼ਤਾ ਦੋ ਹਫ਼ਤੇ ਜਾਂ?
ਨਹੀਂ, ਮੈਂ ਆਸਟ੍ਰੇਲੀਆ 'ਚ ਸ਼ਾਇਦ ਹੋਵਾਂ ਅਜੇ ਹਫ਼ਤਾ ਕੁ, ਮੈਂ
ਅੱਛਾ,
23 ਤਰੀਕ ਨੂੰ ਜਾਣਾ ਚਾਹੁੰਦਾ ਸੀ ਵਾਪਸ,
ਠੀਕ,
ਟਿਕਟ ਵੈਸੇ ਮੇਰੇ ਖਿਆਲ ਕਨਫਰਮ ਹੀ ਹੈ, ਤੇ ਹੁਣ ਮੈਂ ਇੱਥੋਂ ਸ਼ਾਇਦ ਕੱਲ੍ਹ ਪਰਸੋਂ ਚਲਾ ਜਾਵਾਂਗਾ, 16 16 ਤਰੀਕ ਨੂੰ ਵੈਸੇ ਚਲੇ ਜਾਣਾ ਜੀ।
ਇਸ ਤੋਂ ਬਾਅਦ ਪਰਥ ਹੈ ਨਾ?
ਹਾਂਜੀ, ਫਿਰ ਪਰਥ ਚਲੇ।
ਹਾਂਜੀ, ਅਤੇ ਉੱਥੇ ਵੀ ਚਲੋ ਆਪਣੇ ਬੜੀ ਵਧੀਆ ਕਮਿਊਨਿਟੀ ਹੈ, ਦੋਨੋਂ ਗੁਰੂ ਘਰ ਸਾਵਾ ਅਤੇ SGPC ਮਿੱਤਰ ਪਿਆਰ, ਜਰਨੈਲ ਸਿੰਘ ਭੌਰ ਇੱਕ ਗੁਰੂ ਘਰ ਦੇ ਪ੍ਰਧਾਨ ਨੇ, ਆਪਣੇ ਭੌਰ ਸਾਹਿਬ ਦੇ ਬੇਟੇ ਨੇ। ਸੋ ਉੱਥੇ ਜਾ ਕੇ ਫਿਰ ਤੁਹਾਡੇ ਨਾਲ ਮੈਂ ਆਫਲਾਈਨ ਕਿਤੇ ਗੱਲ ਕਰਾਂਗਾ ਉਹਨਾਂ ਕੋਲ ਬੈਠਿਆਂ 'ਤੇ। ਚਲੋ, ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਟੂਰ ਦੀਆਂ, ਅਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ। ਥੈਂਕ ਯੂ ਡਾਕਟਰ ਸਾਹਿਬ।
ਵਾਹਿਗੁਰੂ ਜੀ ਖਾਲਸਾ,
ਠੱਕਰ ਸਾਹਿਬ,
ਵਾਹਿਗੁਰੂ
ਜੀ ਕੀ ਫਤਿਹ। ਸੋ ਪਿਆਰਿਓ, ਇਹ ਸਨ ਡਾਕਟਰ ਕਮਲਜੀਤ ਸਿੰਘ ਜੋ ਸਾਡੇ ਨਾਲ ਸਿਡਨੀ ਤੋਂ ਜੁੜੇ ਸਨ। ਤਹਿ ਦਿਲੋਂ ਧੰਨਵਾਦ ਹੈ ਰੂਮੀ ਸਾਹਿਬ ਦਾ, ਸਰਵਿੰਦਰ ਰੂਮੀ ਸਾਡੇ ਵੱਡੇ ਬਾਈ ਜੀ, ਜਿਨ੍ਹਾਂ ਨੇ ਇਹਨਾਂ ਨਾਲ ਸੰਪਰਕ ਕਰਾਇਆ ਔਰ ਇਹ ਆਉਭਗਤ ਕਰ ਰਹੇ ਨੇ, ਹੋਸਟ ਹੈ ਇਹਨਾਂ ਦੇ। ਸੋ ਬਹੁਤ ਬਹੁਤ ਧੰਨਵਾਦ, ਅਤੇ ਧੰਨਵਾਦ ਗੁਰਦੀਪ ਸਿੰਘ ਭਾਈ ਸਾਹਿਬ ਦਾ ਵੀ, ਗੋਲਡ ਕੋਸਟ ਵਾਲਿਆਂ ਦਾ, ਜਿਨ੍ਹਾਂ ਨੇ ਇਹਨਾਂ ਦਾ ਨੰਬਰ ਸੰਪਰਕ ਸਾਡੇ ਨਾਲ ਸ਼ੇਅਰ ਕੀਤਾ। ਸੋ ਆਸਟ੍ਰੇਲੀਆ ਦੇ ਵਿੱਚ ਸਕਾਲਰ ਆਉਂਦੇ ਨੇ, ਸਿੱਖ ਚਿੰਤਕ ਆਉਂਦੇ ਨੇ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗੱਲਬਾਤ ਕਰੀਏ, ਉਹਨਾਂ ਨੂੰ ਸੁਣੀਏ, ਉਹਨਾਂ ਤੋਂ ਸਿੱਖੀਏ। ਅਤੇ ਠੀਕ ਹੈ ਪਿਆਰਿਓ, ਅਤੇ ਮੈਸੇਜ ਆਪਾਂ ਲੈਣੇ ਆ, ਅਮਰੀਕ ਭਾਅ ਜੀ ਆਉਂਦੇ ਹੀ ਹੋਣਗੇ ਪ੍ਰੋਗਰਾਮ ਦੇ ਵਿੱਚ, ਤਾਂ ਉਸ ਤੋਂ ਪਹਿਲਾਂ ਸੁਨੇਹੇ ਲੈ ਲੈਂਦੇ ਹਾਂ। ਰਾਜਨਦੀਪ ਕੈਨਬਰਾ ਵਾਲੇ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰਿਓ? ਅਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਜਸਜੋਤ ਭਾਅ ਜੀ ਜੁੜੇ ਨੇ ਬ੍ਰਿਸਬਨ ਤੋਂ, ਜੈਜ਼ ਪੌਲੀ ਵਾਲੇ, ਸਤਿ ਸ਼੍ਰੀ ਅਕਾਲ, ਹਰਮਨ ਫੈਮਿਲੀ ਨੂੰ ਬੁਲਾ ਰਹੇ ਨੇ। ਅਤੇ ਕੱਲ੍ਹ ਦੇ ਮੈਸੇਜ ਨੇ ਜਿਹੜੇ, ਸੁਖਦੀਪ ਰਿਆੜ ਦਾ, ਨਰਿੰਦਰ ਰਾਠੌਰ, ਪਰਮਜੀਤ ਸਿੰਘ ਧਾਲੀਵਾਲ, ਰਵਿੰਦਰ ਸਿੰਘ ਸਿਡਨੀ ਵਾਲੇ, ਜਸਵਿੰਦਰ ਕੌਰ, ਪ੍ਰੀਤ, ਇਹਨਾਂ ਸਾਰਿਆਂ ਦੇ ਮੈਸੇਜ ਕੱਲ੍ਹ ਰਹਿ ਗਏ। ਮੈਂ ਮੁਆਫ਼ੀ ਚਾਹੁੰਦਾ ਕਿ ਮੈਸੇਜ ਜਿਹੜੇ ਨੇ ਉਹ ਕਿਸੇ ਟੈਕਨੀਕਲ ਕਾਰਨ ਕਰਕੇ ਮੇਰੇ ਤੱਕ ਇਮੀਡੀਏਟਲੀ ਨਹੀਂ ਪਹੁੰਚੇ ਇੱਕਦਮ। ਅਤੇ ਸੁਖਵਿੰਦਰ ਸੋਨ ਭਾਅ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਭਾਅ ਜੀ, ਠੀਕ ਹੋ? ਅਤੇ ਨਗਿੰਦਰ ਨਿਵਾਣਾ ਜੀ ਇਟਲੀ ਤੋਂ ਸਾਡੇ ਨਾਲ ਜੁੜੇ ਨੇ, ਅਤੇ ਨਵੇਂ ਸਾਲ ਦੀਆਂ, ਚੇਤ ਮਹੀਨੇ ਦੀ ਸੰਗਰਾਂਦ ਦੀਆਂ ਆਪ ਸਭ ਨੂੰ, ਸਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਨੇ, ਕਿਉਂਕਿ ਯੂਰਪ ਦੇ ਵਿੱਚ ਲੇਟ ਚੜਿਆ ਆਸਟ੍ਰੇਲੀਆ ਦੇ ਨਾਲੋਂ, ਅਤੇ ਉਹਨਾਂ ਨੇ ਮੈਸੇਜ ਬਾਅਦ 'ਚੋਂ ਕੀਤਾ, ਅੱਧੀ ਰਾਤ ਹੁੰਦੀ ਹੈ ਜਦੋਂ ਪ੍ਰੋਗਰਾਮ ਚੱਲਦੇ ਆ। ਅਤੇ ਬਹੁਤ ਬਹੁਤ ਧੰਨਵਾਦ ਨਿਮਾਣਾ ਸਾਹਿਬ ਤੁਹਾਡਾ, ਅਤੇ ਜਸਵਿੰਦਰ ਜਸਵੰਤ ਸਿੰਘ ਸਾਡੇ ਨਾਲ ਜੁੜੇ ਨੇ ਬੁਲਗੁਲਕੇ ਤੋਂ, ਅਤੇ ਇਹਨਾਂ ਨੇ ਵੀ ਮੈਸੇਜ ਸਾਡੇ ਨਾਲ ਸਾਂਝਾ ਕੀਤਾ ਕਿ ਆਵਤ ਅਕੇਲਾ ਜਾਤ ਅਕੇਲਾ ਹਮ ਤੁਮ ਸੰਗ ਝੂਠੇ ਸੰਗ ਬੋਲਾ ਸਭ ਬੋਲਾ। ਤੋ ਸਾਰੇ ਝੂਠੇ ਨੇ ਅਤੇ ਆਉਂਦਾ ਜਾਂਦਾ ਜਿਹੜਾ ਆ ਉਹ ਬੰਦਾ ਇਕੱਲਾ ਹੀ ਆ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸੁਖਜੀਤ ਸਿੰਘ ਮੈਲਬਨ ਤੋਂ ਸਾਡੇ ਨਾਲ ਉਹ ਵੀ ਜੁੜ ਚੁੱਕੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਉਸ ਤੋਂ ਬਾਅਦ ਚੱਲਦੇ ਹਾਂ ਫੇਸਬੁੱਕ ਯੂਟਿਊਬ ਦੇ ਮੈਸੇਜ। ਸੁਰਜੀਤ ਕੌਰ ਜੀ ਸਾਡੇ ਨਾਲ ਜੁੜੇ ਸਨ ਅਤੇ ਵਾਹਿਗੁਰੂ ਜੀ ਲਿਖ ਰਹੇ ਨੇ। ਜਸਪਾਲ ਸਿੰਘ ਖਾਲਸਾ ਫਤਿਹ ਦੀ ਸਾਂਝ ਬੁਲਾ ਰਹੇ ਨੇ। ਭੁਪਿੰਦਰ ਸਿੰਘ ਜੀ ਫਤਿਹ ਦੀ ਸਾਂਝ ਸਾਰਿਆਂ ਨਾਲ ਬੁਲਾ ਰਹੇ ਨੇ। ਭੁਪਿੰਦਰ ਸਿੰਘ ਭੁੱਲਰ ਐਡਲੇਟ ਤੋਂ, ਨਰਵਿੰਦਰ ਵਾਸੀ ਭਾਅ ਜੀ ਸਤਿ ਸ਼੍ਰੀ ਅਕਾਲ ਗੋਲਡ ਕੋਸਟ ਤੋਂ, ਅਤੇ ਜਪਜੀਤ ਸਿੰਘ ਸਾਡੇ ਨਾਲ ਜੁੜੇ ਨੇ, ਇਹ ਵੀ ਗੁਰਫਤਿਹ ਬੁਲਾ ਰਹੇ ਨੇ। ਜਪਜੀਤ ਸਿੰਘ ਮੇਰਾ ਖਿਆਲ ਕੁਲਵਿੰਦਰ ਸਿੰਘ ਮੁਕਤਸਰ ਵਾਲੇ। ਗੁਰਦੇਵ ਸਿੱਧੂ ਅੰਕਲ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਸਭ ਨੂੰ ਬੁਲਾ ਰਹੇ ਨੇ। ਪਰਮਿੰਦਰਜੀਤ ਸਿੰਘ ਭੱਟੀ ਸਾਡੇ ਨਾਲ ਜੁੜਦੇ ਨੇ, ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੇ ਨੇ। ਕੱਲ੍ਹ ਇਹਨਾਂ ਦੀ ਗੈਰ ਹਾਜ਼ਰੀ ਲੱਗੀ ਆ। ਅਤੇ ਕਰਨਵੀਰ ਸਿੰਘ ਹੁਣੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਬਹੁਤ ਵਧੀਆ ਚਰਚਾ ਚੱਲ ਰਹੀ ਹੈ ਜੀ, ਵਿਚਾਰ ਚਰਚਾ। ਬਹੁਤ ਬਹੁਤ ਧੰਨਵਾਦ ਜੀ ਕਰਨਵੀਰ। ਜਗਵੀਰ ਸੇਖੋਂ ਮੈਲਬਨ ਵਾਲੇ ਸਤਿ ਸ਼੍ਰੀ ਅਕਾਲ, ਅਤੇ ਵਰਿੰਦਰ ਮਲਹੋਤਰਾ ਜੀ ਵੀ ਆ ਗਏ ਨੇ ਕਰਨਾਲ ਵਾਲੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਰਲੋਚਨ ਸਿੰਘ ਤਪਾਲਪੁਰ ਕਹਿੰਦੇ ਨੇ ਚਿਹਰੇ ਤੋਂ ਪਹਿਰਾਵੇ ਤੋਂ ਕੁਛ ਲੱਭਣਾ ਨਹੀਂ, ਜੇ ਲੱਭਣਾ ਤਾਂ ਅੰਦਰ ਦੀ ਫਨਕਾਰੀ ਦੇਖ, ਬਾਹਰੋਂ ਸਾਰੇ ਇੱਕੋ ਜਿਹੇ ਲੱਗਦੇ ਨੇ, ਅੰਦਰੋਂ ਕਿਹੜੀ ਘੁੰਮਦੀ ਪਈ ਗਰਾਰੀ ਦੇਖ। ਈਸ਼ਰ ਸਿੰਘ ਮੋਮਨ ਦੀ ਕਵਿਤਾ, ਕਿਆ ਬਾਤ ਹੈ। ਇਹ ਕਟਾਕਸ਼ ਕੱਸਿਆ ਜਿਹੜੀ ਬੀਜੇਪੀ ਦੀ ਰੈਲੀ ਹੋ ਕੇ ਹਟੀ ਆ, ਅਤੇ ਇਹ ਕਟਾਕਸ਼ ਤੋਂ ਇਹ ਮੁੜ ਕੇ ਆਉਣੇ ਇਹਦੇ 'ਤੇ ਵਾਪਸ। ਅਤੇ ਸਾਡੇ ਗੁਰਪਾਲ ਸਿੰਘ ਸਿੱਧੂ ਅੰਕਲ ਸਾਡੇ ਪਿੰਡ ਦੇ ਗ੍ਰਾਈ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਫਤਿਹ ਬੁਲਾ ਰਹੇ ਨੇ ਪ੍ਰੋਫੈਸਰ ਸਾਹਿਬ ਨੂੰ, ਅਤੇ ਮੈਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅੰਕਲ ਜੀ, ਠੀਕ ਹੋ? ਲਾਡੀ ਸੰਘਾ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਖਵੰਤ ਸਿੰਘ, ਅਸੀਂ ਵੀ ਜੁੜੇ ਹਾਂ ਜੀ, ਕਿਆ ਬਾਤ ਹੈ। ਤੁਸੀਂ ਤਾਂ ਅਸੀਂ ਤਾਂ ਸਾਡਾ ਤਾਂ ਜੀ ਫੈਵੀਕੋਲ ਵਾਲਾ ਜੋੜ ਹੈ, ਸਾਡਾ ਤਾਂ ਪੱਕਾ ਹੀ ਜੋੜ ਹੈ। ਅਤੇ ਬਿਲਕੁਲ ਕੁਲਵਿੰਦਰ ਸਿੰਘ ਜੀ, ਹਾਂਜੀ ਕਨਫਰਮ ਕੀਤਾ। ਅਤੇ ਮੈਂ ਹੁਣ ਜੁਆਇਨ ਕਰਾਉਣਾ ਆ ਅਮਰੀਕ ਭਾਅ ਜੀ ਨੂੰ, ਪਰ ਅੱਜ ਉਹ ਸਿਰਫ ਆਵਾਜ਼ ਦੀਆਂ ਤਰੰਗਾਂ ਦੇ ਨਾਲ ਹੀ ਜੁੜਨਗੇ ਅਤੇ ਇੱਕ ਤਸਵੀਰ ਦੇ ਨਾਲ ਜੁੜਨਗੇ। ਸਤਿ ਸ਼੍ਰੀ ਅਕਾਲ ਭਾਅ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਦੀਪ,
ਆ ਤਾਂ ਨਵਾਂ ਹੀ ਕ੍ਰਿਸ਼ਮਾ ਕਰਤਾ, ਤਸਵੀਰਾਂ ਬੋਲਦੀਆਂ ਲਾਤੀਆਂ ਭਾਅ ਜੀ ਤੁਸੀਂ।
ਨਹੀਂ, ਤਰੰਗਾਂ ਦੇ ਨਾਲ ਜਿਹੜਾ ਸੰਬੰਧ ਸਥਾਪਿਤ ਹੁੰਦਾ ਮਨਦੀਪ, ਉਹ ਬਹੁਤ ਗਹਿਰਾ ਹੁੰਦਾ।
ਹਾਂਜੀ,
ਜਿਹੜਾ ਵੀਡੀਓ ਦੇ ਨਾਲ ਸਥਾਪਿਤ ਹੁੰਦਾ ਉਹ ਗਹਿਰਾ ਤਾਂ ਉਹ ਵੀ ਹੁੰਦਾ, ਪਰ ਉਹ ਜ਼ਿਆਦਾ ਗਹਿਰਾ ਨਹੀਂ ਹੁੰਦਾ। ਤਰੰਗਾਂ ਦੇ ਨਾਲ ਜਿਹੜੀ ਕਸ਼ਿਸ਼ ਆ ਜਾਂ ਤੁਹਾਡੀ ਸਾਂਝ ਆ, ਉਹ ਬਹੁਤ ਵਧੀਆ ਰਹਿੰਦੀ ਹੈ। ਇਹ ਜੇ ਕਰਕੇ ਰੇਡੀਓ ਤੇ ਟੀਵੀ ਚ ਬੜਾ ਫਰਕ ਆ। ਜਿਹੜਾ ਰੇਡੀਓ ਹੈ ਨਾ, ਉਹਦੇ ਵਿੱਚ ਤੁਹਾਨੂੰ ਜਿਹੜੀ ਕੋਈ ਵੀ ਤੁਸੀਂ ਗੱਲ ਕਹਿਣੀ ਆ, ਉਹਦਾ ਪਹਿਲਾਂ ਸਿਰਜਣਾ, ਉਹਦੀ ਸਿਰਜਣਾ ਕਰਨੀ ਪੈਂਦੀ ਆ, ਆਲਾ ਦੁਆਲਾ ਦੱਸਣਾ ਪੈਂਦਾ, ਫਿਰ ਤੁਸੀਂ ਉਹ ਗੱਲ ਕਰ ਸਕਦੇ ਆ। ਟੀਵੀ ਤੇ ਤੁਹਾਨੂੰ ਦਿਖਾਉਣਾ ਪੈਂਦਾ, ਟੀਵੀ ਤੇ ਤੁਹਾਡੀ ਕੰਸੈਂਟਰੇਸ਼ਨ ਇੰਨੀ ਨਹੀਂ ਹੁੰਦੀ। ਜੇ ਤੁਸੀਂ ਰੇਡੀਓ ਸੁਣੋ ਨਾ, ਜਿਸ ਵੇਲੇ ਜਾਂਦੇ ਆ ਕਾਰ ਦੇ ਵਿੱਚ, ਜਿਹੜੀਆਂ ਖਬਰਾਂ ਉੱਥੇ ਤੁਸੀਂ ਸੁਣਦੇ ਆ, ਉਹ ਤੁਹਾਡੇ ਦਿਲ ਦੀ ਗਹਿਰਾਈ ਤੱਕ ਜਾਣੀਆਂ। ਜਿਹੜੀਆਂ ਤੁਸੀਂ ਟੀਵੀ ਤੇ ਦੇਖਦੇ ਆ ਖਬਰਾਂ, ਉਹ ਕਿਸ ਵੇਲੇ ਤੁਸੀਂ ਚਿਪਸ ਖਾ ਰਹੇ ਹੁੰਦੇ ਆ, ਕਿਸ ਵੇਲੇ ਆਲੇ ਦੁਆਲੇ ਡਿਸਟੋਰਸ਼ਨ ਹੁੰਦੀ ਆ, ਕਿਸ ਵੇਲੇ ਲੜਾਈ ਝਗੜਾ ਵੀ ਤੁਸੀਂ ਆਲੇ ਦੁਆਲੇ ਆਪਣੇ ਕਰ ਲੈਂਦੇ ਆ। ਤੇ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਤਰੰਗਾਂ ਟੀਵੀ ਦੇ ਦੁਆਰਾ ਕੀਤੀਆਂ ਜਾਂਦੀਆਂ, ਉਹਦੇ ਵੀ ਬਹੁਤ ਜ਼ਿਆਦਾ ਫਾਇਦੇ ਆ, ਅਤੇ ਰੇਡੀਓ ਦੇ ਬਹੁਤ ਜ਼ਿਆਦਾ ਫਾਇਦੇ। ਮੈਂ ਰੇਡੀਓ 'ਤੇ ਜ਼ਿਆਦਾ ਪਸੰਦ ਕਰਦਾ, ਪਰ ਅੱਜ ਮੇਰੀ ਸਿਹਤ ਠੀਕ ਨਹੀਂ ਸੀ, ਇਸ ਕਰਕੇ ਮੈਂ ਥੋੜ੍ਹਾ ਡੇਵੀਏਸ਼ਨ ਹੋਇਆ ਉੱਤੋਂ, ਡੇਵੀਏਟ ਹੋਇਆ ਆਪਣੇ ਤੁਹਾਡੇ ਵੀਡੀਓ ਤੋਂ। ਅਦਰਵਾਈਜ਼ ਐਡੀ ਕੋਈ ਖਾਸ ਗੱਲ ਨਹੀਂ ਹੈ। ਅਗਲੀ ਵਾਰ ਫਿਰ ਅਸੀਂ ਨਾ ਨਹਾ ਧੋ ਕੇ, ਟਾਈ ਲਾ ਕੇ, ਸੂਟ ਲਾ ਕੇ ਫਿਰ ਤੁਹਾਡੇ
ਪਤਾ ਕੀ ਹੈ
ਰੂਪ ਹੋਵਾਂਗੇ। ਤੇ ਇੱਦਾਂ ਦੀ ਕੋਈ ਖਾਸ ਗੱਲ ਨਹੀਂ। ਸਾਰੇ ਜਿਹੜੇ ਸਾਡੇ ਸਰੋਤੇ ਆ ਰਹੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ 'ਚ ਸੁਣ ਰਹੇ ਆ, ਉਹਨਾਂ ਸਾਰਿਆਂ ਨੂੰ ਲਗਭਗ 77 ਕੰਟਰੀ ਦੇ ਵਿੱਚ ਇਹ ਪ੍ਰੋਗਰਾਮ ਸੁਣੇ ਜਾਂਦੇ, ਜਿੱਥੋਂ ਤੱਕ ਮੇਰਾ ਖਿਆਲ ਆ। ਅੱਗੇ ਵਾਰੀ
ਇਹਦੀ ਤੁਸੀਂ ਸਰਵੇ ਵੀ ਕੀਤਾ ਸੀ, ਦੱਸਿਆ ਵੀ ਸੀ, ਬਹੁਤ ਸਾਰੇ ਲੋਕ ਇਸ ਨੂੰ ਸੁਣਦੇ ਆ, ਅਤੇ ਕਈ ਤਾਂ ਸਾਇਲੈਂਟ ਲਿਸਨਰ ਵੀ ਆ, ਕਈ ਸ਼੍ਰੋਮਣੀ ਲਿਸਨਰ ਵੀ ਆ, ਕਈ ਸਾਡੇ ਇੱਦਾਂ ਦੇ ਲਿਸਨਰ ਆ ਜਿਹੜੇ ਕਿ ਸਾਨੂੰ ਸਾਡੀ ਤਾਕ ਦੇ ਵਿੱਚ ਰਹਿੰਦੇ ਕਿ ਅਸੀਂ ਗੱਲ ਕਰੀਏ ਅਤੇ ਉਹ ਉੱਤੇ ਰਿਐਕਟ ਕਰਨ। ਅਤੇ ਜਿੱਦਾਂ ਹੁਣ ਅੱਜ ਭਾਈ ਸਾਹਿਬ ਜਿਹੜੇ ਕਿ ਹੈੱਡ ਆਫ ਦ ਡਿਪਾਰਟਮੈਂਟ ਆ ਲਿਟਰੇਚਰ ਦੇ, ਉਹਨਾਂ ਨੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ, ਅਤੇ ਬਚਪਨ ਵਿੱਚ ਸਾਨੂੰ ਲੈ ਗਏ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ 10ਵੀਂ ਦੇ ਵਿੱਚ 12ਵੀਂ ਦੇ ਵਿੱਚ, ਉਦੋਂ ਕਵਿਤਾਵਾਂ ਵੀ ਲੱਗੀਆਂ ਹੁੰਦੀਆਂ ਸੀਆਂ, ਪੋਇਟਰੀ ਵੀ ਹੁੰਦੀ ਸੀ ਨਾਲ, ਉਹਦੇ ਪ੍ਰੋਜ਼ ਵੀ ਹੁੰਦੀ ਸੀ, ਡਰਾਮੇ ਵੀ ਹੁੰਦੇ ਸੀ, ਉਦੋਂ ਅਸੀਂ ਬਹੁਤ ਕੁਝ ਸਿੱਖਦੇ ਹੁੰਦੇ ਸੀ ਲਿਟਰੇਚਰ ਤੋਂ। ਉਹ ਜ਼ਮਾਨਾ ਮੈਨੂੰ ਇੱਕਦਮ ਯਾਦ ਆ ਗਿਆ ਜਦੋਂ ਤੁਸੀਂ ਮਹਿਫਲ ਦੇ ਵਿੱਚ ਬਹਿੰਦੇ ਸੀ, ਕਿਸੇ ਦੇ ਘਰ ਜਾਂਦੇ ਹੁੰਦੇ ਸੀ, ਕਿਸੇ ਨਾਲ ਬਹਿੰਦੇ ਹੁੰਦੇ ਸੀ, ਈਵਨ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜਿਸ ਵੇਲੇ ਬਹਿੰਦੇ ਸੀ, ਉਹ ਲਿਟਰੇਰੀ ਗੱਲਾਂ ਹੁੰਦੀਆਂ ਸੀਆਂ ਕਿ ਅੱਜ ਕਿਸ ਤਰ੍ਹਾਂ ਦਾ ਵਾਤਾਵਰਨ ਪੈਦਾ ਹੋ ਰਿਹਾ ਸਮਾਜ ਦੇ ਵਿੱਚ, ਕਿ ਕਿਹੜੀਆਂ ਗੱਲਾਂ ਹੋ ਰਹੀਆਂ ਆ, ਸਮਾਜ ਕਿੱਧਰ ਨੂੰ ਜਾ ਰਿਹਾ, ਸ਼ਾਦੀਆਂ ਕਿੱਦਾਂ ਹੋ ਰਹੀਆਂ ਆ, ਆਪਸੀ ਜਿਹੜੇ ਸੰਬੰਧ ਹੁੰਦੇ ਸੀ ਉਹਨਾਂ ਦੀਆਂ ਗੱਲਾਂ ਹੁੰਦੀਆਂ ਸੀ ਲਿਟਰੇਚਰ ਦੀਆਂ। ਲੇਕਿਨ ਅੱਜ ਕੱਲ੍ਹ ਉਹ ਗੱਲਾਂ ਥੋੜ੍ਹੀਆਂ ਖੰਭ ਲਾ ਕੇ ਉੱਡ ਗਈਆਂ ਆ, ਲੇਕਿਨ ਕਿਤੇ ਕਿਤੇ ਹੈਗੀਆਂ ਵੀ ਆ। ਜਿਹੜੀਆਂ ਗੱਲਾਂ ਪਰ ਪ੍ਰੋਫੈਸਰ ਸਾਹਿਬ ਨੇ ਦੱਸੀਆਂ ਆ ਉਹਨਾਂ ਦੀ ਅੱਜ ਕੱਲ੍ਹ ਬਹੁਤ ਘੱਟ ਰੈਲਵੈਂਸ ਹੈ, ਲੇਕਿਨ ਗੱਲਾਂ ਬਹੁਤ ਡੂੰਘੀਆਂ ਆ। ਜਿੱਦਾਂ ਤੁਸੀਂ ਕਹਿੰਦੇ 100 ਸਾਲ ਬਾਅਦ ਪਤਾ ਲੱਗੂਗਾ, ਜਿਸ ਵੇਲੇ ਤੁਸੀਂ ਸਮਾਂ ਬੀਤੂਗਾ, ਜਿਸ ਵੇਲੇ ਤੁਸੀਂ ਪੜਚੋਲ ਕਰੋਗੇ ਆਪਣੇ ਆਪ ਨੂੰ, ਫਿਰ ਇਹਨਾਂ ਦੀਆਂ ਗੱਲਾਂ ਕਹੀਆਂ ਆ, ਇਹਨਾਂ ਦੀਆਂ ਗੱਲਾਂ ਲਿਖੀਆਂ ਆ, ਇਹਨਾਂ ਦੀਆਂ ਗੱਲਾਂ ਛਾਪੀਆਂ ਆ, ਉਹ ਤੁਹਾਨੂੰ ਹਮੇਸ਼ਾ ਯਾਦ ਰਹਿਣਗੀਆਂ। ਅਸੀਂ ਸਕੂਲਾਂ ਦੇ ਵਿੱਚ ਵੀ ਜਿਹੜਾ ਲਿਟਰੇਚਰ ਕਈ ਵਾਰੀ ਪੜ੍ਹਾਉਣਾ ਪੈਂਦਾ ਇੰਗਲਿਸ਼ ਦੇ ਵਿੱਚ, ਉਹ ਜਿਹੜੇ 150 ਸਾਲ ਪਹਿਲੀ ਚੀਜ਼ ਵਰਤੀ ਸੀ, 150 ਸਾਲ ਪਹਿਲਾਂ ਕਿਸੇ ਰਾਈਟਰ ਨੇ ਕੀ ਲਿਖਿਆ ਸੀ, ਉਹ ਹੁਣ ਪੜ੍ਹਾਇਆ ਜਾ ਰਿਹਾ, ਉਹਦੀ ਰੈਲਵੈਂਸ ਹੁਣ ਦੱਸੀ ਜਾ ਰਹੀ ਆ। ਇਸੇ ਤਰ੍ਹਾਂ ਇਹਨਾਂ ਦੀ ਗੱਲ ਦੇ ਨਾਲ ਮੈਂ ਸਹਿਮਤ ਹਾਂ, ਜਿਹੜੀ ਗੱਲ ਅੱਜ ਸਾਨੂੰ ਸਮਝ ਨਹੀਂ ਆ ਰਹੀ ਨਾ, ਉਹ 150 ਸਾਲ, 200 ਸਾਲ, 300 ਸਾਲ ਬਾਅਦ ਸਮਝ ਆਊਗੀ, ਫਿਰ ਪਤਾ ਲੱਗੂਗਾ ਉਹਦੀ ਗਹਿਰਾਈ ਕਿੰਨੀ ਹੈ। ਜੀ ਅਵਦੀਪ,
ਆਉਣ ਲੱਗ ਪਈ ਆ, ਆਏਗੀ ਹਜੇ ਤਾਂ ਚਲੋ, ਪਹਿਲਾਂ ਆਪਾਂ ਥੋੜ੍ਹੇ ਜਿਹੇ ਸੁਨੇਹੇ ਵੀ ਆ, ਤਸਵੀਰਾਂ ਵੀ ਸਾਂਝੀਆਂ ਕਰਨੀਆਂ। ਅਤੇ ਸਾਡੇ ਨਾਲ ਪਰਮਜੀਤ ਸਿੰਘ ਜੁੜਦੇ ਨੇ ਬ੍ਰਿਸਬਨ ਤੋਂ, ਕਹਿੰਦੇ ਨੇ ਕਿ ਹੁਣ ਅਸੀਂ ਇਹ ਸਮਝੀਏ ਕਿ ਅਮਰੀਕ ਜੀ ਦੀ ਆਵਾਜ਼ ਦੇ ਜ਼ਰੀਏ ਹੀ ਜੁੜਿਆ ਕਰਨਗੇ।
ਨਹੀਂ, ਆਵਾਜ਼ ਦੇ ਜ਼ਰੀਏ ਨਹੀਂ, ਇੱਕ ਹੀ ਬ੍ਰੇਕ ਲਈ ਅੱਜ ਦੀ,
ਅੱਛਾ,
ਤਸਵੀਰ ਦੇ ਜ਼ਰੀਏ ਜੁੜਿਆ ਕਰਾਂਗੇ ਅਗਲੇ ਪ੍ਰੋਗਰਾਮ ਤੋਂ ਆਨਵਰਡ।
ਉਹ ਧਾਲੀਵਾਲ ਸਾਹਿਬ, ਮੈਂ ਤਾਂ ਇਹਨਾਂ ਨੂੰ ਦੇਖ ਰਿਹਾ ਹਾਂ, ਅਤੇ ਇਹ ਅਸਲ ਦੇ ਵਿੱਚ ਇਹਨਾਂ ਦਾ ਵੀਡੀਓ ਆਫ ਕੀਤਾ। ਹੁਣ ਤੁਸੀਂ ਕਹੋਗੇ ਆਵਾਜ਼ ਬੜੀ ਸੋਹਣੀ ਆ, ਇਹ ਮਤਲਬ ਬਿਮਾਰ ਕਿੱਦਾਂ ਆ? ਬਿਮਾਰ ਜ਼ਰੂਰੀ ਨਹੀਂ ਹੁੰਦਾ ਕਿ ਨਜ਼ਲੇ ਜ਼ੁਕਾਮ ਨਾਲ ਬਿਮਾਰ ਹੋਵੇ। ਅਮਰੀਕ ਭਾਜੀ ਦੇ ਅਸਲ ਦੇ ਵਿੱਚ ਅੱਖਾਂ ਦੀ ਥੋੜ੍ਹੀ ਜਿਹੀ ਸਮੱਸਿਆ ਚੱਲ ਰਹੀ ਆ, ਅਤੇ ਉਹਦੇ ਕਰਕੇ ਜਿਹੜਾ ਗਲੇਅਰ ਹੈ, ਹੁਣ ਵੀ ਉਹ ਕਾਲੀਆਂ ਐਨਕਾਂ ਲਾ ਕੇ ਬੈਠੇ ਨੇ, ਅਤੇ ਜਿਹੜਾ ਮੂੰਹ ਫਲੱਸ਼ ਹੋਇਆ ਪਿਆ ਆ ਥੋੜ੍ਹੇ ਜਿਹਾ, ਉਹਦੇ ਕਰਕੇ ਮਤਲਬ ਸਮੱਸਿਆ ਆ ਰਹੀ ਆ। ਕਿਉਂਕਿ TV ਜਿਹੜਾ ਹੁੰਦਾ ਨਾ ਭਾਜੀ, ਉਹ ਵਿਜੂਅਲ ਹੁੰਦਾ ਨਾ, ਉਹਦੇ ਵਿੱਚ ਹੁਣ ਜਿੱਦਾਂ ਤੁਹਾਡੀ ਆਵਾਜ਼ ਕੜਕਦੀ ਆ, ਫੋਟੋ ਦੇਖੋ ਮੈਂ ਤੁਹਾਡੀ, ਆ ਕਿੰਨਵੇਂ ਕਿਹੜੇ ਸੰਨ ਦੀ ਲਾਈ ਆ ਫੋਟੋ?
2012 ਦੀ ਅਮਨਦੀਪ, ਜਦੋਂ ਮੇਰੇ ਮੁੰਡੇ ਨੂੰ ਡਿਗਰੀ ਮਿਲੀ ਸੀ ਯੂਨੀਵਰਸਿਟੀ ਦੇ ਵਿੱਚ,
ਅੱਛਾ,
ਉਦੋਂ ਗਏ ਸੀ ਤੇ ਯੂਨੀਵਰਸਿਟੀ ਦੇ ਵਿੱਚ ਖਿੱਚੀ ਸੀ ਫੋਟੋ ਇਹ।
ਠੀਕ ਠੀਕ,
ਜਿਹੜੇ ਪ੍ਰੋਫੈਸ਼ਨਲ ਹੁੰਦੇ ਆ।
ਅੱਛਾ, ਅਤੇ ਉਹ ਉਹਨਾਂ ਨੇ ਖਿੱਚੀ ਸੀ, ਅਤੇ ਦੇਖ ਲਓ ਵੀ ਤਕਰੀਬਨ ਇਹ 14-15 ਸਾਲ ਪੁਰਾਣੀ ਫੋਟੋ ਹੈ, ਅਤੇ ਲੱਗਦੇ ਐਨ ਵਧੀਆ ਆ। ਅਤੇ ਜੇ ਤੁਹਾਨੂੰ ਮੈਂ ਹੁਣ ਉਹ ਦਿਖਾਲਦਾ, ਅਤੇ ਤੁਸੀਂ ਕਹਿਣਾ ਲੈ ਆਹ ਅਮਰੀਕ ਭਾਜੀ।
ਸਾਡੇ ਤਾਂ ਹੋਈ ਆ
ਕਈ ਵਾਰੀ,
2012 ਚ ਹੀ ਹੋਈ ਆ।
2012 ਚ ਹੀ ਹੋਈ ਸੀ, ਕਈ ਵਾਰੀ ਹੋਈ ਆ। ਅਤੇ ਚਲੋ ਆਪਾਂ ਵਾਪਸ ਉੱਧਰ ਨੂੰ ਚੱਲਦੇ ਹਾਂ, ਸੁਨੇਹਾ ਵੱਲ ਨੂੰ। ਅਤੇ ਅਮਰੀਕ ਭਾਜੀ, ਆਹ ਤਸਵੀਰ ਮੈਂ ਸਾਂਝੀ ਕਰਨਾ ਚਾਹੁੰਦਾ ਹਾਂ, ਇਹ ਇੱਥੋਂ ਦੀ ਆ ਜਿੱਥੇ ਮੈਂ ਬੈਠਾ ਹੁਣ ਪ੍ਰੋਗਰਾਮ ਕਰ ਰਿਹਾ, ਅਤੇ ਮੇਰੇ ਨਾਲ ਵਿਜੇ ਵਿਰਦੀ ਜੀ ਨੇ, ਅਤੇ ਵਿਵੇਕ ਪੁਰੀ ਜੀ ਨੇ, ਜੋ ਵਿਵੇਕ ਪੁਰੀ ਸਾਡੇ ਲੋਕਲ ਨੇ, ਇੱਥੋਂ ਦੇ ਫਾਰਮਰ ਨੇ, ਇਹਨਾਂ ਦੇ ਮਿੱਤਰ ਨੇ, ਅਤੇ ਇਹਨਾਂ ਦੇ ਕੋਲ ਆਏ ਸੀ, ਅਤੇ ਫਿਰ ਦੋਨੋਂ ਸਾਡੇ ਕੋਲ ਆਏ ਇੱਥੇ ਤੇ ਪਿਛਲੇ ਹਫ਼ਤੇ, ਅਤੇ ਬੜਾ ਚੰਗਾ ਲੱਗਾ, ਚਿੰਤਨ ਹੋਇਆ, ਗੱਲਾਂ ਬਾਤਾਂ ਹੋਈਆਂ, ਅਤੇ ਤਸਵੀਰ ਇਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਜਿਹੜੀ ਮੈਂ ਤੁਹਾਡੇ ਨਾਲ ਵੀ ਸਾਂਝੀ ਕਰ ਰਿਹਾ ਹਾਂ। ਅਤੇ ਅਮਰੀਕ ਭਾਜੀ, ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਵੀ ਆਏਗਾ ਸਮਾਂ ਮੁੜ ਕੇ, ਹੈ ਨਾ, ਆਏਗਾ ਨਾ, ਸਾਰਾ ਚੇਤੇ ਆਉਣਗੇ ਨਾ।
ਇੱਕ ਮਿੰਟ ਮੈਨੂੰ ਦਿਓ, ਇੱਕ ਮਿੰਟ, ਅੱਧਾ ਮਿੰਟ ਦਿਓ, ਮੈਂ ਵਰਿੰਦਰ ਮਲਹੋਤਰਾ ਜੀ ਦਾ ਧੰਨਵਾਦ ਕਰਦਾ, ਉਹਨਾਂ ਨੇ ਸਤਿ ਸ੍ਰੀ ਅਕਾਲ ਭੇਜੀ ਆ, ਤੇ ਇਹਨਾਂ ਨੂੰ ਅਸੀਂ ਪਿਆਰ ਦੇ ਨਾਲ ਲਾਡੀ ਜੀ ਵੀ ਕਹਿੰਦੇ ਹਾਂ, ਤੇ ਅਗਲੇ ਵੀਕ ਇਹਨਾਂ ਦਾ ਜਿਹੜਾ ਇੰਟਰਵਿਊ ਰਹਿ ਗਿਆ ਸੀਗਾ ਉਹ ਅਸੀਂ ਕਰਾਂਗੇ। ਜੀ ਮੰਦੀ
ਠੀਕ, ਬਿਲਕੁਲ ਕਰਾਂਗੇ। ਅਤੇ ਭਾਅ ਜੀ, ਦੁਨੀਆ ਦੇ ਵਿੱਚ ਕਾਫੀ ਸਮੱਸਿਆਵਾਂ ਚੱਲ ਰਹੀਆਂ, ਕਿੰਨੀਆਂ ਜੰਗਾਂ ਲੱਗ ਰਹੀਆਂ, ਚੱਲ ਰਹੀਆਂ। ਜੇ ਮੈਂ ਥੋੜ੍ਹੀ ਜਿਹੀ ਲਿਸਟ ਗਿਣਾਵਾਂ, ਰਿਮਾਇੰਡ ਕਰਾ ਦਾਂ ਵੀ ਕਿੱਥੇ ਕਿੱਥੇ ਜੰਗ ਚੱਲ ਰਹੀ ਆ। ਆਪਾਂ ਗੁਆਂਢ ਤੋਂ ਹੀ ਸ਼ੁਰੂ ਕਰੀਏ ਤਾਂ ਸਾਡੇ ਗੁਆਂਢ ਦੇ ਵਿੱਚ ਅਫਗਾਨਿਸਤਾਨ ਅਤੇ ਪਾਕਿਸਤਾਨ ਦੀ ਲੜਾਈ ਚੱਲ ਰਹੀ ਆ। ਉਸ ਤੋਂ ਬਾਅਦ ਇਰਾਨ, ਮਤਲਬ ਸਾਰੇ ਕੰਟਰੀ ਲਿੰਕਡ ਹੈ। ਤੁਸੀਂ ਦੇਖੋ, ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਲੜਾਈ ਚੱਲ ਰਹੀ ਆ, ਨਾਲੇ ਉਹਦੇ ਇਰਾਨ ਹੈ, ਇਰਾਨ ਦੀ ਅਮਰੀਕਾ ਨਾਲ ਚੱਲ ਰਹੀ ਹੈ, ਇਜ਼ਰਾਈਲ ਨਾਲ ਚੱਲ ਰਹੀ ਹੈ, UAE ਨਾਲ ਚੱਲ ਰਹੀ ਹੈ, ਬਹਿਰੀਨ ਨਾਲ ਚੱਲ ਰਹੀ ਹੈ, ਕਤਰ, ਓਮਾਨ, ਇਹ ਸਾਰੇ ਕੰਟਰੀਆਂ ਨਾਲ ਚੱਲ ਰਹੀ ਹੈ। ਠੀਕ ਹੈ, ਉੱਧਰ ਯੂਰਪ ਵੱਲ ਮੂੰਹ ਕਰ ਲਓ ਤਾਂ ਮੇਰਾ ਖਿਆਲ ਸ਼ਾਇਦ ਇੱਕ ਕੰਟਰੀ ਵਿਚਾਲੇ ਆ, ਨਹੀਂ ਇੱਕ ਕੰਟਰੀ ਵੀ ਨਹੀਂ, ਇਰਾਨ ਅਤੇ ਰਸ਼ੀਆ ਦਾ ਬਾਰਡਰ ਵੀ ਸੇਮ ਹੈ, ਰਸ਼ੀਆ ਦੀ ਅਤੇ ਯੂਕਰੇਨ ਦੀ ਚੱਲ ਰਹੀ ਆ। ਸੋ ਕਹਿ ਲਓ ਕਿ ਅਫਗਾਨਿਸਤਾਨ ਤੋਂ ਲੈ ਕੇ ਯੂਰਪ ਤੱਕ ਲੜਾਈ ਲੱਗੀ ਹੋਈ ਆ ਸਾਰੇ ਪਾਸੇ। ਠੀਕ ਹੈ, ਉੱਧਰ ਵੈਨੇਜ਼ੁਏਲਾ ਨਾਲ ਚੱਲ ਰਹੀ ਹੈ, ਇੱਕ ਦੋ ਕੰਟਰੀ ਹੋਰ ਹੈ ਉਹਨਾਂ ਨਾਲ, ਸਾਊਥ ਅਮਰੀਕਾ ਵਾਲਿਆਂ ਨਾਲ ਚੱਲ ਰਹੀ ਹੈ, ਕਿਊਬਾ ਵੀ ਘੇਰੇ ਵਿੱਚ ਆਉਣ ਵਾਲਾ ਆ। ਸੋ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਜਹਾਜ਼ ਉੱਡ ਰਹੇ ਨੇ, ਜਿੰਨੇ ਕੁ ਵੀ ਉੱਡ ਰਹੇ ਨੇ, ਉਹ ਸਾਰੇ ਇਹਨਾਂ ਦੇਸ਼ਾਂ ਤੋਂ ਨਹੀਂ ਉੱਡ ਰਹੇ, ਉਹ ਇੱਧਰੋਂ ਉੱਧਰੋਂ, ਜਿੱਦਾਂ ਅੱਗੇ ਨਹੀਂ ਸੀ ਆਪਾਂ ਜਾਂਦੇ ਸਕੂਲਾਂ ਨੂੰ, ਮੇਨ ਰਾਹ ਬੰਦ ਹੋ ਜਾਵੇ ਤਾਂ ਡੰਡੀਆਂ ਤੋਂ, ਛੋਟੇ ਰਾਹਾਂ ਤੋਂ, ਕੱਚੇ ਰਾਹਾਂ ਤੋਂ ਜਾਂਦੇ ਹੁੰਦੇ ਸੀ। ਅਤੇ ਜਹਾਜ਼ ਵੀ ਕੱਚੇ ਲਾਏ ਹੋਏ ਆ, ਅੱਜ ਕੱਲ੍ਹ ਲਾਣੇ ਪੈ ਰਹੇ ਨੇ ਕਿਉਂਕਿ ਕਾਫੀ ਇੱਥੇ ਮਿਜ਼ਾਈਲਾਂ, ਬੰਬ ਉੱਡ ਰਹੇ ਨੇ, ਹੈ ਨਾ, ਡਿੱਗ ਰਹੇ ਨੇ ਇਹਨਾਂ ਦੇਸ਼ਾਂ ਦੇ ਵਿੱਚ। ਸੋ ਲੜਾਈਆਂ ਜਿਹੜੀਆਂ ਨੇ ਬਹੁਤ ਚੱਲ ਰਹੀਆਂ ਨੇ, ਸਮੁੰਦਰੀ ਜਹਾਜ਼ ਜਿਹੜੇ ਨੇ ਉਹ ਬੰਦ ਨੇ, ਤੇਲ ਬੰਦ ਹੈ। ਇੰਡੀਆ ਦੇ 4 ਜਹਾਜ਼ ਸਮੁੰਦਰੀ ਬੇੜੇ ਜਿਹੜੇ ਨੇ ਉਹ ਛੱਡੇ ਨੇ ਇਰਾਨ ਨੇ, ਨੇਵੀ, ਇੰਡੀਅਨ ਨੇਵੀ ਨੇ ਕੱਢੇ ਨੇ ਤੇਲ ਦੇ, ਔਰ ਹੋਰ ਵੀ ਇੱਕ ਦੋ ਦੇਸ਼ਾਂ ਦੇ ਕੱਢੇ ਨੇ। ਭਾਅ ਜੀ, ਇਹਦੇ ਨਾਲ ਜਿਹੜੀ ਗੈਸ ਦੀ ਕਿੱਲਤ ਹੈ ਇੰਡੀਆ ਦੇ ਵਿੱਚ, ਤੇਲ ਤਾਂ ਕਹਿੰਦੇ ਠੀਕ ਹੈ, ਤੇਲ ਦੀ ਤਾਂ ਕੋਈ ਬਹੁਤੀ ਦਿੱਕਤ ਨਹੀਂ, ਗੈਸ ਦੀ ਕਿੱਲਤ ਹੈ, ਪਰ ਮੈਨੂੰ ਸਮਝ ਨਹੀਂ ਆਉਂਦੀ ਜੇ ਗੈਸ ਕਤਰ ਤੋਂ ਆਉਂਦੀ ਹੈ ਤਾਂ ਪ੍ਰੋਬਲਮ ਹੋ ਸਕਦੀ ਆ, ਪਰ ਉੱਥੇ ਸਿਲੰਡਰ ਨਹੀਂ ਮਿਲ ਰਹੇ। ਤੁਹਾਨੂੰ ਤੁਹਾਨੂੰ ਲੱਗਦਾ ਕਿ ਬਲੈਕ ਹੋ ਰਹੀ ਹੈ ਭਾਅ ਜੀ, ਕੀ ਚੱਲ ਰਿਹਾ ਹੈ ਕੰਮ, ਪੈਨਿਕਿੰਗ ਚੱਲ ਰਹੀ ਹੈ? ਭਾਅ ਜੀ ਦੀ ਆਵਾਜ਼, ਭਾਅ ਜੀ ਤੁਹਾਡਾ ਮਾਈਕ ਆਫ ਹੋ ਗਿਆ ਤੇ।
ਜੇ ਤੁਸੀਂ ਇਕਨੋਮਿਕ ਪੁਆਇੰਟ ਆਫ ਵਿਊ ਨਾਲ ਦੇਖੋ ਨਾ,
ਹਾਂਜੀ,
ਇਹ ਜਿਹੜੀ ਸਮੱਸਿਆ ਆ ਇਨਫਲੇਟਡ ਆ, ਇਨਫਲੇਟ ਕੀਤੀ ਗਈ ਆ, ਇਹ ਸਮੱਸਿਆ ਗੈਸ ਦੀ ਐਕਚੁਅਲੀ ਹੈ ਹੀ ਨਹੀਂ ਹੈ, ਬਿਲਕੁਲ ਨਹੀਂ ਹੈ। ਜਿਸ ਵੇਲੇ ਕੋਈ ਵੀ ਸਿਚੁਏਸ਼ਨ ਇਦਾਂ ਦੀ ਕ੍ਰੀਏਟ ਹੁੰਦੀ ਆ ਤਾਂ ਉਹਦੇ ਜਿਹੜੇ ਫਾਇਦਾ ਲੈਣ ਵਾਲੇ ਜਿਹੜੇ ਆਂਸਰ ਹੁੰਦੇ ਆ ਉਹਦਾ ਪੂਰਾ ਪੂਰਾ ਫਾਇਦਾ ਉਠਾਉਂਦੇ ਆ ਤੇ ਉਹ ਆਪਣੇ ਪ੍ਰੋਫਿਟੇਬਿਲਿਟੀ ਲੈਵਲ ਜਿਹੜੇ ਆ ਉਹਨੂੰ ਉੱਪਰ ਕਰਨ ਦੀ ਕੋਸ਼ਿਸ਼ ਕਰਦੇ ਆ। ਇਸ ਰੁਝਾਨ ਹੁੰਦਾ ਹੀ ਨਹੀਂ ਹੈ। ਜਦੋਂ ਕੋਈ ਵੀ ਕੋਨਫਲਿਕਟ ਸ਼ੁਰੂ ਹੋਇਆ ਜਾਂ ਸਮਾਜ ਵਿੱਚ ਕੋਈ ਵੀ ਇੱਦਾਂ ਦੀ ਪ੍ਰਵਿਰਤੀ ਪੈਦਾ ਹੁੰਦੀ ਆ ਜਿਹਦੇ ਨਾਲ ਕਿ ਤੁਹਾਨੂੰ ਲੱਗੇ ਕਿ ਉਹਦੇ ਵਿੱਚ ਡਿਸਟੋਰਸ਼ਨਸ ਆ ਰਹੀਆਂ ਆ, ਸਮਾਜ ਥੋੜ੍ਹਾ ਹਿੱਲ ਰਿਹਾ ਆ, ਇਕਨੋਮੀ ਹਿੱਲ ਰਹੀ ਆ, ਤਾਂ ਉਦੋਂ ਫਿਰ ਜਿਹੜੇ ਮੌਕਾ ਪ੍ਰਸਤ ਲੋਕ ਹੁੰਦੇ ਆ ਉਹ ਕ੍ਰੀਏਟ ਕਰ ਦਿੰਦੇ ਆ। ਜਿੱਥੋਂ ਤੱਕ ਭਾਰਤ ਦੀ ਲੌਜਿਸਟਿਕ ਸਪਲਾਈ ਦਾ ਸਵਾਲ ਹੈ, ਉਹ ਬਿਲਕੁਲ ਇੰਟੈਕਟ ਆ, ਉਹਨੂੰ ਕੋਈ ਡਿਸਟਰਬੈਂਸ ਨਹੀਂ ਹੈ, ਨਾ ਸਟਾਕ ਦੇ ਵਿੱਚ ਕੋਈ ਕਮੀ ਆ। ਜਿੱਥੋਂ ਤੱਕ ਸਰਕਾਰਾਂ ਕਹਿ ਰਹੀਆਂ ਜਾਂ ਸਾਡੀ ਸੈਂਟਰ ਸਰਕਾਰ ਕਹਿ ਰਹੀ ਆ ਜਾਂ ਉਹਨਾਂ ਦੇ ਡਿਪਾਰਟਮੈਂਟ ਕਹਿ ਰਹੇ ਆ, ਬਿਲਕੁਲ ਠੀਕ ਠਾਕ ਚੱਲ ਰਿਹਾ ਆ, ਲੇਕਿਨ ਕ੍ਰੀਏਟਿਡ ਪ੍ਰੋਬਲਮ ਜਿਹੜੀਆਂ ਉਹ
ਇਹ
ਹੋ ਸਕਦੀਆਂ।
ਮੈਨੂੰ ਐਵੇਂ ਲੱਗਦਾ ਕਿ ਜਿਹੜੀ ਇਹ ਗੈਸ ਦੀ ਸਮੱਸਿਆ, ਜਿਹੜੇ ਲੋਕਲ ਟ੍ਰੇਡਰ ਨੇ ਇਹ, ਉਹ
ਜੀ ਬਿਲਕੁਲ ਬਿਲਕੁਲ
ਜਿਹੜੀਆਂ ਏਜੰਸੀਜ਼ ਨੇ ਪ੍ਰਾਈਵੇਟ ਕਰ ਦਿੱਤੀਆਂ ਗਈਆਂ ਨੇ, ਅਤੇ ਉਹ ਇੱਕ ਆਰਟੀਫਿਸ਼ਲੀ ਇਹਨੂੰ ਕ੍ਰੀਏਟ ਕਰ ਰਹੀਆਂ ਨੇ ਸਿਚੁਏਸ਼ਨ ਨੂੰ, ਤਾਂ ਬਲੈਕ ਵੀ ਚੱਲ ਰਹੀ ਹੈ। ਸੁਣਨ ਦੇ ਵਿੱਚ ਆਇਆ ਕਿ ਜਿੱਦਣ ਲੜਾਈ ਲੱਗੀ ਸੀ ਨਾ, ਉਹ ਤੋਂ ਦੂਜੇ ਦਿਨ ਹੀ ਕਹਿੰਦੇ ਵੀ ਉਹਨਾਂ ਨੇ ਜਿਹੜੀ ਗੈਸ ਹੈ ਉਹ ਬੰਦ ਕਰਤੀ ਲੋਕਾਂ ਨੂੰ ਦੇਣ ਲਈ, ਜਿਹੜੀਆਂ ਗੱਡੀਆਂ ਡਿਲੀਵਰ, ਟੈਂਪੂ ਨਹੀਂ ਸੀ ਜਾਂਦੇ ਹੁੰਦੇ ਪਿੰਡ 'ਚ ਜਾਂਦੇ, ਉਹ ਡਿਲੀਵਰ ਬੰਦ ਕਰਤੇ, ਅਤੇ ਉਹਨਾਂ ਨੇ ਸਾਰੀ ਹੋਲਡ ਕਰ ਲਈ, ਅਤੇ ਹੋਟਲਾਂ ਵਾਲਿਆਂ ਨੇ, ਰੈਸਟੋਰੈਂਟਾਂ ਵਾਲਿਆਂ ਨੇ ਉਹ ਜਿਹੜੀ ਗੈਸ ਹੈ ਫਿਰ ਉਹ ਬਲੈਕ ਦੇ ਵਿੱਚ ਲੈਣੀ ਸ਼ੁਰੂ ਕੀਤੀ ਹੋਈ ਆ, ਅਤੇ ਉਹ ਬਹੁਤ ਪੈਸੇ ਬਣਾ ਰਹੇ ਨੇ, ਔਰ ਇਸ ਗੱਲ ਦੀ ਹਾਮੀ
ਨਹੀਂ, ਬਿਲਕੁਲ ਉਹਦੀ ਫਾਇਦਾ ਉਠਾ ਰਹੇ ਆ, ਪ੍ਰੋਫਿਟੇਬਿਲਿਟੀ ਲੈਵਲ ਨੂੰ ਵਧਾ ਰਹੇ ਆ, ਤੇ ਇਹੀ ਆ ਕਾਰਨ। ਵੈਸੇ ਜਦੋਂ ਇੱਥੇ ਕੋਵਿਡ ਫੈਲਿਆ ਸੀਗਾ ਤੇ ਉਦੋਂ ਇੱਥੇ ਗੈਸ ਦੀ ਕਿੱਲਤ ਤਾਂ ਆਈ ਨਹੀਂ ਸੀ, ਟਾਇਲਟ ਪੇਪਰਾਂ ਦੀ ਕਿੱਲਤ ਬੜੀ ਆਈ ਸੀ, ਉਹ ਇਨਫਲੇਟਡ ਕ੍ਰੀਏਟਡ ਕ੍ਰੀਏਸ਼ਨ ਕੀਤੀ ਗਈ, ਥੋੜੇ ਬਹੁਤ ਸ਼ੋਰਟੇਜ ਹੋਊਗੀ ਵੀ, ਲੇਕਿਨ ਉਹਦਾ ਫਾਇਦਾ ਉਠਾ ਕੇ ਫਿਰ ਉਹ ਟਾਇਲਟ ਪੇਪਰਾਂ ਦੀ ਪ੍ਰੋਬਲਮ ਆਈ ਸੀ, ਫਿਰ ਤਾਂ ਲੋਕ ਅੱਕੇ ਗਏ ਸੀ, ਇੰਨੇ ਟੋਇਲਟ ਪੇਪਰ ਆ ਗਏ ਸੀ ਕਿ ਉਹਨੂੰ ਯੂਸ ਯੂਸ ਕਰ ਕਰਕੇ ਅੱਕ ਗਏ ਸੀ ਲੋਕ, ਇੰਨੇ ਸਰਪਲਸ ਹੋ ਗਏ ਸੀ। ਹੁਣ ਤਾਂ ਜੇ ਤੁਸੀਂ ਜਾਓ ਨਾ, ਮੈਨੂੰ ਪਤਾ ਤੁਸੀਂ ਕਾਹਦੇ ਆਫਲਾਈਨ ਗੱਲ ਕਰਾਂਗੇ ਤੇ ਹੋਰ, ਤੇ ਆਪਦੀ ਜਿਹੜੀ ਤੁਸੀਂ ਲੜਾਈ ਦੀ ਗੱਲ ਕੀਤੀ ਨਾ, ਉਹਦੇ ਸਕੇਲ ਤੁਸੀਂ ਬਹੁਤ ਬੜਾ ਲੈ ਗਏ। ਲੜਾਈ ਤਾਂ ਹਰ ਘਰ ਚ ਹੁੰਦੀ ਆ, ਸੱਚੀ ਗੱਲ ਤੇ
ਸਕੇਲ ਬੜਾ ਲੈ ਗਏ
ਪਾਸੇ ਹੋ ਰਹੀ ਆ। ਤੁਸੀਂ ਤਾਂ ਬਹੁਤ ਵੱਡੇ ਸਕੇਲ ਤੇ ਬਾਰਡਰਾਂ ਤੱਕ ਲੈ ਗਏ, ਘਰਾਂ ਦੇ ਬਾਰਡਰਾਂ ਦੇ ਵਿੱਚ, ਘਰ ਦੀ ਚਾਰ ਦੀਵਾਰੀ ਦੇ ਵਿੱਚ ਲੜਾਈ ਸੱਸ ਨੂੰਹ ਦੀ ਹੋ ਰਹੀ ਆ, ਦਰਾਣੀ ਜਠਾਣੀ ਦੀ ਹੋ ਰਹੀ ਆ, ਸੱਸ ਤੇ ਸਹੁਰੇ ਦੀ ਹੋ ਰਹੀ ਆ, ਪਤੀ ਪਤਨੀ ਦੀ ਹੋ ਰਹੀ ਆ, ਜਾਂ ਤੁਸੀਂ ਲੈ ਲਓ ਭਰਾ ਭਰਾ ਦੀ ਵੀ ਕਦੇ ਕਦੇ ਲੜਾਈ ਹੋ ਜਾਂਦੀ, ਲੇਕਿਨ ਉਹ ਤਾਂ ਨਹੀਂ ਹੁੰਦੀ। ਪੇ ਪੁੱਤ ਦੀ ਲੜਾਈ ਜਿਹੜੀ ਬਹੁਤ ਘੱਟ ਹੁੰਦੀ ਆ, ਹਮੇਸ਼ਾ ਜਿਹੜਾ ਪੇ ਹੁੰਦਾ ਨਾ, ਜਿਹੜਾ ਜਿਹੜਾ ਬਾਪ ਹੁੰਦਾ, ਉਹ ਆਪਣੇ ਪੁੱਤਰ ਦੀ ਚੜ੍ਹਦੀ ਕਲਾ ਦੇਖ ਕੇ, ਆਪਣੇ ਪੁੱਤਰ ਨੂੰ ਵੱਧਦਾ ਦੇਖ ਕੇ ਉਹਦੀ ਛਾਤੀ ਫੈਲ ਜਾਂਦੀ ਆ। ਜੇ ਤੁਸੀਂ ਪੇ ਪੁੱਤ ਦਾ ਮੁਕਾਬਲਾ ਲਾਪੋ ਕਰਨ, ਉਹ ਗਲਤ ਗੱਲ ਆ। ਜਿੱਦਾਂ ਹੁਣ ਅਸੀਂ ਅੱਜ ਭੁੱਲਰ ਸਾਹਿਬ ਦੇ ਬੇਟੇ ਨੂੰ ਇੰਟਰਵਿਊ 'ਚ ਲਿਆਉਣਾ ਆ ਅਤੇ ਉਹਦੀ ਸਿਫਤ ਕਰਨੀ ਉਹਨਾਂ ਦੀ ਬਹੁਤ ਜ਼ਿਆਦਾ, ਅਤੇ ਉਹਦੇ ਨਾਲ ਹੋਊਗਾ ਕਿ ਜਿਹੜੀ ਭੁੱਲਰ ਸਾਹਿਬ ਦੀ ਛਾਤੀ ਹੋਰ ਚੌੜੀ ਹੋ ਜਾਊਗੀ। ਅਸੀਂ ਇੱਦਾਂ ਕਹਿਣਾ ਵੀ ਭੁੱਲਰ ਸਾਹਿਬ ਤੋਂ ਜਿਹੜਾ ਇਹਨਾਂ ਦਾ ਬੇਟਾ ਵਰਿੰਦਰ ਆ, ਬਹੁਤ ਸੋਹਣਾ ਗਾਉਂਦਾ ਆ, ਤੇ ਉਹ ਨਾਰਾਜ਼ ਨਹੀਂ ਹੋਣਗੇ, ਕੋਈ ਕੰਪੀਟੀਸ਼ਨ ਨਹੀਂ ਹੋਊਗਾ।
ਤੁਸੀਂ ਕੰਪੀਟੀਸ਼ਨ
ਦੀ ਬਾਰੇ ਕਿਹਾ ਸੀ ਤੇ ਉਹ, ਚਲੋ ਬਾਅਦ 'ਚ ਗੱਲ ਕਰਦੇ ਹਾਂ,
ਉਹ ਕਰਦੇ
ਹਾਂ। ਮੇਰੇ ਕਹਿਣ ਦਾ ਭਾਵ ਆ, ਲੜਾਈ ਹਰ ਖੇਤਰ ਦੇ ਵਿੱਚ ਹੋ ਰਹੀ ਆ, ਲੜਾਈ ਸਿਰਫ ਪੇ ਪੁੱਤ ਅਤੇ ਮਾਂ ਧੀ ਦੇ ਵਿੱਚ ਬਹੁਤ ਘੱਟ ਹੁੰਦੀ ਹੈ, ਬਾਕੀ ਸਾਰੇ ਮੁਹਾਜ਼ਾਂ 'ਤੇ ਜਿਹੜੀ ਲੜਾਈ ਆ ਉਹ ਹਮੇਸ਼ਾ ਹੁੰਦੀ ਰਹਿੰਦੀ ਆ, ਅਤੇ ਇਹ ਲੜਾਈ ਫਿਰ ਦੇਸ਼ਾਂ ਦੇ ਵਿੱਚ ਬਦਲ ਜਾਂਦੀ ਹੈ।
ਭਾਅ ਜੀ ਵਰਿੰਦਰ ਮਲਹੋਤਰਾ ਜੀ ਕਹਿੰਦੇ, ਡੋਮੈਸਟਿਕ ਯੂਜ਼ਰ ਨੂੰ ਵੀ ਗੈਸ ਦੀ ਬਹੁਤ ਤੰਗੀ ਹੋ ਰਹੀ ਹੈ ਜੀ। ਤੰਗੀ ਕ੍ਰੀਏਟ ਕੀਤੀ ਜਾ ਰਹੀ ਹੈ, ਐਸੀ ਕੋਈ ਗੱਲ ਨਹੀਂ ਹੈਗੀ। ਅਤੇ ਹਰਮੋਨ ਵਾਲੀਆ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਵਾਲੀਆ ਸਾਹਿਬ, ਠੀਕ ਠਾਕ ਹੋ? ਅਤੇ ਸਾਡੇ ਨਾਲ ਕਰਨਵੀਰ ਸਿੰਘ ਜੁੜੇ ਨੇ ਛਾਪੜੇ, ਕਹਿੰਦੇ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਜੀ, ਜੇਕਰ ਪੰਜਾਬ ਦੇ ਸਾਰੇ ਸਿੱਖ ਰਾਜਨੀਤਿਕ ਲੀਡਰ ਪੂਰਨ ਸਿੰਘ ਸਾਜਣ, ਭਾਵ ਕਿ ਸਿੱਖ ਟ੍ਰੈਡੀਸ਼ਨ ਬਾਣੇ ਦੇ ਧਾਰਨੀ ਹੋ ਜਾਣ, ਤਾਂ ਬਾਹਰੋਂ ਰੈਲੀ ਕਰਨ ਵਾਲੇ ਨੇਤਾ ਘੁਸਪੈਠ ਕਰਨ ਲੱਗੇ ਲੱਖ ਵਾਰੀ ਸੋਚਣਗੇ। ਇਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਗੱਲ ਕਰਨੀ ਹੈ, ਪਰ ਇਨ ਦਾ ਮੀਨ ਟਾਈਮ ਭਾਅ ਜੀ ਇੱਕ ਹੈਗਾ ਆ ਮਸਲੇ ਦਾ ਹੱਲ, ਜਿਹੜਾ ਮਤਲਬ ਗੈਸ ਦੀ ਪ੍ਰੋਬਲਮ ਆਉਂਦੀ ਹੈ ਨਾ, ਅਤੇ ਇੱਕ ਕੰਪਨੀ ਨੇ ਨਾ ਇਸ ਗੈਸ ਦੀ ਪ੍ਰੋਬਲਮ ਦੀ ਸਮੱਸਿਆ ਜਿਹੜੀ ਹੈ, ਕਹਿੰਦੇ ਗੈਸ ਖਤਮ ਹੋ ਗਈ, ਉਹਨਾਂ ਨੇ ਆਪਣੀ ਐਡਵਰਟਾਈਜ਼ਮੈਂਟ ਵਿੱਚ ਵਰਤੀ। ਹੁਣ ਮੈਂ ਫੋਟੋ ਮੇਰੇ ਕੋਲ ਹੈ ਨਹੀਂ ਹੈ ਇਸ ਵੇਲੇ, ਪਰ ਇਸ ਸਿਚੁਏਸ਼ਨ ਦਾ ਪਤਾ ਕਿਹੜੀ ਕੰਪਨੀ ਫਾਇਦਾ ਉਠਾ ਰਹੀ ਹੈ ਸਾਰਿਆਂ ਨਾਲੋਂ ਵੱਧ?
ਹਾਂਜੀ ਹਾਂਜੀ,
ਹਾਜ ਮੋਲੇ ਵਾਲੇ।
ਬਿਲਕੁਲ ਬਿਲਕੁਲ ਅਮਨਦੀਪ,
ਹਾਜ ਮੋਲੇ ਵਾਲੇ ਨਾ ਵੱਡੇ ਵੱਡੇ ਪੋਸਟਰ ਲਾ ਰਹੇ ਨੇ, ਕਹਿੰਦੇ ਤੁਹਾਨੂੰ ਦੱਸਿਆ ਸੀ ਨਾ ਗੈਸ ਖਤਮ ਹੋ ਜਾਊਗੀ।
ਬਿਲਕੁਲ ਅਮਨਦੀਪ, ਤੇ ਵੈਸੇ ਇਹ ਜੇ ਤੁਸੀਂ ਦੇਖਿਆ ਜਾਵੇ, ਜੇ ਗੈਸ ਖਤਮ ਹੋ ਜਾਵੇ ਤਾਂ ਸਰੀਰਕ ਜਿਹੜੀਆਂ ਬਿਮਾਰੀਆਂ ਉਹ ਵੀ ਬਹੁਤ ਜ਼ਿਆਦਾ ਘੱਟ ਜਾਊਗੀਆਂ। ਉਹਦਾ ਰੀਜ਼ਨ ਇਹ ਆ, ਜਿਸ ਵੇਲੇ ਗੈਸ ਨਹੀਂ ਤੁਹਾਡੇ ਕੋਲ ਹੋਣੀ, ਤਾਂ ਜਿਹੜੇ ਫਾਲਤੂ ਪਕਵਾਨ ਆ, ਟਿੱਕੀਆਂ ਆ, ਸਮੋਸੇ ਆ, ਟਿੱਕੀ ਠੋਕ ਸਿੰਘ ਜਿਹੜੇ ਲੋਕ ਆ, ਉਹ ਘੱਟ ਜਾਊਗੇ। ਜਿਸ ਵੇਲੇ ਤੁਸੀਂ ਟਿੱਕੀਆਂ ਖਾਣੀਆਂ ਨਹੀਂ, ਸਮੋਸੇ ਬਹੁਤ ਘੱਟ
ਖਾਣੇ,
ਸਿਰਫ ਰੋਟੀ ਪਕਾਉਣੀ ਉਹ ਵੀ ਆਪਣੀ ਲੱਕੜੀ ਦੇ ਚੁੱਲ੍ਹੇ ਦੇ ਉੱਪਰ, ਤਾਂ ਫਿਰ ਉਹ ਸਿਹਤ ਜਿਹੜੀ ਤੁਹਾਡੀ ਬਹੁਤ ਸ਼ਾਨਦਾਰ ਰਹੂਗੀ, ਬਹੁਤ ਵਧੀਆ ਰਹੂਗੀ।
ਪਰ ਇਹ ਕੁਦਰਤ ਦੀ ਗੱਲ ਕਰਦੇ ਆ ਕਿ ਗੈਸ ਮਤਲਬ ਕਿੱਲਤ ਆ ਗਈ, ਕਿੱਲਤ ਆ ਜਾਣੀ ਆ, ਠੀਕ ਹੈ ਜੀ। ਲੜਾਈ ਇੱਦਾਂ ਚੱਲਦੀ ਰਹੀ, ਕਿਤੇ ਹੋਰ ਛੇੜ ਲਈ, ਕਿਤੇ ਲੀਡਰ ਬੇਵਕੂਫਾਂ ਨੇ ਮਤਲਬ ਆਹ ਕੁਛ ਕਰ ਲਿਆ, ਤੇ ਲੜਾਈ ਦੀ ਇਹ ਸਮੱਸਿਆ ਬਣਨੀ ਆ। ਤੇ ਇਹਦੇ ਲਈ ਰਾਜਵੰਤ ਭਾਜੀ ਨੇ ਇੱਕ ਤਸਵੀਰ ਪਾਈ ਸੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੇ ਕਰਦਾ, ਸਿਡਨੀ ਤੋਂ। ਤੇ ਉਹ ਕਹਿੰਦੇ ਵੀ ਪਾਥੀ ਪਾਵਰ ਇਜ਼ ਬੈਕ, ਹੈ ਨਾ, ਅਤੇ ਜਿਹੜੀਆਂ ਪਾਥੀਆਂ ਆ ਉਹ ਮਤਲਬ ਵਾਪਸ ਆ ਰਹੀਆਂ। ਅਤੇ ਮੈਂ ਕੱਲ੍ਹ ਵੀ ਦੱਸਿਆ ਸੀ ਪ੍ਰੋਗਰਾਮ ਦੇ ਵਿੱਚ ਕਿ ਭਾਅ ਜੀ ਵੀ ਪੰਜਾਬ ਦੇ ਵਿੱਚ ਜਾਂ ਕਹਿ ਲਓ ਇੰਡੀਆ ਦੇ ਵਿੱਚ ਬੈਕਅਪ ਪਲੈਨ ਹੈ ਨਹੀਂ, ਕਿਸੇ ਨੇ ਬੈਕਅਪ ਪਲੈਨ ਨਹੀਂ ਬਣਾਏ। ਇੱਥੇ ਵੀ ਚਾਹੀਦੇ ਆ ਸਾਡੇ ਪੰਜਾਬੀਆਂ ਨੂੰ, ਚਾਹੀਦਾ ਕਿ ਉਹ ਬੈਕਅਪ ਪਲੈਨ ਜਿੱਦਾਂ ਪਾਣੀ ਦੇ। ਹੁਣ ਤੁਸੀਂ ਇਹ ਦੇਖ ਲਓ, ਕਈ ਵਾਰੀ ਪਾਣੀ ਬੰਦ ਹੋ ਜਾਂਦਾ, ਸ਼ਹਿਰਾਂ 'ਚ ਤਾਂ ਨਹੀਂ ਹੁੰਦਾ ਪਰ ਪਿੰਡਾਂ ਦੇ ਵਿੱਚ ਸਾਡੇ ਜਿੱਦਾਂ ਆਪਣੇ ਪੰਪ ਲੱਗੇ, ਪੰਪ ਖਰਾਬ ਹੋ ਗਿਆ, ਹੈ ਨਾ। ਅਤੇ ਈਵਨ ਕਿ ਸ਼ਹਿਰਾਂ ਦੇ ਵਿੱਚ ਵੀ ਮੰਨ ਲਓ ਕਿ ਪਾਣੀ ਬੰਦ ਹੋ ਜਾਵੇ, ਤੁਹਾਡੇ ਕੋਲ ਕੋਈ ਬੈਕਅਪ ਪਲੈਨ ਹੈਗਾ ਪਾਣੀ ਦੀ ਬਾਲਟੀ ਕਿਤੇ ਭਰ ਕੇ ਰੱਖੀ ਹੋਈ ਆ ਤੁਸੀਂ, ਇੱਕ ਜਾਂ ਦੋ ਜਾਂ ਤਿੰਨ ਰੱਖਦੇ ਹੋ ਤੁਸੀਂ ਭਾਅ ਜੀ, ਓਨੈਸਟਲੀ ਦੱਸਿਓ।
ਨਹੀਂ ਅਮਨਦੀਪ, ਸਾਡੇ ਘਰ ਤਾਂ ਕੋਈ ਪਾਣੀ ਦੀ ਬੋਤਲ, ਜਿੱਦਾਂ ਪਾਣੀ ਦੀਆਂ ਬੋਤਲਾਂ ਤਾਂ ਹੁੰਦੀਆਂ ਜਿਹੜੀ ਮੁੱਲ ਲਈਆਂ ਆ, ਉਹ ਵੀ ਫਾਲਤੂ ਲਈਆਂ ਆ, ਲੈਣੀਆਂ ਨਹੀਂ ਚਾਹੀਦੀਆਂ, ਲੇਕਿਨ ਉਦਾਂ ਬੈਕਅਪ ਹੈ ਨਹੀਂ, ਇੱਕ ਦੋ ਬੋਤਲਾਂ ਦੇ ਵਿੱਚ ਹੁੰਦੀਆਂ, ਉਹ ਇੱਕ ਦੋ ਘੰਟੇ ਹੀ ਚੱਲ ਸਕਦੀਆਂ। ਬਿਲਕੁਲ ਤੁਹਾਡੀ ਗੱਲ ਠੀਕ ਆ ਕਿ ਅਸੀਂ ਪਲੈਨਡ ਨਹੀਂ ਹੈ, ਅਸੀਂ ਸਿਚੁਏਸ਼ਨ ਨੂੰ ਸਾਂਭਣ ਦੇ ਕਾਬਲ ਨਹੀਂ ਹੈ ਜਾਂ ਸਾਡੇ 'ਚ ਇੰਨੀ ਸਮਰੱਥਾ ਹੈ ਹੀ ਨਹੀਂ ਹੈ।
ਅਸੀਂ ਇੰਨੇ ਅਵੇਸਲੇ ਹੋ ਚੁੱਕੇ ਹਾਂ ਕਿ ਕੱਲ੍ਹ ਮੈਂ ਦੱਸਿਆ ਸੀ ਕਿ ਜਿਹੜੀ ਸਟੇਟ ਐਮਰਜੈਂਸੀ ਸਰਵਿਸਿਜ਼ ਆ ਉਹ ਦੱਸਦੀਆਂ ਨੇ ਕਿ ਤੁਸੀਂ ਆਪਣੇ ਘਰ ਦੇ ਵਿੱਚ ਪਾਣੀ ਦੀ ਸਪਲਾਈ ਰੱਖੋ ਵਾਧੂ, ਤੁਸੀਂ ਆਪਣੇ ਘਰ ਦੇ ਵਿੱਚ ਟੌਰਚ ਰੱਖੋ, ਟੌਰਚ ਹੋਏਗੀ ਉਹਦੇ ਬੈਟਰੀ ਨਹੀਂ ਹੋਏਗੀ, ਸੈੱਲ ਮੁੱਕੇ ਹੋਊਗੇ ਜਾਂ ਬੈਟਰੀ ਚਾਰਜ ਨਹੀਂ ਹੋਊਗੀ। ਸੋ ਤੁਹਾਨੂੰ ਚਾਰਜ ਬੈਟਰੀ ਰੱਖਣੀ ਚਾਹੀਦੀ ਹੈ ਰੋਸ਼ਨੀ ਵਾਸਤੇ, ਤੁਹਾਨੂੰ ਮੋਮਬੱਤੀਆਂ ਰੱਖਣੀਆਂ ਚਾਹੀਦੀਆਂ, ਇਹ ਵੀ ਉਹ ਕਹਿੰਦੇ ਕਿ ਕੈਂਡਲਸ ਰੱਖੋ। ਹੁਣ ਕੈਂਡਲਸ ਹੋਣਗੀਆਂ, ਤੀਲਾਂ ਦੀ ਡੱਬੀ ਨਹੀਂ ਹੋਏਗੀ, ਤੀਲਾਂ ਦੀ ਡੱਬੀ ਹੋਏਗੀ ਤਾਂ ਉਹ ਸਲਾਬੀ ਹੋਏਗੀ। ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਬੈਕਅਪ, ਕਹਿੰਦੇ ਇੱਕ ਰੱਸਾ ਰੱਖੋ, ਇੱਕ ਚੇਨ ਰੱਖੋ, ਇੱਕ ਕੁਹਾੜਾ ਰੱਖੋ, ਇਹ ਜਿਹੜੀਆਂ 4-5-10 ਚੀਜ਼ਾਂ ਦੀ ਕਿੱਟ ਹੈ, ਫਸਟ ਏਡ ਕਿੱਟ ਹੈ, ਉਹ ਰੱਖੋ। ਆਪਾਂ ਕਿੰਨੀ ਕੁ ਰੱਖਦੇ ਹਾਂ ਹੁਣ ਇਹ ਬੈਕਅਪ ਜਿਹੜਾ ਆ, ਪੰਜਾਬ ਦੀ ਗੱਲ ਕਰ ਰਹੇ ਹਾਂ, ਪੰਜਾਬ ਦੇ ਵਿੱਚ ਹੁਣ ਸਿਲੰਡਰ ਆਵੇ ਨਾ ਨਾ ਆਵੇ, ਪਹਿਲਾਂ ਤਾਂ ਚੁੱਲ੍ਹਿਆਂ 'ਤੇ ਹੀ ਕੁਕਿੰਗ ਕਰਦੇ ਸੀ, ਹੁਣ ਚੁੱਲ੍ਹਿਆਂ ਲਈ ਬਾਲਣ ਹੈ ਨਹੀਂ, ਹੈ ਨਾ, ਇੱਥੋਂ ਤੱਕ ਕਿ ਚੁੱਲ੍ਹੇ ਵੀ ਹੈ ਨਹੀਂ ਲੋਕਾਂ ਕੋਲ, ਹੁਣ ਉੱਥੇ ਚੁੱਲ੍ਹੇ ਹੈ ਨਹੀਂ, ਚੁੱਲ੍ਹਿਆਂ ਦੀ ਕਿੱਲਤ ਆਈ ਹੋਈ ਆ, ਇਲੈਕਟ੍ਰਿਕ ਚੁੱਲ੍ਹਿਆਂ ਦੀ ਵੀ ਕਿੱਲਤ ਆਈ ਹੋਈ ਆ, ਲੱਕੜੀ ਵਾਲੇ ਚੁੱਲ੍ਹਿਆਂ ਦੀ ਵੀ ਕਿੱਲਤ ਆਈ ਹੋਈ ਆ, ਅਤੇ ਲੱਕੜੀ ਦੇ ਜਿਹਨਾਂ ਕੋਲ ਚੁੱਲ੍ਹੇ ਆ ਉਹਨਾਂ ਨੂੰ ਲੱਕੜ ਨਹੀਂ ਮਿਲ ਰਹੀ, ਠੀਕ ਹੈ। ਅਤੇ ਹੁਣ ਜਿਹੜੀ ਪੌਂ ਬਾਰਾਂ ਆ ਉਹ ਪਾਥੀਆਂ ਵਾਲਿਆਂ ਦੀ ਹੋ ਰਹੀ ਹੈ, ਕਿ ਪਾਥੀ ਜਿਹੜੀ ਆ ਬਲੈਕ 'ਚ ਵਿਕਣੀ ਆ ਬਹੁਤ, ਕਿਉਂਕਿ ਇਹ ਇੱਕ ਅਲਟਰਨੇਟਿਵ ਰਿਸੋਰਸ ਆ ਭਾਅ ਜੀ ਐਨਰਜੀ ਦਾ, ਅਤੇ ਹਰ ਹਾਊਸ ਹੋਲਡ ਨੂੰ ਰੱਖਣਾ ਚਾਹੀਦਾ ਆ। ਅਤੇ ਇਹਦੇ ਬਾਰੇ 2 ਮਿੰਟ ਗੱਲ ਕਰਨੀ ਹੈ, ਖੁਲਾਸਾ ਕਰੀਏ ਵੀ ਥੋੜ੍ਹਾ ਜਿਹਾ ਵੀ ਅਸੀਂ
ਅਮਨਦੀਪ, ਇਹ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ, ਜਿਹੜੀ ਕਿ ਅਸੀਂ ਕਲਾਸਿਸ ਦੇ ਵਿੱਚ ਵੀ ਕਰਦੇ ਹਾਂ, ਜਿਸ ਵੇਲੇ ਸੇਫਟੀ ਦੇ ਇਹ ਇੰਸਟਰੂਮੈਂਟ ਦੀ ਗੱਲ ਹੁੰਦੀ ਆ, ਉਹਦੇ ਵਿੱਚ ਇਹ ਗੱਲ ਕੀਤੀ ਜਾਂਦੀ, ਜੇ ਤੁਸੀਂ ਕਾਰ ਚਲਾਉਂਦੇ ਆ ਤੁਹਾਡੇ ਕਾਰ ਦੇ ਵਿੱਚ ਫਸਟ ਏਡ ਕਿੱਟ ਜ਼ਰੂਰ ਹੋਣੀ ਚਾਹੀਦੀ ਆ। ਉਸ ਤੋਂ ਇਲਾਵਾ ਜਿਹੜਾ ਬਹੁਤ ਇੰਪੋਰਟੈਂਟ ਚੀਜ਼ ਆ, ਉਹ ਚਾਹੀਦਾ ਜਿਹੜਾ ਸ਼ੀਸ਼ੇ ਭੰਨਣ ਵਾਲਾ ਹਥੌੜਾ, ਜਿਹੜਾ ਇੱਕਦਮ ਤੁਸੀਂ ਮਾਰੋ ਸ਼ੀਸ਼ਾ ਟੁੱਟ ਜਾਵੇ, ਬਿਲਕੁਲ ਸਾਫ਼ ਹੋ ਜਾਵੇ, ਉਹਦੀ ਬਹੁਤ ਜ਼ਰੂਰਤ ਆ। ਕਈ ਵਾਰੀ ਤੁਹਾਡੀ ਕਾਰ ਫਸ ਜਾਂਦੀ ਆ, ਉਲਟ ਜਾਂਦੀ ਆ,
ਜਾਂ ਪਾਣੀ ਚ, ਜਾਂ ਪਾਣੀ ਚ, ਜਾਂ ਪਾਣੀ
ਖੁੱਲਦੇ ਨਹੀਂ ਹੈ,
ਜਾਂ ਪਾਣੀ ਚ ਡਿੱਗ ਪੈਂਦੀ ਆ ਕਿਤੇ,
ਹਾਂ, ਉਹ ਹੈਮਰ ਉਸ ਵੇਲੇ ਤੁਹਾਡੇ ਕੋਲ ਹੋਣਾ ਚਾਹੀਦਾ, ਜਿਹੜਾ ਸ਼ੀਸ਼ਾ ਇੱਕ ਉਹ ਡਰਾਈਵਰ ਦੇ ਕੋਲ ਹੋਣਾ ਚਾਹੀਦਾ, ਇੱਕ ਜਿਹੜਾ ਪੈਸੇਂਜਰ ਸੀਟ ਦੇ, ਡਰਾਈਵਰ ਦੇ ਕੋਲ ਤਾਂ ਜ਼ਰੂਰ ਹੀ ਹੋਣਾ ਚਾਹੀਦਾ, ਉਹ ਕਿ ਉਹ ਸ਼ੀਸ਼ੇ ਤੋੜ ਦੇਵੇ। ਉਹ ਤੋਂ ਇਹ ਘਰ ਦੇ ਵਿੱਚ ਵੀ ਹੋਣਾ ਚਾਹੀਦਾ, ਕਿਸ ਵੇਲੇ ਖੁਦਾ ਨਾ ਖਾਸਤਾ ਜਿਹੜੀ ਥੋੜੀ ਅੱਗ ਲੱਗ ਜਾਂਦੀ ਘਰ ਦੇ ਵਿੱਚ, ਦਰਵਾਜ਼ੇ ਬੰਦ ਹੋ ਜਾਂਦੇ, ਜਾ ਨਹੀਂ ਸਕਦੇ, ਵੀ ਸ਼ੀਸ਼ੇ ਉਸ ਵੇਲੇ ਤੋੜ ਕੇ ਉਹ ਹਰ 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 ਮੰਜ਼ਿਲ ਦੇ ਵਿੱਚ, ਜੇ ਤੁਹਾਡਾ ਘਰ ਡਬਲ ਸਟੋਰੀ ਆ, ਟ੍ਰਿਪਲ ਸਟੋਰੀ ਆ, ਸਿੰਗਲ ਸਟੋਰੀ ਆ, ਉਹ ਹਥੌੜੇ ਜਿਹੜੇ ਆ ਬਹੁਤ ਜ਼ਰੂਰੀ ਆ। ਅਤੇ ਪਾਣੀ ਦੀ ਮਾਤਰਾ ਕਾਰ ਦੇ ਵਿੱਚ ਵੀ, ਘਰਾਂ ਦੇ ਵਿੱਚ ਵੀ ਰੱਖਣੀ ਬਹੁਤ ਹੀ ਜ਼ਰੂਰੀ ਆ। ਹਥੌੜਾ ਤਾਂ ਤੁਸੀਂ ਅੱਜ ਹੀ ਲੈ ਲਓ ਅਮਨਦੀਪ, 2-3 ਹਥੌੜੇ ਨਾ ਘਰ 'ਚ ਵੀ ਰੱਖੋ ਅਤੇ ਆਪਣੀ ਕਾਰ ਦੇ ਵਿੱਚ ਵੀ ਰੱਖੋ। ਛੋਟੇ ਜਿਹੇ ਹੁੰਦੇ ਆ ਉਹ, ਇੱਦਾਂ ਮਾਰੋ ਸਾਰਾ ਸ਼ੀਸ਼ਾ ਇੱਕਦਮ ਟੁੱਟ ਜਾਂਦਾ।
ਸਹੀ ਗੱਲ,
ਖੇਲਣ ਲੱਗ ਦੇ ਲਾਪੇ ਉਹਨਾਂ ਕਾਰ,
ਕਹਿੰਦਾ ਟਰਾਈ ਨਾ ਕਰਨ ਲੱਗ ਗਈ ਜੀ ਪਹਿਲਾਂ ਨਾ। ਅਤੇ ਖੈਰ ਭਾਅ ਜੀ, ਜਿਹੜੀ ਥੋੜ੍ਹੀ ਜਿਹੀ ਰਿਸਰਚ ਕੀਤੀ ਆ ਜਾਂ ਮੈਂ ਉਤਸੁਕ ਵੀ ਰਹਿੰਦਾ ਹਾਂ ਕਿ ਜਿਹੜੀ ਇਹ ਆਪਾਂ ਟੈਕਨੋਲੋਜੀ 'ਤੇ ਡਿਪੈਂਡੈਂਟ ਹੋ ਗਏ, ਠੀਕ ਹੈ, ਅਸੀਂ ਆਪਣੀ ਓਰਿਜਿਨਲ ਜਿਹੜੀ ਵੇ ਆਫ ਲਿਵਿੰਗ ਹੈ, ਰਹਿਣ ਦੀ ਸ਼ੈਲੀ ਆ, ਉਹ ਛੱਡਤੀ। ਪਹਿਲੀ ਸ਼ੈਲੀ ਕੀ ਆ ਕਿ ਬਾਲਣ ਇਕੱਠਾ ਕਰਨਾ, ਠੀਕ ਹੈ, ਉਹ ਤੋਂ ਪਹਿਲਾਂ ਚਲੋ ਹੋਰ ਵੀ ਬਹੁਤ ਆਉਣੀਆਂ, ਪਰ ਜਿਹੜੀ ਰੀਸੈਂਟਲੀ ਅਸੀਂ ਛੱਡੀ ਆ ਕਿ ਬਾਲਣ ਜਮ੍ਹਾਂ ਕਰ ਲੈਣਾ 3-4 ਮਹੀਨੇ ਦਾ, ਠੀਕ ਹੈ, ਨਾਲ ਦੀ ਨਾਲ ਹੋਰ ਬਣਾਈ ਜਾਣਾ ਅਤੇ ਸਟੋਕ ਰੱਖਣਾ ਆਟੇ ਦਾ, ਦਾਣੇ ਦਾ, ਸਾਰੀ ਚੀਜ਼ਾਂ ਦਾ, ਲੂਣ ਦਾ ਸਟੋਕ ਰੱਖਣਾ। ਜੇ ਮਹੀਨਾ, 2 ਮਹੀਨੇ, 3 ਮਹੀਨੇ ਕੋਈ ਨਾ ਵੀ ਹੋਵੇ ਤਾਂ ਕੋਈ ਭੁੱਖਾ ਨਹੀਂ ਮਰਨ ਲੱਗਾ, ਠੀਕ ਹੈ। ਹੁਣ ਜਿਹੜਾ ਬਾਲਣ ਹੈ ਪਿੰਡਾਂ 'ਚ ਤਾਂ ਹੋਏਗਾ, ਪਿੰਡਾਂ 'ਚ ਵੀ ਬਹੁਤ ਘੱਟ ਹੈ ਵੈਸੇ ਰੱਖਿਆ ਹੋਇਆ ਲੋਕਾਂ ਨੇ। ਤੁਸੀਂ ਭਾਅ ਜੀ ਇਮੈਜਿਨ ਕਰੋ ਵੀ ਸ਼ਹਿਰਾਂ ਦਾ ਕੀ ਹਾਲ ਹੁੰਦਾ ਹੋਊਗਾ, ਠੀਕ ਹੈ, ਨਾ ਉੱਥੇ ਚੁੱਲ੍ਹਾ, ਸਾਰੇ ਹੀ ਗੈਸ 'ਤੇ ਡਿਪੈਂਡੈਂਟ ਹੋ ਗਏ ਆ, ਔਰ ਗੈਸ ਮੁੱਕ ਗਈ, ਖਤਮ ਹੋ ਗਈ, ਉਹ ਤਰਾ ਤਰਾ ਕਰਨੀ ਆ ਲੋਕਾਂ ਨੇ ਸਟਰੀਟਾਂ ਦੇ ਵਿੱਚ ਘੁੰਮਣਾ, ਜਿਹੜੇ ਘੁੰਮ ਵੀ ਰਹੇ ਨੇ। ਭਾਅ ਜੀ ਇੱਕ ਪਿੰਡ ਨਾ, ਜੇ ਇੱਕ ਪਿੰਡ ਨੂੰ ਮਤਲਬ ਸਸਟੇਨ ਕਰਨਾ ਆ, ਹੈ ਨਾ, ਪਿੰਡ ਚਲਾਉਣਾ ਆ ਗੈਸ 'ਤੇ ਨਹੀਂ, ਮਤਲਬ ਨੋਰਮਲ ਜਿੱਦਾਂ ਜਿਹੜੀ ਟ੍ਰੈਡੀਸ਼ਨਲ ਟੈਕਨੋਲੋਜੀ 'ਤੇ, ਅਤੇ ਇੱਕ ਪਿੰਡ ਜਿਹਦੇ ਮਤਲਬ 100 ਬੰਦਾ ਰਹਿੰਦਾ ਆ, ਉਹ 100 ਬੰਦੇ ਵਾਸਤੇ ਨੂੰ ਪ੍ਰਫੁੱਲਿਤ ਰੱਖਣ ਵਾਸਤੇ ਸਾਰੇ ਰਿਸੋਰਸਿਸ, ਬਾਲਣ, ਹਵਾ, ਹੈ ਨਾ, ਘਰ ਬਣਾਉਣ ਵਾਸਤੇ ਲੱਕੜ, ਤੁਹਾਨੂੰ ਪਤਾ ਕਿੰਨੇ ਦਰਖਤ ਚਾਹੀਦੇ ਆ? ਹੈ ਅੰਦਾਜ਼ਾ?
ਇਹ ਦੱਸੋ
ਉਹ ਇੱਕ 100 ਬੰਦੇ ਦੇ ਪਿੰਡ ਨੂੰ ਨਾ, ਮਤਲਬ ਸਸਟੇਨ ਰੱਖਣ ਦੇ ਲਈ 16,000 ਤੋਂ 17,000 ਦਰਖਤ ਚਾਹੀਦੇ ਆ।
ਚਾਹੀਦਾ ਹੈ।
ਹਾਂ, ਔਰ ਜਿਹੜਾ ਖੇਤ ਦਾ ਹੈ ਨਾ, ਖੇਤ ਦਾ ਮੈਂ ਤੁਹਾਨੂੰ ਅੰਦਾਜ਼ੇ ਨਾਲ ਦੱਸਦਾ ਹਾਂ ਕਿ ਖੇਤ ਦਾ ਤਕਰੀਬਨ 800 ਦਰਖਤ ਲੱਗਦਾ ਆ।
ਅੱਛਾ ਜੀ।
ਹਾਂ, ਤਕਰੀਬਨ 30 ਕਿੱਲੇ ਪਿੰਡ ਦੇ ਜਿਹੜੇ ਆ ਉਹ ਦਰਖਤਾਂ ਦੇ ਅਧੀਨ ਹੋਣੇ ਚਾਹੀਦੇ ਆ, 30 ਕਿੱਲੇ 100 ਬੰਦੇ ਮਗਰ। ਤੇ ਜੇ 1,000 ਹੈ ਤਾਂ ਤੁਸੀਂ 10 ਗੁਣਾ ਲਾ ਲਓ, 300 ਕਿੱਲਾ ਪਿੰਡ ਨੂੰ ਚਾਹੀਦਾ ਆ ਜੇ 1,000 ਬੰਦੇ ਦਾ ਪਿੰਡ ਹੈ। ਠੀਕ ਹੈ, ਉਹਦੇ ਵਿੱਚ ਫਿਰ ਉਹ ਘਰ ਵੀ ਬਣਨਗੇ, ਉਹਦੇ ਵਿੱਚ ਖੇਤੀਬਾੜੀ ਲਈ ਸੰਦ ਸਦੇੜਾ ਵੀ ਬਣੇਗਾ, ਬਾਲਣ ਵੀ ਇਨਫ ਹੋਊਗਾ 1,000 ਬੰਦੇ ਲਈ 300 ਕਿੱਲੇ 'ਚੋਂ। ਠੀਕ ਹੈ, ਅਤੇ ਇਹਦੇ ਵਿੱਚ ਇਕੱਲਾ ਇਹ ਨਹੀਂ ਆ ਜਾਂਦਾ ਕਿ ਬਾਲਣ ਦੇ ਲਈ ਦਰਖਤ ਵਰਤਣੇ ਆ, ਜਿਹੜੀ ਅਸੀਂ ਉਹ 1,000 ਬੰਦਾ ਆਕਸੀਜਨ ਖਿੱਚੇਗਾ ਉਹਦੀ ਸਪਲਾਈ ਵੀ ਉਹ ਇੰਨੇ ਹੋਏਗਾ, ਜਿੰਨੀ ਕਾਰਬਨ ਡਾਈਆਕਸਾਈਡ ਛੱਡੇਗਾ ਉਹ ਅਬਜ਼ੋਰਬ ਕਰ ਲਏਗਾ, ਅਤੇ ਵਾਧੂ ਆਕਸੀਜਨ ਛੱਡੇਗਾ ਅਤੇ ਵਾਤਾਵਰਨ ਵੀ ਸਾਫ਼ ਰਹੇਗਾ। ਸੋ ਇੱਕ ਬੰਦੇ ਮਗਰ ਨਾ ਘੱਟ ਤੋਂ
ਅਮਨਦੀਪ, ਦਰਖਤਾਂ ਦਾ ਇੱਕ ਹੋਰ ਵੀ ਫਾਇਦਾ ਆ। ਦਰਖਤ ਜਿਹੜੇ ਆ ਪਾਣੀ ਛੱਡਦੇ ਆ ਅਸਮਾਨ ਦੇ ਵਿੱਚ, ਜਿਹਨੂੰ ਵੈਪੋਰੇਸ਼ਨ ਕਹਿੰਦੇ ਆ, ਉਹਦੇ ਨਾਲ ਮੀਂਹ ਪੈਣ ਦੇ ਵਿੱਚ ਵੀ ਕਾਫੀ ਮਦਦ ਮਿਲਦੀ ਆ। ਜਿਹਨਾਂ ਖੇਤਰਾਂ ਦੇ ਵਿੱਚ ਬਹੁਤ ਸਾਰੇ ਦਰਖਤ ਹੁੰਦੇ ਆ ਉੱਥੇ ਮੀਂਹ ਜ਼ਿਆਦਾ ਪੈਂਦੇ ਆ, ਉਹ ਸਿਰਫ ਉਹ ਵਾਸ਼ਵੀਕਰਨ ਸਿਰਫ ਪਾਣੀ ਦਾ ਹੀ ਨਹੀਂ ਹੁੰਦਾ ਜਿਹੜਾ ਧਰਾਤਲ ਤੇ ਹੁੰਦਾ, ਦਰਖਤਾਂ ਦੇ ਪੱਤਿਆਂ ਦੇ ਥਰੂ ਜਿਹੜਾ ਵਾਸ਼ਵੀਕਰਨ ਹੁੰਦਾ, ਉਹਨਾਂ ਦੇ ਵਿੱਚ ਜਿਹੜਾ ਪਾਣੀ ਹੁੰਦਾ, ਜਿੱਦਾਂ ਉਹਨਾਂ ਤੇ ਧੁੱਪ ਪੈਂਦੀ ਆ ਉਹਨਾਂ ਵਿੱਚ ਪਾਣੀ ਜਿਹੜਾ ਭਾਫ਼ ਬਣ ਕੇ ਉੱਪਰ ਨੂੰ ਨਿਕਲਦਾ ਆ, ਤੇ ਉਹਦੇ ਨਾਲ ਜਿਹੜੀ ਬਾਰਿਸ਼ ਹੁੰਦੀ ਆ ਉਹ ਸ਼ੁੱਧ ਵੀ ਹੁੰਦੀ ਆ ਅਤੇ ਬਹੁਤ ਐਗਰੈਸਿਵ ਹੁੰਦੀ ਹੈ, ਬਹੁਤ ਵਧੀਆ ਹੁੰਦੀ ਆ। ਤੇ ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਹੁਣ ਚੇਰਾਪੂੰਜੀ ਦੇ ਇਲਾਕੇ ਆ ਜਾਂ ਆਸਾਮ ਦੇ ਇਲਾਕੇ ਆ ਜਾਂ ਬੰਗਾਲ ਦੇ ਇਲਾਕੇ ਜਿੱਥੇ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਆ, ਉਹਦਾ ਰੀਜ਼ਨ ਇਹ ਆ ਕਿ ਉੱਥੇ ਦਰਖਤ ਜ਼ਿਆਦਾ ਆ ਤੇ ਟੀ ਪਲਾਂਟੇਸ਼ਨ ਬਹੁਤ ਵਧੀਆ ਆ ਉੱਥੇ।
ਹਾਂ, ਤਕਰੀਬਨ ਕਹਿਣ ਦਾ ਮਤਲਬ ਹੈ ਕਿ ਇੱਕ ਬੰਦੇ ਨੂੰ ਘੱਟੋ ਘੱਟ 20 ਤੋਂ 25 ਦਰਖਤ ਚਾਹੀਦੇ ਨੇ ਆਪਣੀ ਆਪਣਾ ਨਿਰਵਾਹ ਕਰਨ ਦੇ ਲਈ। ਸੋ ਇੱਕ ਫੈਮਿਲੀ ਚਾਹੁੰਦੀ ਆ ਤਾਂ ਉਹਨੂੰ 100 ਦਰਖਤ ਚਾਹੀਦਾ ਆ, ਜੇ ਉਹ ਨੈਚੁਰਲ ਤਰੀਕੇ ਨਾਲ, ਉਹਨੂੰ ਗੈਸ ਦੀ ਸਪਲਾਈ ਨਹੀਂ ਚਾਹੀਦੀ। ਪਰ ਇਹਨੂੰ ਹੁਣ ਅਸੀਂ ਕੀ ਆ, ਦਰਖਤ ਵੱਢ ਦਿੱਤੇ ਨੇ, ਅਤੇ ਹੁਣ ਜੇ ਗੈਸ ਬੰਦ ਹੋ ਗਈ 6 ਮਹੀਨੇ ਲਈ, ਬਾਲਣ ਕਿੱਥੋਂ ਬਾਲਣਾ ਆ? ਅਤੇ
ਹਾਂਜੀ
ਮਲਹੋਤਰਾ ਸਾਹਿਬ ਕਹਿੰਦੇ ਨੇ ਕਿ ਕਹਿੰਦੇ ਪਾਥੀਆਂ ਕਹਿੰਦੇ ਬਾਲਣੀਆਂ ਸੌਖੀਆਂ ਨਹੀਂ, ਪੁਰਾਣੀਆਂ ਬੀਬੀਆਂ ਹੀ ਬਾਲ ਸਕਦੀਆਂ ਸੀ। ਅਤੇ ਦੂਜੀ ਗੱਲ ਇਹ ਆ ਕਿ ਕਹਿੰਦੇ ਪਾਥੀਆਂ ਦਾ ਵੀ, ਕਹਿੰਦਾ ਆਨਲਾਈਨ ਪਾਥੀਆਂ ਦਾ ਵੀ ਰੇਟ ਬਹੁਤ ਵੱਧ ਗਿਆ ਐਮਾਜ਼ਨ ਤੇ ਸਰਚ ਕਰਕੇ ਤੇ।
ਤੁਸੀਂ ਅੱਗੇ ਕਮੀਜ਼ ਮੰਗਾਉਂਦੇ ਹੁੰਦੇ ਸੀ ਨਾ, ਕੋਈ ਟੀਵੀ ਜਾਂ ਰੇਡੀਓ ਮੰਗਾਉਂਦੇ ਹੁੰਦੇ ਸੀ ਪਹਿਲੇ ਜ਼ਮਾਨਿਆਂ ਦੇ ਵਿੱਚ, ਉਹ ਬੜੀ ਪੈਕਿੰਗ, ਪੈਕਿੰਗ ਦਾ ਕੀ ਹੁੰਦੀ ਸੀ, ਡਾਕੀਆ ਛੱਡ ਕੇ ਜਾਂਦਾ ਹੁੰਦਾ ਸੀ, ਪੈਕਿੰਗ ਹੁੰਦੀ ਸੀ। ਲੇਕਿਨ ਅੱਜ ਕੱਲ ਪਾਥੀਆਂ ਦੀ ਪੈਕਿੰਗ ਇੰਨੀ ਵਧੀਆ ਆ, ਏਦਾਂ ਲੱਗਦਾ ਵੀ ਜਿੱਦਾਂ ਤੁਹਾਡੇ ਘਰ ਦੇ ਵਿੱਚ ਕੋਈ ਮਠਿਆਈ ਸਪਲਾਈ ਹੋ ਰਹੀ ਆ। ਜਿਸ ਵੇਲੇ ਉਹਨੂੰ ਖੋਲਦੇ ਆ, ਅਨਫੋਲਡ ਕਰਦੇ ਆ, ਵਿੱਚੋਂ ਪਾਥੀਆਂ ਨਿਕਲਦੀਆਂ, ਉਹ ਪਾਥੀਆਂ ਦੀ ਪੈਕਿੰਗ ਹੀ ਇੰਨੀ ਵਧੀਆ ਹੁੰਦੀ, ਤੁਸੀਂ ਜਾਣੇ ਦਿਓ ਇਹ ਪਾਥੀਆਂ ਬਾਲਣ ਨੂੰ ਤਾਂ ਰੂਹ ਆਪੇ ਹੀ ਕਰਨੀ ਆ, ਤੇ
ਆਪਾਂ
ਵਧੀਆ ਵੀ ਹੁੰਦੀਆਂ। ਦੇਖੋ ਤਾਂ ਕਿੰਨੀਆਂ, ਜਿੱਦਾਂ
ਅਸੀਂ
ਪਾਥੀਆਂ ਏਦਾਂ ਜਿੱਦਾਂ ਬੇਸਣ ਹੁੰਦਾ
ਨਹੀਂ
ਤੇ
ਨਹੀਂ
ਜਿੱਦਾਂ ਗੁੜ
ਇਹ
ਤਾਜ਼ਾ
ਨਹੀਂ ਨਹੀਂ
ਕੱਢਿਆ ਹੁੰਦਾ,
ਇਹ ਇਹ ਤਾਂ
ਸਾਨੂੰ
ਪਿੰਡ,
ਵਧੀਆ
ਇਹ ਤਾਂ
ਲੱਗਦਾ।
ਭਾਅ ਜੀ ਇਹ ਤਾਂ ਪਿੰਡ ਵਾਲੀਆਂ ਪਾਥੀਆਂ ਆ, ਪਾਥੀਆਂ ਪੱਥਣ ਵਾਲੀ ਤਾਂ ਮਸ਼ੀਨ ਵੀ ਆ ਗਈ ਆ,
ਹਾਂਜੀ
ਉਹ ਤਾਂ
ਹਾਂਜੀ
ਪ੍ਰੋਪਰ ਸਕੁਏਅਰ, ਉੱਤੇ ਡਿਜ਼ਾਈਨ ਵੀ ਬਣ ਜਾਂਦਾ ਆ ਉਹਦਾ, ਮਤਲਬ ਜਿੱਦਾਂ ਦਾ ਮਰਜ਼ੀ ਬਣਾ ਲਓ, ਉੱਤੇ ਲਿਖ ਵੀ ਹੋ ਜਾਂਦਾ ਆ ਹੈਪੀ ਬਰਥਡੇ ਟੂ ਯੂ ਵਗੈਰਾ ਸਾਰਾ
ਨਹੀਂ।
ਕੁਝ।
ਅਮਨਦੀਪ ਮੈਂ ਤੁਹਾਨੂੰ ਇੱਕ ਸਵਾਲ ਇੱਥੇ ਪੁੱਛਦਾ ਆ, ਤੁਸੀਂ ਵੀ ਗਹਿਰੀ ਨਿਗਾਹ ਰੱਖਦੇ ਆ, ਪਾਰਕੂ ਬੰਦੇ ਆ, ਬਹੁਤ ਚੀਜ਼ਾਂ ਦੇ, ਹਰ ਚੀਜ਼ ਦੇ ਪਾਰਕੂ ਆ, ਤੇ ਪਾਰਕੂ ਅੱਖ ਨਾਲ ਤੁਸੀਂ ਸਾਰੀਆਂ ਚੀਜ਼ਾਂ ਦੇਖਦੇ ਆ, ਪਾਥੀਆਂ ਦੀ ਡਿਮਾਂਡ ਜ਼ਿਆਦਾ ਕਿਹੜੇ ਸਮੇਂ ਤੇ ਹੁੰਦੀ ਹੈ?
ਜਦੋਂ ਅੰਤਮ ਸੰਸਕਾਰ ਕਰਨਾ ਹੁੰਦਾ
ਉਦੋਂ ਤਾਂ ਹੁੰਦੀ ਆ, ਲੇਕਿਨ ਐਜ਼ ਅ ਕਮਿਊਨਿਟੀ ਪਾਥੀਆਂ ਦੀ ਡਿਮਾਂਡ ਹੁੰਦੀ ਜਦੋਂ ਇਲੈਕਸ਼ਨ ਹੋਵੇ।
ਅੱਛਾ,
ਪਾਥੀਆਂ ਬਰਾਣੀਆਂ ਵੀ ਹੁੰਦੀਆਂ। ਹੱਸਦੇ ਕਾਹਦੇ ਤੁਸੀਂ?
ਨਹੀਂ ਫਿਰ, ਨਹੀਂ ਫਿਰ ਟਮਾਟਰ, ਟਮਾਟਰਾਂ ਦੀ ਡਿਮਾਂਡ ਹੁੰਦੀ ਹੈ ਜਦੋਂ, ਮਤਲਬ ਕਿਸੇ ਨੇ ਗਾਉਣ ਗਾਉਣ ਵਾਲਾ ਸੱਦਣਾ ਹੁੰਦਾ ਉਦੋਂ।
ਉਦੋਂ ਜਦੋਂ ਕੋਈ ਗਾਉਣ ਵਾਲੇ ਦੇ ਸੁਰ ਨਾ ਲੱਗੇ ਉਦੋਂ। गाने दा धंधा बहुत रिस्की आ। जे तुसीं स्टेज ते गाते गाते ना तुहाडे सुर उखड़ जावे, फिर उस वेले जिहड़ी प्रॉब्लम तुहानूं आउंदी है ना, उह मल्होत्रा साहब ही दस सकदे आ, क्योंकि संगीत दे ज्यादा जादूगर आ, इन्हां नूं पता है भी की समस्या आ सकदी उस वेले।
ठीक है भाजी। वो जी पाथियां की गल चलती सी, तो आप 4 साल पहला गल सुनाई भी सी, एक न्यूज़ भी बनी सी जदों नवी नवी पाथियां जड़ियाँ ऑनलाइन एमेजन पर बिकनिया शुरू कीतियां है ना, तो उन्हें पाथियां का पेज सगा जो प्रोडक्ट पेज एमेजन पर, तो हेठ है ना एक जनानी ने कमेंट पाया होया है ना, तो कहती कहती योर प्रोडक्ट टेस्ट लाइक शिट है ना, वेरी बैड टेस्ट। उस बाद चो न्यूज़ बनी, कहते वो थले लिखा से इट इज शिट है ना, यू आर नॉट सपोज टू ईट। तो वो गल ये बनी कि वो जनानी ने ना ये ऑर्डर कर लिया, यदा नाम सेगा प्रोडक्ट का डंग केक, ठीक है इन्हों डंग केक कहते हैं, तो वो कर लिया ऑर्डर। भाजी थोड़ी आवाज़ बंद है मैं लगता,
नहीं आवाज नहीं बंद, मैं बोलिया, मैं सोच रहा सी पाथियां
हाँ
दे एक दो होर गल्लां करने हैं
हाँ वो
ते मैं करना बाद च।
हाँ वो डंग केक ना उन्हें खरीद लिया, उन्हें कर ली किटी पार्टी न्यूयॉर्क के विच, ते उन्हें सद लिया अपनिया सहेलियां, उन्होंने कहती भी मैं इंडिया तो एक नवी तरह का केक बनाया, अज मैं इंट्रोड्यूस करना फर्स्ट टाइम इन किटी पार्टी। वो
अच्छा जी,
सारिया बड़िया मतलब कहने इंडिया तो एक नवा डंग केक आया, कहने कट के ना उन्हें रखता प्लेटा च कर चमचे वो सारिया बीबिया ने खाधा केक डंग केक, ते वो सारिया ने फीडबैक दी कहते इट टेस्ट लाइक शिट है ना। वही फिर रिव्यू उन्हें एमेजन पर दिता, तो उत्थे फिर उन्होंने बाद चो नॉलेज मिली भी इट इज़ शिट, इट इज़ रियली शिट, इट्स नॉट मेंट टू बी ईटिंग, ये खाने के लिए नहीं है, ये तो बालण है ना, ये बालण वास्ते है, ये हिंदू भाईचारे के पाथियां वरतिया जाए ने हवनों के, इस करके यदि सेल बहुत होंगी ऑनलाइन, जोड़े शहरी है ना वो पाथियां डिलीवर करवा लेंगे ने ऑर्डर करके, उन्होंने हवन करने होंगे अपनी पूजा करनी होंगी वो चाहिए होंगे पाथियां, सो इस करके ये भी एक मुद्दा आ। तो साढ़े
नहीं
नाल परमिंदरजीत सिंह भट्टी जुड़े ने, कहिंदे किसी भी स्टेट दे वधिया सर्वाइवल लई 33% जंगल चाहिए, पंजाब दे कोल शायद 4% रह गया है। बिल्कुल दुरुस्त फरमाया तुसी, स्टेट भी की अपने आले दुआले भी जिहड़े जिन्ने दरख्त ने ते वो भी काउंट आपां कर लईए तो देखिए कि किन्ने है, पर जिहड़ा एक्चुअल फॉर्मूला भाजी दरख्तों का आ, वो एक बंदे नूं 10 तों 20 दरख्त जिहड़े ने वो जरूरी ने, वो आस पास होण, वो लावे है ना, उन्होंने मेनटेन करे ते
अमनदीप, एक बंदे नूं अपने जीवन दे विच किन्ने दरख्त लाने चाहीदे आ? मेरे ख्याल दे जे बंदा इक्को ही दरख्त ला दे ना अपने जीवन दे विच, अपनी जीवन दे काल दे विच, तां उह काफी साजगार हो सकदा है समाज दे लई। कई तां पुरखां बद्दी कोई दरख्त लांदे ही नहीं, कटदे ही आ। जे तुसीं 10 दरख्त कट दित्ते, एक दरख्त ला दिता, तां तुहाडी जिहड़ी प्रोडक्टिविटी है सिर्फ -9 आ। 10 कट्टे तां एक लाया, जे तुसीं 10 कट्टे तां 10 लाओगे तां तुहाडी प्लस दे विच जाऊगी। ते दरख्त लाने बहुत जरूरी आ। जे दरख्त ना लाओ तां जिहड़े दरख्त लगे हो उहनां नूं सांभणा भी बहुत जरूरी हुंदा। जिदां साडे इलाके दे विच काफी दरख्त लगे, दरख्त ही दरख्त आ, पिछे क्राउन लैंड आ, उत्थे दरख्त बहुत आ। ते दरख्तां बड़ी जिहड़ी जगह हुंदी आ ना, उत्थे ऑक्सीजन बहुत हुंदी आ। मैं तां उधर रह के भी देखिया, रीजनल इलाके विच जाओ ना तुहाडी सेहत बिल्कुल ठीक रहिंदी आ। हुण जिहड़े शहरी इलाके च जिथे कंक्रीट जंगल आ, जिथे इमारतां जिहनूं असीं विजुअल पोल्यूशन भी कहिंदे आ, जे तुसीं घर तों बाहर पिछड़ सड़क छत दे उपर निगाह मारो आले दुआले, तुहानूं बिल्डिंगां ही बिल्डिंगां नजर आनियां। ਉਹ ਕੀ ਅੱਜ ਕੱਲ੍ਹ ਨਵੀਂ ਟੈਕਨੋਲੋਜੀ ਆਈ ਕਿ ਵਿਜੂਅਲ ਜਿਹੜੇ ਪੋਲਿਊਸ਼ਨ ਹੈ ਉਹ ਬਹੁਤ ਜ਼ਿਆਦਾ ਆ,
ਬਹੁਤ
ਤੁਹਾਡੀ
ਜ਼ਿਆਦਾ।
ਅੱਖਾਂ ਨੂੰ ਕੁਛ ਦੇਰ ਤਾਂ ਚੰਗਾ ਲੱਗਦਾ ਆ, ਲੇਕਿਨ ਉਸ ਤੋਂ ਬਾਅਦ ਚੰਗਾ ਲੱਗਣਾ ਹਟ ਜਾਂਦਾ ਆ। ਇੱਦਾਂ ਦੇ ਕਈ ਹੋਰ ਪੋਲਿਊਸ਼ਨ ਵੀ ਨਵੇਂ ਨਵੇਂ ਪੈਦਾ ਹੋਏ ਆ, ਤੇ ਸਾਊਂਡ ਪੋਲਿਊਸ਼ਨ ਦਾ ਤੁਹਾਨੂੰ ਪਤਾ ਹੀ ਆ,
ਹਾਂਜੀ
ਹੋਰ ਪੋਲਿਊਸ਼ਨ ਵੀ ਤੁਹਾਨੂੰ ਦੱਸਾਂਗੇ ਕਿਸ ਵੇਲੇ, ਜਿਸ ਵੇਲੇ ਇਹ ਤੇ ਗੱਲ ਕਰਾਂਗੇ, ਤੇ ਉਹਦੇ ਤੇ ਵੀ ਸਟੱਡੀ ਕਰ ਰਹੇ ਲੋਕ, ਅਸੀਂ ਵੀ ਥੋੜੇ ਬਹੁਤੇ ਉਹਦੇ ਤੇ ਬ੍ਰੇਨਸਟਾਰਮ ਕਰਦੇ ਆ। ਤੇ
ਭਾਜੀ
ਅਮਨਦੀਪ
ਭਾਜੀ ਜਿਹੜੇ
ਦੇਖਿਆ
ਜਿਹੜੇ ਜਿਹੜੇ ਮੁੱਦੇ ਆਉਣ ਵਾਲੇ ਆ ਨਾ, ਆਪਾਂ ਡਿਸਕਸ ਕਰਨੇ ਆ। ਚਾਹਲ ਸਾਹਿਬ ਵੀ ਆ ਰਹੇ ਨੇ, ਬੀਜੇਪੀ ਦੀ ਰੈਲੀ ਦੀ ਵੀ ਗੱਲ ਕਰਨੀ ਹੈ, ਅਤੇ ਹੋਰ ਵੀ ਬੜੇ ਮੁੱਦੇ ਲੈ ਕੇ ਆ ਰਹੇ ਨੇ। ਮੈਂ ਲਿਸਟ ਦੇਖ ਰਿਹਾ ਉਹਨਾਂ ਦੀ ਦਿਲ ਵਾਲੀ ਭੜਾਸ ਦੇ ਵਿੱਚ, ਅਤੇ ਹੁਣੇ ਬਸ ਚੰਦ ਕੁ ਮਿੰਟਾਂ 'ਚ ਵਿੱਕੀ ਵੀ ਆ ਰਹੇ ਨੇ। ਮੈਂ ਬੇਨਤੀ ਕਰਾਂ ਵਿੱਕੀ ਨੂੰ ਕਿ
ਲੈ ਲਓ,
ਹਾਂਜੀ ਉਹ ਆਉਣ, ਅਤੇ ਇਨ ਦਾ ਮੀਨ ਟਾਈਮ ਪਰਮਿੰਦਰ ਜੀ ਤਾਂ ਕਹਿੰਦੇ ਨੇ ਕਿ ਪਾਥੀਆਂ ਜਿਹੜੀਆਂ ਚੋਰੀਆਂ ਹੋਈਆਂ ਸੀ ਉਹ ਬਲੈਕ ਵਿਕਣੀਆਂ ਹੁਣ। ਬਿਲਕੁਲ, ਅਤੇ ਇੱਕ ਕਵਿਤਾ ਦੇ ਰੂਪ ਦੇ ਵਿੱਚ ਸਾਂਝ ਪਾ ਰਹੇ ਨੇ ਕਰਨਵੀਰ, ਕਹਿੰਦੇ ਗੈਸ ਸਿਲੰਡਰ ਮੰਗਦੀ ਹੱਥ ਨਾ ਲਾਉਂਦੀ ਪਾਥੀ ਨੂੰ, ਹਾਲੇ ਸਫਾਰੀ ਸਮਝ ਸੋਣੀ ਹੈ ਛੋਟੇ ਹਾਥੀ ਨੂੰ।
ਜਿਹੜੀ ਜਿਹੜੀ ਪਾਥੀ ਆ ਨਾ, ਜੇ ਸੰਗੀਤ ਦੇ ਰੂਪ ਚ ਦੇਖਿਆ ਜਾਵੇ ਤੇ ਇਹਦੇ ਪੰਜਵੀਂ ਸੁਰ ਲੱਗਦੀ ਆ, ਪਾ ਦੀ ਸੁਰ,
ਠੀਕ ਹੈ ਤੁਸੀਂ
ਪੰਜਵੀਂ ਸੁਰ ਆ,
ਪੰਜਵੀਂ ਸੁਰ ਹੈ। ਤੇ ਉਹ ਇੱਕ ਗੀਤ ਵੀ ਬਣਾਇਆ ਸੀਗਾ, ਕਹਿੰਦਾ ਪਾਥੀਆਂ ਪੱਥ ਦੀ ਦੇ ਮੇਰੇ ਲੈ ਗਿਆ ਉਂਗਲੀ ਦੀ ਉਂਗਲੀ ਦਾ ਮੇਚਾ, ਹੈ ਨਾ। ਤੇ ਉਹ ਮਤਲਬ ਪਾਥੀ ਤੋਂ ਹੀ ਉਂਗਲੀ ਦਾ ਮੇਚਾ ਲੈ ਜਾਂਦੇ ਹੈ ਨਾ, ਵੀ ਮੁੰਦੀ ਪਾਣ ਪਾਥੀਆਂ
ਗੱਲਾਂ ਕਾਫੀ
ਗੱਲਾਂ ਦਾ ਚੁਟਕਲੇ ਦਾ ਬਹੁਤ ਬਣਾਏ ਸੀ। ਇੱਕ ਇੱਕ ਗੋਰਾ ਪੰਜਾਬ ਆਇਆ ਹੈ ਨਾ, ਤੇ ਪੰਜਾਬ ਆ ਕੇ ਨਾ ਉਹ ਉਹਨੂੰ ਇੱਦਾਂ ਜਾਂਦੇ ਸੀਗੇ, ਉਹਦਾ ਘਰ ਘਰ ਦੇ ਕਹਿੰਦੇ ਉੱਧਰ ਨਾ ਲੈ ਕੇ ਜਾਈ ਉਹ ਪਾਥੀਆਂ ਵੱਲ ਨੂੰ, ਉਹ ਕੁਦਰਤੀ ਚਲੇ ਗਏ। ਕਹਿੰਦੇ ਉਹ ਕਹਿੰਦਾ ਵਾਓ ਹੈ ਨਾ, ਕਹਿੰਦਾ ਅਮੇਜ਼ਿੰਗ ਟੈਕਨੋਲੋਜੀ। ਅਤੇ ਉਹ ਘਰ ਆਏ, ਉਹ ਕਹਿੰਦਾ ਬਾਪੂ ਉਹ ਚਲੇ ਗਿਆ ਉੱਧਰ, ਉਹ ਗਾਲਾਂ ਕੱਢਣ ਲੱਗ ਪਿਆ। ਕਹਿੰਦਾ ਅੱਛਾ, ਕਹਿੰਦਾ ਕੀ ਦੇਖ ਕੇ ਆਇਆ ਫਿਰ ਗੋਰੇ ਨੂੰ? ਕਹਿੰਦਾ ਬਾਕੀ ਤਾਂ ਮੈਂ ਬਹੁਤਾ ਠੀਕ ਹੀ ਠਾਕ ਹੀ ਆ, ਪਰ ਕਹਿੰਦਾ ਜਿਹੜੀਆਂ ਉਹ ਤੁਹਾਡੀਆਂ, ਮਾਈ ਗੋਡ, ਕਹਿੰਦਾ ਤੁਸੀਂ ਕਹਿੰਦਾ ਕਿੱਥੋਂ ਲਿਆਂਦੀ ਆ ਟੈਕਨੋਲੋਜੀ ਇਹ? ਕਹਿੰਦਾ ਕਾਹਦੀ? ਉਹ ਕਹਿੰਦਾ ਬਾਪੂ ਇਹ ਪਾਥੀਆਂ ਨੂੰ ਕਹਿੰਦਾ ਆ। ਕਹਿੰਦਾ ਕਹਿੰਦਾ ਇਹ ਟੈਕਨੋਲੋਜੀ ਤਾਂ ਇੱਥੋਂ ਦੀ ਆ, ਕਦੋਂ ਤੱਕ ਦੀ ਆ? ਕਹਿੰਦਾ ਕਹਿੰਦਾ ਇਹਨੂੰ ਤਾਂ ਹਜ਼ਾਰਾਂ ਲੱਖਾਂ ਸਾਲ ਹੀ ਹੋ ਗਏ, ਜਦੋਂ ਦਾ ਕਹਿੰਦੇ ਬੰਦੇ ਅਤੇ ਪਸ਼ੂ ਡੋਮੈਸਟੀਕੇਟ ਹੋਏ ਆ ਉਦੋਂ ਦਾ ਹੀ ਇਹ ਟੈਕਨੋਲੋਜੀ ਚੱਲਦੀ ਆ ਇੱਥੇ। ਕਹਿੰਦੇ ਹੈਗੇ ਤਾਂ ਸਾਡੇ ਵੀ ਆ, ਪਰ ਕਹਿੰਦਾ ਮੈਨੂੰ ਇਹ ਦੱਸ ਵੀ ਜਿਹੜੇ ਪਸ਼ੂ ਆ ਉਹ ਕੰਧ 'ਤੇ ਕਿੱਦਾਂ, ਕਹਿੰਦਾ ਇੱਦਾਂ ਸਿੱਧੀ ਪਾਥੀ ਲਾ ਦਿੰਦੇ ਆ ਨਾਲ?
ਵੈਰੀ ਨਾਈਸ, ਗੁੱਡ ਮਾਰਨਿੰਗ ਅਮਨਦੀਪ ਸਹੋਤਾ ਸਿੰਘ ਜੀ ਦਾ, ਅਮਰਜੀਤ ਸਹੋਤਾ ਜੀ ਦਾ ਮੈਸੇਜ ਆਇਆ, ਕਹਿੰਦੇ ਵੈਰੀ ਗੁੱਡ ਮਾਰਨਿੰਗ,
ਆਹੋ ਫਿਰ
ਵੈਰੀ ਨਾਈਸ, ਐਵਰੀਥਿੰਗ ਇਜ਼ ਗੋਇੰਗ ਗੁੱਡ।
ਉਹ ਹੁਣ ਤੁਸੀਂ ਦੇਖ ਹੀ ਲਿਆ ਹੈ ਨਾ ਵੀ ਕਿੱਦਾਂ, ਹੈ ਨਾ। ਸੋ ਹਾਂਜੀ, ਅਮਰਜੀਤ ਸਹੋਤਾ ਸਾਡੇ ਨਾਲ ਜੁੜਦੇ ਨੇ, ਅਤੇ ਇਹਨਾਂ ਦਾ ਮੈਸੇਜ ਵੈਰੀ ਗੁੱਡ ਮਾਰਨਿੰਗ ਆ ਨਹੀਂ ਰਿਹਾ ਉੱਤੇ। ਖੈਰ,
ਸਕਰੀਨ ਤੇ ਆ ਗਿਆ,
ਹਾਂਜੀ ਹਾਂਜੀ ਸਕਰੀਨ ਤੇ ਆ ਰਿਹਾ, ਪਰ ਉੱਥੇ ਸ਼ੋਅ ਨਹੀਂ ਹੋ ਰਿਹਾ ਕਿਉਂਕਿ ਉਹ ਨਾਲ ਉਹਨਾਂ ਦੇ ਨਾ ਉਹ ਭੇਜਿਆ ਹੋਇਆ ਉਹਨਾਂ ਨੇ। ਖੈਰ, ਸਾਡੇ ਨਾਲ ਵਿੱਕੀ ਭੁੱਲਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਅਤੇ ਆਪਾਂ ਉਹਨਾਂ ਨੂੰ ਸ਼ਾਮਿਲ ਕਰ ਲਈਏ ਪ੍ਰੋਗਰਾਮ 'ਚ। ਵਿੱਕੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ,
ਗੁੱਡ ਮਾਰਨਿੰਗ,
ਸਤਿ ਸ਼੍ਰੀ ਅਕਾਲ ਮੇਰੇ ਵੱਲੋਂ,
ਸਤਿ ਸ਼੍ਰੀ ਅਕਾਲ ਜੀ।
ਤੁਹਾਡੇ ਅਸੀਂ ਗ੍ਰਹਿ ਦੇ ਵਿੱਚ ਮੈਂ ਆਇਆ ਸੀ, ਸ਼ਾਇਦ ਤੁਹਾਨੂੰ ਯਾਦ ਹੋਊਗਾ,
ਹਾਂਜੀ ਹਾਂਜੀ,
ਤੁਹਾਡੇ ਉੱਥੇ ਗੀਤ ਵੀ ਰਿਕਾਰਡ ਕੀਤੇ ਤੁਹਾਡੇ ਡੈਡੀ ਕੋ, ਸ਼ਾਇਦ ਤੁਹਾਨੂੰ ਯਾਦ ਹੋਊਗਾ। ਚਲੋ
ਯਾਦ ਹੈ ਜੀ,
ਬਹੁਤ ਵਧੀਆ। ਤੁਸੀਂ ਵੀ ਅੱਜ ਕੀ ਸੁਣਾ ਰਹੇ ਹੋ, ਅਮਨਦੀਪ ਨਾਲ ਗੱਲ ਕਰੋ ਪਹਿਲਾਂ, ਇਹ ਤੁਹਾਨੂੰ ਤੁਹਾਡੀ ਇੰਟਰਵਿਊ ਲੈਣਗੇ ਥੋੜੀ ਜਿਹੀ ਬ੍ਰੀਫਲੀ, ਉਸ ਤੋਂ ਬਾਅਦ
ਆਪਣੇ ਵਿੱਕੀ ਭਾਜੀ ਅੱਜ ਸਿਰਫ ਉਹਨਾਂ ਦੀ ਫੋਟੋ ਹੈ, ਵੀਡੀਓ ਹੈ ਨਹੀਂ ਕਿਉਂਕਿ ਆਡੀਓ ਦੇ ਨਾਲ ਹੀ ਜੁੜੇ ਹੋਏ ਨੇ। ਅਤੇ ਤੁਹਾਡੇ ਫਾਦਰ ਸਾਹਿਬ ਠੀਕ ਹੈ? ਠੀਕ ਹੈ, ਆਲ ਗੁੱਡ, ਆਲ ਗੁੱਡ। ਅਤੇ ਤੁਹਾਡੇ ਫਾਦਰ ਸਾਹਿਬ ਨੂੰ ਬਹੁਤ ਦੇਰ ਤੋਂ ਮਿਲਦੇ ਹਾਂ, ਜਾਣਦੇ ਹਾਂ, ਗੀਤ ਵੀ ਉਹਨਾਂ ਤੋਂ, ਮਿਊਜ਼ਿਕ ਵੀ ਸਿੱਖਦੇ ਹੋ, ਤੁਸੀਂ ਵੀ ਉਹਨਾਂ ਤੋਂ ਇੰਸਪਾਇਰ ਹੋਏ, ਉਹਨਾਂ ਨੇ ਤੁਹਾਨੂੰ ਲਾਇਆ ਜਾਂ ਤੁਸੀਂ ਆਪਣੇ ਆਪ?
ਹਾਂਜੀ, ਮੈਨੂੰ ਇਦਾਂ ਲੱਗਦਾ ਕਿ ਹਰ ਬੱਚਾ ਪੇਰੈਂਟ ਤੋਂ ਸਭ ਤੋਂ ਪਹਿਲੇ ਇਨਫਲੂਐਂਸ ਹੁੰਦਾ ਘਰੋਂ, ਤੇ ਜਦ ਉਹਨਾਂ ਨੇ ਸ਼ੁਰੂ ਕਰਿਆ ਤੇ ਬਸ ਉਸੇ ਟਾਈਮ ਥੋੜਾ ਜਿਹਾ ਐਸੇ ਲੱਗਿਆ ਕਿ ਮੈਂ ਵੀ ਕਰਦਾ ਹਾਂ, ਥੋੜਾ ਜਿਹਾ ਇਹਦਾ ਕੰਪੀਟੀਸ਼ਨ ਸ਼ੁਰੂ ਕਰ ਲਿਆ ਸੀਗਾ, ਲੇਕਿਨ ਫਿਰ ਉਹ ਬਾਅਦ ਚੋਂ ਪਿਆਰ ਚ ਬਦਲ ਗਿਆ ਸੰਗੀਤ ਨਾਲ।
ਮੈਂ ਇੱਥੇ ਇੰਟਰਵੀਨ ਕਰਦਾ ਆ, ਪੇਪਰ ਦਾ ਕੋਈ ਕੰਪੀਟੀਸ਼ਨ ਨਹੀਂ ਹੁੰਦਾ,
ਪੋਜ਼ਿਟਿਵ ਕੰਪੀਟੀਸ਼ਨ ਤੁਹਾਨੂੰ ਲੈਣਾ ਪੈਂਦਾ ਨਾ,
ਚਲੋ ਪੋਜ਼ਿਟਿਵ ਮੰਨ ਲੈ,
ਚਲੋ ਮੈਂ ਵੀ ਸਿੱਖਦਾ ਹਾਂ ਥੋੜਾ ਜਿਹਾ, ਹੈ ਨਾ।
ਅੱਛਾ, ਤੇ ਤੁਸੀਂ ਫਿਰ ਸਿੱਖਿਆ ਭੁੱਲ ਆਪਣੇ ਮਲਹੋਤਰਾ ਸਾਹਿਬ ਤੋਂ ਹੀ?
ਨਹੀਂ, ਮੇਰੇ ਟੀਚਰ ਹੈਗੇ ਆ ਹਿਮਾਂਸ਼ੂ ਸੈਨ, ਉਹ ਮੁੰਬਈ ਚ ਹੈਗੇ ਆ, ਤੇ ਮੈਂ ਉਹਨਾਂ ਤੋਂ ਆਨਲਾਈਨ ਸਿੱਖਦਾ ਹਾਂ।
ਹਿਮਾਂਸ਼ੂ ਸੈਨ, ਮੈਂ ਸ਼ਾਇਦ ਉਹਨਾਂ ਨੂੰ ਮਿਲਿਆ ਆ ਆਪਣੇ ਪੰਜਾਬ ਯੂਨੀਵਰਸਿਟੀ ਤੋਂ, ਨਹੀਂ ਉਹ
ਨਹੀਂ
ਗ੍ਰੈਜੂਏਟ ਨਹੀਂ?
ਨਹੀਂ
ਅੱਛਾ,
ਨਹੀਂ,
ਬੰਬੇ ਚ ਕੰਮ
ਇਧਰੋਂ
ਕਰਦੇ?
ਥੋੜਾ ਰਾਜਸਥਾਨ ਵੱਲੋਂ ਪੈਂਦੇ ਆ, ਤੇ ਹੁਣ ਇਸ ਟਾਈਮ ਕਰੰਟਲੀ ਉਹ ਰਹਿ ਰਹੇ ਹੈ ਮੁੰਬਈ ਚ।
ਅੱਛਾ, ਚਲੋ ਬਹੁਤ ਵਧੀਆ।
ਹਾਂਜੀ,
ਤੇ ਕਿਹੜੇ ਇੰਸਟਰੂਮੈਂਟ ਕਿਹੜੇ ਕਿਹੜੇ ਵਜਾ ਲੈਂਦੇ ਹੋ?
ਹਾਲੇ ਹਾਰਮੋਨੀਅਮ ਤਾਂ ਸਿੱਖ ਰਹੇ ਹਾਂ, ਗਿਟਾਰ ਵੀ ਸਿੱਖ ਰਹੇ ਹਾਂ। ਗਿਟਾਰ ਮੈਂ ਥੋੜਾ ਬਜਾ ਲੈਂਦਾ ਹਾਂ, ਹਾਰਮੋਨੀਅਮ ਥੋੜਾ ਜਿਹਾ ਟਾਈਮ ਲੈਂਦਾ ਹੈਗਾ ਸਿੱਖਣ ਲਈ ਨਾ।
ਠੀਕ ਠੀਕ ਠੀਕ
ਤੇ ਗਿਟਾਰ ਮੈਂ ਸਿੱਖ ਰਿਹਾ ਹੂੰ, ਉਹ ਦਿੱਲੀ ਤੋਂ ਹੈਗੇ ਟੀਚਰ ਮੁਸਤਫਾ, ਉਹਨਾਂ ਦਾ ਨਾਮ ਹੈਗਾ ਮੁਸਤਫਾ। ਤੇ ਮੈਂ ਗਿਟਾਰ 5 ਕੁ ਮਹੀਨੇ ਹੋਏ ਆ ਸਿੱਖਦੇ, ਹਲੇ
ਆਨਲਾਈਨ ਨਹੀਂ ਸਿੱਖ ਰਹੇ?
ਆਨਲਾਈਨ ਹੀ ਸਿੱਖ ਰਿਹਾ, ਦੋਨੋਂ ਚੀਜ਼ਾਂ ਆਨਲਾਈਨ ਹੀ।
ਅੱਛਾ, ਤੇ ਜਿਵੇਂ ਇੰਡੀਆ ਅਸੀਂ ਵੀ ਸਿੱਖਦੇ ਹੁੰਦੇ ਸੀ, ਮਿਊਜ਼ਿਕ ਸਿੱਖਣ ਜਾਂਦੇ ਹੁੰਦੇ ਸੀ, ਤੇ ਉੱਥੇ ਟੀਚਰ ਹੁੰਦੇ ਸੀ। ਵੈਸੇ ਤਾਂ ਸਾਡੀ ਹਾਰਮੋਨੀਅਮ ਤੇ ਵਾਰੀ ਨਹੀਂ ਸੀ ਆਉਂਦੀ, ਕਿਉਂਕਿ ਹਾਰਮੋਨੀਅਮ ਇੱਕ ਹੁੰਦਾ ਸੀ, ਅਸੀਂ 10 ਜਣੇ ਹੁੰਦੇ ਸੀ।
ਏਦਾਂ ਹੀ ਕੰਪਿਊਟਰ ਨਾਲ ਹੁੰਦਾ ਸੀ ਜਦੋਂ ਕੰਪਿਊਟਰ ਕਲਾਸਿਸ ਹੁੰਦੀ ਸੀ।
ਹਾਂ, ਇਹ ਇੱਕ ਸਮੱਸਿਆ ਆ। ਤੇ ਗਿਟਾਰ ਦਾ ਮਤਲਬ ਹੁਣ ਆਨਲਾਈਨ ਦਾ ਇਹ ਹੋ ਗਿਆ ਕਿ ਤੁਸੀਂ ਆਪਣਾ ਇੰਸਟਰੂਮੈਂਟ ਲਾ ਲਓ ਤੇ ਟੀਚਰ 1-to-1
ਹਾਂਜੀ
ਤੁਹਾਨੂੰ ਹਨਾ ਸਿਖਾ ਸਕਦਾ ਹੈ
ਹਾਂਜੀ ਹਾਂਜੀ
ਥੋੜ੍ਹੇ ਫਾਸਟ। ਤੇ ਅੱਜ ਫਿਰ ਇੱਕ ਇੱਦਾਂ ਕਰਦੇ ਹਾਂ ਵੀ ਗੀਤ ਸੁਣਦੇ ਹਾਂ ਥੋਤੋਂ, ਤੇ
ਬਿਲਕੁਲ
ਹਾਂ, ਸੋ ਆਪਾਂ ਉਸ ਤੋਂ ਬਾਅਦ ਫਿਰ ਆਉਣ ਵਾਲੇ ਟਾਈਮ 'ਚ ਤੁਹਾਡੇ ਰੈਗੂਲਰ ਲਿਆ ਕਰਾਂਗੇ।
ਠੀਕ ਹੈ ਜੀ,
ਠੀਕ ਹੈ। ਕਿਹੜਾ ਗੀਤ ਸੁਣਾ ਰਹੇ ਹੋ?
ਗੀਤ ਸੁਣਾਵਾਂਗੇ ਜੀ, ਅਰਜੀਤ ਸਿੰਘ ਜੀ ਦਾ ਹੈਗਾ ਚਾਹੂੰ ਮੈਂ ਜਾਂ ਨਾ, ਆਸ਼ਕੀ 2 ਮੂਵੀ ਤੋਂ।
ਅੱਛਾ, ਕਿਆ ਬਾਤ ਹੈ। ਤੇ ਗਿਟਾਰ ਦੇ
ਕਰੀਏ
ਨਾਲ?
ਸ਼ੁਰੂ?
ਹਾਂਜੀ ਹਾਂਜੀ, ਸ਼ੋਰ ਸ਼ੋਰ,
ਹਾਂਜੀ,
ਹਾਂਜੀ,
ਗਿਟਾਰ ਨਾਲ ਬਜਾਵਾਂਗੇ, ਕੋਸ਼ਿਸ਼ ਕਰਾਂਗੇ।
ਜੇ ਦੇ ਕਮ ਆਨ, ਯਾ
ਓਕੇ। तू ही है मुझको बता दे चाहूं मैं या ना, अपने तू दिल का बता दे चाहूं मैं या ना, तू ही है मुझको बता दे चाहूं मैं या ना, अपने तू दिल का पता दे चाहूं मैं या ना, इतना बता दूं तुझको चाहत पे अपनी मुझको यूं तो नहीं दिया, फिर भी ये सोचा दिल ने अब जो लगाऊं मैं पूछूं तुझे एक बार, ओ तू ही है मुझको बता दे चाहूं मैं या ना, अपने दिल का बता दे चाहूं मैं या ना। ऐसी कभी पहले हुई ना थी ख्वाहिशें, किसी से भी मिलने ना की थी कोशिशें, उलझन मेरी सुलझा दे चाहूं मैं या ना, आंखों आंखों में जता दे चाहूं मैं या ना, ਸਤਿ ਸ਼੍ਰੀ ਅਕਾਲ। ਮੇਰੇ ਛੋਟੇ ਛੋਟੇ ਖਾਬ ਹੈ, ਖਾਬੋਂ ਮੈਂ ਗੀਤ ਹੈ, ਗੀਤੋਂ ਮੈਂ ਜ਼ਿੰਦਗੀ ਹੈ, ਚਾਹਤ ਹੈ ਪ੍ਰੀਤ ਹੈ। ਅਭੀ ਮੈਂ ਨਾ ਦੇਖੂੰ ਖਾਬ ਹੋ, ਜਿਨਮੇ ਨਾ ਤੂੰ ਮਿਲੇ, ਲੈ ਖੋਲੇ ਹੋਂਠ ਮੈਨੇ, ਅਬ ਤੱਕ ਦੇ ਜੋ ਸਿਲੇ, ਮੁਝਕੋ ਨਾ ਜਿਤਨਾ ਮੁਝ ਪੇ, ਉਤਨਾ ਇਸ ਦਿਲ ਮੁਝ ਪੇ, ਹੋਨੇ ਲਗਾ ਐਤਬਾਰ। ਤਨਹਾ ਲਮਹੋਂ ਮੈਂ ਅਪਨੇ, ਬੁਨਤੀ ਹੂੰ ਤੇਰੇ ਸਪਨੇ, ਤੁਝਸੇ ਹੁਆ ਮੁਝਕੋ ਪਿਆਰ, ਪੁੱਛੂੰਗੀ ਤੁਝਕੋ ਕਭੀ ਨਾ, ਚਾਹੂੰ ਮੈਂ ਯਾ ਨਾ। ਤੇਰੇ ਖਾਬੋਂ ਮੈਂ ਅਬ ਜੀਨਾ, ਚਾਹੂੰ ਮੈਂ ਕਿਉਂ ਨਾ। ਤੂੰ ਹੀ ਮੁਝਕੋ ਬਤਾ ਦੇ, ਚਾਹੂੰ ਮੈਂ ਯਾ ਨਾ।
ਕਿਆ ਬਾਤ, ਬਹੁਤ ਸੁਣ,
ਥੈਂਕ ਯੂ,
ਬਹੁਤ ਵਧੀਆ ਵਿਕਰਮ ਜੀ, ਬਹੁਤ ਵਧੀਆ ਤੁਸੀਂ, ਸੌਂਗ ਬਹੁਤ ਵਧੀਆ, ਤੇ ਨਾਲ ਸਾਜ ਵੀ ਬਹੁਤ ਵਧੀਆ ਵਜਾਏ ਆ, ਤੁਹਾਡੀ ਆਵਾਜ਼ ਬਹੁਤ ਆਕਰਸ਼ਕ ਆ, ਤੇ ਸਟੂਡੀਓ ਚ ਅਸੀਂ ਰਿਕਾਰਡ ਕਰੂੰਗੇ ਨਾ, ਫਿਰ ਉਹਦੇ ਵਿੱਚ ਤਾਂ ਹੋਰ ਵੀ ਬਹੁਤ ਜ਼ਿਆਦਾ ਚਮਕ ਆਊਗੀ, ਲੇਕਿਨ ਤੁਸੀਂ ਸਾਡੇ ਸਟੂਡੀਓ ਵਿੱਚ ਵੀ ਬਹੁਤ ਚੰਗਾ ਗਾਇਆ, ਬਹੁਤ ਵਧੀਆ ਲੱਗਾ ਤੁਹਾਨੂੰ ਸੁਣ ਕੇ, ਡੈਡੀ ਨਾਲੋਂ ਆਪਣੇ ਨਾਲੋਂ ਕਈ ਗੁਣਾ ਸੋਹਣਾ ਗਾਇਆ
ਤੁਸੀਂ, ਲੜਾਈ ਪਾ ਦਿਓ,
ਹੁਣ ਤੁਸੀਂ ਲੜਾਈ ਕਰਾ ਰਹੇ ਹੋ।
ਨਹੀਂ ਲੜਾਈ ਦੀ ਗੱਲ, ਜੇ ਇਹ ਤੋਂ ਮੈਂ 100 ਗੁਣਾ ਜ਼ਿਆਦਾ ਵੀ ਹੋਰ ਕਹਾਂ ਨਾ, ਡੈਡੀ ਦੀ ਛਾਤੀ ਫੁੱਲੂਗੀ।
ਹਾਂ ਉਹ ਤਾਂ ਫਿਰ ਉਹਨਾਂ ਲਈ ਪ੍ਰਾਊਡ ਗੱਲ ਹੈਗੀ ਨਾ,
ਅਰੇ ਪ੍ਰਾਊਡ ਆ ਉਹਨਾਂ ਲਈ ਇਹ।
ਹਾਂਜੀ ਹਾਂਜੀ,
ਚਲੋ ਬਹੁਤ ਵਧੀਆ, ਤੁਹਾਨੂੰ ਬਹੁਤ ਬਹੁਤ ਮੁਬਾਰਕ, ਇਹਨੂੰ ਅੱਗੇ ਤੇ
ਬਿਲਕੁਲ
ਇਸ ਸ਼ੋਅ ਦੇ ਵਿੱਚ ਲਿਆ ਕਰਾਂਗੇ,
ਠੀਕ ਹੈ ਵਿਕਰਮ, ਥੈਂਕ ਯੂ,
ਬਿਲਕੁਲ ਬਿਲਕੁਲ, ਪਲੇਜ਼ਰ ਇਜ਼ ਮਾਈਨ, ਥੈਂਕ ਯੂ ਜੀ, ਥੈਂਕ ਯੂ,
ਸੋ ਨਾਈਸ, ਥੈਂਕ ਯੂ। ਸੋ ਇਹ ਸੀ ਵਿਕਰਮ ਸਾਡੇ ਨਾਲ ਜੁੜੇ ਹੋਏ ਸੀ, ਤੇ ਭਾਅ ਜੀ ਚਾਲ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਤੇ ਉਹਨਾਂ ਦਾ ਵੀ ਆਪਾਂ ਸਵਾਗਤ ਕਰਦੇ ਹਾਂ। ਚਾਲ ਸਾਹਿਬ ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ ਜੀ ਆਇਆਂ ਨੂੰ?
ਸਤਿ ਸ਼੍ਰੀ ਅਕਾਲ ਅਮਨਦੀਪ ਭਾਅ ਜੀ, ਤੇ ਸਤਿ ਸ਼੍ਰੀ ਅਕਾਲ ਅਮਰੀਕ ਭਾਅ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ, ਤੇ ਆਸ ਕਰਦੇ ਹਾਂ ਸਾਰਿਆਂ ਦਾ ਦਿਨ ਵਧੀਆ ਹੋਏਗਾ।
ਹਾਂਜੀ ਹਾਂਜੀ,
ਚਾਲ ਸਾਹਿਬ ਤੁਹਾਡੇ ਦਰਸ਼ਨ ਕਰਕੇ ਬਹੁਤ ਚੰਗਾ ਲੱਗਾ ਸਵੇਰੇ ਸਵੇਰੇ ਅੱਜ, ਤੇ ਤੁਸੀਂ ਏਦਾਂ ਥੋੜਾ ਜਿਹਾ ਜਲਦੀ ਹੋਰ ਆ ਜਾਇਆ ਕਰੋ, ਕਿਉਂਕਿ ਤੁਹਾਡਾ ਸਾਥ ਕਈ ਵਾਰੀ ਨਾ ਖਬਰਾਂ ਰਹਿ ਜਾਂਦੀਆਂ, ਕਈ ਆਪਣੇ ਡਿਸਕਸ਼ਨ ਰਹਿ ਜਾਂਦੀ ਆ, ਜਿੱਦਾਂ ਪੜਾਸ ਕਈ ਵਾਰੀ ਨਹੀਂ ਕੱਢ ਪੂਰੀ ਤਰ੍ਹਾਂ, ਥੋੜਾ ਜਿਹਾ 9 ਵਜੇ ਆ ਜਾਇਆ ਕਰੋ ਤਾਂ ਬਹੁਤ ਵਧੀਆ ਆ।
ਠੀਕ ਹੈ ਜੀ, ਠੀਕ ਹੈ ਜੀ, ਤੁਹਾਡਾ
ਵੈਸੇ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਆ, ਤੇ ਆਸ ਕਰਦੇ ਹਾਂ ਕਿ ਅੱਜ ਵੀ ਤੁਸੀਂ ਜਿਹੜੇ ਭਾਂਬੜ ਕੱਢੋਗੇ ਨਾ, ਕੀ ਪੜਾਸ ਭਾਂਬੜੇ ਪ੍ਰੋਗਰਾਮ ਦਾ ਨਾਮ,
ਭਾਂਬੜੇ ਰੱਖ ਲਓ,
ਦਿਲ ਵਾਲੀ ਪੜਾਸ,
ਨਹੀਂ ਨਹੀਂ ਭਾਂਬੜੀ, ਭਾਂਬੜ ਵੀ ਕਹਿ ਸਕਦੇ,
ਭਾਂਬੜ ਵੀ ਕਹਿ ਸਕਦੇ ਆ,
ਕਿਸੇ ਦੇ ਭਾਂਬੜ ਕਿਸੇ ਦੀ ਪੜਾਸ ਇੱਕੋ ਗੱਲ ਹੈ,
ਇੱਕੋ ਹੀ ਗੱਲ
ਹੈ, ਸੁੱਚਾ ਸਿੰਘ ਐਂਡ ਤਰਸੇਮ ਸਿੰਘ, ਵਨ ਐਂਡ ਸੇਮ ਥਿੰਗ।
ਸੋ ਮੈਂ ਤਾਂ ਉਦਾਂ ਅੱਜ ਚਾਲ ਸਾਹਿਬ ਵੀਡੀਓ ਆਫ ਸਟ੍ਰਾਈਕ ਤੇ ਬੈਠਾ ਆ,
ਤੇ ਅੱਛਾ ਜੀ
ਅੱਜ ਦੇ ਨਾਲੇ ਆ ਰਹੇ ਆ ਤੁਹਾਡੇ ਕੋਲ, ਐਕਚੁਅਲੀ ਮੈਂ ਜਿਹੜੀ ਆਪੋਜੀਸ਼ਨ ਆ ਪੰਜਾਬ ਦੇ ਵਿੱਚ ਸਾਡੀ
ਧਰਨਾ ਦਿੱਤਾ,
ਉਹ ਵੀ ਆਫ ਏਦਾਂ ਹੀ ਬੈਠੇ ਹੁੰਦੇ ਜਿੱਦਾਂ ਮੈਂ ਬੈਠਾ ਆ,
ਜਿੱਦਾਂ
ਆਪਣੇ ਤੁਹਾਡੇ ਕੋਲੇ ਉਹਨਾਂ ਕੋਲ, ਮੈਨੂੰ ਮੇਰੀ ਤਾਂ ਆਵਾਜ਼ ਹੀ ਆਉਂਦੀ, ਪਤਾ ਨੀ ਕਿੱਥੋਂ ਆਉਂਦੀ ਆ, ਏਦਾਂ ਹੀ ਉਹਨਾਂ ਨਾਲ ਹੁੰਦੀ ਆ।
ਭਾਜੀ ਆ ਗਈ ਗੱਲ ਤੁਹਾਡੀ, ਗੱਲ ਤੁਹਾਡੀ ਆ ਗਈ ਹੈ,
ਉਹਨਾਂ ਨੂੰ ਥੋੜੀ ਜਿਹੀ
ਬੈਠੋ 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 ਆ ਗਈ ਗੱਲ,
ਬੈਠੋ ਬੈਠੋ
ਬੈਠੋ ਬੈਠੋ ਬੈਠੋ ਬੈਠੋ ਆ ਗਈ ਆ ਗਈ ਆ ਗਈ ਆ ਗਈ ਆ ਗਈ,
ਪਰ
ਉਦਾਂ ਇਹ ਤੇ ਧੱਕਾ ਹੀ ਆ ਜੀ, ਉਦਾਂ ਉਹਨਾਂ ਦੀ ਫੋਟੋ ਤੇ ਵਿਖਾਉਣੀ ਚਾਹੀਦੀ ਹੈ,
ਮਤਲਬ ਆ ਗਈ ਆ ਗਈ ਆਵਾਜ਼ ਤੁਹਾਡੀ ਆ ਗਈ,
ਨਹੀਂ
ਹੋ ਗਿਆ ਹੋ ਗਿਆ ਹੋ ਗਿਆ, ਬੈਠੋ ਬੈਠੋ,
ਇਹਨਾਂ 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 ਤੇ ਕਾਰਵਾਈ ਕਰ ਦਿੱਤੀ ਆ, ਇਹਨਾਂ ਤੇ ਕਾਰਵਾਈ ਕਰਤੀ ਆ ਕਿ ਇਹਨਾਂ ਦੀ ਵੀਡੀਓ ਅੱਜ ਨਹੀਂ ਦੇਣੀ, ਸੋ ਇਸ ਕਰਕੇ ਬੈਠੋ, ਇਹ ਕਾਰਵਾਈ ਤਾਂ ਕੀਤੀ ਹੈ ਕਿ ਲੱਤ ਤੇ ਲੱਤ ਰੱਖ ਕੇ ਬੈਠੇ ਸੀ, ਇਹ ਕੋਈ ਸ਼ੋਭਾ ਦਿੰਦੀ ਗੱਲ ਲੱਤ ਤੇ ਲੱਤ
ਹਾਂ ਲੱਤ ਤੇ ਲੱਤ ਰੱਖ ਕੇ ਨਹੀਂ ਬੈਠ ਸਕਦੇ।
ਚਾਹ ਸਾਹਿਬ ਲੱਤ ਤੇ ਲੱਤ ਬੈਠਾ, ਉਹ ਇਹਨਾਂ ਨੂੰ ਕਿਤੇ ਲੱਗ ਗਿਆ ਪਤਾ
ਹਾਂਜੀ ਹਾਂਜੀ
ਕਿ ਤੁਹਾਨੂੰ ਅੱਜ ਸਜ਼ਾ ਦੇਣੀ ਆ ਤੇ ਤੁਹਾਡੀ ਵੀਡੀਓ ਆਣੀ ਹੀ ਨਹੀਂ ਹੈ। ਉਦਾਂ ਬਹਾਨੇ ਬਣਾਤੇ ਜੀ ਬਿਮਾਰ ਆ ਫਲਾਨਾ ਆ, ਉਹ ਜਿੱਦਾਂ ਹੁਣ ਇਹ ਸਪੀਕਰ ਸਾਹਿਬ ਆ ਕੁਝ ਵੀ ਕਰ ਸਕਦੇ ਆ।
ਬਿਲਕੁਲ 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 ਜੀ।
ਅੱਛਾ
ਤੁਸੀਂ ਚੇਅਰ ਨੂੰ, ਤੁਸੀਂ ਚੇਅਰ ਵਾਲੇ ਵੇਖ ਕੇ
ਫਲੋਰਾ ਸਾਹਿਬ, ਉਹ ਤਾਂ ਗੱਲ ਠੀਕ ਹੈ, ਤੁਸੀਂ ਇਕੋਨੋਮਿਸਟ ਹੋ, ਕਿਤੇ ਹਰਜੀਤ ਚੀਮੇ ਵਾਲ ਦਬਕੇ ਨਾ ਮਾਰਨ ਲੱਗ ਪਿਓ ਚਾਲ ਸਾਹਿਬ ਨੂੰ। ਬਾਹਰ ਆ ਜਾ, ਹਟ ਹਟ, ਬਾਹਰ ਆ ਜਾ, ਬਾਹਰ ਆ ਜਾ। ਗੱਡਾ ਹੱਕ ਦਾ
ਹੁੰਦਾ, ਬੋਲ ਦਾ ਹੱਕ ਦਾ ਹੁੰਦਾ, ਏਦਾਂ
ਲੱਗਦਾ ਡਰ ਹੀ ਆਉਂਦਾ। ਬਾਬਾ ਅਮਰੀਕ ਭਾਜੀ ਤੁਹਾਡੇ ਕੋਲ ਵੀ, ਤੁਸੀਂ ਵੀ ਕਿਤੇ
ਨਹੀਂ ਦੇਖੋ,
ਤੁਸੀਂ ਵੀ ਨਾ ਕਿਤੇ ਦਬਕੇ ਮਾਰਨ ਲੱਗ ਪਏ ਹੋ।
ਦੇਖੋ ਕਿੱਡੇ ਵੱਡੇ ਮੁੱਦੇ ਨੇ ਹਨਾ, ਕਿ ਲੱਤ ਤੇ ਲੱਤ ਰੱਖ ਕੇ ਬਹਿ ਗਿਆ ਜੀ ਇਹ। ਫਿਰ ਉਹ ਜਾਣੀ ਕਿ ਫਾਈਨੈਂਸ ਮਿਨਿਸਟਰ ਦੇਖੋ ਹਨਾ, ਚੀਮਾ ਸਾਹਿਬ ਹੀ ਕਹਿ ਦਿੰਦੇ ਹਾਂ ਅਸੀਂ, ਸਾਹਿਬ ਹੀ ਆ ਸਾਡੇ ਲਈ ਤਾਂ, ਜਿਹਦੇ ਕੋਲ ਪੈਸੇ ਉਹ ਸਾਹਿਬ ਹੀ ਹੁੰਦਾ। ਅਤੇ ਉਹ ਮਤਲਬ ਉਹਦਾ ਬਿਹੇਵੀਅਰ ਦੇਖੋ ਹਨਾ, ਵੀ ਉਹ ਚੈਲੰਜ ਕਰ ਰਿਹਾ, ਡਾਇਰੈਕਟਲੀ ਚੈਲੰਜ ਕਰ ਰਿਹਾ ਕਿ ਵਧਾਈ ਨੂੰ ਤੂੰ ਬਾਹਰ ਆ ਜਾ, ਤੈਨੂੰ ਬਾਹਰ ਦੇਖਦੇ ਹਾਂ। ਸੋ ਉਹ ਸਪੀਕਰ ਸਾਹਿਬ ਨੂੰ ਉੱਤੇ ਐਕਸ਼ਨ ਲੈਣਾ ਚਾਹੀਦਾ ਸੀ, ਵੀ ਯੂ ਕੈਨੋਟ ਸੇ ਦੀਸ ਥਿੰਗਸ ਇਨ ਹੀਅਰ, ਹੈ ਨਾ। ਠੀਕ ਹੈ ਠੀਕ ਹੈ, ਤਲਖੀ ਹੋ ਜਾਂਦੀ ਆ, ਬੜਾ ਕੁਛ ਹੋ ਜਾਂਦਾ, ਪਰ ਬਾਹਰ ਦੇਖਣ ਦਾ ਮਤਲਬ ਯੂ ਐਕਚੁਅਲੀ ਥਰੈਟਨਿੰਗ ਹਿਮ, ਹੈ ਨਾ, ਵੀ ਤੂੰ ਬਾਹਰ ਆ ਜਾ। ਵੈਸੇ ਉਹ ਮੈਨੂੰ ਲੱਗਦਾ ਕਿ ਬਾਹਰ ਕੀ ਜਾਣਾ ਸੀ, ਜੇ ਬਾਹਰ ਚਲੇ ਜਾਂਦੇ ਤਾਂ ਫਿਰ ਉਹਨੇ ਅੰਦਰ ਆਉਣ ਜੋਗਾ ਰਹਿਣਾ ਹੀ ਨਹੀਂ ਸੀ ਚੀਮਾ ਸਾਹਿਬ ਨੇ, ਉਹਨੇ ਅੰਦਰ ਆਉਣ ਜੋਗਾ ਨਹੀਂ ਸੀ ਰਹਿਣਾ, ਤੇ ਖਹਿਰਾ ਸਾਹਿਬ ਨੇ ਅੰਦਰ ਚਲੇ ਜਾਣਾ ਸੀ।
ਦੋਵੇਂ ਬੰਨੇ ਏਦਾਂ ਹੋ ਜਾਣਾ ਸੀ,
ਹਾਂ ਦੋਨੇ ਬੰਨੇ ਏਦਾਂ ਹੋ ਜਾਣਾ ਸੀ। ਪਰ ਡਿਪਲੋਰੇਬਲ ਕਹਿ ਲਓ ਜਾਂ ਕਹਿ ਲਓ ਕੋਈ ਬੜਾ ਹੀ ਘਟੀਆ ਬਿਹੇਵੀਅਰ, ਹੈ ਨਾ, ਚਾਹੇ ਮੈਂ ਇਹ ਨਹੀਂ ਕਹਿੰਦਾ ਆਮ ਆਦਮੀ ਪਾਰਟੀ ਦਾ, ਮਤਲਬ ਕੋਈ ਵੀ ਪਾਰਟੀ ਦੇ ਵਿਧਾਇਕ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਬਿਹੇਵੀਅਰ 'ਚ ਪਾਰਟੀਸਪੇਟ ਕਰਦੇ ਆ, ਅਤੇ ਉਹ ਬੜੀ ਮਾੜੀ ਗੱਲ ਹੈ। ਅਤੇ ਦੂਜੀ ਗੱਲ ਜਿਹੜੀ ਉਹ ਭਾਬੀ ਵਾਲੀ ਵੀਡੀਓ ਹੈ, ਹੈ ਨਾ, ਅਤੇ ਮੈਂ ਤੁਹਾਨੂੰ ਪਿਛਲੀ ਵਾਰੀ ਵਾਰਨਿੰਗ ਦਿੱਤੀ ਸੀਗੀ ਪ੍ਰੋਗਰਾਮ ਦੇ ਸ਼ੁਰੂ ਦੇ ਆਉਣ ਦੇ ਵੇਲੇ ਹੀ, ਅਮਰੀਕ ਭਾਜੀ ਨੇ ਵੀ ਦਿੱਤੀ ਸੀ, ਪਚਾਲ ਸਾਹਿਬ ਚੁਟਕਲਾ ਧਿਆਨ ਨਾਲ ਸੁਣਾਇਓ ਅੱਜ ਵੁਮੈਨਸ ਡੇ।
ਹਾਂਜੀ 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 ਹਾਂਜੀ
ਬਿਲਕੁਲ, ਹੈ ਨਾ। ਅਤੇ ਐਜ ਏ ਸਪੀਕਰ ਹੋਣ ਦੇ ਨਾਤੇ ਤੁਸੀਂ ਉਹਦੀ ਮਰਿਆਦਾ ਰੱਖੀ, ਇੱਜ਼ਤ ਰੱਖੀ, ਵੀ ਉਹ ਚੁਟਕਲਾ ਨਹੀਂ ਸੁਣਾਇਆ ਜਿਹੜਾ ਕਿ
ਦੇਖੋ ਜੀ, ਚੁਟਕਲਾ ਵੀ ਨਹੀਂ ਸੁਣਾਇਆ,
ਚੁਟਕਲਾ ਵੀ ਨਹੀਂ ਸੁਣਾਇਆ, ਤਾਂ ਭਰੇ ਪੀਤੇ ਚਲੇ ਗਏ। ਠੀਕ ਹੈ, ਅਤੇ ਉਹ ਦੇਖੋ ਵੀ ਇਹ ਤਾਂ ਚਲੋ ਅਸੀਂ, ਸਾਡਾ ਇੱਕ ਛੋਟਾ ਜਿਹਾ ਚੈਨਲ ਹੈ, ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਸਾਡੇ ਨਾਲ ਸਰੋਤੇ ਜੁੜਦੇ ਨੇ, ਪਰ ਤੁਸੀਂ ਇਹ ਦੇਖੋ ਕਿ ਪੰਜਾਬ ਦਾ ਚੀਫ ਮਿਨਿਸਟਰ 10ਵੀਂ 12ਵੀਂ ਦੀਆਂ ਕੁੜੀਆਂ ਦੇ ਮੂਹਰੇ ਉਹ ਗੱਲਾਂ ਕਰ ਰਿਹਾ ਆ, ਹੈ ਨਾ, ਜਿਹੜੀਆਂ ਟੀਨੇਜਰ ਕਰਦੇ ਹੁੰਦੇ ਉਸ ਟਾਈਮ ਦੀਆਂ, ਹੈ ਨਾ, ਗੱਲਾਂ ਕਰ ਰਿਹਾ, ਉਹ ਵੀ ਉਹ ਔਰ ਉਹਨੂੰ ਚੰਗੀ ਨਹੀਂ ਸਮਝਿਆ ਜਾਂਦਾ, ਜੇ ਬੰਦਾ ਕਵੇ ਵੀ ਮੁੰਡਾ ਕਵੇ ਵੀ ਉਹ ਆ ਤੁਹਾਡੀ ਭਾਬੀ ਜਾਂਦੀ ਆ। ਠੀਕ ਹੈ, ਉਹ ਆਪਸ 'ਚ ਫਰੈਂਡ ਤਾਂ ਕਰ ਸਕਦੇ ਆ, ਮੈਂ ਉੱਦਾਂ ਕਹਿੰਦਾ ਕਿ ਆਪਸ 'ਚ ਫਰੈਂਡ ਤਾਂ ਗੱਲ ਕਰ ਸਕਦੇ ਆ,
ਬਿਲਕੁਲ ਬਿਲਕੁਲ।
ਠੀਕ ਹੈ, ਉਹ ਇੱਕ ਮਰਿਆਦਾ ਹੁੰਦੀ ਵੀ ਆਪਾਂ ਬਾਹਰ ਨਹੀਂ ਕਰਨੀ, ਜੇ ਉਹ ਕੁੜੀ ਦੇ ਭਰਾਵਾਂ ਨੂੰ, ਬਾਪ ਨੂੰ, ਚਾਚਿਆਂ ਦਾ ਨੂੰ ਪਤਾ ਲੱਗ ਜਾਂਦਾ, ਵੱਢ ਵਡਾਂਗੇ ਵੀ ਹੁੰਦੇ ਆ ਇਸ ਗੱਲ 'ਤੇ, ਹੈ ਨਾ। ਅਤੇ ਔਰ ਇਹ CM ਸਾਹਿਬ ਸਟੇਜ 'ਤੇ ਚੜ੍ਹ ਕੇ ਕੁੜੀਆਂ ਨੂੰ ਇਹ ਗੱਲਾਂ ਸੁਣਾ ਰਹੇ ਨੇ, ਨਿਆਣਿਆਂ ਨੂੰ ਇਹ ਗੱਲਾਂ ਸੁਣਾ ਰਹੇ ਨੇ, ਇਹ ਸੁਣਾਉਣ ਵਾਲੀਆਂ ਨੇ, ਤੁਸੀਂ ਮੈਨੂੰ ਇਹ ਦੱਸੋ ਵੀ ਇਹ ਉਹਨਾਂ ਦੇ ਪੋਰਟਫੋਲੀਓ ਜਾਂ ਪੋਜੀਸ਼ਨ ਨੂੰ ਸੂਟ ਕਰਦੀਆਂ ਚਾਲ ਸਾਹਿਬ?
ਇਹ ਜੀ, ਇਹ ਨਾ ਭਾਜੀ ਪਿਛਲੇ ਕੁਛ ਸਾਲਾਂ ਤੋਂ ਤੁਸੀਂ ਦੇਖਣਾ ਇਹ ਟ੍ਰੈਂਡ ਜਿਹਾ ਹੀ ਚੱਲ ਗਿਆ ਵਾ। ਇੱਕ ਤੇ ਜਿੱਦਾਂ CM ਸਾਹਿਬ ਤੇ ਚਲੋ ਕਰ ਹੀ ਰਹੇ ਆ, ਜਿਹੜੀਆਂ ਨਵੀਆਂ ਪੰਜਾਬੀ ਮੂਵੀਜ਼ ਵੀ ਬਣ ਰਹੀਆਂ ਵਾ, ਇਹਨਾਂ ਦੀਆਂ ਪ੍ਰਮੋਸ਼ਨ ਕਾਲਜ ਚ ਜਾ ਕੇ ਜਾਂ ਜਿੱਦਾਂ ਹੈ ਨਾ ਉਹਨਾਂ ਨੇ ਕਰਨੀਆਂ, ਉੱਥੇ ਜਾ ਕੇ ਤੁਸੀਂ ਦੇਖਦੇ ਹੋ ਆਮ ਵੀਡੀਓਜ਼ ਆਉਂਦੀਆਂ ਰਹਿੰਦੀਆਂ ਵਾ। ਇਹ ਮਤਲਬ ਚੌਥੇ ਦਿਨ ਹੀ ਕੋਈ ਨਾ ਕੋਈ ਨਵੀਂ ਮੂਵੀ ਆਉਂਦੀ। ਇਹ ਮਤਲਬ ਪਤਾ ਨਹੀਂ ਕਿਹੜਾ ਨਵਾਂ ਟ੍ਰੈਂਡ ਇਹਨਾਂ ਨੇ ਸ਼ੁਰੂ ਕਰ ਲਿਆ ਵਾ। ਕਾਲਜਿਸ ਵਾਲੇ ਵੀ ਕਿੱਦਾਂ ਅਲਾਓ ਕਰਦੇ ਆ ਉਹਨਾਂ ਨੂੰ, ਇਹ ਮਤਲਬ ਉੱਥੇ ਤੇ ਕੋਈ ਪੜ੍ਹਨ ਜਾ ਰਿਹਾ, ਕੋਈ ਸਿੱਖਣ ਜਾ ਰਿਹਾ, ਕੋਈ ਤੁਸੀਂ ਕੋਈ ਸਪੀਕਰ ਲਿਆਉਣਾ, ਕੋਈ ਉੱਦਾਂ ਦਾ ਲਿਆਓ ਜਿੱਥੋਂ ਕਿਸੇ ਨੂੰ ਕੁਝ ਲਰਨ ਕਰਨ ਨੂੰ ਮਿਲ ਰਿਹਾ, ਕੁਝ ਸਿੱਖਣ ਨੂੰ ਮਿਲ ਰਿਹਾ। ਪਰ ਇਹ ਚੌਥੇ ਦਿਨ ਹੀ ਤੁਸੀਂ ਹਰ ਵੀਕ ਹੀ ਵੇਖਦੇ ਹੋਗੇ ਇੱਕ ਦੋ ਮੂਵੀਜ਼ ਏਦਾਂ ਦੀਆਂ ਵੀਡੀਓਜ਼ ਆਉਂਦੀਆਂ ਜਿਹਦੇ ਵਿੱਚ ਉਹ ਕੁੜੀਆਂ ਦੇ ਕਾਲਜ 'ਚ, ਮੁੰਡਿਆਂ ਦੇ ਕਾਲਜ 'ਚ ਗਾਣੇ ਉੱਦਾਂ ਦੇ, ਮਤਲਬ ਇੱਕ ਦੂਜੇ ਨੂੰ ਮਾਰਨ ਕੱਟਣ ਵਾਲੇ, ਉਹਨਾਂ ਦੀਆਂ ਪ੍ਰਮੋਸ਼ਨਾਂ ਚੱਲ ਰਹੀਆਂ। ਤੇ ਮੁੱਖ ਮੰਤਰੀ ਸਾਹਿਬ ਨੇ ਤੇ ਉਹਨਾਂ ਤੇ ਮੋਹਰ ਹੀ ਲਾ ਦਿੱਤੀ ਹੈ, ਕੋਈ ਤੁਸੀਂ ਜੋ ਮਰਜ਼ੀ ਕਰੀ ਜਾਓ, ਮੈਂ ਤੇ ਆਪ
ਗੱਲਾਂ ਕਰਦੇ। ਇਹੋ ਜਿਹੀ ਸਮੱਸਿਆ ਭਾਜੀ, ਤੁਸੀਂ ਹੁਣ 2 ਮਿੰਟ ਤੁਹਾਡੀ ਆਵਾਜ਼ ਹੈ ਨਹੀਂ, ਤੁਹਾਨੂੰ ਤਾਂ ਮੈਂ ਸਾਇਲੈਂਟ ਕੀਤਾ ਹੋਇਆ, ਸਾਇਲੈਂਟ ਨਹੀਂ ਕੀਤਾ ਹੋਇਆ, ਇਹ ਵੀ ਟੀਚਰ ਹੈ। ਠੀਕ ਹੈ,
ਹਾਂਜੀ ਹਾਂਜੀ ਇਹਨਾਂ ਕੋ ਵਿਊ ਮਿਲ ਸਕਦਾ ਵੀ ਇੱਥੇ ਕੀ ਰੂਲ ਹੁੰਦੇ ਆ ਜੇ ਇੱਥੇ ਕਿੱਦਾਂ ਇੱਥੇ ਆਸਟ੍ਰੇਲੀਆ ਚ ਕਿੱਦਾਂ ਇੱਦਾਂ ਹੁੰਦਾ
ਆਸਟ੍ਰੇਲੀਆ ਚ ਵੀ ਇਦਾਂ ਪ੍ਰੋਮੋਸ਼ਨ ਕਰਦਾ
ਮੇਰੀ ਮੇਰੀ ਆਵਾਜ਼ ਤੁਸੀਂ ਹੁਣ ਆਉਂਦੀ ਆ
ਆਉਂਦੀ ਆਉਂਦੀ ਆ
ਹਾਂਜੀ ਹਾਂਜੀ
ਜਿਹੜੀ ਤੁਸੀਂ ਗੱਲ ਨਾ ਮੈਨੂੰ ਕਹਾਣੀ ਚਾਹ ਰਹੇ ਮੇਰੇ ਦਿਮਾਗ ਦੇ ਵਿੱਚ ਜਿਸ ਵੇਲੇ ਤੁਹਾਡੀ ਕਨਵਰਸੇਸ਼ਨ ਹੋ ਰਹੀ ਸੀ ਲਾਈਵ ਮੇਰੇ ਦਿਮਾਗ 'ਚ ਇਹੀ ਗੱਲ ਆਈ ਮੈਂ ਤੁਹਾਨੂੰ ਰੋਕ ਕੇ ਕਹਿਣਾ ਸੀ ਈਵਨ ਆਸਟ੍ਰੇਲੀਅਨ ਸੁਸਾਇਟੀ ਦੇ ਵਿੱਚ ਨੌਜਵਾਨਾਂ ਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ ਉਹਨਾਂ ਦੇ ਵਿੱਚ ਜਿਸ ਵੇਲੇ ਆਪਸੀ ਡਾਇਲੋਗ ਹੁੰਦਾ ਆਪਸੀ ਗੱਲਬਾਤ ਕਰਦੇ ਅਸੀਂ ਸਾਡਾ ਤਾਂ 28-30 ਸਾਲ ਤੋਂ ਇਹਨਾਂ ਨਾਲ ਵਾਹ ਪੈ ਰਿਹਾ ਨੌਜਵਾਨ ਮੁੰਡਿਆਂ ਕੁੜੀਆਂ ਨਾਲ ਬੜੀ ਡੀਸੈਂਟਲੀ ਗੱਲ ਕਰਦੇ ਆ ਬੜੀ ਰਿਸਪੈਕਟਫੁਲੀ ਗੱਲ ਕਰਦੇ ਆ ਤੇ ਦੂਜੇ ਨੂੰ ਡਿਸਪਲੇ ਕਰਦੇ ਆ ਰਿਸਪੈਕਟ ਉਹਨਾਂ ਤੋਂ ਰਿਸਪੈਕਟ ਲੈਂਦੇ ਵੀ ਆ ਆਫ ਦਾ ਸਕੂਲ ਆਫ ਦਾ ਉਹਦੇ ਬਾਰੇ ਪਤਾ ਨਹੀਂ ਲੇਕਿਨ ਮੈਂ ਉੱਦਾਂ ਵੀ ਸਮਾਜ ਵਿਚਰਦੇ ਦੇਖਿਆ ਇਹਨਾਂ ਨੂੰ ਟ੍ਰੇਨਾਂ ਦੇ ਵਿੱਚ ਜਾਂਦੇ ਦੇਖਿਆ ਸਟਰੀਟ ਤੇ ਜਾਂਦੇ ਦੇਖਿਆ ਤੇ ਇੱਦਾਂ ਦੀ ਕੋਈ ਲੂਜ਼ ਗੱਲ ਬਹੁਤ ਘੱਟ ਕਰਦੇ ਆ ਕਈ ਕਰਦੇ ਹੋਊਗੇ ਪਰ ਮੈਨੂੰ ਨਹੀਂ ਪਤਾ ਮੈਂ ਕਦੇ ਦੇਖਿਆ ਨਹੀਂ ਹੈ ਸਕੂਲਾਂ ਦੇ ਵਿੱਚ ਤਾਂ ਬਹੁਤ ਡੀਸੈਂਟਲੀ ਗੱਲਾਂ ਹੁੰਦੀਆਂ ਬਹੁਤ ਵਧੀਆ ਐਟਮੋਸਫੇਅਰ ਹੁੰਦਾ ਉੱਦਾਂ ਕਿਸ ਵੇਲੇ ਤਲਕੀ ਹੋ ਜਾਵੇ ਜੁਦੀ ਗੱਲ ਆ ਲੇਕਿਨ ਇੱਥੇ ਦੀ ਜਿਹੜੀ ਸੁਸਾਇਟੀ ਔਰ ਜਿਹੜੀ ਇੰਡੀਆ ਦੀ ਸੁਸਾਇਟੀ ਮੈਂ ਦੇਖਿਆ ਉਹਦੇ 'ਚ ਕਾਫੀ ਫਰਕ ਆ ਇੰਡੀਆ ਦੇ ਵਿੱਚ ਲੂਜ਼ ਟਾਕ ਹੁੰਦੀ ਆ ਲੇਕਿਨ ਇੱਥੇ ਮੈਂ ਲੂਜ਼ ਟਾਕ ਹੁੰਦੀ ਦੇਖੀ ਨਹੀਂ ਹੈ ਜ਼ਿਆਦਾ ਹੁੰਦੀ ਹੋਊਗੀ ਕਿਤੇ ਪਰ ਮੇਰਾ ਤਾਂ ਐਕਸਪੀਰੀਅੰਸ ਬਹੁਤ ਡੀਸੈਂਟ ਰਿਹਾ ਹੈ ਇਹਨਾਂ ਦੇ ਨਾਲ ਚੰਗਾ ਵੀ ਲੱਗਦਾ ਤੇ ਤੁਸੀਂ
ਭਾਜੀ ਆ ਫਿਲਮਾਂ ਪ੍ਰਮੋਸ਼ਨ ਵਾਲਾ ਵੀ ਮਾੜਾ ਜਿਹਾ ਦੱਸ ਦਿਓ ਫਿਲਮਾਂ ਦੀਆਂ ਪ੍ਰਮੋਸ਼ਨਾਂ ਵੀ ਹੁੰਦੀਆਂ ਉੱਥੇ ਵੀਕਲੀ ਆਣ ਕੇ ਜਿੱਦਾਂ ਸਕੂਲਾਂ ਦੇ ਵਿੱਚ ਉਹਦੇ ਬਾਰੇ ਵੀ ਦੱਸਿਓ ਥੋੜਾ ਜਿਹਾ
ਹਾਂਜੀ
ਫਿਲਮਾਂ ਦੀਆਂ ਪ੍ਰਮੋਸ਼ਨਾਂ ਪੰਜਾਬ ਦੇ ਸਕੂਲ ਕਾਲਜਾਂ ਚ ਹੋ ਰਹੀਆਂ ਇੱਥੋਂ ਦੇ ਸਕੂਲ ਕਾਲਜਾਂ ਚ ਵੀ
ਪ੍ਰਮੋਸ਼ਨ ਨਹੀਂ ਹੁੰਦੀ ਇੱਥੇ ਕੋਈ ਪ੍ਰਮੋਸ਼ਨ ਮੈਂ ਦੇਖੀ ਨਹੀਂ ਕਦੇ ਵੀ ਪੜ੍ਹਾਈ ਤੋਂ ਇਲਾਵਾ ਚਾਹੇ ਐਜੂਕੇਸ਼ਨ ਲਰਨਿੰਗ ਤੋਂ ਇਲਾਵਾ ਇੱਥੇ ਕੋਈ ਚੀਜ਼ ਨਹੀਂ ਹੁੰਦੀ ਅਲਾਊਡ ਨਹੀਂ ਹੈ ਇਵਨ ਪੋਲਿਟਿਕਸ ਵੀ ਨਹੀਂ ਡਿਸਕਸ ਕੀਤੀ ਜਾਂਦੀ
ਬਿਲਕੁਲ
ਦੇਖੋ ਪ੍ਰਮੋਸ਼ਨ ਤਾਂ ਅੱਜ ਦੀ ਨਹੀਂ ਬਹੁਤ ਦੇਰ ਦੀ ਚੱਲ ਰਹੀ ਹੈ ਇੰਡੀਆ ਦੇ ਵਿੱਚ ਅਸੀਂ ਜਦ ਪੜ੍ਹਦੇ ਹੁੰਦੇ ਸੀ 70ਵਿਆਂ ਦੇ ਵਿੱਚ 80ਵਿਆਂ ਦੇ ਵਿੱਚ ਅਤੇ ਜਿਹੜੀਆਂ ਸਕੂਲ ਦੀਆਂ ਕਾਪੀਆਂ ਆਉਂਦੀਆਂ ਹੁੰਦੀਆਂ ਸੀ ਉਹਦੇ ਪਿੱਛੇ ਫਿਲਮਾਂ ਦੇ ਪੋਸਟਰ ਹੁੰਦੇ ਸੀਗੇ ਠੀਕ ਹੈ
ਹਾਂਜੀ
ਅਤੇ ਉਹ ਮਤਲਬ ਇਨਡਾਇਰੈਕਟ ਕਹਿ ਲਓ ਕਿ ਪੈਸਿਵ ਐਡਵਰਟਾਈਜ਼ਮੈਂਟ ਉਦੋਂ ਦੀ ਚੱਲਦੀ ਹੈ ਬੱਚਿਆਂ ਨੂੰ ਦੱਸਿਆ ਜਾ ਰਿਹਾ ਵੀ ਕਿਉਂਕਿ ਪੇਰੈਂਟਸ ਨੇ ਵੀ ਕਾਪੀਆਂ ਦੇਖਣੀਆਂ ਟੀਚਰਾਂ ਨੇ ਵੀ ਦੇਖਣੀਆਂ ਸੋ ਉਹਦੇ ਪਿੱਛੇ ਅਮਿਤਾਭ ਬੱਚਨ ਦੀ ਐਕਟਰਨੀਆਂ ਦੀ ਜਾਂ ਹੋਰ ਕਾਲੀਆ ਫਿਲਮ ਸ਼ੋਲੇ ਫਿਲਮ ਦੇ ਪੋਸਟਰ ਉਹਦੇ ਪਿੱਛੇ ਹੁੰਦੇ ਹੁੰਦੇ ਸੀਗੇ ਨਾ ਸੋ ਸਿੰਸ ਦੈਟ ਟਾਈਮ ਆਊਟ ਆਫ ਕੰਟਰੋਲ ਹੋਇਆ ਆ ਕੰਮ ਅਤੇ ਦੂਜੀ ਗੱਲ ਜਿਹੜੀ ਮਤਲਬ ਫਿਲਮਾਂ ਦੀ ਪ੍ਰਮੋਸ਼ਨ ਸਕੂਲਾਂ ਕਾਲਜਾਂ 'ਚ ਕਰਨ ਦਾ ਮਤਲਬ ਹੈ ਕਿ ਉਹਨਾਂ ਨੂੰ ਟਾਰਗੇਟ ਕਰਨਾ ਉਹ ਕਹਿਣ ਆਪਣੇ ਪੇਰੈਂਟਸ ਨੂੰ ਅਸੀਂ ਫਿਲਮ ਦੇਖਣ ਜਾਣਾ ਅੱਜ ਕੱਲ੍ਹ ਤਾਂ ਕੋਈ ਪੁੱਛਦਾ ਹੀ ਨਹੀਂ ਅੱਜ ਕੱਲ੍ਹ ਤਾਂ ਮਤਲਬ ਉਹ ਜ਼ਮਾਨਾ ਨਹੀਂ ਰਿਹਾ ਗਿਆ ਪਰ ਰੌਲਾ ਇਹ ਹੈ ਕਿ ਲਾਈਕ ਕਰਵਾਉਣੇ ਆ ਜਸਟ ਉਹਨਾਂ ਦਾ ਬਜਟ ਹੁੰਦਾ ਆ ਕਿੰਨੇ ਕਰੋੜ ਰੁਪਏ ਦਾ ਅਤੇ ਉਹਨਾਂ ਨੂੰ ਉਹਨਾਂ ਨੇ ਜਾਣਾ ਹੁੰਦਾ ਐਕਟਰਸ ਨੇ ਜਾਂ ਉਹਨਾਂ ਦੀ ਟੀਮ ਨੇ ਉਹ ਔਰ ਉਹਨਾਂ ਨੂੰ ਸਾਰਿਆਂ ਨੂੰ ਜ਼ਿਆਦਾ ਸੇਫ ਜਿਹੜਾ ਆ ਉਹ ਸਕੂਲ ਲੱਗਦਾ ਵੀ ਸਕੂਲ 'ਚ ਚੱਲ ਜਾਈਏ ਉੱਥੇ ਕੰਟਰੋਲ ਇਨਵਾਇਰਮੈਂਟ ਹੈ ਟੀਚਰਾਂ ਨੇ ਬਿਠਾਲ ਲੈਣੇ ਆ 200-400 ਬੱਚਾ ਅਤੇ ਅਸੀਂ ਉਹ ਸ਼ੋਅ ਕਰ ਦੇਣਾ ਵੀ ਲਓ ਵੀ ਆਹ ਬੱਚਿਆਂ ਦੇ ਆਹ ਦੇਖੋ ਜੀ ਅਸੀਂ ਇਸ ਸਕੂਲ 'ਚ ਮਤਲਬ ਉਹ ਬਾਹਰ ਨਹੀਂ ਜਾ ਸਕਦੇ ਸਟਰੀਟ 'ਚ ਨਹੀਂ ਜਾ ਸਕਦੇ ਉੱਥੇ ਸੇਫਟੀ ਇਸ਼ੂ ਹੁੰਦੇ ਆ ਇੰਨੇ ਲੋਕ ਨਹੀਂ ਇਕੱਠੇ ਹੁੰਦੇ ਹੈ ਨਾ ਸੋ ਉਹਨਾਂ ਦੀ ਕੋਈ ਬਹੁਤੀ ਬੱਲੇ ਬੱਲੇ ਵਾਲਾ ਹੁੰਦਾ ਨਹੀਂ ਅਨਲੈਸ ਯੂ ਆਰ ਵੈਰੀ ਸੁਪਰ ਸਟਾਰ ਹੈ ਨਾ ਕੋਈ ਦਲਜੀਤ ਅਰਗਾ ਆ ਜਾਵੇ ਜਾਂ ਅਮਿਤਾਭ ਬੱਚਨ ਆ ਜਾਵੇ ਫਿਰ ਤਾਂ ਕਰੋੜਾਂ ਲੋਕ ਇਕੱਠੇ ਹੋ ਜਾਣਗੇ ਲੱਖਾਂ ਹੀ ਪਰ ਜ਼ਿਆਦਾਤਰ ਮਤਲਬ ਉਹ ਇਹ ਤਾਂ ਜਾਂਦੇ ਆ ਕਿਉਂਕਿ ਉਹ ਬੰਨੇ ਬਣਾਏ ਉੱਥੇ ਬੈਠੇ ਉਹਨਾਂ ਨੂੰ ਮਤਲਬ ਆਡੀਅੰਸ ਮਿਲ ਜਾਂਦਾ ਇਹ ਇੱਕ ਵੱਡਾ ਕਾਰਨ ਹੈ ਚੱਲ ਸਾਹਿਬ ਤੁਹਾਡਾ ਕੀ ਖਿਆਲ
ਹਾਂਜੀ ਹਾਂਜੀ ਇਹ ਤੇ ਈਵਨ ਕਿ ਜੀ ਟੀਚਰ ਤੇ ਪ੍ਰਿੰਸੀਪਲ ਵੀ ਆਪਣਾ ਸ਼ੌਂਕ ਪੂਰਾ ਕਰਨ ਦੇ ਹੁੰਦੇ ਉਹਨਾਂ ਦੇ ਵਿੱਚ ਉਹ ਵੀ ਲੱਗੇ ਹੁੰਦੇ ਆ ਨਾਲ ਹੀ ਉਹਨਾਂ ਦੇ
ਜਿੱਦਾਂ ਉਹ ਵੀ ਫੋਟੋ
ਹਾਂਜੀ ਫੋਟੋਆਂ ਦਾ ਟ੍ਰੈਂਡ ਜਿੱਦਾਂ ਜਾਂ ਇੱਦਾਂ ਦਾ ਕਰਨ ਦਾ ਪਰ ਇਹ ਜਿਹੜਾ ਰੁਝਾਨ ਹੁਣ ਜ਼ਿਆਦਾ ਜਿੱਦਾਂ ਮਤਲਬ ਜਿੱਦਾਂ ਤੁਸੀਂ ਕਹਿ ਰਹੇ ਕਿ ਪਹਿਲਾਂ ਵੀ ਹੁੰਦਾ ਸੀ ਪਰ ਇਹ ਜਿਹੜਾ ਜਾ ਕੇ ਪ੍ਰਮੋਸ਼ਨ ਕਰਨ ਵਾਲਾ ਇਹ ਕੁਦ ਹੱਦ ਤੱਕ ਬਿਲਕੁਲ ਬਸੋਂ ਬਾਹਰ ਹੋਇਆ ਪਿਆ ਕਿਉਂਕਿ ਐਵਰੀ ਵੀਕ ਹੀ ਤੁਸੀਂ ਕੁਝ ਨਾ ਕੁਝ ਹਰ ਕਾਲਜਾਂ ਸਕੂਲਾਂ 'ਚ ਵੀਡੀਓ 'ਚ ਦੇਖ ਰਹੇ ਹਾਂ
ਅਸੀਂ ਚਾਲ ਸਾਹਿਬ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ 70s ਦੇ ਵਿੱਚ ਤਾਂ ਉਦੋਂ ਤਾਂ ਇੱਦਾਂ ਪ੍ਰਮੋਸ਼ਨ ਹੁੰਦੀ ਨਹੀਂ ਹੁੰਦੀ ਸੀ ਉਦੋਂ ਤਾਂ ਸਟੇਜ ਪ੍ਰੋਗਰਾਮ ਹੁੰਦੇ ਸੀ ਸੰਗੀਤ ਦੇ ਜਿਹੜੇ ਸਕੂਲ ਦੇ ਗਾਇਕ ਹੁੰਦੇ ਸੀ ਸਕੂਲ ਦੇ ਆਰਟਿਸਟ ਹੁੰਦੇ ਸੀ ਡਰਾਮੇ ਵਗੈਰਾ
ਕੋਈ ਥੀਏਟਰ ਹੋ ਰਿਹਾ ਜਾਂ ਕੁਝ ਹੋ ਰਿਹਾ ਇਦਾਂ ਦੀ ਚੀਜ਼ਾਂ
ਬਿਲਕੁਲ ਕੋਈ ਵੀ ਗੱਲ ਨਹੀਂ ਹੁੰਦੀ ਸੀ ਅਸੀਂ 70s ਦੇ ਵਿੱਚ ਕਾਲਜ ਪੜ੍ਹੇ ਹਾਂ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਜਾਂ ਮਾਲਪੁਰ ਖਾਲਸਾ ਕਾਲਜ ਮਾਲਪੁਰ ਪੜ੍ਹੇ ਹਾਂ ਉੱਥੇ ਤਾਂ ਇੱਦਾਂ ਦੀ ਕੋਈ ਚੀਜ਼ ਹੁੰਦੀ ਹੀ ਨਹੀਂ ਸੀ ਲੇਕਿਨ ਹੁਣ ਜਿੱਦਾਂ ਤੁਸੀਂ ਦੱਸ ਰਹੇ ਹਾਂ ਕਾਲਜ ਇੱਕ ਪ੍ਰਮੋਸ਼ਨ ਦਾ ਪ੍ਰਮੋਸ਼ਨ ਦਾ ਅੱਡਾ ਬਣਿਆ ਆ ਮੈਂ ਤਾਂ ਤੁਹਾਡੇ ਤੋਂ ਪਹਿਲੀ ਵਾਰ ਸੁਣਿਆ ਮੈਂ ਇਹਦੇ ਵੱਲ ਧਿਆਨ ਨਹੀਂ ਦਿੱਤਾ ਕਿ ਅੱਜ ਕੱਲ ਇਹ ਵੀ ਹੋ ਰਿਹਾ ਉੱਥੇ
ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ
ਅੱਛਾ ਉਹ ਇਹ ਜਿਹੜੀ ਪ੍ਰਮੋਸ਼ਨ ਦੇ ਚੱਕਰ ਦੇ ਵਿੱਚ ਸਕੂਲਾਂ ਦੀ ਗੱਲ ਕਰੀਏ ਤੇ ਇੱਕ ਚਾਲ ਸਾਹਿਬ ਮੁੱਦੇ ਤੇ ਆਉਂਦੇ ਆ ਜਿਹੜੀ ਪੜਾਸ ਕੱਢਣੀ ਉਹਦਾ ਮਿੰਟ ਪਹਿਲਾਂ ਆ ਵੀ ਕੱਢ ਲਈਏ ਉਹ ਆਪਣੇ ਇੱਕ ਹੈਗਾ ਨਹੀਂ ਡੀਜੇ ਬਾਦਸ਼ਾਹ, ਉਹਦਾ ਗੀਤ ਆਇਆ ਟਟੀਰੀ,
ਹਾਂਜੀ ਹਾਂਜੀ
ਹੈ
ਹਾਂਜੀ
ਨਾ, ਅਤੇ ਉਹ ਟਟੀਰੀ ਦੇ ਚੱਕਰ ਦੇ ਵਿੱਚ ਉਹ ਮਤਲਬ ਟਟੀਰੀ ਹੋ ਗਿਆ ਹੈ ਨਾ। ਅਤੇ ਇਹਦਾ ਤੁਸੀਂ ਨੋਟ ਕੀਤਾ ਵੀ ਕੰਟਰੋਵਰਸੀ ਹੋਈ ਆ ਟਟੀਰੀ ਦੇ ਸੌਂਗ ਨੂੰ ਲੈ ਕੇ, ਉੱਤੇ ਪਰਚਾ ਵੀ ਹੋਇਆ ਆ।
ਹਾਂਜੀ ਹਰਿਆਣੇ ਦੇ ਵਿੱਚ ਹੋਈ ਆ ਜੀ ਗੱਲ, ਉਹਦੇ ਤੇ
ਹਾਂ,
ਪਰਚਾ ਹੋਇਆ ਸ਼ਾਇਦ। ਹਾਂਜੀ
ਔਰ
ਉਹ
ਦੇਖੋ ਮਤਲਬ ਬੇਵਕੂਫੀ ਜਿਹੜੇ ਪ੍ਰਮੋਟਰ ਹੈ ਉਹਨਾਂ ਦੀ ਇੰਨੀ ਹੈ ਕਿ 10ਵੀਂ 12ਵੀਂ ਦੀਆਂ ਕੁੜੀਆਂ ਨੂੰ ਡਰੈੱਸਾਂ ਸਕੂਲ ਦੀਆਂ ਪਵਾ ਕੇ, ਅਤੇ ਉਹ ਨਿਚਾਣ ਲਾਇਆ ਹੋਇਆ ਉਸ ਗੀਤ 'ਚ ਚੁਬਾਰਿਆਂ ਦੇ ਉੱਤੇ ਸਕੂਲ ਦੇ ਵਿੱਚ, ਅਤੇ ਇਹੋ ਜਿਹੇ ਘਟੀਆ ਐਕਸ਼ਨ ਕਰ ਰਹੇ ਨੇ। ਮਤਲਬ ਮੈਨੂੰ ਆਪ ਨੂੰ ਚੰਗਾ ਨਹੀਂ ਲੱਗਾ, ਅਤੇ ਚੰਗਾ ਹੋਇਆ ਜਿਹਨੇ ਵੀ ਉਹ ਪਰਚਾ ਦਿੱਤਾ, ਵਧੀਆ ਕਰਤਾ ਹੈ ਨਾ, ਪਰਚਾ ਦੇ ਦਿੱਤਾ। ਅਤੇ ਉਹ ਗੀਤ ਦਾ ਟਾਈਟਲ ਹੈਗਾ ਟਟੀਰੀ, ਅਤੇ ਮੈਨੂੰ ਟਟੀਰੀ ਤੋਂ ਚੇਤਾ ਆਇਆ ਵੀ ਉਹ ਕਈ ਵਾਰੀ ਇੱਦਾਂ ਸਮਝਣ ਲੱਗ ਪੈਂਦੇ ਐਕਟਰ ਅਤੇ ਪ੍ਰਮੋਟਰ ਕਿ ਅਸੀਂ ਇਹ ਸਮਾਨ ਚੱਕਿਆ ਹੋਇਆ ਹੈ ਨਾ
ਹਾਂਜੀ ਹਾਂਜੀ
ਆਪਣੀਆਂ ਲੱਤਾਂ ਦੇ ਭਾਰ 'ਤੇ। ਅਤੇ ਇਹ ਨਾ ਇੱਕ ਕਹਾਵਤ ਹੈ, ਇਹਦੇ ਬਾਰੇ ਮੈਂ ਡਿਟੇਲ 'ਚ ਕਿਤੇ ਗੱਲ ਕਰਾਂਗੇ। ਟਟੀਰੀ ਦੀਆਂ ਲੱਤਾਂ ਦੇਖੀਆਂ ਫੋਟੋ ਜੀ ਤੁਸੀਂ ਦੇਖ ਰਹੇ ਹੋ
ਹਾਂਜੀ ਹਾਂਜੀ
ਹੈ ਨਾ,
ਹਾਂਜੀ ਹਾਂਜੀ
ਅਤੇ ਲੋਕਾਂ ਨੇ ਟਰੋਲ ਬਣਾਇਆ ਹੋਇਆ ਵੀ ਟਟੀਰੀ ਇੱਦਾਂ ਸਮਝ, ਇਹ ਰਾਤ ਨੂੰ ਜੀ ਲੱਤਾਂ ਉੱਪਰ ਨੂੰ ਚੱਕ ਕੇ ਸੌਂਦੀ ਆ, ਅਤੇ ਇਹ ਇੱਦਾਂ ਸਮਝਦੀ ਆ ਵੀ ਅਸਮਾਨ ਮੈਂ ਚੱਕਿਆ ਹੋਇਆ।
ਹਾਂਜੀ
ਅਸਲ ਦੇ ਵਿੱਚ ਇਹ ਬਿਲਕੁਲ ਗਲਤ ਗੱਲ ਹੈ, ਇਹ ਉੱਪਰ ਨੂੰ ਚੱਕ ਕੇ ਨਹੀਂ ਸੌਂਦੀ ਲੱਤਾਂ।
ਠੀਕ ਹੈ ਜੀ ਠੀਕ
ਮੈਂ ਵੀ ਕਈ ਵਾਰੀ ਨੋਟ ਕਰਨਾ, ਮੈਂ ਇੱਕ ਵਾਰੀ ਨਾ ਉਹ ਸਾਡੇ ਵੀ ਟਟੀਰੀਆਂ ਹੈਗੀਆਂ ਇੱਥੇ ਬਹੁਤ,
ਹਾਂਜੀ
ਅਤੇ ਉਹ ਬਣਾਉਣੀਆਂ ਜਿੱਦਾਂ ਆਲਣੇ ਆਲਣਾ ਜਿਹਾ ਬਣਾ ਲੈਂਦੀਆਂ ਧਰਤੀ ਦੇ ਉੱਤੇ ਘਾਹ ਦੇ ਉੱਤੇ, ਕਹਿੰਦੇ ਵੀ ਜੇ
ਹਾਂਜੀ
ਕਹਿੰਦੇ ਨਾ ਸਾਡੇ ਕਿਸਾਨਾਂ ਦੀ ਜੱਟਾਂ ਦੀ ਇਹ ਕਹਿ ਲਓ ਕੋਈ ਨੌਲੇਜ ਹੈ ਵੀ ਜੇ ਇਸ ਸੀਜ਼ਨ ਦੇ ਵਿੱਚ ਜਦੋਂ ਟਟੀਰੀ ਆਲਣਾ ਜਿਹੜਾ ਆ ਉਹ ਉੱਚੇ ਥੈਂ ਬਣਾਵੇ, ਵੱਟ 'ਤੇ ਬਣਾਵੇ ਜਾਂ ਉੱਚੇ ਢਿੱਗ 'ਤੇ ਬਣਾਵੇ, ਤਾਂ ਸਮਝ ਲਓ ਮੀਂਹ ਪੈਣੇ ਆ ਬਹੁਤ,
ਠੀਕ ਹੈ ਜੀ
ਮੀਂਹ ਛੇਤੀ ਮੀਂਹ ਪੈਣ ਵਾਲੇ ਹੜ੍ਹ ਵੀ ਆ ਸਕਦੇ ਆ, ਕਿਉਂਕਿ ਪੰਛੀਆਂ ਨੂੰ ਪਤਾ ਹੁੰਦਾ ਨੇਚਰ ਦੇ ਬਿਲਕੁਲ ਕਰੀਬ ਹੁੰਦੀਆਂ ਹੈ ਨਾ। ਅਤੇ ਮੈਂ ਕਈ ਵਾਰੀ ਆਪਣੇ ਫਾਦਰ ਸਾਹਿਬ ਨੂੰ ਕਹਿਣਾ ਵੀ ਡੈਡੀ ਯਾਰ ਟਟੀਰੀਆਂ ਜਾਂਦੀਆਂ ਆਪਾਂ ਨਾ ਕਿਸੇ ਦਿਨ ਆ ਉਹਨੀ ਆਲਣਾ ਬਣਾਇਆ ਕਿ ਰਾਤ ਨੂੰ ਆ ਕੇ ਦੇਖ ਕੇ ਜਾਵਾਂਗੇ ਕਿ ਉੱਪਰ ਨੂੰ ਲੱਤਾਂ ਕਰਕੇ ਪਈ ਆ, ਪਿੱਠ ਭਾਰ ਹੈ ਜਾਂ ਕਿੱਦਾਂ ਬਈ। ਉਹ ਸਾਡਾ ਸੱਚੀ ਮੇਰੇ ਦਿਲ 'ਚ ਉਤਸੁਕਤਾ ਸੀ, ਪਰ ਫਿਰ ਮੈਂ ਕਾਫੀ ਇਹਦੀ ਰਿਸਰਚ ਕੀਤੀ ਅਤੇ ਪਤਾ ਲੱਗਾ ਵੀ ਲੋਕਾਂ ਨੇ ਇਹਦਾ ਮਜ਼ਾਕ ਬਣਾਇਆ ਹੋਇਆ ਵਿਚਾਰੀ ਦਾ ਹੈ ਨਾ, ਅਤੇ ਉਹ
ਹਾਂਜੀ
ਲੱਤਾਂ ਨੂੰ ਦੇਖ ਕੇ ਵੀ ਇੱਦਾਂ ਕਰਦੇ, ਪਰ ਉਹ ਹੈ ਨਹੀਂ, ਪਰ ਉਹ ਟਟੀਰੀ ਦੇ ਕਾਰਨ ਪ੍ਰਮੋਸ਼ਨ ਦੇ ਕਾਰਨ ਬਾਦਸ਼ਾਹ ਹੁਣੀ ਆਪਣੇ 'ਤੇ ਪਰਚਾ ਕਰਾ ਬੈਠੇ, ਅਤੇ ਮੈਨੂੰ ਲੱਗਦਾ ਉਹ ਛੇਤੀ ਸ਼ਾਇਦ ਉਹਦੀ ਗ੍ਰਿਫਤਾਰ ਵੀ ਹੋਊ, ਕੇਸ ਕੂਸ ਵੀ ਚੱਲਣਗੇ ਹੈ ਨਾ, ਮੈਨੂੰ
ਹਾਂਜੀ
ਮੈਨੂੰ ਇਉਂ
ਹਾਂਜੀ
ਲੱਗਦਾ ਆ। ਅਤੇ
ਭਾਜੀ, ਪਰ ਕਈ ਵਾਰੀ ਨਾ ਕਈ ਇਹਦੇ ਵਿੱਚ ਵੀ ਬੜੀਆਂ ਕੰਟਰੋਵਰਸੀਆਂ ਵਾ, ਕਈ ਵਾਰੀ ਨਾ ਇਹ ਆਪਣੀ ਪ੍ਰਮੋਸ਼ਨ ਲਈ ਵੀ ਇਦਾਂ ਦੀਆਂ ਕੰਟਰੋਵਰਸੀਆਂ ਕ੍ਰੀਏਟ ਵੀ ਕਰਦੇ ਆ ਕਿ ਸਾਡੀ ਸਾਡਾ ਉਹ ਸੌਂਗ ਚੱਲੇ ਜਾਂ ਲੋਕਾਂ 'ਚ ਕਰਿਓਸਟੀ ਹੋਵੇ ਕਿ ਇਹਦੇ 'ਚ ਪਤਾ ਨਹੀਂ ਕੀ ਸੀਗਾ, ਅਸੀਂ ਵੀ ਸੁਣੀਏ ਕੀ ਸੀਗਾ। ਸੋ ਇਹ ਇਹ ਤੇ ਥੋੜੇ ਦਿਨਾਂ ਬਾਅਦ ਹੀ ਗੱਲ ਕਲੀਅਰ ਹੋਏਗੀ, ਪਰ ਅੱਜ ਕੱਲ੍ਹ ਇਹ ਹੋ ਇਦਾਂ ਵੀ ਰਿਹਾ ਵਾ ਕਿ ਕੁਝ ਕੰਟਰੋਵਰਸੀਆਂ ਉਸ ਤੋਂ ਪਹਿਲਾਂ ਆਪ ਹੀ ਕ੍ਰੀਏਟ ਕੀਤੀਆਂ ਜਾਂਦੀਆਂ, ਤੁਸੀਂ ਵੇਖਿਆ ਹੋਣਾ ਕਈ ਫਿਲਮ ਆਉਣ ਤੋਂ ਪਹਿਲਾਂ ਵੀ ਕ੍ਰੀਏਟ ਕੀਤੀਆਂ ਜਾਂਦੀਆਂ ਕਿ ਵੀ ਜਿੱਦਾਂ ਸਾਡੀ ਉਹ ਫਿਲਮ ਜ਼ਿਆਦਾ ਲੋਕ ਵੇਖਣ।
ਤੇ
ਹਾਂਜੀ ਹਾਂਜੀ ਇਹ ਇਹ ਵੀ ਗੱਲ ਤੁਹਾਡੀ ਹੋ ਸਕਦੀ, ਸਹੀ ਸਹੀ ਹੋ ਨਹੀਂ ਸਕਦੀ, ਹੈ ਹੀ ਇਦਾਂ ਆ ਕਿ ਜਾਣ ਬੁੱਝ ਕੇ ਇਦਾਂ ਦੀਆਂ ਜਿਹੜੀਆਂ ਕ੍ਰੀਏਸ਼ਨ ਕੀਤੀਆਂ ਜਾਂਦੀਆਂ, ਕ੍ਰੀਏਟ ਕੀਤੀਆਂ ਜਾਂਦੀਆਂ ਸਟੋਰੀਆਂ ਜਿਹਦੇ ਨਾਲ ਤੁਸੀਂ ਲਾਈਮ ਲਾਈਟ ਆ ਸਕੋ। ਬਿਲਕੁਲ ਗੱਲ
ਅੱਛਾ
ਤੁਹਾਡੀ ਠੀਕ ਹੈ
ਭਾਜੀ,
ਅਮਦੀਪ, ਕੋਈ ਮੁੱਦਾ ਵੀ ਚੱਕ ਲਓ ਕਿ ਇਹੀ ਗੱਲ ਹੈ।
ਇਹ ਕਿਤੇ ਛੋਟਾ ਮੁੱਦਾ ਹੈ, ਬਰਿੰਦਰ ਸਾਹਿਬ ਕਹਿ ਰਹੇ
ਵਧੀਆ
ਨੇ ਸਤਿ
ਵਧੀਆ,
ਸ੍ਰੀ ਅਕਾਲ।
ਮੈਂ ਤਾਂ ਸਮਝਿਆ ਵੀ ਛੋਟਾ ਹੀ ਆ,
ਨਾ
ਤੁਸੀਂ
ਨਾ
ਜੇ
ਨਾ
ਤੁਸੀਂ ਕਹਿੰਦੇ ਵੱਡਾ ਤਾਂ ਵੱਡੇ ਤਾਂ ਵੱਡਾ ਹੀ ਹੋਣਾ
ਨਹੀਂ
ਵੀ।
ਨਹੀਂ ਗੈਵੀ ਸੰਧੂ ਸਾਡੇ ਨਾਲ ਜੁੜੇ ਨੇ, ਚਾਲ ਸਾਹਿਬ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਗੁੱਡ ਟੂ ਸੀ
ਠੀਕ ਹੈ
ਚਾਲ
ਜੀ
ਸਾਹਿਬ, ਤੁਹਾਡੇ ਮਿੱਤਰ ਨੇ। ਅਤੇ
ਹਾਂਜੀ ਹਾਂਜੀ
ਹਾਂਜੀ ਪਰਮਿੰਦਰ ਜੀ ਪੱਟੀ ਕਰ ਰਹੇ ਨੇ ਭਾਜੀ, ਇਹ ਰੈਪਰ ਵਿਊ ਲੈਣ ਦੇ ਲਈ ਇੱਦਾਂ ਕਰਦਾ, ਇੱਕ ਹੋਇਆ ਇਹ ਹੋਇਆ, ਇੱਕ ਹਨੀ ਸਿੰਘ ਹੋਇਆ, ਫਿਰ ਮਾਫੀ ਜੋ ਵੀ ਵਿਊ ਲੈਂਦੇ ਆ।
ਹਾਂਜੀ ਹਾਂਜੀ ਇਹ ਬਹੁਤ ਇਦਾਂ ਦੇ
ਤੇ
ਕੰਟਰੋਵਰਸੀਆਂ ਕਰਦੇ
ਅਮਰੋਤਰ
ਕਰੇ,
ਸਾਹਿਬ ਕਹਿੰਦੇ ਇਹ ਸਭ ਪੰਜਾਬੀਆਂ ਦੇ ਕਲਚਰ ਉੱਤੇ ਬਹੁਤ ਵੱਡਾ ਅਟੈਕ ਹੋ ਰਿਹਾ। ਅਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਨਗਿੰਦਰ ਨਵਾਣਾ ਜੀ ਇਟਲੀ ਤੋਂ ਜੁੜਦੇ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪਿਆਰੇ ਉਹ ਕਮਾਲ ਕੀਤੀ ਪਈ ਆ ਪਾਥੀਆਂ ਦਾ ਪ੍ਰੋਗਰਾਮ ਸੁਣ ਕੇ, ਕਹਿੰਦੇ ਕਹਿੰਦੇ ਐਵੇਂ ਜਾਗ ਖੁੱਲ ਗਈ, ਤੇ ਮੈਨੂੰ ਕਹਿੰਦੇ ਮੈਂ ਪ੍ਰੋਗਰਾਮ ਦੇਖ ਲਿਆ, ਇਟਲੀ ਹੈ ਨਾ ਅੱਧੀ ਰਾਤ 2-3 ਵਜੇ ਹੋਣੇ, ਕਹਿੰਦੇ ਜਾਗ ਖੁੱਲ ਗਈ, ਤੇ ਕਹਿੰਦੇ ਪਾਥੀਆਂ ਦਾ
ਬਹੁਤ
ਪ੍ਰੋਗਰਾਮ ਚੱਲ
ਮਿਹਰਬਾਨੀ ਜੀ
ਰਿਹਾ
ਇਹਨਾਂ
ਸੀ,
ਇੰਨੀ ਤੜਕੇ ਉੱਠ ਕੇ ਸਾਡਾ ਪ੍ਰੋਗਰਾਮ ਸੁਣ ਰਹੇ।
ਹਾਂਜੀ
ਤੇ ਇੱਡੀ ਅੱਧੀ ਰਾਤ ਹੈ ਜੀ, ਤੜਕਾ ਨਹੀਂ ਹੈ, ਅੱਧੀ ਰਾਤ ਨੂੰ ਸੁਣਦੇ ਉਹ ਤਾਂ ਹੋਰ ਵੀ ਜ਼ਿਆਦਾ ਉਹਨਾਂ ਦੀ ਕੁਰਬਾਨੀ ਹੈ।
ਤੇ ਉਹ ਗੀਤ ਕਹਿੰਦੇ
ਬਹੁਤ ਆਈ
ਹਾਂ,
ਹੁੰਦੀ
ਗੀਤ
ਹੈ
ਕਹਿੰਦੇ ਬਹੁਤ
ਜਿਸ ਨੇ
ਵਧੀਆ
ਇਹ
ਸੀਗਾ।
ਪ੍ਰੋਗਰਾਮ ਸੁਣਦੇ
ਤੇ ਹਰਜਿੰਦਰ ਘੁੰਮਣ ਭਾਅ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਦਰਖਤਾਂ ਦੀ ਗੱਲ ਕੀਤੀ, ਕਹਿੰਦੇ ਹਰ ਮਨੁੱਖ ਇੱਕ ਦਰਖਤ ਲਾਵੇ ਅਤੇ ਉਸਨੂੰ ਪਾਲਣਾ ਵੀ ਬਹੁਤ ਜ਼ਰੂਰੀ ਆ, ਅਤੇ ਵਧੀਆ ਗੱਲ ਹੈ। ਅਤੇ ਦੂਜੀ ਸਾਡੇ ਨਾਲ ਗੁਰਿੰਦਰ ਭਾਅ ਜੀ ਜੁੜੇ ਨੇ, ਅਤੇ ਤਸਵੀਰ ਮੈਂ ਸਾਂਝੀ ਨਹੀਂ ਕਰਦਾ ਵਰਜੀਨੀਆ ਤੋਂ, ਅਤੇ ਉਹ ਨਾ ਅੱਜ ਕੱਲ੍ਹ ਇਹ ਬੜਾ ਟ੍ਰੈਂਡ ਚੱਲ ਰਿਹਾ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਸਮਾਂ ਆ ਗਿਆ ਘਰ ਦੀ ਸਵਾਣੀ ਚੁੱਲ੍ਹਾ ਬਾਲਣਾ ਸਿੱਖ ਜਾਵੇਗੀ। ਬਾਕੀ ਮੋਦੀ ਸਾਹਿਬ ਨੇ ਚਾਹ ਕਿਸ ਤਰ੍ਹਾਂ ਬਣਾਈ ਸੀ ਇਹਦਾ ਪਤਾ, ਗੈਸ ਦੀ ਕੋਈ ਕਮੀ ਨਹੀਂ ਹੈ। ਅਤੇ ਹੁਣ ਇਹ ਹਰ ਬੰਦਾ ਕੀ ਕਰ ਰਿਹਾ ਹੈ ਕਿ ਉਹ ਨਾਲੀ ਦੇ ਉੱਤੇ ਬੈਠਾ ਹੈ ਅਤੇ ਪੈਪ ਲਾ ਕੇ ਸਿਲੰਡਰ ਕੋਲ ਰੱਖਿਆ ਹੋਇਆ। ਅਤੇ ਮੈਂ ਜਦੋਂ ਇਹਦੀ ਘੋਖ ਕੀਤੀ ਤਾਂ ਉਹ ਕਿਤੇ ਨਾ ਮੋਦੀ ਸਾਹਿਬ ਦਾ ਬਿਆਨ ਹੈ, ਮੈਨੂੰ ਲੱਗਦਾ ਚਾਲ ਸਾਹਿਬ ਸ਼ਾਇਦ ਤੁਹਾਨੂੰ ਜ਼ਿਆਦਾ ਪਤਾ ਹੋਊਗਾ, ਕਿ ਉਹ ਪਹਿਲਾਂ ਤਾਂ ਕਹਿ ਰਹੇ ਸੀ ਮੈਂ ਚਾਹ ਬਣਾ ਕੇ ਵੇਚਦਾ ਹੁੰਦਾ ਸੀ, ਹੈ ਨਾ। ਅਤੇ
ਹਾਂਜੀ
ਉਹ
ਹਾਂਜੀ
ਮੁੜ ਮੁੜ ਕੇ ਉਹ ਸਟੋਰੀ ਨੂੰ ਦੁਬਾਰਾ ਸੁਰਜੀਤ ਕਰ ਲੈਂਦੇ ਨੇ, ਲੈ ਆਉਂਦੇ ਨੇ ਅਤੇ ਉਹ ਸਟੋਰੀ ਦੇ ਅੱਗੇ ਪਿੱਛੇ ਐਡੀਸ਼ਨ ਕਰ ਲੈਂਦੇ ਨੇ ਮੌਕੇ ਦੇ ਹਿਸਾਬ ਨਾਲ। ਹੁਣ ਚਾਹ
ਠੀਕ ਹੈ
ਬਣਾਉਣੀ ਮੋਦੀ ਸਾਹਿਬ ਨੇ ਇਹ ਤਾਂ ਬਹੁਤ ਦੇਰ ਤੋਂ ਕਿਹਾ ਹੋਇਆ ਆ, ਉਹ ਕਿੱਥੇ ਬਣਾਉਣੀ ਹੈ ਇਹ ਵੀ ਕਿਹਾ ਹੋਇਆ। ਹੁਣ ਉਹ ਕਿਉਂਕਿ ਗੈਸ ਦੀ ਕਿੱਲਤ ਆ ਗਈ, ਬਲੈਕੀਆਂ ਨੇ ਕਿੱਲਤ ਕਰਤੀ, ਅਤੇ ਉਹ ਕਹਿੰਦੇ ਨੇ ਕਿ ਕੋਈ ਮੁੱਦਾ ਨਹੀਂ ਹੈਗਾ। ਮੈਂ ਐਦਾਂ ਕਰਦਾ ਰਿਹਾ, ਚਾਹ ਬਣਾਉਣੀ ਸੀ ਤਾਂ ਮੈਂ ਨਾਲੀ 'ਚੋਂ ਗੈਸ ਇਕੱਠੀ ਕਰਦਾ ਰਿਹਾ।
ਨਹੀਂ ਉਹਦਾ ਨਾਮ ਸੀ ਉਹ ਕੈਰੋਸਨ ਕੈਰੋਸਨ ਦਾ ਮਿੱਟੀ ਦਾ ਤੇਲ ਹੁੰਦਾ ਨਾ, ਉਹਦੇ ਚੁੱਲ੍ਹੇ ਹੁੰਦੇ ਸੀ ਰੇਲਵੇ ਸਟੇਸ਼ਨਾਂ ਦੇ,
ਉਹ ਭਾਜੀ
ਉਹ
ਤੁਸੀਂ
ਹੁੰਦੇ ਸੀ।
ਤੁਸੀਂ ਹੁਣ ਗੱਲ ਨੂੰ ਡਿਵਰਟ ਨਾ ਕਰੋ, ਇਹ
ਨਹੀਂ
ਮੁੱਦਾ।
ਨਹੀਂ ਸੀ ਡਿਵਰਟ ਕਰਦਾ ਜਿੱਦਾਂ ਮੈਨੂੰ ਹੁਣ
ਨਹੀਂ ਨਹੀਂ
ਦੱਸਣਾ ਤਾਂ ਪੈਣਾ ਹੀ ਆ ਅਸਲੀਅਤ।
ਅਸਲੀਅਤ ਤਾਂ ਇਹ ਹੈ, ਅਸਲੀਅਤ ਤਾਂ ਹੋਏਗੀ ਵੀ ਮੋਦੀ ਸਾਹਿਬ ਮਿੱਟੀ ਦੇ ਤੇਲ ਦੇ ਚੁੱਲ੍ਹੇ ਵਰਤਦੇ ਹੋਗੇ, ਪਰ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਚਾਲ ਸਾਹਿਬ, ਉਹ ਸੁਣਾਓ ਕਿੱਦਾਂ ਦਿੱਤਾ।
ਚਲੋ ਉਹ ਵੀ ਸੁਣ ਲੈਂਦੇ ਹਾਂ,
ਉਹ ਸੁਣਾਓ ਭਾਜੀ ਨੂੰ ਸੁਣਾਓ ਜਰਾ।
ਜਿਹੜਾ ਹਾਂਜੀ ਉਹ ਜਿੱਦਾਂ ਤੁਸੀਂ ਦੱਸਿਆ ਹੈ ਤੇ ਇਦਾਂ ਹੀ ਆ, ਉਦਾਂ ਮੈਂ ਉਹ ਪੜ੍ਹਿਆ ਨਹੀਂ ਆ, ਮੈਂ ਐਵੇਂ ਤੁਹਾਨੂੰ ਕਹਾਂ।
ਉਹ ਵੈਸੇ ਮੈਂ ਲਾ ਵੀ ਸਕਦਾ ਸੀਗਾ, ਪਰ ਮੈਂ ਚਲੋ ਆਪਣੇ ਜ਼ਬਾਨੀ ਦੱਸ ਦਿੰਦਾ ਜਿੱਦਾਂ ਦਾ ਮੈਂ।
ਹਾਂਜੀ ਤੁਸੀਂ ਦੱਸੋ, ਤੁਸੀਂ ਦੱਸੋ। ਹਾਂਜੀ ਹਾਂਜੀ
ਹਾਂਜੀ। ਤੇ ਉਹ ਕਹਿੰਦੇ ਵੀ ਜਿਹੜੀ ਜੇ ਗੈਸ ਕੀ ਕਿੱਲਤ ਹੈ, ਇਸ ਕੀ ਕੋਈ ਸਮੱਸਿਆ ਨਹੀਂ, ਮੈਂ ਵਿੱਚ ਪੰਜਾਬੀ ਟੱਚ ਦਊਂਗਾ, ਹੈ ਹੀ
ਹਾਂਜੀ, ਤੁਸੀਂ ਥੋੜੀ ਮਿਕਸ ਮਿਕਸ ਕਰ ਲਓ। ਹਾਂਜੀ
ਇਸਮੇ ਕੋਈ ਸਮੱਸਿਆ ਨਹੀਂ ਹੈ, ਗੈਸ ਬਹੁਤ ਹੈ, ਗੈਸ ਕੀ ਕੋਈ ਸਮੱਸਿਆ ਨਹੀਂ। ਜਬ ਮੈਂ ਚਾਹੇ ਬਨਾਤਾ ਥਾ ਨਾ, ਤੋ
ਹਾਂਜੀ
ਵਹਾਂ ਪੇ ਗੈਸ ਕੰਮ ਹੋ ਜਾਤੀ ਥੀ, ਤੋ ਵਹਾਂ ਸੇ ਜੋ ਨਾਲੀ ਗੁਜ਼ਰਤੀ ਥੀ ਨਾ, ਉਸਸੇ ਉਸਮੇ ਬਹੁਤ ਗੈਸ ਹੋਤੀ ਹੈ, ਮੈਂ ਉਸਮੇ ਸੇ ਗੈਸ ਨਿਕਾਲ ਕੇ ਸਿਲੰਡਰ ਮੇ ਭਰ ਲੈਤਾ ਥਾ।
ਇਹ 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 ਕਿਹਨੇ ਇੱਕ ਕਹਾਣੀ ਬਣਾਈ ਆ?
ਇਹ ਕਹਾਣੀ ਨਹੀਂ,
ਹਾਂ
ਇਹ ਉਹਨਾਂ ਦਾ ਬਿਆਨ ਹੈ ਭਾਜੀ।
ਭਾਜੀ
ਦੇ ਹਾਲਾਤ ਪਤਾ ਕਿੱਦਾਂ ਦੇ ਬਣ ਗਏ ਆ,
ਭਾਜੀ ਜਸਟੀਫਾਈ ਕਰ ਗਏ ਫਿਰ ਜੀ ਬੀਜੇਪੀ।
ਨਹੀਂ 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 ਇਹ ਤੁਹਾਨੂੰ ਮੈਂ ਕਈ ਵਾਰੀ ਗੱਲ ਸੁਣਾਈ ਆ ਕਿ ਉਹ ਇੱਕ ਰਾਜੇ ਰਾਜੇ ਨੂੰ ਇਹਦਾ ਛੱਡਣ ਦੀ ਬਹੁਤ ਆਸ।
ਰਹਿਣ ਦਿਓ ਰਹਿਣ ਦਿਓ।
ਨਹੀਂ 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 ਸੁਣ ਲਓ ਸੁਣ ਲਓ ਸੁਣ ਲਓ ਸੁਣ ਲਓ
ਨਹੀਂ ਹੁਣ ਸੁਣਨੀ ਪੈਣੀ ਆ ਜੀ ਹੁਣ ਸੁਣਨੀ।
ਹਾਂ ਉਹ ਨਵੇਂ ਸਰੋਤੇ ਬਹੁਤ ਸਾਡੇ ਨਾਲ ਜੁੜੇ ਆ, ਉਹਨਾਂ ਨੂੰ ਇਹ ਸੁਣਾ ਦਿੰਦੇ ਆ। ਉਹ ਰਾਜੇ ਨੂੰ ਬਹੁਤ ਛੱਡਣ ਦੀ ਆਦਤ ਸੀ ਤੇ ਉਹ ਕਈ ਵਾਰੀ ਬੇਇੱਜ਼ਤੀ ਦਾ ਕਾਰਨ ਬਣਦੇ ਜਿੱਦਾਂ ਹੁਣ ਬਣਿਆ ਹੋਇਆ। ਉਹਦਾ ਮੁੱਖ ਮੰਤਰੀ ਕਹਿੰਦਾ ਹਰੇਕ ਵਾਰੀ ਕਹਿੰਦਾ ਯਾਰ ਆ ਨਵਾਂ ਇੱਕੋ ਸ਼ੋਸ਼ਾ ਛੱਡ ਦਿੰਦੇ ਆ, ਵੀਕਐਂਡ ਤੇ ਜਾਂਦੇ ਆ ਕਿਤੇ, ਸੋਮਵਾਰ ਨੂੰ ਰਾਜ ਦਰਬਾਰ ਦੇ ਵਿੱਚ ਇੱਦਾਂ ਹੁੰਦੀ ਆ। ਉਹ ਕਹਿੰਦੇ ਬੰਦਾ ਲੱਭ ਕੇ ਲਿਆਓ ਵੀ ਜਿਹੜਾ ਰਫੂ ਲਾ ਦਿਆ ਕਰੇ, ਕੋਈ ਤੇਜ਼ ਤਰਾਰ ਹੋਵੇ। ਉਹ ਚਲੋ ਇੱਕ ਬੰਦਾ ਬੜਾ ਗੱਲਕਾਰ ਹੁੰਦਾ ਤੇ ਉਹਨੂੰ ਲੈ ਜਾਂਦੇ ਆ। ਉਹ ਕਹਿੰਦੇ ਵੀ ਜਿਹੜੇ ਰਾਜੇ ਨੇ ਨਾ ਮਤਲਬ ਇਹਨੇ ਛੱਡੀ ਆ, ਤੈਨੂੰ ਲੱਗਿਆ ਹੈ ਨਾ, ਤੈਂ ਉੱਤੇ ਰਫੂ ਲਾਉਣਾ ਆ। ਅਤੇ ਉਹ ਠੀਕ ਹੈ, ਉਹ ਲਾਉਂਦਾ ਰਹਿੰਦਾ। ਤੋ ਇੱਕ ਵਾਰੀ ਕਹਿੰਦੇ ਵੀ ਹੁਣ ਸ਼ਿਕਾਰ ਖੇਡਣ ਜਾਣਾ ਆ ਅਤੇ ਆਪਾਂ ਚੱਲੀਏ। ਅਤੇ ਸ਼ਿਕਾਰ ਤੋਂ ਮੁੜ ਕੇ ਆਉਂਦੇ ਤਾਂ ਰਾਜ ਦਰਬਾਰ 'ਚ ਮਹਾਰਾਜਾ ਕੀ ਜੈ ਹੋ, ਮਹਾਰਾਜਾ ਕੀ ਜੈ ਹੋ। ਉਹਦੇ ਮੰਤਰੀ ਪੁੱਛਦੇ ਸ਼ਿਕਾਰ ਦੀ ਕੋਈ ਗੱਲ ਸੁਣਾਓ ਰਾਜਨ। ਅਤੇ ਉਹ ਕਹਿੰਦਾ ਵੇ ਮੈਂ ਸ਼ਿਕਾਰ ਕੀਤਾ, ਕਹਿੰਦਾ ਅਸੀਂ ਲਸ਼ਕਰ ਜਾਵੇ, ਕਹਿੰਦਾ ਕਹਿੰਦਾ ਮੈਂ ਕਹਿੰਦਾ ਤੀਰ ਕਹਿੰਦਾ ਮੋਢੇ 'ਤੇ ਰੱਖਿਆ ਹੋਇਆ, ਮਤਲਬ ਕਮਾਨ ਪੱਥਾ। ਕਹਿੰਦਾ ਮੈਨੂੰ ਨਾ ਆਵਾਜ਼ ਆਈ ਦੂਰੋਂ, ਮੈਂ ਸਾਰੇ ਲਸ਼ਕਰ ਨੂੰ ਕਿਹਾ ਬੰਦ ਰੁਕੋ ਇੱਥੇ, ਉਹ ਰੁਕ ਗਏ। ਕਹਿੰਦੇ ਮੈਨੂੰ ਪਤਾ ਲੱਗ ਗਿਆ ਵੀ ਹਿਰਨ ਇੱਥੇ ਲਾਗੇ ਛੱਗ ਗਿਆ ਕਿਤੇ ਝਾੜੀਆਂ 'ਚ। ਕਹਿੰਦਾ ਮੈਂ ਆਰਾਮ ਨਾਲ ਸੁਣੀ ਗਿਆ। ਕਹਿੰਦਾ ਜਦੋਂ ਮੈਨੂੰ ਫਿਰ ਆਵਾਜ਼ ਆਈ, ਮੈਂ ਕਹਿੰਦਾ ਤੀਰ ਕੱਢਿਆ ਪੱਥੇ 'ਚੋਂ, ਤੀਰ ਮਾਰਿਆ। ਕਹਿੰਦਾ ਕਹਿੰਦਾ ਮੈਂ ਕਿਹਾ ਚੱਕ ਲਿਓ, ਮਾਰਤਾ ਮੈਂ। ਕਹਿੰਦੇ ਜਦੋਂ ਗਏ ਤਾਂ ਉਹਨੇ ਦੇਖਿਆ ਵੀ ਜਿਹੜਾ ਤੀਰ ਸੀ ਨਾ ਉਹ ਗਿੱਟੇ 'ਚੋਂ ਲੱਗਦਾ, ਉਹਦੀ ਪੁੜਪੁੜੀ 'ਚੋਂ ਲੰਘ ਗਿਆ। ਪਹਿਲਾਂ ਗਿੱਟੇ 'ਚ ਲੱਗਿਆ ਫਿਰ ਪੁੜਪੁੜੀ 'ਚ ਲੰਘ ਗਿਆ। ਉਹ ਸਾਰੇ ਕਹਿਣ ਯਾਰ ਕਿੱਥੇ ਗਿੱਟਾ ਕਿੱਥੇ ਪੁੜਪੁੜੀ, ਹੈ ਨਾ, ਇਹ ਇੱਦਾਂ ਕਿੱਦਾਂ ਹੋ ਸਕਦੀ ਹੈ। ਉਹ ਸਾਰੇ ਦੇਖਣ ਲੱਗ ਜਾਣੇ ਇੱਕ ਦੂਜੇ ਵੱਲ ਨੂੰ। ਉਹ ਰਫੂ ਵਾਲਾ ਸਮਝ ਗਿਆ ਵੀ ਮੈਂ ਭਰਾਵਾ ਹੁਣ ਮੈਨੂੰ ਪੈਂਚਰ ਲਾਉਣਾ ਪੈਣਾ, ਹਾਂ ਉਹ ਕਹਿੰਦੇ ਮੈਂ ਸਾਨੂੰ ਪਤਾ ਤੁਸੀਂ ਕੀ ਸੋਚ ਰਹੇ ਹੋ ਵੀ ਕਿੱਥੇ ਗਿੱਟਾ ਤੇ ਕਿੱਥੇ, ਕਹਿੰਦਾ ਤੁਸੀਂ ਸਮਝੇ ਨਹੀਂ, ਕਹਿੰਦਾ ਅਸਲ 'ਚ ਜਿਹੜੀ ਉਹ ਆਵਾਜ਼ ਆ ਰਹੀ ਸੀ ਨਾ ਉਹ ਆਪਣੀ ਪਿਛਲੀ ਲੱਤ ਨਾਲ ਕੰਨ 'ਤੇ ਖੁਰਕ ਕਰ ਰਿਹਾ ਸੀਗਾ ਕਹਿੰਦਾ, ਅਤੇ ਉਹ ਕਹਿੰਦਾ ਜਦ ਤੀਰ ਮਾਰਿਆ ਖੁਰਕ ਕਰਦੇ ਕਰਦੇ ਤਾਂ ਲੰਘ ਗਿਆ, ਕਹਿੰਦਾ ਕੰਨ ਦੇ ਕੋਲ ਹੀ ਸੀ ਕਹਿੰਦੇ ਉਹਦਾ ਗਿੱਟਾ, ਅਤੇ ਇੱਦਾਂ ਲੰਘਿਆ ਆ। ਅਤੇ ਉਹ ਮਹਾਰਾਜਾ ਕੀ ਜੈ ਹੋ, ਮਹਾਰਾਜਾ ਕੀ ਜੈ ਹੋ, ਉਹ ਜੈ ਜੈ ਹੋ ਕਾਰ ਹੋਣ ਲੱਗ ਗਈ। ਅਤੇ ਚਲੋ ਜਦ ਦਰਬਾਰ ਮੁੱਕਿਆ ਤਾਂ ਉਹ ਜਿਹੜਾ ਰਫੂ ਵਾਲਾ ਬੰਦਾ ਸੀ ਨਾ ਉਹ ਆਪਣਾ ਬੋਰੀਆ ਬਿਸਤਰਾ ਇਕੱਠਾ ਕਰਕੇ ਰਾਜਮਹਿਲ ਤੋਂ ਬਾਹਰ ਨੂੰ ਨਿਕਲਦਾ ਜਾਵੇ, ਉਹ ਮੰਤਰੀ ਨੱਠ ਕੇ ਕਹਿੰਦਾ ਉਹ ਤੂੰ ਕਿੱਥੇ ਨੂੰ ਚੱਲਿਆ, ਤੈਂ ਤਾਂ ਅੱਜ ਬੱਲੇ ਬੱਲੇ ਕਰਾਤੀ। ਕਹਿੰਦਾ ਜੀ ਮਹਾਰਾਜ, ਕਹਿੰਦਾ ਤੁਸੀਂ ਮੈਨੂੰ ਰਫੂ ਕਰਨ ਲਈ ਸੱਦਿਆ ਸੀ, ਪੈਂਚਰ ਪਟਾਕੇ ਲਾਉਣ ਲਈ ਨਹੀਂ ਸੀ ਸੱਦਿਆ, ਰਫੂ ਛੋਟੇ ਮੋਟੇ ਕਹਿੰਦਾ ਮੈਂ ਲਾ ਸਕਦਾ, ਕਹਿੰਦਾ ਪਟਾਕੇ ਨਹੀਂ ਮੈਂ ਲਾ ਸਕਦਾ, ਕਹਿੰਦਾ ਇਸ ਕਰਕੇ ਆਪਣੀ ਛੁੱਟੀ ਆ। ਸੋ ਚਾਲ ਸਾਹਿਬ ਤੁਹਾਡੀ ਆਵਾਜ਼ ਬੰਦ ਹੋਈ ਹੋ ਲੱਗਦਾ ਮੈਨੂੰ, ਅਤੇ ਨਹੀਂ ਆਉਂਦੀ ਨਹੀਂ ਹੈਗੀ, ਅਤੇ ਪਿੰਨ ਨਹੀਂ ਸਹੀ ਲੱਗਦਾ, ਅਤੇ ਹਾਂ ਕਿੜਕਿੜ ਹੋਈ ਸੀ ਵਿੱਚ ਦੇ।
ਹੈਲੋ,
ਹਾਂ ਹੁਣ ਆਈ, ਆ ਗਈ ਆ ਗਈ। ਅਤੇ ਉਹ ਇਹ ਫਿਰ ਹੁਣ ਭਾਜੀ ਦੇ ਵੀ ਉਹ ਹਾਲਾਤ ਹੋ ਗਏ ਨੇ ਕਿ ਭਾਜੀ ਪਟਾਕੇ ਤੁਸੀਂ ਛੋਟੇ ਮੋਟੇ ਰਫੂ ਤਾਂ ਲਾ ਸਕਦੇ, ਪਟਾਕੇ ਨਹੀਂ ਲਾ
ਸਕਦੇ। ਏਦਾਂ ਕਰੋ ਤਾਂ ਇਸ ਗੱਲ ਤੇ ਮਿੱਟੀ ਪਾਓ, ਅਗਲੀ ਗੱਲ ਕਰੋ।
ਠੀਕ ਹੈ, ਮੋਦੀ ਸਾਹਿਬ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਮੋਦੀ ਸਾਹਿਬ ਕਾਹਨੂੰ, ਯੋਗੀ ਸਾਹਿਬ ਮਾਫ ਕਰਨਾ, ਯੋਗੀ
ਗੱਲਾਂ ਚ ਵੀ ਮੋਦੀ ਤੇ ਸੁਪਨਿਆਂ ਚ ਵੀ ਮੋਦੀ,
ਹੋਤਾ ਵਾਲੇ ਸੁਪਨਿਆਂ ਚ ਵੀ ਮੋਦੀ ਆਣ ਲਵੇ। ਯੋਗੀ ਸਾਹਿਬ ਕਹਿੰਦੇ ਕਿ ਅਗਰ ਹਮ 1 ਰੁਪਏ ਕਾ ਇਸਤੇਮਾਲ ਕਰਨਾ ਬੰਦ ਕਰ ਦੇ ਤੋ 2 ਰੁਪਏ ਕੋ ਹੀ 1 ਰੁਪਇਆ ਮਾਨ ਲੇ ਤੋ ਡਾਲਰ ਮੇ ਆਪ 45 ਕਾ ਹੋ ਜਾਏਗਾ। ਠੀਕ ਹੈ, ਤੇ ਰਮਨਦੀਪ ਭੈਣ ਜੀ ਜੁੜੇ ਨੇ ਸਾਡੇ ਨਾਲ ਰਿਵਰਲੈਂਡ ਤੋਂ, ਕੱਲ੍ਹ ਇਹਨਾਂ ਦਾ ਮੈਸੇਜ ਰਹਿ ਗਿਆ ਸੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਆਲਵੇਜ਼ ਗੁੱਡ, ਅਤੇ ਥੈਂਕ ਯੂ ਜੀ। ਪ੍ਰੀਤ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅਮਰੀਕ ਭਾਅ ਜੀ ਮੈਂ ਵੀ ਮਾਲਪੁਰ ਕਾਲਜ ਦਾ ਸਟੂਡੈਂਟ ਰਿਹਾ 2014 ਤੋਂ 2018 ਤੱਕ, ਅਤੇ ਚਲੋ ਬਹੁਤ ਵਧੀਆ ਗੱਲ ਜੀ, ਅਤੇ ਪਰ ਇਹ ਤਾਂ ਬਹੁਤ ਦੇਰ ਦੇ ਇੱਥੇ ਆਏ ਹੋਏ ਨੇ ਪ੍ਰੀਤ ਜੀ। ਅਤੇ ਪਰਮਜੀਤ ਧਾਲੀਵਾਲ ਉਹਨਾਂ ਨੇ ਅਮਰੂਦਾਂ ਦੀ ਫੋਟੋ ਭੇਜਤੀ ਹੈ, ਕਹਿੰਦੇ ਖਾਓ ਜੀ, ਅਤੇ ਅਮਰੂਦ ਹੁਣ ਪੂਰੇ ਸੀਜ਼ਨ 'ਤੇ ਨੇ ਇਹਨਾਂ ਦੇ ਫਾਰਮ ਦੇ ਉੱਤੇ। ਤਾਂ ਬਾਕੀ ਮਲਹੋਤਰਾ ਸਾਹਿਬ ਕਹਿੰਦੇ ਨੇ ਇਸ ਤੋਂ ਵੱਡਾ ਵੱਡਾ ਛੱਡਣ ਵਾਲਾ ਸੌਖਾ ਲੱਭਣਾ ਨਹੀਂ। ਅਤੇ ਪਰਮਿੰਦਰਜੀਤ ਭੱਟੀ ਵੀ ਹੱਸ ਰਹੇ ਨੇ, ਅਤੇ ਦਰਸ਼ਨ ਬਿੱਟੂ ਜੀ ਗ੍ਰਿਫਿਤ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਿਊਟੀਫੁੱਲ ਮੋਰਨਿੰਗ ਇਨ ਗ੍ਰਿਫਿਤ। ਅਤੇ ਲੇਡੀ ਫਿੰਗਰ ਅਤੇ ਐੱਗ ਪਲੈਂਟਸ ਕਹਿੰਦੇ ਭਿੰਡੀਆਂ ਅਤੇ ਬੈਂਗਣ ਤੋੜ ਰਹੇ ਹਾਂ, ਗਾਰਡਨ ਪਿਕਿੰਗ ਅਤੇ ਵੈਰੀ ਗੁੱਡ ਡਿਸਕਸ਼ਨ ਮੋਰਨਿੰਗ ਸ਼ੋ, ਅਤੇ ਨਾਲ ਅਮਰੂਦਾਂ ਦੀ ਨਿੰਬੂਆਂ ਦੀ ਫੋਟੋ ਭੇਜ ਰਹੇ ਨੇ। ਸੋ ਮੁੱਦਿਆਂ ਦੀ ਗੱਲ ਕਰੀਏ ਚਾਲ ਸਾਹਿਬ, ਮੇਰੇ ਮੰਨ ਲਓ ਮੇਰੇ ਫਾਰਮ 'ਤੇ ਸੋਨਾ ਲੱਭਿਆ ਹੈ ਮੈਨੂੰ।
ਹਾਂਜੀ ਹਾਂਜੀ,
ਮੈਂ ਕਿਤੇ ਮਿੱਟੀ ਪੱਟ ਰਿਹਾ ਸੀ ਅਤੇ ਥੱਲੇ ਸੋਨਾ ਲੱਭਿਆ, ਅਤੇ ਹੁਣ ਮੇਰੀ ਇਹ ਵਿਡੰਬਨਾ ਆ ਕਿ ਮੈਂ ਉਹ ਕਿਸੇ ਨੂੰ ਦੱਸਾਂ ਜਾਂ ਨਾ ਦੱਸਾਂ,
ਹਾਂਜੀ ਹਾਂਜੀ,
ਵੀ ਆਪੇ ਹੌਲੀ ਹੌਲੀ ਕੱਢੀ ਜਾਵਾਂ, ਤੇ ਜੇ ਫਿਰ ਮੇਰੀ ਸਬਰ ਦੀ ਹੱਦ ਟੁੱਟ ਜਾਊਗੀ, ਵੀ ਉਹ ਤਾਂ ਥੋੜ੍ਹਾ ਥੋੜ੍ਹਾ ਹੀ ਨਿਕਲਣਾ ਆ, ਵੀ ਮੈਂ ਪ੍ਰੋਪਰ ਮਸ਼ੀਨ ਲਿਆ ਕੇ ਇਹਨੂੰ ਕੱਢਣਾ ਸ਼ੁਰੂ ਕਰ ਦੇਵਾਂ, ਜੇ ਮਸ਼ੀਨ ਆਈ ਤਾਂ ਫਿਰ ਲਾਇਸੈਂਸ ਲੈਣਾ ਪੈਣਾ ਹੈ ਮਸ਼ੀਨ ਦਾ। ਅਤੇ ਹੁਣ ਇਹ ਦੱਸੋ ਵੀ ਇਹਦੇ 'ਚ ਮੈਨੂੰ ਕੋਈ ਦਿੱਕਤ ਆ ਸਕਦੀ ਆ, ਵੀ ਕੱਲ੍ਹ ਨੂੰ ਕੋਈ ਕਹਿਣ ਵੀ ਤੂੰ ਕੱਢ ਨਹੀਂ ਸਕਦਾ ਜਾਂ ਐਂ ਨਹੀਂ ਕਰ ਸਕਦਾ, ਜ਼ਮੀਨ ਤਾਂ ਮੇਰੀ ਆ।
ਇਹ ਇੱਦਾਂ ਹੋਇਆ ਜੀ ਵੀ ਕਰਨਾਟਕਾ ਦੇ ਵਿੱਚ ਇੱਕ ਪਰਿਵਾਰ ਸੀ ਤੇ ਉਹਨਾਂ ਨੇ ਘਰ ਬਣਾਉਣਾ ਸੀ, ਤੇ ਉਹ ਨਾ ਜਿੱਦਾਂ ਨੀਹਾਂ ਨੂਹਾਂ ਪੱਟਦੇ ਸੀਗੇ ਨਵਾਂ ਘਰ ਬਣਾਉਣ ਲਈ।
ਅੱਛਾ,
ਤੇ ਜਦੋਂ ਉਹ ਪੱਟ ਰਹੇ ਸੀ ਤੇ ਉਹਨਾਂ ਨੂੰ ਜੀ ਉੱਥੋਂ ਇੱਕ ਕੁਝ ਏਦਾਂ ਬਰਤਨ ਤਾਂਬੇ ਜੇ ਦਾ ਮਿਲਿਆ, ਕਿਸੇ ਨੇ ਦੱਬਿਆ ਦੁੱਬਿਆ ਹੋਊਗਾ ਪਹਿਲਾਂ ਦਾ, ਤੇ ਉਹਦੇ 'ਚ ਕੁਝ ਸੋਨੇ ਦੇ ਗਹਿਣੇ ਗੁਣੇ ਸੀ, ਹੋਰ ਜਿੱਦਾਂ ਗਾਨੀਆਂ ਗੁਨੀਆਂ ਪੁਰਾਣੇ ਜਿੱਦਾਂ ਗਹਿਣੇ ਹੁੰਦੇ ਆ। ਤੇ ਉਹ ਪਰਿਵਾਰ ਚਲੋ ਇਮਾਨਦਾਰ ਨਿਕਲਿਆ, ਇਹ ਆ ਵੀ ਚਲੋ ਆਪਾਂ ਕਿਸੇ ਨੂੰ ਦੱਸ ਦਿੰਦੇ ਹਾਂ, ਗਵਰਨਮੈਂਟ ਨੂੰ ਆਪਾਂ ਨਹੀਂ ਏਦਾਂ ਚੁੱਪ ਚਪੀਤੇ ਨਹੀਂ ਰੱਖਦੇ, ਤੇ ਉਹ ਜੀ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਉਹਨਾਂ ਨੇ ਦੇ ਦਿੱਤੀਆਂ। ਤੇ ਉਹਨਾਂ ਨੇ ਜਦੋਂ ਉਹਦੀ ਉਹਦੇ ਤੇ ਕੋਖ ਕੀਤੀ ਤੇ ਉਹ ਅੱਧਾ ਕੁ ਕਿਲੋ ਸੋਨਾ ਸੀਗਾ ਉਹਦਾ, ਸੋਨੇ ਦੇ ਹਿਸਾਬ ਨਾਲ ਉਹਦੀ ਕੀਮਤ, ਪਰ ਉਹ ਬਹੁਤ ਜ਼ਿਆਦੀਆਂ ਪੁਰਾਣੀਆਂ ਜਿੱਦਾਂ ਐਂਟੀਕ ਚੀਜ਼ਾਂ ਸੀ, ਇਹਦੇ ਕਰਕੇ ਉਹ 8 ਕਰੋੜ ਦਾ ਸਮਾਨ ਸੀਗਾ ਸਾਰਾ। ਤੇ ਹੁਣ 8 ਕਰੋੜ ਦਾ ਸਮਾਨ ਹੋਣ ਕਰਕੇ ਇਹ ਹੋਇਆ ਕਿ ਵੀ ਜਿਹੜੀ ਗਵਰਨਮੈਂਟ ਡਿਪਾਰਟਮੈਂਟ ਸੀਗਾ ਉਹਨਾਂ ਨੇ ਕੀ ਕੀਤਾ ਕਿ ਉਹ ਜਿੱਥੇ ਵਿਚਾਰੇ ਘਰ ਬਣਾਉਣ ਡੇ ਸੀ ਉਹ ਸਾਰੀ ਜਗ੍ਹਾ ਉਹਨਾਂ ਨੇ ਸੀਜ਼ ਕਰਤੀ, ਵੀ ਇਹ ਤੇ ਹੁਣ ਗਵਰਨਮੈਂਟ ਦੀ ਮਿਲਦੀ ਜਗ੍ਹਾ ਵਾ।
ਆਰਕਿਓਲੋਜੀ ਵਾਲੇ।
ਹਾਂਜੀ, ਤੇ ਉਹ ਕੀ ਹੋਇਆ ਵੀ ਉਹ ਤੇ ਸੋਚਣ ਡੇ ਸੀ ਵੀ ਸਾਨੂੰ ਕੁਝ ਇਹਦੇ ਚੋਂ ਮਿਲੂਗਾ, ਉਲਟਾ ਉਹਨਾਂ ਦੇ ਨਾਲ ਇਹ ਹੋ ਗਿਆ ਵੀ ਉਹ ਆਪਣਾ ਘਰ ਬਣਾਉਣ ਤੋਂ ਵੀ ਬੈਠੇ ਆ। ਹੁਣ ਕੀ ਹੋ ਰਿਹਾ ਕਿ ਵੀ ਹੁਣ ਉਹ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਆ, ਈਵਨ ਕਿ ਲੋਕਲ ਜਿਹੜੇ ਲੋਕ ਹੈਗੇ ਆ ਉਹ ਵੀ ਉਹਨਾਂ ਨੂੰ ਕਹਿ ਰਹੇ ਆ ਵੀ ਤੁਸੀਂ ਨਾ ਮਤਲਬ ਸਾਡੀ ਹੈਲਪ ਕਰੋ ਵੀ ਸਾਨੂੰ ਤੇ ਮਤਲਬ ਅਸੀਂ ਤੇ ਘਰ ਬਣਾਉਣ ਤੋਂ ਵੀ ਬੈਠੇ ਆ। ਤੇ ਮੰਤਰੀ ਸਾਹਿਬ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਗਿਆ ਤੇ ਉਹ ਵੀ ਕਹਿੰਦੇ ਵੀ ਅਸੀਂ ਮਤਲਬ ਜਿਹੜਾ ਰੂਲ ਸੀਗਾ ਉੱਥੋਂ ਦਾ ਵੀ ਜਿਹੜੀ ਵੀ ਚੀਜ਼ ਇੱਦਾਂ ਕੋਈ ਲੱਭਦੀ ਉਹਦਾ 20% ਤੁਹਾਨੂੰ ਜਿੱਦਾਂ 1.6 ਕਰੋੜ ਦੇ ਲਾਗੇ ਬੰਨੇ ਬਣਦਾ ਸੀਗਾ ਉਹ ਦੇ ਦਾਂਗੇ। ਪਰ ਉਹ ਪਰਿਵਾਰ ਅਜੇ ਵੀ ਇੰਨਾ ਦੁਖੀ ਹੈ ਵੀ ਸਾਨੂੰ ਦਫ਼ਤਰਾਂ ਦੇ ਚੱਕਰ ਮਰਵਾ ਮਰਵਾ ਕੇ ਕਦੀ ਇੱਧਰ ਤੇ ਕਦੀ ਉੱਧਰ, ਵੀ ਅਜੇ ਸਾਡੇ ਹੱਥ ਪੱਲੇ ਕੁਝ ਨਹੀਂ ਲੱਗਾ ਤੇ ਸਾਡਾ ਘਰ ਵੀ ਰੁਕਿਆ ਹੋਇਆ ਵਾ। ਸੋ ਇਸੇ ਤਰ੍ਹਾਂ ਦਾ ਹੀ ਆਪਾਂ ਆਸਟ੍ਰੇਲੀਆ ਦਾ ਵੀ ਖੋਜ ਕੀਤੀ ਵੀ ਜੇ ਇੱਥੇ ਕੁਝ ਕਿਸੇ ਦੇ ਜਿੱਦਾਂ ਲੱਭ ਜਾਂਦਾ ਵਾ ਕਿਸੇ ਦੀ ਪ੍ਰੋਪਰਟੀ ਦੇ ਵਿੱਚ ਤੇ ਉਹ ਉਦਾਂ ਸਟੇਟ ਟੂ ਸਟੇਟ ਵਾਈਜ਼ ਤੇ ਰੂਲ ਜੀ ਹੈਗੇ ਆ ਵੱਖਰੇ। ਜਿੱਦਾਂ ਹਾਂਜੀ ਵਿਕਟੋਰੀਆ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਤੇ ਤੁਹਾਨੂੰ ਜਿੱਥੇ ਵੀ ਕੋਈ ਚੀਜ਼ ਲੱਭਦੀ ਆ ਗੌਰਮੈਂਟ ਨੂੰ ਦੱਸਣਾ ਜ਼ਰੂਰੀ ਆ ਕਿ ਉੱਥੇ ਤੁਹਾਨੂੰ ਦੱਸਣਾ ਪਊਗਾ ਵੀ ਸਾਨੂੰ ਆਹ ਚੀਜ਼ ਲੱਭੀ ਆ। ਉਹਨਾਂ ਦਾ ਡਿਪਾਰਟਮੈਂਟ ਫਿਰ ਆਏਗਾ, ਉਹ ਫਿਰ ਦੇਖੇਗਾ ਵੀ ਇਹਦੇ 'ਚ ਹੁਣ ਕੀ ਕਰਨਾ ਵਾ ਜਾਂ ਕੀ ਨਹੀਂ ਕਰਨਾ। ਮੈਜੋਰਟੀ ਆਫ ਟਾਈਮ ਇਹ ਆ ਕਿ ਵੀ ਉਹ ਜਿਹੜੇ ਬੰਦੇ ਦੀ ਮਾਲਕੀ ਆ ਉਹਦੀ ਚੀਜ਼ ਹੋ ਜਾਂਦੀ ਆ ਉਹ ਜਿਹੜਾ ਮਾਲਕ ਆ। ਪਰ ਜੇ ਤੁਸੀਂ ਕਿਸੇ ਦੀ ਜਗ੍ਹਾ ਤੇ ਜਾ ਕੇ ਕੁਝ ਲੱਭ ਲੈਂਦੇ ਆ ਤੇ ਫਿਰ ਤੁਹਾਨੂੰ ਉਹ ਮਾਲਕ ਕੋਲ ਇਜਾਜ਼ਤ ਲੈਣੀ ਪਏਗੀ ਵੀ ਹਾਂ ਜੀ ਵੀ ਇਹ ਚੀਜ਼ ਮੈਨੂੰ ਇਹ ਤੁਹਾਡੀ ਪ੍ਰਾਈਵੇਟ ਪ੍ਰੋਪਰਟੀ ਦੇ ਵਿੱਚੋਂ ਮਿਲੀ ਆ ਤੇ ਇਹਦੇ ਚੋਂ ਮਿਲ ਸਕਦਾ ਕਿ ਨਹੀਂ। ਪਰ ਉਹਨਾਂ ਨੇ ਇਹ ਗੱਲ ਕਨਫਰਮ ਕੀਤੀ ਆ ਵੀ ਮੈਜੋਰਟੀ ਆਫ ਸੂਬਿਆਂ ਦੇ ਵਿੱਚ ਤੁਹਾਨੂੰ ਉਹਨਾਂ ਨੂੰ ਜਾ ਕੇ ਦੱਸਣਾ ਪੈਂਦਾ ਵਾ ਵੀ ਜੀ ਆਹ ਮੇਰੀ ਪ੍ਰੋਪਰਟੀ ਦੇ ਵਿੱਚੋਂ ਆਹ ਚੀਜ਼ ਨਿਕਲੀ ਆ ਤੇ ਹੁਣ ਇਹਦਾ ਕੀ ਕਰਨਾ ਵਾ।
ਮੈਂ ਵੀ ਇੱਕ ਕਹਾਣੀ ਸੁਣਾ ਦਿੰਦਾ ਤੁਹਾਨੂੰ।
ਹਾਂਜੀ ਹਾਂਜੀ
ਪੰਜਾਬ ਦੀ ਆ।
ਹਾਂਜੀ
ਏਦਾਂ ਨਾ ਖੇਤਾਂ ਦੇ ਵਿੱਚ ਖੁਦਾਈ ਹੋ ਰਹੀ ਸੀ, ਉੱਥੋਂ ਹਲਟ ਚੱਲਦੇ ਸੀ ਪਹਿਲਾਂ 12 ਬੋਕੇ ਟਿਊਬਲਾਂ ਦੀਆਂ ਆੜਾਂ ਨੀ ਹੁੰਦੀਆਂ, ਉੱਥੇ ਕਿਸੇ ਨੇ ਕੋਈ ਮਕਾਨ ਬਣਾਉਣ ਦੇ ਖੋਦਣ ਲੱਗ ਪਿਆ ਉਹਨੂੰ ਆੜ ਦੇ, ਕਾਫੀ ਖੋਦਿਆ। ਜਿਸ ਵੇਲੇ ਉੱਥੋਂ ਨਿਕਲਿਆ ਪਤਾ ਕੀ ਕਿ ਉਹਦੇ ਵਿੱਚੋਂ 50-60 ਬੋਤਲਾਂ ਨਿਕਲ ਗਈਆਂ ਦਾਰੂ ਦੀਆਂ, ਸ਼ਰਾਬ ਦੀਆਂ ਦੱਬੀਆਂ ਐਸੀਆਂ ਜੇ 100 ਸਾਲ ਪਹਿਲਾਂ।
ਅੱਛਾ ਜੀ।
ਤੇ ਉਹ ਬੰਦੇ ਨੇ, ਬੰਦਾ ਕਹਿੰਦਾ ਵੀ ਮੈਂ ਨਾ ਜਾ ਕੇ ਥਾਣੇ ਦੱਸ ਦਿੰਦਾ ਤੇ ਉਹ ਆ ਕੇ ਲੈ ਜਾਊਗੀ, ਸ਼ਰਾਬ ਬਹੁਤ ਪੁਰਾਣੀ ਆ।
ਹਾਂਜੀ।
ਤੇ ਉਹ ਫਿਰ ਦੱਸਣ ਚਲ ਗਿਆ ਥਾਣੇ, ਥਾਣੇਦਾਰ ਨੇ ਕਹਿੰਦਾ ਲਿਆ ਫਿਰ ਬੋਤਲਾਂ ਬੋਰੀਆਂ ਚ ਭਰ ਕੇ ਲਾਇਆ,
ਚੈੱਕ ਕਰੀਏ,
ਬੋਤਲ ਭਰ ਕੇ ਲੈ ਗਿਆ ਉੱਥੇ। ਕਹਿੰਦੇ ਇਹ ਤਾਂ ਵੀ ਅਸੀਂ ਤਾਂ ਅੱਗੇ ਸੈਕਟਰੀਏਟ ਪਹੁੰਚਾ ਦੇਣੀਆਂ ਆ, ਇਹ ਤਾਂ ਬਹੁਤ ਮਹਿੰਗੀਆਂ ਆ ਇੱਦਾਂ, ਹਨਾ। ਕਹਿੰਦੇ ਜੀ ਮੈਨੂੰ ਕੀ ਇਨਾਮ ਮਿਲੂਗਾ? ਕਹਿੰਦਾ ਤੈਨੂੰ ਇਨਾਮ ਕੀ ਮਿਲਣਾ, ਤੇਰੇ ਕਹਿੰਦਾ ਦਾਦੇ ਪੜਦਾਦੇ ਸ਼ਰਾਬ ਕਰਦੇ, ਤੇਰੇ ਤੇ ਹੋਣਾ ਕਹਿੰਦਾ ਪਰਚਾ,
ਕਿਉਂਕਿ ਇਹ ਵੀ ਤੇਰੀ ਪ੍ਰਾਪਰਟੀ ਚੋਂ ਹੀ ਮਿਲਣਾ ਵਾ,
ਤੂੰ ਆਪੇ ਨਹੀਂ ਨਹੀਂ
ਉਹ ਪਰਚਾ ਕਰਾ ਬੇਟਾ।
ਉਹ ਕਹਿੰਦਾ ਹੋਣਾ ਉਹ ਕਹਿੰਦਾ ਹੋਣਾ ਤੇਰੇ ਤੇ ਆਤਮ ਸਮਰਪਣ।
ਹਾਂ ਆਤਮ ਸਮਰਪਣ ਦਾ।
ਤੇ ਜੇ ਜੇ ਬੋਤਲਾਂ ਨਿਕਲੀਆਂ ਆੜ ਦੇ ਹੇਠੋਂ ਫਿਰ ਤਾਂ ਉਹ ਸਾਰੀਆਂ ਭਗਵੰਤ ਮਾਨ ਦੀਆਂ ਹੀ ਸਰਕਾਰ ਦੀਆਂ। ਉਹ ਤਾਂ ਵਿਚਾਰਾ ਪਹਿਲਾਂ ਹੀ ਕਾਲੀਆਂ
ਭਾਜੀ ਦਾ ਕਹਿਣ ਦਾ ਹਿੱਸਾ ਵੀ ਉਹ ਸਰਕਾਰ ਦੀਆਂ, ਸਰਕਾਰ ਦਾ ਹਿੱਸਾ ਨੇ ਨਾ ਉਹ।
ਹਾਂ ਮੁੱਖ ਮੰਤਰੀ ਦਾ ਵਿਚਾਰਾ
ਇਨਾਮ ਦਿਓ, ਕਹਿੰਦੇ ਤੇਤੇ ਇਨਾਮ ਨੂੰ
ਮੁੱਖ ਮੰਤਰੀ ਭਾਜੀ ਮੁੱਖ
ਪ੍ਰਦਾਦੇ ਇਦਾਂ ਦੇ ਕੰਮ ਕਰਦੇ ਸੀ।
ਮੁੱਖ ਮੰਤਰੀ ਦਾ ਵਿਚਾਰਾ ਆਪ ਕਾਲੀਆਂ ਐਨਕਾਂ ਲਈ ਫਿਰਦਾ। ਅੱਛਾ ਸਾਡੇ ਨਾਲ ਗੁਰਸੇਵਕ ਸਿੰਘ ਧੌਲਾ ਭਾਜੀ ਜੁੜੇ ਨੇ, ਵਧੀਆ ਪ੍ਰੋਗਰਾਮ ਜੀ, ਤੇ ਨਾਲੇ ਉਹ ਹੱਸ ਵੀ ਰਹੇ ਨੇ ਸਾਡੀਆਂ ਗੱਲਾਂ ਸੁਣ ਕੇ। ਬੜੇ ਗੁਣੀ ਗਿਆਨੀ ਅਸੀਂ ਇਹਨਾਂ ਨੂੰ ਪੜ੍ਹਦੇ ਹਾਂ, ਮਤਲਬ ਪੰਜਾਬੀ ਲੋਕ ਧਾਰਾ ਚਲਾਉਂਦੇ ਨੇ, ਵੈਰੀ ਨਾਈਸ ਪਰਸਨ ਜੀ ਆਇਆਂ ਨੂੰ ਭਾਜੀ ਪ੍ਰੋਗਰਾਮ ਦੇ ਵਿੱਚ। ਸੋ ਕਹਿ ਲਓ ਕਿ ਜੇ ਤੁਹਾਡੇ ਘਰ ਦੇ ਹੇਠੋਂ ਜਾਂ ਕਿਸੇ ਵੀ ਪ੍ਰੋਪਰਟੀ 'ਚੋਂ ਚੀਜ਼ ਲੰਘੇ ਤਾਂ ਉਹ ਸਰਕਾਰ ਦੀ ਆ। ਵੈਸੇ ਆਸਟ੍ਰੇਲੀਆ ਦਾ ਮੈਂ ਤੁਹਾਨੂੰ ਦੱਸ ਦਿੰਦਾ, ਇਸ ਦੇ ਨਾਲ ਦੀ ਲੱਗਦੀ ਥੋੜ੍ਹੀ ਗੱਲ ਸੁਣਾ ਦਿੰਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਸ਼ਾਇਦ 3 ਮੀਟਰ ਹੈ, 3 ਮੀਟਰ ਤੋਂ ਹੇਠਾਂ ਜਿਹੜਾ ਜੋ ਵੀ ਹੈਗਾ ਉਹ ਸਰਕਾਰ ਦਾ ਆ, ਤੁਹਾਡਾ ਨਹੀਂ ਹੈਗਾ। ਅਤੇ ਹਵਾ ਦੇ ਵਿੱਚ ਤੁਸੀਂ 25 ਮੀਟਰ ਹੈ, ਅਤੇ ਹਵਾ 'ਚ ਵੀ ਹੈ। ਇਹ ਇੱਕ ਅੱਗੇ ਬਹੁਤ ਪਹਿਲਾਂ ਟੈਸਟ ਕੇਸ ਹੋਇਆ ਸੀਗਾ ਕਿ ਅਮਰੀਕਾ ਦੇ ਵਿੱਚ ਨਾ ਏਅਰਪੋਰਟ ਦੇ ਲਾਗੇ ਘਰ ਸੀਗਾ ਕਿਸਾਨ ਦਾ, ਅਤੇ ਉਹਨੇ ਕੀ ਕੀਤਾ, ਉਹ ਉਹਨੇ ਜਦੋਂ ਉਹਦੇ ਪਰ ਜਹਾਜ਼ ਲੰਘਣਾ ਉਹਦੇ ਫਾਰਮ ਤੋਂ ਉਤਰਨ ਵੇਲੇ ਤਾਂ ਉਹਨੂੰ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ, ਅਤੇ ਉਹ ਰਿਪੋਰਟ ਹੋਈ ਵੀ ਉਹਨੇ ਕਹਿ ਤਾ ਵੀ ਮੇਰੇ ਘਰ ਦੇ ਉੱਤੋਂ ਜਹਾਜ਼ ਨਹੀਂ ਲੰਘਣਾ ਚਾਹੀਦਾ। ਬਸ ਕੰਮ ਖਤਮ, ਇਹ ਮੇਰਾ ਆ ਸਾਰਾ ਉੱਪਰ ਤੱਕ, ਕਿਉਂਕਿ ਕਾਨੂੰਨ ਇਹ ਕਹਿੰਦਾ ਸੀਗਾ। ਤੇ ਉਹ
ਠੀਕ ਹੈ
ਕੋਰਟ 'ਚ ਕੇਸ ਗਿਆ, ਜੱਜ ਨੇ ਪੁੱਛਿਆ ਵੀ ਭਾਈ ਜਹਾਜ਼ ਨਹੀਂ ਉਤਰਨ ਦਿੰਦਾ, ਤੈਨੂੰ ਕਿੱਲ ਦਿੱਕਤ ਕੀ ਆ? ਕਹਿੰਦਾ ਜੀ ਮੇਰੀਆਂ ਜਿਹੜੀਆਂ ਕੁੱਕੜੀਆਂ ਆ ਹੈਂ ਉਹ ਬੱਚੇ ਨਹੀਂ ਦਿੰਦੀਆਂ, ਅੰਡੇ ਨਹੀਂ ਕੱਢਦੀਆਂ। ਕਹਿੰਦੀ ਅੰਡੇ ਦਿੰਦੀਆਂ ਪਰ ਬੱਚੇ ਨਹੀਂ ਕੱਢਦੀਆਂ, ਜਦੋਂ ਜਹਾਜ਼ ਲੰਘਦਾ ਉੱਠ ਕੱਢਦੀਆਂ, ਬੱਚੇ ਨਹੀਂ ਨਿਕਲਦੇ। ਕਹਿੰਦਾ ਹੈ ਨਾ ਵੀ ਉਹ ਕਹਿੰਦਾ ਯਾਰ ਇੱਕ ਪਾਸੇ ਤੇਰੇ ਅੰਡਿਆਂ ਦੇ ਮਤਲਬ ਚੂਚਿਆਂ ਦਾ ਸਵਾਲ ਹੈ, ਦੂਜੇ ਪਾਸੇ ਇੰਨੀਆਂ ਸਵਾਰੀਆਂ ਦਾ ਟ੍ਰੇਡ ਚੱਲ ਰਿਹਾ ਆ, ਉਹ ਕਾਨੂੰਨ ਤਾਂ ਉਹ ਚੂਚਿਆਂ ਦੇ ਹੱਕ 'ਚ ਸੀਗਾ ਵੀ ਹਾਂ ਵੀ ਇਹ ਚੂਚੇ ਨਿਕਲਣੇ ਚਾਹੀਦੇ ਆ। ਉਦੋਂ ਫਿਰ ਇਹ ਸਮੱਸਿਆ ਸਾਹਮਣੇ ਆਈ, ਉਦੋਂ ਇਹ ਮਸਲਾ ਸਾਹਮਣੇ ਆਇਆ ਅਤੇ ਫਿਰ ਉਹਦਾ ਹੱਲ ਕੀਤਾ, ਫਿਰ ਉਹ ਤੋਂ ਬਾਅਦ ਉਹਨੂੰ ਕੰਪਨਸੇਸ਼ਨ ਦਿੱਤੀ ਅਤੇ ਕਾਨੂੰਨ ਬਣਾਇਆ ਕਿ ਇੱਕ ਜਿਹੜੀ ਪ੍ਰੋਪਰਟੀ ਆ ਉਹ ਹਵਾ 'ਚ ਸਿਰਫ 25 ਮੀਟਰ ਤੱਕ ਉਹਦਾ ਅਧਿਕਾਰ ਹੈ, ਉਹ ਤੋਂ ਉੱਪਰ ਨਹੀਂ ਹੈਗਾ। ਅਤੇ ਇੱਦਾਂ ਹੀ ਇਹਦਾ ਹੇਠਾਂ ਜਿਹੜਾ ਆ ਉਹ 3 ਮੀਟਰ ਤੱਕ ਆ, ਉਹ ਤੋਂ ਹੇਠਾਂ ਕੋਈ ਅਧਿਕਾਰ ਨਹੀਂ। ਇਹਨੂੰ ਮਾਈਨਿੰਗ ਰਾਈਟਸ ਵਗੈਰਾ ਕਹਿੰਦੇ ਆ, ਜਦੋਂ ਕਨਵੇਨਸਿੰਗ ਕਰਦੇ ਉਹਦੇ ਵਿੱਚ ਇਹ ਸਾਰੇ ਲਿਖੇ ਹੁੰਦੇ।
ਇੱਕੋ ਸਾਲ ਪਹਿਲਾਂ ਤੁਸੀਂ ਦੇਖਿਆ ਹੋਣਾ ਇੱਥੇ ਵੀ, ਆਪਣੇ ਵੀ ਇੱਕ ਹੋਇਆ ਸੀ ਕਿ ਜਿਹੜਾ ਉਹ ਬੰਦਾ ਇੱਕ ਬਲੂ ਮਾਉਂਟਨ ਤੋਂ ਹਵਾ ਭਰ ਕੇ ਤੇ ਉਹਨੇ ਚਾਈਨਾ ਦੇ ਵਿੱਚ ਵੇਚਣੀ ਸ਼ੁਰੂ ਕਰਤੀ ਸੀਗੀ, ਕਿਉਂਕਿ ਬੰਦੇ ਵੀ ਬਹੁਤ ਸਕੀਮੀ ਆ ਤੇ ਗਵਰਨਮੈਂਟ ਨੂੰ ਕਾਫੀ ਦੇਰ ਪਤਾ ਹੀ ਨਹੀਂ ਲੱਗਾ, ਤੇ ਬਾਅਦ ਚ ਇਹਨਾਂ ਨੂੰ ਪਤਾ ਲੱਗਾ ਵੀ ਉਹਨੂੰ ਟੈਕਸ ਕਿੱਦਾਂ ਕਰਨਾ ਵਾ, ਤੇ ਫਿਰ ਬਾਅਦ ਚ ਇਹਨਾਂ ਨੂੰ ਲਾਓ ਲਿਆਣ ਕੇ ਤੇ ਉਹਨੂੰ ਟੈਕਸ ਕਰਨਾ ਪਿਆ। ਉਹ ਕਹਿੰਦਾ ਮੈਂ ਤੇ ਪੈਸੇ ਦੇਣ ਲਈ ਤਿਆਰ ਆ ਪਰ ਤੁਹਾਡਾ ਕੋਈ ਰੂਲ ਹੀ ਨਹੀਂ ਹੈਗਾ।
ਹੈ ਨਾ ਹਵਾ ਵੇਚ ਰਹੇ ਹਾਂ ਤੇ ਤੁਸੀਂ ਕਹਿੰਦੇ ਟੈਕਸ ਦੀ ਗੱਲ ਕਰ ਰਹੇ ਹੋ। ਚਲੋ ਹਾਂਜੀ, ਤੇ ਸਾਡੇ ਨਾਲ ਮੁੱਦੇ ਰਹੇ ਜਾਣੇ ਆ ਤੇ ਕਰਨਵੀਰ
ਪਾਣੀ ਵਾਲਾ ਕਰ ਲਈਏ।
ਇੱਕ ਮਿੰਟ, ਕਰਨਵੀਰ ਕਹਿੰਦੇ ਸਿਲੰਡਰਾਂ ਦੀ ਕਿੱਲਤ ਤੋਂ ਫਿਕਰਮੰਦ ਭਗਵਾਨ ਕੌਰ ਆਪਣੇ ਪਤੀ ਚੇਤ ਸਿੰਘ ਨੂੰ ਕਹਿੰਦੀ ਆ ਕਿ ਸਰਦਾਰਾ ਸਿਲੰਡਰ ਦਾ ਹੱਲ ਕਰ ਕੋਈ। ਇਹ ਮਿੰਨੀ ਕਹਾਣੀ ਆ ਤੇ ਉਹ ਕਹਿੰਦਾ ਵੀ ਇੱਕ ਹੀ ਸਿਲੰਡਰ ਰਹਿ ਗਿਆ। ਚੇਤ ਸਿੰਘ ਕਹਿੰਦਾ ਵੀ ਭਗਵਾਨ ਕੋਰੇ ਇੰਨਾ ਡੰਗਰ ਬੱਚਾ ਤੇਰੇ, ਨੂੰਹਾਂ ਦੀਆਂ ਨੂੰਹਾਂ ਧੀਆਂ ਨੂੰ ਪਾਥੀਆਂ ਪੱਥਣੀਆਂ ਸਿਖਾਓ। ਤੇ ਭਗਵਾਨ ਕੌਰ ਕਹਿੰਦੀ ਵੀ ਅੱਜ ਕੱਲ੍ਹ ਦੀਆਂ ਕੁੜੀਆਂ ਕਿੱਥੇ ਗੋਹੇ ਨੂੰ ਹੱਥ ਲਾਉਂਦੀਆਂ, ਤੂੰ ਹੀ ਕਰ ਕੋਈ ਹੱਲ ਸਰਦਾਰਾ। ਤੇ ਆਥਣ ਨੂੰ ਚੇਸ ਉਹਨੇ 1 ਕੁਇੰਟਲ ਛੋਲੇ ਤੇ 20 ਕਿਲੋ ਮੂਲੀਆਂ ਲੈ ਕੇ ਉਹਦੇ ਘਰ ਪਹੁੰਚ ਗਏ। ਕਹਿੰਦੇ ਗੈਸ ਲਾ ਚੱਕੋ ਹੱਲ ਕਰਤਾ। ਅੱਛਾ, ਤੇ ਸਾਡੇ ਨਾਲ ਅੰਮ੍ਰਿਤਪਾਲ ਵੀ ਜੁੜੇ ਨੇ, ਆਲੂਆਂ ਦੀ ਪਟਾਈ ਚੱਲ ਰਹੀ ਆ, ਫੋਟੋਆਂ ਨਹੀਂ ਕੀਵੀ, ਸੋਰੀ ਆਲੂ ਨਹੀਂ ਕੀਵੀ ਆ, ਮੈਂ ਆਲੂ ਹੀ ਕਹੀ ਜਾਂਦਾ। ਤੇ ਹਾਂਜੀ, ਪਾਣੀ ਦੇ ਮੁੱਦੇ ਦੀ ਆਪਾਂ ਥੋੜੀ ਜਿਹੀ ਗੱਲ
ਕਰੀ। ਆਲੂ ਦਰਖਤਾਂ ਨੂੰ ਲਾਤੇ।
ਹਾਂਜੀ
ਹਾਂਜੀ, ਜਿਹੜੇ ਪੰਜਾਬ ਚ ਆਪਾਂ ਜਿੱਦਾਂ ਸੁਣਦੇ ਵੀ ਰਹਿੰਦੇ ਹਾਂ ਵੀ ਪਾਣੀ ਮੁੱਕ ਚੱਲਿਆ ਜੀ, ਪਾਣੀ ਮੁੱਕ ਚੱਲਿਆ, ਉਹਦੇ ਪ੍ਰਤੀ ਜਿੱਦਾਂ ਹੁਣ ਰਾਜ ਸਭਾ ਚ ਜਿਹੜਾ ਸੈਂਟਰਲ ਗਰਾਊਂਡ ਵਾਟਰ ਬੋਰਡ ਦੇ ਅੰਕੜੇ ਜਿਹੜੇ ਆਏ ਆ ਜੀ, ਉਹਦੇ ਚ ਉਹਨਾਂ ਨੇ ਦੱਸਿਆ ਵਾ ਵੀ ਕੀ ਹਾਲਾਤ ਕੀ ਹੈਗੇ ਆ ਪਾਣੀ ਦੇ।
ਅੱਛਾ,
ਤੇ ਉਹਨਾਂ ਪੰਜਾਬ ਦੇ ਵਿੱਚ ਜਿਹੜੇ ਮਤਲਬ ਖੂਹ ਬਣਾਏ ਹੋਏ ਆ ਜਿਹਨਾਂ ਤੋਂ ਉਹਦਾ ਲੈਵਲ ਚੈੱਕ ਕਰਦੇ ਆ, ਤੇ ਉਹਨਾਂ ਤੋਂ ਉਹਨਾਂ ਨੂੰ ਪਤਾ ਲੱਗਾ ਵੀ 57% ਖੂਹਾਂ ਦੇ ਵਿੱਚ ਪਾਣੀ ਵਧਿਆ ਵਾ ਜੀ, ਤੇ 43% ਖੂਹਾਂ ਦੇ ਵਿੱਚ ਪਾਣੀ ਘਟਿਆ ਵਾ। ਇਹ ਅੰਕੜੇ ਉਹਨਾਂ ਨੇ ਲਏ ਜੀ 2015 ਤੋਂ ਲੈ ਕੇ 2024 ਤੱਕ। ਤੇ ਇਹਦੇ ਵਿੱਚ ਜਿੱਦਾਂ 185 ਖੂਹ ਸੀਗੇ ਪੂਰੇ ਜਿਹੜੇ ਉਹਨਾਂ ਨੇ ਜਿਹਨਾਂ ਤੇ ਉਹਨਾਂ ਨੇ ਟੈਸਟ ਕੀਤਾ ਜੀ। ਤੇ ਇਹਦੇ ਮੁਤਾਬਕ ਸਰਕਾਰ ਨੇ ਜਿਹੜਾ ਜਵਾਬ ਫਾਜ਼ਿਲਕਾ ਜ਼ਿਲ੍ਹੇ ਦੇ 10 ਖੂਹਾਂ ਚੋਂ 10 ਦੇ 10 ਚ ਵਧਿਆ ਜੀ, ਰੋਪੜ ਦੇ 7 ਚੋਂ, ਅੰਮ੍ਰਿਤਸਰ ਦੇ 4 ਖੂਹਾਂ ਚ ਵਧਿਆ ਜੀ, ਹੁਸ਼ਿਆਰਪੁਰ ਦੇ 19 ਚੋਂ 17 ਖੂਹਾਂ ਦੇ ਵਿੱਚ ਵਧਿਆ, ਜਦਕਿ 2 ਦੇ ਵਿੱਚ ਘਟਿਆ ਵਾ। ਸੋ ਇਹ ਕੁਝ ਹੱਦ ਤੀਕ ਤੇ ਚੰਗੀ ਖਬਰ ਆ ਕਿ ਓਵਰਆਲ ਜਿਹੜਾ ਉਹ 185 ਖੂਹਾਂ ਦੇ ਵਿੱਚੋਂ 57% ਵਧਿਆ ਵਾ ਜੀ, 43% ਘਟਿਆ ਜੀ।
ਮੈਂ ਇਹਨੂੰ ਫਾਰਵਰਡ ਕਰਦਾ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਜੋ ਕਿ ਪਾਣੀ ਦੇ ਸਪੈਸ਼ਲਿਸਟ ਨੇ, ਉਹ ਤਹਿ ਤੱਕ ਜਾਣਗੇ ਇਹਦੇ, ਹੈ ਨਾ।
ਹਾਂਜੀ ਹਾਂਜੀ
ਹਾਂਜੀ,
ਉਹ ਆਪਾਂ ਨੂੰ ਹੋਰ ਜਾਣਕਾਰੀ ਦੇ ਸਕਦੇ ਆ ਵੀ ਇਹਦੇ ਚ ਹਾਂਜੀ ਕਿੰਨੀ ਕੁ ਸੱਚਾਈ ਆ, ਜਾਂ ਕਿੱਦਾਂ ਇਹ ਬੈਟਰ ਹੋਇਆ ਅੱਗੇ ਨਾਲੋਂ, ਜਾਂ ਕਿੱਦਾਂ ਵੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਪਾਣੀ ਬਹੁਤ ਜ਼ਿਆਦਾ।
ਪਰ ਚਾਲ ਸਾਹਿਬ, ਜਿਹੜਾ ਪੀਣ ਵਾਲੀ ਤੱਗੀ ਆ ਨਾ, ਪਹਿਲੀ ਤੱਗੀ ਤਾਂ ਖਤਮ ਹੈ, ਦੂਜੀ ਵੀ ਖਤਮ ਵੱਲੋਂ ਹੀ ਹੋ ਚੁੱਕੀ ਆ, ਤੇ ਰੌਲਾ ਇਹ ਆ ਕਿ ਵੀ ਜੇ ਅਗਰ ਇਰੀਗੇਸ਼ਨ ਹੈ ਜਿਹੜਾ ਖੇਤੀਬਾੜੀ ਵਾਲਾ, ਉਹ ਨਹਿਰੀ ਸਿਸਟਮ ਨੂੰ ਹੋਰ ਮਾਡਰਨਾਈਜ਼ ਕੀਤਾ ਜਾਵੇ, ਪਰਪੱਕ ਕੀਤਾ ਜਾਵੇ, ਪ੍ਰਮੋਟ ਕੀਤਾ ਜਾਵੇ, ਲੋਕਾਂ ਨੂੰ ਕਿਹਾ ਜਾਵੇ ਇਹਨੂੰ ਵਰਤੋ, ਹੈ ਨਾ, ਤਾਂ ਉਹ ਜ਼ਿਆਦਾ ਮਤਲਬ
ਉਹਦੇ ਤੇ ਵੀ ਆਹ ਵਾਲੇ ਬਜਟ ਦੇ ਵਿੱਚ ਥੋੜੀ ਜਿਹੀ ਹੋਈ ਹੈ ਜੀ ਕਿ ਜਿਹੜਾ ਨਹਿਰੀ ਪਾਣੀ ਆ ਉਹਦੇ ਤੇ ਸਰਕਾਰ ਨੇ ਹੋਰ ਵੱਡਾ ਜ਼ੋਰ ਦਿੱਤਾ, ਉਹਦਾ ਬਜਟ ਵੀ ਵਧਾਇਆ ਵਾ। 2022 ਦੇ ਵਿੱਚ ਜਿੱਥੇ ਇਹ 2.3 ਮਿਲੀਅਨ ਏਕੜ ਨੂੰ ਜਿੱਦਾਂ ਨਹਿਰਾਂ ਦਾ ਪਾਣੀ ਜਾ ਰਿਹਾ ਸੀ, ਤੇ 2026 ਚ ਹੁਣ ਉਹਨਾਂ ਨੂੰ ਆਸ ਕੀਤੀ ਆ ਵੀ 5.3 ਮਿਲੀਅਨ ਏਕੜ ਤੱਕ ਪਹੁੰਚਾਉਣ ਦਾ ਟਾਰਗੇਟ ਆ ਉਹਨਾਂ ਦਾ ਕਿ ਉੱਥੋਂ ਦੀ ਕਿ ਪਹੁੰਚ ਜਾਵੇਗਾ। ਵਾਟਰ ਰਿਸੋਰਸਿਸ ਲਈ ਜਿਹੜਾ ਬਜਟ ਆ ਉਹ 2971 ਕਰੋੜ ਰੁਪਏ ਦਾ ਰੱਖਿਆ ਗਿਆ ਜੀ, ਜਿਹਦੇ ਚ ਨਵੀਆਂ ਹੋਰ ਨਹਿਰਾਂ ਜਿਹੜੀਆਂ ਰਹਿੰਦੀਆਂ ਕੁਝ ਹੋਰ ਪੱਕੀਆਂ ਕਰਨੀਆਂ, ਪਾਈਪ ਲਾਈਨਾਂ ਪਾਉਣੀਆਂ, ਤੇ ਬਹੁਤ ਸਾਰੇ ਪਿੰਡ ਜਿਨ੍ਹਾਂ ਚ ਅਮਲੇਰਕੋਟਲੇ ਇਲਾਕੇ ਚ ਉਹਨਾਂ ਨੇ 288 ਕਰੋੜ ਦੇ ਨਾਲ ਇੱਕ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਵਾ, ਜਿਹਨਾਂ 55 ਪਿੰਡਾਂ ਨੂੰ ਪਹਿਲੀ ਵਾਰੀ ਕਹਿੰਦੇ ਜੀ ਨਹਿਰ ਦਾ ਪਾਣੀ ਮਿਲੂਗਾ।
ਇਹ ਸੈਂਟਰ ਦੀ ਸਕੀਮ ਹੈ,
ਇਹ ਇਹ ਪੰਜਾਬ ਗਵਰਨਮੈਂਟ ਦੀ ਆ, ਹੋ ਸਕਦਾ ਇਹਦੇ ਵਿੱਚ ਕੁਝ ਉਹਨਾਂ ਦੀ ਵੀ ਹੋਵੇ ਸ਼ੇਅਰ, ਪਰ ਇਹ ਬਜਟ ਦੇ ਵਿੱਚ ਜਿਹੜੇ ਅੰਕੜੇ ਸ਼ੇਅਰ ਕੀਤੇ ਗਏ ਆ।
ਤੇ ਕੁਲਵਿੰਦਰ ਧਾਲੀਵਾਲ ਸਾਡੇ ਨਾਲ ਗੋਲਡ ਕੋਸਟ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਵੀ ਸਾਡੇ ਨਾਲ ਜੁੜੇ ਹੋਏ ਨੇ ਇੰਡੀਆ ਤੋਂ, ਤੇ ਉਹ ਵੀ ਨੋਟ ਕਰਨਗੇ ਇਸ ਟੌਪਿਕ ਨੂੰ ਤੇ ਹੋਰ ਘੋਖਾਂਗੇ। ਅਗਲੇ ਹਫ਼ਤੇ ਉਹਨਾਂ ਨੂੰ 15 ਮਿੰਟ ਆਪਾਂ ਪ੍ਰੋਗਰਾਮ 'ਚ ਸ਼ਾਮਿਲ ਕਰਨਾ, ਇੰਡੀਆ ਤੋਂ ਹੀ ਕਰਿਆ ਕਰਾਂਗੇ। ਤੇ
ਜ਼ਰੂਰ ਜੀ,
ਚੱਲ ਸਾਹਿਬ ਭਾਜੀ ਹੋ ਗਿਆ, ਮਤਲਬ ਸਮਾਂ ਹੋ ਗਿਆ ਹੁਣ, ਪਰ ਮੁੱਦੇ ਰਹਿ ਗਏ ਪੜਾਅ ਰਹਿ ਗਏ।
ਜਿਹੜੀ ਗੱਲ ਅੱਜ ਚਾਲ ਸਾਹਿਬ ਨਾਲ ਕਰਨੀ ਸੀ, ਅਮਿਤ ਸ਼ਾਹ ਜੀ ਦਾ ਜਿਹੜਾ ਦੌਰਾ ਰਿਹਾ ਪੰਜਾਬ ਦਾ,
ਉਹ ਰਹਿ ਗਈ ਜੇ ਤੁਸੀਂ ਉਹ ਰਫੂ ਨਾ ਲਾਉਂਦੇ, ਜੇ ਤੁਸੀਂ ਉਹ ਪਟਾਕਾ ਨਾ ਲਾਉਂਦੇ ਤੇ ਇਹ ਗੱਲ ਹੋ ਜਾਣੀ ਸੀ,
ਇਹ ਗੱਲ ਹੋ ਜਾਣੀ ਸੀ।
ਮੈਂ ਤਾਂ ਉਹਦਾ ਸਧਾਰਨ ਗੱਲ ਕੀਤੀ ਸੀ, ਇਹਦਾ ਮਤਲਬ ਇਹ ਸੀਗਾ।
ਠੀਕ ਹੈ, ਚਲੋ ਠੀਕ ਹੈ, ਲਈਏ ਜਾ ਜੀ, ਹੁਣ ਸਮਾਂ ਹੋ ਗਿਆ।
ਨਹੀਂ ਕੋਈ ਗੱਲ ਨਹੀਂ, ਅਗਲੀ ਵਾਰੀ ਆਪਾਂ ਕਰਾਂਗੇ ਉਹਨਾਂ ਤੇ ਇਸ ਟੌਪਿਕਾਂ ਤੇ ਹੋਰ ਗੱਲ। ਸਤਿ ਸ੍ਰੀ ਅਕਾਲ ਅਮਰੀਕ ਭਾਜੀ, ਸਤਿ ਸ੍ਰੀ ਅਕਾਲ ਅਮਰੀਕ,
ਸਤਿ ਸ੍ਰੀ ਅਕਾਲ ਅਮਰੀਕ,
ਸਾਰੇ ਸਰੋਤਿਆਂ ਨੂੰ ਜੀ,
ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ,
ਸਾਰਿਆਂ ਦਾ ਦਿਨ ਵਧੀਆ ਰਹੇ।
ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਪਿਆਰਿਓ, ਸੋ ਮਾਫੀ ਚਾਹੁੰਦੇ ਹਾਂ। ਅਤੇ ਚਲੋ ਗੱਲਬਾਤ ਆਪਾਂ ਕਰਦੇ ਹਾਂ, ਕਈ ਵਾਰੀ ਰਹਿ ਜਾਂਦੀ ਹੈ, ਕਈ ਵਾਰੀ ਵਾਧੂ ਘਾਟੂ ਗੱਲ ਵੀ ਹੋ ਜਾਂਦੀ ਆ, ਉਸਦੇ ਲਈ ਆਪਾਂ ਮਾਫੀ ਚਾਹੁੰਦੇ ਹਾਂ, ਕਿਉਂਕਿ ਲਾਈਵ ਪ੍ਰੋਗਰਾਮ ਹੈ ਅਤੇ ਲਾਈਵ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਲਾਈਵ ਹੀ ਚੱਲਦੀਆਂ ਨੇ ਅਤੇ ਕੋਈ ਮਿੱਥ ਕੇ ਨਹੀਂ ਕੀਤਾ ਹੁੰਦਾ। ਸੋ ਪਰਮਵੀਰ ਸਿੰਘ ਐਲਿਸ ਸਪ੍ਰਿੰਗ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕੁਲਵਿੰਦਰ ਧਾਲੀਵਾਲ ਵੀ ਹੱਸ ਰਹੇ ਨੇ, ਅਤੇ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਵੀ ਕਹਿੰਦੇ ਜੀ ਹੋ ਰਿਹਾ ਹੈ ਜੀ। ਚਲੋ ਇਹ ਹੁਣ ਗਰਾਊਂਡ ਲੈਵਲ ਤੋਂ, ਆਪਾਂ ਅਗਲੇ ਹਫ਼ਤੇ ਡਾਕਟਰ ਸਾਹਿਬ ਤੋਂ ਫੁੱਲ ਐਨਾਲਿਸਿਸ ਲਵਾਂਗੇ ਇਹਨਾਂ ਦਾ। ਸੋ ਪਿਆਰਿਓ, ਕਈ ਵਾਰੀ ਮੈਸੇਜ ਵੀ ਰਹਿ ਜਾਂਦੇ ਆ ਅਤੇ ਮਾਫੀ ਚਾਹੁੰਦਾ ਅਗਰ ਉਹ ਮੈਸੇਜ ਨਹੀਂ ਪੜ ਹੋਏ ਜਾਂ ਐਡ ਹੋਏ, ਸੋ ਤੁਸੀਂ ਸਮਝ ਸਕਦੇ ਹੋ। ਪੋਡਕਾਸਟ 'ਤੇ ਪ੍ਰੋਗਰਾਮ ਬੜੀ ਛੇਤੀ ਚੜ੍ਹਾ ਦਿੱਤਾ ਜਾਵੇਗਾ ਅਤੇ ਵੀਡੀਓ ਯੂਟਿਊਬ ਫੇਸਬੁੱਕ 'ਤੇ ਪਏ ਹੁੰਦੇ ਨੇ, ਤੁਸੀਂ ਕਿਸੇ ਟਾਈਮ ਵੀ ਉਹ ਦੇਖ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਕੱਲ੍ਹ ਨੂੰ ਅਮਰਦੀਪ ਕੌਰ ਪ੍ਰੋਗਰਾਮ ਪੇਸ਼ ਕਰਨਗੇ ਲਹਿਰਾਂ, ਅਤੇ ਹੁਣ ਥੋੜ੍ਹੀ ਦੇਰ ਬਾਅਦ 11 ਵਜੇ ਪ੍ਰਨੀਤ ਕੌਰ ਕਰਨਗੇ। ਸੋ ਹਰਮਨ ਰੇਡੀਓ ਨਾਲ ਜੁੜੇ ਰਹੋ ਅਤੇ ਮਿਲਦੇ ਹਾਂ ਜੀ ਅਗਲੇ ਹਫ਼ਤੇ। ਆਪਣਾ ਰੱਖਿਓ ਖਿਆਲ, ਰੱਬ ਰਾਖਾ।